website www.ceca.com.au. CECA, jitto tuhada career shuru.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
सवेर दी फिजा च सरगश्ती करदे हुए सवेर दी ताजगी संग ताजा खबरां महत्वपूर्ण जानकारियां मनमोहक संगीत सेहत संबंधी सिलसिले मुलाकातों का दौर अते सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक
ਦੋਸਤੋ ਇੱਕ ਵਾਰ ਫੇਰ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ ਮੈਂ ਅਮਰਦੀਪ ਕੌਰ ਤੁਹਾਡਾ ਮਨਪਸੰਦ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਇਸ ਮੰਚ ਤੋਂ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਦੋਸਤਾਂ ਨੂੰ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੇ ਹਾਂ ਜੀ ਕਿ ਅੱਜ ਦਾ ਦਿਨ ਤੁਹਾਡੇ ਲਈ ਵੀ ਬਹੁਤ ਖੂਬਸੂਰਤ ਤੇ ਚੜਿਆ ਹੋਣਾ ਤੇ ਤੁਹਾਡੇ ਦਿਨ ਦਾ ਹਰ ਪਲ ਹਰ ਘੜੀ ਖੂਬਸੂਰਤ ਹੋਵੇ ਇਹ ਅਸੀਂ ਅਰਦਾਸ ਵੀ ਕਰਦੇ ਹਾਂ ਦਿਨ ਹੈਗਾ ਜੀ ਅੱਜ ਮੰਗਲਵਾਰ ਮੰਗਲਵਾਰ ਵਾਲੇ ਦਿਨ ਆਪਾਂ ਮੈਲਬਨ ਤੋਂ ਜੁੜਦੇ ਹੁੰਦੇ ਹਾਂ ਤੇ ਅੱਜ ਮੰਗਲਵਾਰ ਸਾਲ 2017 ਦੇ ਅਪ੍ਰੈਲ ਮਹੀਨੇ ਦੀ 18 ਤਰੀਕ ਹੋ ਚੁੱਕੀ ਹੈ ਤੇ ਨਾਨਕਸ਼ਾਹੀ ਸੰਮਤ 549 ਦੇ ਵਿਸਾਖ ਮਹੀਨੇ ਦੀ 6 ਤਰੀਕ ਹੈ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਆਸਟ੍ਰੇਲੀਆ ਸਮੇਂ ਮੁਤਾਬਕ ਸਿਡਨੀ ਮੈਲਬਨ ਤੇ ਬ੍ਰਿਸਬੇਨ ਤੇ ਕੈਨਬਰਾ ਦੇ ਵਿਚ 8:03 ਇਸ ਵੇਲੇ ਹੋ ਚੁੱਕੇ ਨੇ ਐਡੀਲੇਡ ਦੇ ਵਿਚ 7:33 ਹੋਏ ਨੇ ਤੇ ਪਰਥ ਦੇ ਵਿਚ 6:03 ਹੋਏ ਨੇ ਆਸਟ੍ਰੇਲੀਅਨ ਸਮੇਂ ਮੁਤਾਬਕ ਤੇ ਨਿਊਜ਼ੀਲੈਂਡ ਚਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਇਸ ਵੇਲੇ 10:03 ਹੋ ਚੁੱਕੇ ਨੇ ਸਵੇਰ ਦੇ ਤੇ ਹੋਰ ਮੁਲਕਾਂ ਵੱਲ ਅੱਗੇ ਵਧੀਏ ਯਾਨੀ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਇਸ ਵੇਲੇ ਜੀ ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ 11:03 ਚੱਲ ਰਹੇ ਨੇ ਯਾਨੀ ਉੱਥੇ ਅਜੇ ਸੋਮਵਾਰ ਚੱਲ ਰਿਹਾ ਸੋਮਵਾਰ ਦੀ ਰਾਤ ਪਈ ਹੋਈ ਹੈ ਤੇ ਇਸੇ ਤਰ੍ਹਾਂ ਹੋਰ ਕੁਛ ਜਿਹੜੇ ਮੁਲਕ ਨੇ ਜੀ ਉਹਨਾਂ ਦੇ ਵਿਚ ਵੀ ਅਜੇ 17 ਤਰੀਕ ਯਾਨੀ ਸੋਮਵਾਰ ਦਾ ਦਿਨ ਜਿਹੜਾ ਉਹ ਚੱਲ ਰਿਹਾ ਤੇ USA ਦੇ ਮਿਆਮੀ ਸ਼ਹਿਰ ਦੇ ਵਿਚ ਵੀ ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ 6:03 ਉੱਥੇ ਹੋਏ ਨੇ ਲਾਸ ਏਂਜਲਸ ਦੇ ਵਿਚ ਵੀ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ ਜੀ USA ਦੇ ਵਿਚ 3:03 ਉੱਥੇ ਹੋਏ ਨੇ 17 ਅਪ੍ਰੈਲ ਦੇ ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ ਵੀ ਸੋਮਵਾਰ ਦੀ ਜਿਹੜੀ ਸ਼ਾਮ ਆ ਉਹ ਪੈ ਗਈ ਆ 4:04 ਸ਼ਾਮ ਦੇ ਉੱਥੇ ਵੀ ਹੋ ਚੁੱਕੇ ਆ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਬਾਅਦ ਦੁਪਹਿਰ ਚੱਲ ਰਹੀ ਹੈ ਸੋਮਵਾਰ ਦੇ 3:04 ਉੱਥੇ ਹੋਏ ਨੇ ਟੋਰਾਂਟੋ ਦੇ ਵਿਚ ਸ਼ਾਮ ਹੈ ਜੀ 6:04 ਸੋਮਵਾਰ ਦੀ ਸ਼ਾਮ ਪਈ ਹੋਈ ਆ ਤੇ ਜਿੱਥੇ ਜਿੱਥੇ ਮੰਗਲਵਾਰ ਚੜ ਚੁੱਕੇ ਆ ਉਹਨਾਂ ਦੀ ਗੱਲ ਵੀ ਕਰ ਲੈਂਦੇ ਆ ਜੀ ਭਾਰਤ ਦੇ ਵਿਚ ਨਵੀਂ ਦਿੱਲੀ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ 18 ਅਪ੍ਰੈਲ ਉੱਥੇ ਚੜੀ ਆ ਤੇ ਵੱਡਾ ਤੜਕਾ 3:34 ਹੋਏ ਨੇ ਜੀ ਤੜਕੇ ਦੇ ਤੇ ਇਸੇ ਤਰ੍ਹਾਂ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿਚ ਵੀ 18 ਅਪ੍ਰੈਲ ਚੜ ਚੁੱਕੀ ਹੈ ਮੰਗਲਵਾਰ ਦਾ ਦਿਨ ਚੱਲ ਰਿਹਾ 6:04 ਉੱਥੇ ਵੀ ਹੋ ਚੁੱਕੇ ਆ ਇਟਲੀ ਦੇ ਵਿਚ ਹੁਣੇ ਹੁਣੇ ਅਜੇ ਜਿਹੜੀ 18 ਅਪ੍ਰੈਲ ਚੜੀ ਹੈ ਮੰਗਲਵਾਰ ਦਾ ਦਿਨ ਚੜਿਆ 12:04 ਉੱਥੇ ਹੋਏ ਨੇ ਤੇ ਦੁਬਈ ਦੇ ਵਿਚ ਵੀ ਹੁਣੇ ਹੁਣੇ ਤਾਂ ਨਹੀਂ ਥੋੜਾ ਪਹਿਲਾਂ ਹੀ ਉੱਥੇ ਵੀ 18 अप्रैल दिन मंगलवार जिहड़ा ओह चढ़ चुकिया। सो देश दुनिया दे जिस भी कोने तो जिस भी मुल्क तो तुसीं आवाज दे सफर दे विच साडे नाल राबता बनाउंदे हो, प्रोग्राम दे विच शामिल हुंदे हो, प्रोग्राम नूं सुणदे हो, तुहानूं तहे दिल तो असी प्रोग्राम दे विच जी आयां नूं कहिंदे आं जी बहुत बहुत स्वागत एक बार फिर तो। ते प्रोग्राम च अज की होण जा रहा, प्रोग्राम दे विच अज गल्लां बातां तां होणियां होणियां पर जिहड़ा पहला सिलसिला साडा हुंदा जी खबरां दा सिलसिला भी लैके आउणा है। ते खबरां दे सिलसिले दे विच साडे नाल साथ देना जी मिंटू बराड होरां ने एडिलेड स्टूडियो तो। ते उस उपरांत असी अज कोशिश करांगे कि सिख खेडां ਤੁਸੀਂ ਸਾਰਿਆਂ ਨੇ ਵੈਸੇ ਮਾਣੀਆਂ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲਿਆਂ ਨੇ ਵੀ ਤੇ ਆਸਟ੍ਰੇਲੀਆ ਤੋਂ ਬਾਹਰ ਵਸਣ ਵਾਲਿਆਂ ਨੇ, ਕਿਉਂਕਿ ਉੱਥੋਂ ਜਦੋਂ ਲਾਈਵ ਪ੍ਰਸਾਰਣ ਚੱਲ ਰਿਹਾ ਸੀ ਤਾਂ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਲਾਈਵ ਮੈਸੇਜਸ ਆ ਰਹੇ ਸੀ ਕਿ ਤੁਸੀਂ ਖੇਡਾਂ ਦਾ ਜਿਹੜਾ ਨਜ਼ਾਰਾ ਆਪਣੇ ਆਪਣੇ ਮੁਲਕਾਂ ਦੇ ਵਿੱਚ ਬੈਠ ਕੇ ਮਾਣ ਰਹੇ ਸੀ ਜੀ ਜਿਹੜੀਆਂ ਆਸਟ੍ਰੇਲੀਅਨ 30ਵੀਆਂ ਸਿੱਖ ਖੇਡਾਂ ਹੋਈਆਂ ਤੇ ਬਹੁਤ ਚੰਗਾ ਲੱਗ ਰਿਹਾ ਸੀਗਾ। ਤੇ ਅੱਜ ਅਸੀਂ ਗੱਲਬਾਤ ਕਰਨਾ ਚਾਹਾਂਗੇ, ਕੱਲ ਦੇ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਹੋਰਾਂ ਨੇ ਵੀ ਕਾਫੀ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਸੀ ਤੇ ਉਹ ਕਿਉਂਕਿ ਪ੍ਰਬੰਧਕਾਂ ਦੇ ਵਿੱਚ ਵੀ ਸ਼ਾਮਲ ਸੀ, ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਸੀਗੀਆਂ ਉਹ ਉਹਨਾਂ ਦੇ ਉੱਪਰ ਸਨ ਤੇ ਉਹ ਸਾਰੀਆਂ ਉਹਨਾਂ ਨੇ ਕਿਵੇਂ ਨਿਭਾਈਆਂ ਉਹਨਾਂ ਦੇ ਬਾਰੇ ਉਹਨਾਂ ਨੇ ਕਾਫੀ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਸੀ। ਅੱਜ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਕਿ ਅਸੀਂ ਜਿਹੜੇ ਦਰਸ਼ਕ ਨੇ ਜਾਂ ਫਿਰ ਕੁਛ ਖੇਡ ਕਲੱਬ ਜਿਹੜੇ ਉੱਥੇ ਸ਼ਾਮਲ ਹੋਏ ਸੀ ਉਹਨਾਂ ਦੇ ਕਿਸੇ ਨੁਮਾਇੰਦੇ ਦੇ ਨਾਲ ਅਸੀਂ ਗੱਲਬਾਤ ਕਰੀਏ ਤੇ ਉਸ ਪੁਆਇੰਟ ਆਫ ਵਿਊ ਤੋਂ ਉਹਨਾਂ ਦੇ ਪੱਖ ਤੋਂ ਉਹਨਾਂ ਨੇ ਖੇਡਾਂ ਨੂੰ ਕਿਵੇਂ ਦੇਖਿਆ ਤੇ ਅਸੀਂ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਕਰਵਾਵਾਂਗੇ। ਸੋ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕੁਲਦੀਪ ਸਿੰਘ ਪਾਸੀ ਹੁਰੀ ਜਿਹੜੇ ਕਿ ਮੈਲਬਰਨ ਕਬੱਡੀ ਅਕੈਡਮੀ ਦੇ ਨੁਮਾਇੰਦੇ ਨੇ, ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਆ ਉਹ ਅੱਜ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਮੈਲਬਰਨ ਤੋਂ ਹੀ ਕਿਸੇ ਹੋਰ ਸਪੋਰਟਸ ਕਲੱਬ ਦੇ ਨੁਮਾਇੰਦੇ ਨਾਲ ਵੀ ਅਸੀਂ ਤੁਹਾਡੀ ਜਿਹੜੀ ਗੱਲਬਾਤ ਆ ਕਰਵਾਈਏ ਤੇ ਉਸ ਪੱਖ ਤੋਂ ਜਿਹੜਾ ਸਿੱਖ ਖੇਡਾਂ ਜਿਹੜੀਆਂ ਆ ਉਹ ਕਿਸ ਤਰ੍ਹਾਂ ਦੇਖਦੇ ਆ ਅਸੀਂ ਉਹ ਜਾਣਨਾ ਚਾਹਵਾਂਗੇ ਤੇ ਸਾਡੇ ਸਰੋਤੇ ਵੀ ਮੈਨੂੰ ਲੱਗਦਾ ਜ਼ਰੂਰ ਜਾਣਨਾ ਚਾਹੁੰਗੇ, ਹਨਾ ਜੀ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਚ ਕੀ ਹੋਣਾ, ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਜਿਵੇਂ ਗੱਲਾਂ ਬਾਤਾਂ ਦੇ ਸਿਲਸਿਲੇ ਚ ਸਾਡੇ ਨਾਲ ਅਕਸਰ ਜੁੜਦੇ ਨੇ ਮੰਗਲਵਾਰ ਵਾਲੇ ਪ੍ਰੋਗਰਾਮ ਚ ਸਿਮਰਦੀਪ ਕੌਰ ਤੇ ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਗੱਲਾਂ ਬਾਤਾਂ ਜਿਹੜੀਆਂ ਜੀ ਉਹੀ ਹੋਣਗੀਆਂ ਜਿਵੇਂ ਅਸੀਂ ਪਹਿਲਾਂ ਖੇਡਾਂ ਦੀ ਗੱਲ ਕਰਨੀ ਆ। ਸੋ ਇਹ ਖੇਡ ਮੇਲੇ ਜਿਹੜੇ ਆ ਇਹਨਾਂ ਨੂੰ ਅਸੀਂ ਕਿਸ ਨਜ਼ਰ ਤੋਂ ਦੇਖਦੇ ਆ, ਖੇਡ ਮੇਲਿਆਂ ਦੇ ਵਿੱਚ ਜਿਹੜਾ ਵੱਧਦਾ ਇਕੱਠ ਆ ਉਹ ਵਿਦੇਸ਼ਾਂ ਦੇ ਵਿੱਚ ਇੰਨਾ ਹਰਮਨ ਪਿਆਰਾ ਕਿਵੇਂ ਆ, ਤੇ ਭਾਰਤ ਦੇ ਵਿੱਚ ਕੋਈ ਵੀ ਜਿਹੜੇ ਮੇਲੇ ਆ ਚਾਹੇ ਉਹ ਧਾਰਮਿਕ ਮੇਲੇ ਆ ਚਾਹੇ ਉਹ ਖੇਡਾਂ ਦੇ ਨਾਲ ਸੰਬੰਧਿਤ ਮੇਲੇ ਆ ਉਹਨਾਂ ਦੇ ਬਾਰੇ ਤੁਸੀਂ ਕੀ ਰਾਏ ਰੱਖਦੇ ਹੋ, ਇਹਦੇ ਬਾਰੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਜ਼ਰੂਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਇਸ ਤੋਂ ਇਲਾਵਾ ਦੋਸਤੋ ਜਿਹੜੇ ਦੋਸਤ ਸ਼ਾਮਲ ਹੋਏ ਸੀ ਸਿੱਖ ਖੇਡ ਮੇਲੇ ਦੇ ਵਿੱਚ ਜਾਂ ਫਿਰ ਉੱਥੇ ਭਾਰਤ ਚ ਰਹਿੰਦੇ ਆ ਜੇ ਕਿਸੇ ਵੀ ਤਰ੍ਹਾਂ ਦੇ ਮੇਲੇ ਦੇ ਵਿੱਚ ਤੁਹਾਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ ਤੁਸੀਂ ਆਪਣੇ ਤਜਰਬੇ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਤੇ ਇਹਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02 8599 2811 ਸੋ 02 8599 2811 ਸਾਡਾ ਨੰਬਰ ਹੈ, ਇਹਦੇ ਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਸਾਡਾ ਈਮੇਲ ਪਤਾ ਤੇ ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਵੀ ਕਰ ਸਕਦੇ ਹੋ। ਟੈਲੀਗ੍ਰਾਮ ਕਰਨ ਦੇ ਲਈ ਸਾਡਾ ਨੰਬਰ ਹੈ ਜੀ 9175081449 ਯਾਨੀ ਕਿ 9195008014499। ਸੋ ਇਹ ਤਿੰਨ ਜ਼ਰੀਏ ਨੇ ਸਾਡੇ ਤੱਕ ਆਪਣੇ ਵਿਚਾਰ ਪਹੁੰਚਾਉਣ ਦੇ ਲਈ ਤੇ ਜ਼ਰੂਰ ਜੀ ਆਪਣਾ ਜਿਹੜਾ ਤੁਸੀਂ ਹਿੱਸਾ ਆ ਗੱਲਬਾਤ ਦੇ ਵਿੱਚ ਜ਼ਰੂਰ ਪਾਇਓ, ਰਾਬਤਾ ਜ਼ਰੂਰ ਬਣਾਇਓ। ਤੇ ਗੱਲਾਂ ਬਾਤਾਂ ਦੇ ਸਿਲਸਿਲੇ ਤੋਂ ਇਲਾਵਾ ਪ੍ਰੋਗਰਾਮ ਚ ਕੁਛ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਨਾਲ ਹੀ ਨਾਲ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਜੀ ਚੱਲਦਾ ਰੱਖਾਂਗੇ, ਕੋਸ਼ਿਸ਼ ਕਰਾਂਗੇ ਕਿਉਂਕਿ ਗੀਤ ਸੰਗੀਤ ਦਾ ਸਿਲਸਿਲਾ ਉੱਥੇ ਹੀ ਦੱਬਦਾ ਜਦੋਂ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਜ਼ਰੂਰੀ ਹੋ ਜਾਂਦੀਆਂ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਗੀਤ ਸੰਗੀਤ ਆ ਉਹ ਵੀ ਨਾਲ ਨਾਲ ਜਾਰੀ ਰੱਖੀਏ। ਤੇ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਵੀ ਇੱਕ ਗੀਤ ਦੇ ਨਾਲ ਕਰ ਲੈਂਦੇ ਹਾਂ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਖਬਰਾਂ ਦੇ ਸਿਲਸਿਲੇ, ਤੁਸੀਂ ਸਾਡੇ ਨਾਲ ਬਣੇ ਰਹੋ ਜੁੜੇ ਰਹੋ।
ਤੇਰੇ ਤੇ ਆਇਆ ਸਵਾਲੀ ਵੇਖੀ ਨਾ ਮੁੜ ਜਾਵੇ ਖਾਲੀ, ਦਰ ਤੇਰੇ ਤੇ ਆਇਆ ਸਵਾਲੀ ਵੇਖੀ ਨਾ ਮੁੜ ਜਾਵੇ ਖਾਲੀ, ਰੀਝਾਂ ਕਰਦੇ ਪੂਰੀਆਂ
कर दे पूरिया पल्ला पर दे मेरा मंगा तेरे दर तो मैं मंगता तेरा खैर दा तेरा खैर मंगा तेरे दर तो मैं मंगता तेरा मैं ता मंगता तेरा कट दे मेरा
खैर दा तेरा खैर
मंगा तेरे दर तो मैं मंगता तेरा
खैर दा तेरा खैर
मंगा तेरे दर तो मैं मंगता तेरा मैं ता मंगता तेरा
मिट्टी होना मैं मिट्टी दी तेरी कल नल ला लै इस पापी नू कटे चौरासी मेरी एक बारी बस दिल मेरे बिच एक बारी तू दिल मेरे बिच पा दे फेरा
खैर दा तेरा खैर
मंगा तेरे दर तो मैं मंगता तेरा
खैर दा तेरा खैर
मंगा तेरे दर तो मैं मंगता तेरा मैं ता मंगता तेरा सच्चा बन जावे ए ए नाए सुच्चा अज तो पीते नेता तेरा अज तो बस पीते ने तेरा मल्लिया डेरा तेरे दर तो मैं मंगता तेरा
खैर दा तेरा खैर
मंगा तेरे दर तू मैं मंगता तेरा मैं ता मंगता तेरा मैं ता मंगता तेरा।
जी दोस्तों गीत तुसी सुनिया जी रविंदर गरेवाल दी आवाज च ਤੇ ਇਹ ਗੀਤ ਜਿਹੜਾ ਜੀ ਉਹਨਾਂ ਨੇ 2004 ਦੇ ਵਿੱਚ ਗੁਰੂ ਮਾਨਿਓ ਗ੍ਰੰਥ ਉਹਨਾਂ ਦੀ ਐਲਬਮ ਆਈ ਸੀ ਉਹਦੇ ਵਿੱਚ ਗਾਇਆ ਸੀਗਾ ਤੇ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਪਸੰਦ ਕੀਤਾ ਹੋਣਾ ਕਿਉਂਕਿ ਅਸੀਂ ਸਾਰੇ ਹੀ ਮੰਗਦੇ ਹਾਂ ਉਸ ਦਾਤੇ ਦੇ ਦਰ ਤੇ ਹਨਾ। ਜੇ ਅਸੀਂ ਆਪਣੀ ਔਕਾਤ ਦੇਖੀਏ ਤਾਂ ਸਾਡੀ ਔਕਾਤ ਜਿਹੜੀ ਇੱਕ ਮੰਗਤੇ ਤੋਂ ਵੱਧ ਕੁਛ ਵੀ ਨਹੀਂ ਆ। ਸੋ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਤੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਵੱਧਦੇ ਹਾਂ ਤੇ ਅਗਲਾ ਸਿਲਸਿਲਾ ਜਿਹੜਾ ਜੀ ਸ਼ੁਰੂ ਹੋਣ ਜਾ ਰਿਹਾ ਖਬਰਾਂ ਦਾ। ਖਬਰਾਂ ਦੇ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਐਡੀਲੇਡ ਸਟੂਡੀਓ ਤੋਂ ਸਾਂਝ ਪਾ ਰਹੇ ਨੇ ਮਿੰਟੂ ਬਰਾੜਹੋਰੀ। ਸੋ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਚ। ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਅੱਜ ਦਾ ਜਿਹੜਾ ਦਿਨ ਆ ਉਹਨਾਂ ਦਾ ਬਹੁਤ ਵਧੀਆ ਚੜਿਆ ਹੋਣਾ।
ਜੀ ਜੀ ਬਿਲਕੁਲ ਜੀ, ਅਸੀਂ ਉਮੀਦ ਵੀ ਕਰਦੇ ਆ ਤੇ ਅਸੀਂ ਹਮੇਸ਼ਾ ਅਰਦਾਸ ਵੀ ਇਹੀ ਕਰਦੇ ਆ ਕਿ ਉਹਨਾਂ ਦਾ ਹਰ ਦਿਨ ਜਿਹੜਾ ਜੀ ਉਹ ਵਧੀਆ ਚੜੇ। ਤੇ ਬਰਾੜ ਸਾਹਿਬ ਤੁਹਾਡਾ ਅੱਜ ਦਾ ਦਿਨ ਕਿੱਦਾਂ ਦਾ ਚੜਿਆ, ਕਿਉਂਕਿ ਪਿਛਲੇ ਪਤਾ ਨੀ ਕਿੰਨੇ ਮਹੀਨਿਆਂ ਤੋਂ ਜਿਹੜੀ ਅਣਥੱਕ ਮਿਹਨਤ ਜਿਹੜੀ ਸੀ ਸਿੱਖ ਖੇਡਾਂ ਨੂੰ ਸਿਰੇ ਲਾਉਣ ਦੇ ਲਈ ਤੁਹਾਡੀ ਸਾਰੀ ਟੀਮ ਐਡੀਲੇਡ ਦੀ ਜਿਹੜੀ ਆ ਕਰ ਰਹੀ ਸੀ ਤੇ ਉਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਵੀ ਹੋ, ਕਿਉਂਕਿ ਅਸੀਂ ਬਾਹਰੋਂ ਚੱਲ ਕੇ ਉਹ ਜਿਹੜਾ ਇੰਤਜ਼ਾਮ ਆ ਉਹ ਦੇਖਿਆ ਤੇ ਤੁਸੀਂ ਕਿੱਦਾਂ ਦਾ ਫੀਲ ਕਰ ਰਹੇ ਹੋ ਅੱਜ?
ਦੇਖੋ ਹਜੇ ਵੀ ਚੱਲ ਹੀ ਰਿਹਾ ਸਾਡਾ, ਹਜੇ ਪ੍ਰੋਸੈਸ ਰੁਕਿਆ ਨਹੀਂ ਹੈ ਤੇ ਥੋੜਾ ਜਿਹਾ ਸਲੋ ਡਾਊਨ ਆਇਆ ਵੀ ਅੱਗੇ ਹੁੰਦਾ ਸੀ ਵੀ ਸਾਡੇ ਕੋਲ ਡੈਡਲਾਈਨ ਸੀ ਵੀ ਆਹ ਚੀਜ਼ ਕਰਨੀ ਆ, ਹੁਣ ਏਦਾਂ ਲੱਗ ਰਿਹਾ ਵੀ ਅੱਜ ਥੋੜਾ ਜਿਹਾ ਸਲੋ ਹੋ ਕੇ ਚੱਲ ਰਹੇ ਹਾਂ ਤੇ ਕੋਈ ਨੀ ਅੱਜ ਨੀ ਤਾਂ ਕੱਲ ਨੂੰ ਇਹਨੂੰ ਨਿਬੇੜ ਲਾਂਗੇ, ਪਰ ਕੁੱਲ ਮਿਲਾ ਕੇ ਹਜੇ ਮੈਨੂੰ ਲੱਗਦਾ 2-3 ਦਿਨ ਇਹ ਪ੍ਰੈਸ਼ਰ ਬਣਿਆ ਰਹਿਣਾ ਤੇ 1-2-3 ਦਿਨ ਤੋਂ ਬਾਅਦ ਵੀ ਮੈਨੂੰ ਲੱਗਦਾ ਵੀ ਹਿਸਾਬ ਕਿਤਾਬ ਨੇੜਨੇ ਬਿੱਲ ਦੇਣੇ ਉਹ ਸਾਰੇ ਚੀਜ਼ਾਂ ਦੇ ਹਜੇ ਇੱਕ ਹੋਰ ਹਫ਼ਤਾ ਲੱਗ ਜਾਣਾ।
ਜੀ ਜੀ, ਸੋ ਅਜੇ ਵੀ ਜਿਹੜਾ ਕਹਿੰਦੇ ਹੁੰਦੇ ਆ ਕਿ ਉਹ ਜਿਹੜੀ ਅਣਥੱਕ ਤਾਂ ਹੈ ਹੀ ਆ ਤੇ ਜਿੰਨੀ ਮਰਜ਼ੀ ਥਕਾਵਟ ਹੋ ਜੂਗੀ, ਪਰ ਉਹ ਜਿਹੜਾ ਕੰਮ ਆ ਜੀ ਉਹ ਸਿਰੇ ਲਾਏ ਤੋਂ ਬਿਨਾਂ ਤੁਸੀਂ ਪਿੱਛੋਂ ਵਿੱਚੋਂ ਹਟ ਨਹੀਂ ਸਕਦੇ ਤੇ ਜਿਹੜਾ ਕੰਮ ਆ ਉਹ ਅਜੇ ਵੀ ਚੱਲ ਰਿਹਾ। ਜਦਕਿ ਜਦੋਂ ਕੋਈ ਵੀ ਇਹੋ ਜਿਹਾ ਇੰਤਜ਼ਾਮ ਹੁੰਦਾ, ਜਦੋਂ ਕੋਈ ਵੀ ਇਹੋ ਜਿਹਾ ਇਵੈਂਟ ਉਲੀਕਿਆ ਜਾਂਦਾ, ਬਾਹਰੋਂ ਜਿਹੜੇ ਲੋਕ ਜਾਂਦੇ ਨੇ, ਜਿਹੜੇ ਸ਼ਾਮਲ ਹੁੰਦੇ ਨੇ, ਟੀਮਾਂ ਜਿਹੜੀਆਂ ਜੀ ਉਹ ਖੇਡਦੀਆਂ ਨੇ ਹਨਾ, ਉਹ ਆਪਣਾ ਆਪਣਾ ਜਿਹੜਾ ਰੋਲ ਆ ਉਹ ਅਦਾ ਕਰਕੇ ਚਲੇ ਜਾਂਦੇ ਆ। ਦਰਸ਼ਕ ਜਿਹੜੇ ਆ ਉਹ ਦੇਖ ਕੇ ਚਲੇ ਜਾਂਦੇ ਆ, ਕੁਛ ਦਾਜ ਦਿੰਦੇ ਆ, ਕੁਛ ਮੀਨ ਮੇਕ ਕੱਢਦੇ ਆ ਹਨਾ, ਤੇ ਜਿਆਦਾ ਜਿਹੜਾ ਕੰਮ ਆ ਜੀ ਉਹ ਪ੍ਰਬੰਧਕਾਂ ਦਾ ਹੁੰਦਾ ਆ, ਜਿਆਦਾ ਕੰਮ ਜਿਹੜਾ ਵਲੰਟੀਅਰਸ ਦਾ ਹੁੰਦਾ ਆ, ਜਿਨ੍ਹਾਂ ਨੇ ਉਹ ਸਾਰਾ ਕੁਛ ਸਫਲ ਬਣਾਉਣ ਦੇ ਲਈ ਆਪਣਾ ਜਿਹੜਾ ਤਨ ਮਨ ਧਨ ਉਹ ਉਹਦੇ ਵਿੱਚ ਲਗਾਇਆ ਹੁੰਦਾ ਤੇ ਹੁਣ ਤੱਕ ਵੀ ਜੇ ਇਸ ਪ੍ਰਕਿਰਿਆ ਦੇ ਵਿੱਚੋਂ ਤੁਸੀਂ ਅਜੇ ਲੰਘ ਰਹੇ ਹੋ ਤੇ ਤੁਹਾਨੂੰ ਦਾਦ ਕਿੱਦਾਂ ਦੀ ਮਿਲੀ ਆ?
ਤਕਰੀਬਨ 99% ਜਿਹੜੀ ਉਹ ਦਾਦ ਚੰਗੀ ਮਿਲੀ ਆ ਤੇ ਜੇ ਕੋਈ ਕਦਾ ਬੰਦਾ ਕੋਈ ਕਹਿ ਵੀ ਰਿਹਾ ਜਾਂ ਕਰ ਵੀ ਰਿਹਾ ਉਹਦੀ ਪਰਸਨਲ ਹੋਮਿਓ ਆੜੇ ਆ ਰਹੀ ਹੈ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਉਹਦੀ ਪਰਸਨਲ ਉਹਨੂੰ ਲੱਗ ਰਿਹਾ। ਅਸਲ ਚ ਨਾ 2-3 ਕਿਸਮ ਦੇ ਲੋਕ ਹੁੰਦੇ ਆ, ਜਿਵੇਂ ਅਕਸਰ ਕਹਿਣੇ ਆ ਵੀ ਜਦੋਂ ਤੁਸੀਂ ਕਿਸੇ ਰਾਹ ਤੁਰਦੇ ਹੋ ਲੋਕ ਪਹਿਲਾਂ ਤੁਹਾਡੇ ਤੇ ਹੱਸਦੇ ਆ, ਫਿਰ ਤੁਹਾਡੇ ਹੌਲੀ ਹੌਲੀ ਫਿਰ ਤੁਹਾਡੀ ਨੁਕਤਾਚੀਨੀ ਕਰਦੇ ਆ, ਫਿਰ ਤੁਹਾਡੀ ਜਿਹੜੀ ਆਲੋਚਨਾ ਤੋਂ ਬਾਅਦ ਹੌਲੀ ਹੌਲੀ ਫਿਰ ਤੁਹਾਡੇ ਨਾਲ ਉਹ ਤੁਰਦੇ ਆ, 3-4 ਪੜਾਅ ਹੁੰਦੇ ਆ ਇਹ ਤੇ ਜਿਹੜੇ ਪੜਾਅ ਚ ਬੰਦਾ ਲੰਘ ਗਿਆ ਜਾਂ ਜਿਹੜੇ ਪੜਾਅ ਚ ਰਹਿ ਗਿਆ ਉਸ ਢੰਗ ਨਾਲ ਜਿਹੜੀ ਇਹ ਗੱਲ ਹੁੰਦੀ ਆ। ਸੋ ਇਹ ਹੋਇਆ ਸਾਡੇ ਨਾਲ ਵੀ ਜਦੋਂ ਗੇਮਸ ਅਨਾਉਂਸ ਹੋਈਆਂ, ਜਿਹੜੇ ਬੰਦਿਆਂ ਨੂੰ ਤਾਂ ਚੱਲ ਸਾਡੀ ਕਾਬਲੀਅਤ ਤੇ ਵਿਸ਼ਵਾਸ ਸੀ ਸਾਡੀ ਟੀਮ ਤੇ ਉਹ ਬੰਦੇ ਤਾਂ ਉਸੇ ਦਿਨ ਹੀ ਨਾਲ ਹੋ ਤੁਰੇ ਸੀ, ਪਰ ਬਹੁਤ ਸਾਰੇ ਲੋਕ ਦੇਖ ਰਹੇ ਸੀ ਵੀ ਆਪਾਂ ਪਹਿਲਾਂ ਤੇਲ ਦੀ ਧਾਰ ਦੇਖਦੇ ਹਾਂ, ਜੇ ਧਾਰ ਚੰਗੀ ਹੋਈ ਫੇਰ ਦੇਖ ਲਾਂਗੇ। ਤਾਂ ਅਖੀਰਲੇ ਮਹੀਨੇ ਤੱਕ ਵੀ ਬਹੁਤ ਸਾਰੇ ਲੋਕ ਆ ਕੇ ਉਸ ਬੇੜੇ ਤੇ ਸਵਾਰ ਹੋਏ ਜਿਹੜਾ ਬੇੜਾ ਇੱਕ ਵੱਡੇ ਮਿਸ਼ਨ ਤੇ ਨਿਕਲ ਚੁੱਕਿਆ ਸੀ, ਤਾਂ ਹੌਲੀ ਹੌਲੀ ਬੇੜੇ ਦੇ ਉੱਤੇ ਬਹੁਤ ਸਾਰੇ ਲੋਕਾਂ ਦਾ ਇਕੱਠ ਹੋ ਗਿਆ। ਇਸ ਚ ਮੈਂ ਇੱਕ ਉਹ ਕੈਟਾਗਰੀ ਦੇ ਲੋਕ ਵੀ ਗਿਣੂ ਆ ਜਿਹੜੇ ਆਪਦੇ ਰੁਝੇਵਿਆਂ ਜਾਂ ਕੰਮਾਂ ਕਾਰਨ ਜੀਵਨ ਦੇ ਕਾਰਨ ਨਹੀਂ ਜੁੜ ਸਕਦੇ ਸੀ ਜਾਂ ਜੁੜ ਰਹੇ ਸੀ, ਉਹਨਾਂ ਉਹ ਇਸ ਕੈਟਾਗਰੀ ਚ ਨਹੀਂ ਆਉਂਦੇ। ਉਹਨਾਂ ਨੂੰ ਪਤਾ ਸੀ ਵੀ ਇਹ ਕੰਮ ਕਰ ਲੈਣਗੇ ਤੇ ਜਿਹੜੀ ਨੇੜੇ ਦਾ ਜਿਹੜਾ ਟਾਈਮ ਆਊਗਾ ਉਦੋਂ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਮੈਨ ਪਾਵਰ ਦੇਵਾਂਗੇ। ਉਹ ਵਲੰਟੀਅਰ ਸਾਡੇ ਆ ਕੇ ਦੁਨੀਆਂ ਭਰ ਤੋਂ ਤੁਸੀਂ ਦੇਖਿਆ ਸਾਰੇ ਆਸਟ੍ਰੇਲੀਆ ਭਰ ਤੋਂ ਆ ਕੇ ਉਹ ਲੱਗ ਗਏ ਸਾਡੇ ਨਾਲ ਜੱਚ ਗਏ। ਉਹ ਉਹਨਾਂ ਦੀ ਕੋਈ ਮਨਸ਼ਾ ਮਾੜੀ ਨਹੀਂ ਸੀ, ਉਹਨਾਂ ਨੂੰ ਪਤਾ ਸੀ ਵੀ ਦਖਲ ਅੰਦਾਜ਼ੀ ਨਾ ਦੇਈਏ, ਇਹਨਾਂ ਨੂੰ ਕਰਨ ਦਿਓ, ਜਦੋਂ ਸਾਡੀ ਡਿਊਟੀ ਲਾ ਦੇਣਗੇ ਅਸੀਂ ਕੰਮ ਕਰਾਂਗੇ। ਕਿ ਕੈਟਾਗਰੀ ਸੀ ਜੋ ਵੱਖਰੋ ਵੱਖਰੀਆਂ, ਮਾਫੀ ਚਾਹੁੰਦਾ ਜੀ, ਵੱਖੋ ਵੱਖਰੀਆਂ ਕੈਟਾਗਰੀਜ਼ ਦੇ ਜਿਹੜੇ ਲੋਕ ਸੀ ਉਹ ਜੁੜੇ ਹੋਏ ਸੀ, ਪਰ ਫੇਰ ਵੀ ਕੁਝ ਕੁ ਲੋਕ ਸਿਰਫ ਇਸ ਇੰਤਜ਼ਾਰ ਦੇ ਵਿਚ ਸੀ ਵੀ ਇਹ ਫੇਲੀਅਰ ਦੀ ਖਬਰ ਸਾਨੂੰ ਕਦੋਂ ਮਿਲੇ ਤੇ ਕਦੋਂ ਅਸੀਂ ਕੋਈ ਨੈਗੇਟਿਵ ਪੁਆਇੰਟ ਲੱਭੇ ਤੇ ਉਹਨੂੰ ਖਿਲਾਰਾ ਦੇਈਏ, ਉਹਨੂੰ ਛਿੱਟਾ ਦੇਈਏ ਦੁਨੀਆਂ ਭਰ ਦੇ ਵਿਚ। ਮੈਂ ਇੱਕ ਦੋ ਮਿੱਤਰਾਂ ਨੂੰ ਦੇਖਿਆ ਵੀ ਇੱਕ ਦੋ ਮਿੱਤਰਾਂ ਨੇ ਮੇਰਾ ਧਿਆਨ ਦਵਾਇਆ ਕਮੀਆਂ ਵੱਲ, ਮੈਨੂੰ ਬੜੀ ਖੁਸ਼ੀ ਹੋਈ ਤੇ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਮੈਨੂੰ ਧਿਆਨ ਦਵਾਇਆ ਸੀ, ਛੇਤੀ ਛੇਤੀ ਉਹਨਾਂ ਨੂੰ ਦੂਰ ਕਰ ਲਿਆ। ਪਰ ਇਹੋ ਜਿਹੇ ਵੀ ਮੈਂ ਬੰਦੇ ਦੇਖੇ ਜਿਹੜੇ ਨੇ ਵੱਧ ਤੋਂ ਵੱਧ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਵੱਖਰੀ ਗੱਲ ਆ ਵੀ ਉਹਨਾਂ ਦੇ ਮੂੰਹ ਤੇ ਚਪੇੜ ਉਹਨਾਂ ਦੇ ਸੋਸ਼ਲ ਮੀਡੀਆ ਤੇ ਵੱਜੀ ਜਦੋਂ ਉਹਦੇ ਥੱਲੇ 3 ਜਾਂ 4 ਲਾਈਕ ਆਏ ਜਾਂ 2 ਲਾਈਕ ਆਏ, ਉਹ ਵੀ ਆਪ ਦੇ ਕਿਸੇ ਘਰ ਦੇ ਜਾਂ ਕਿਸੇ ਅਣਜਾਣ ਬੰਦੇ ਦੇ ਜਿਹਨੂੰ ਪਤਾ ਹੀ ਨਹੀਂ ਦੂਰ ਦੁਰਾਡੇ ਬੈਠੇ ਦੇ। ਤਾਂ ਇਸ ਕਰਕੇ ਹੁਣ ਆਪਾਂ ਇਸ ਨੂੰ ਇਹੀ ਕਹਾਂਗੇ ਕੁੱਲ ਮਿਲਾ ਕੇ ਜਿਹੜਾ ਸਫਲਤਾ ਹੀ ਹੈ, ਸਫਲਤਾ ਤਾਂ 60% ਤੋਂ ਵੱਧ ਹੀ ਮੰਨੀ ਜਾਂਦੀ ਆ, ਪਰ ਸਾਡੇ ਤਾਂ 99% ਜਿਹੜੇ ਕਮੈਂਟਸ ਆ ਜਿਹੜੇ ਉਸ ਹੱਕ ਦੇ ਵਿੱਚ ਆ ਰਹੇ ਆ।
ਜੀ ਜੀ, ਸੋ ਇਹਦੇ ਲਈ ਤੁਸੀਂ ਸਾਰੇ ਜਣੇ ਵਧਾਈ ਦੇ ਪਾਤਰ ਹੋ। ਤੇ ਬ੍ਰਾਡ ਸਾਹਿਬ, ਖੇਡਾਂ ਦੇ ਉੱਤੇ ਗੱਲਾਂ ਬਾਤਾਂ ਜਿਹੜੀਆਂ ਅਸੀਂ ਅਗਲੇ ਸਿਲਸਿਲਿਆਂ ਦੇ ਵਿੱਚ ਵੀ ਜ਼ਰੂਰ ਕਰਾਂਗੇ, ਜਾਣਾਂਗੇ ਜੀ ਅਸੀਂ ਸਰੋਤੇ ਇਹਦੇ ਬਾਰੇ ਕੀ ਸੋਚਦੇ ਰਹੇ ਆ, ਹਨਾ, ਕਿਉਂਕਿ ਅਸੀਂ ਹਰ ਜਿਹੜਾ ਇਨਸਾਨ ਹੈ ਉਹ ਆਪਣੇ ਨਜ਼ਰੀਏ ਤੋਂ ਉਹਨੂੰ ਦੇਖਦਾ, ਤੇ ਅਸੀਂ ਸਾਰਿਆਂ ਦਾ ਹੀ ਨਜ਼ਰੀਆ ਜਿਹੜਾ ਉਹ ਜ਼ਰੂਰ ਜਾਣਨਾ ਚਾਹਾਂਗੇ, ਤਾਂ ਕਿ ਇੱਕ ਸਹੀ ਜਿਹੜਾ ਤਸਵੀਰ ਹੈ, ਸਹੀ ਜਿਹੜੀ ਪਿਕਚਰ ਆ ਉਹ ਸਾਹਮਣੇ ਲਿਆਂਦੀ ਜਾਵੇ। ਤੇ ਅਸੀਂ ਹੁਣ ਰੁੱਖ ਕਰਦੇ ਹਾਂ ਜੀ ਖਬਰਾਂ ਦੇ ਵੱਲ। ਖਬਰਾਂ ਜਿਹੜੀਆਂ ਅੱਜ ਕਾਫੀ ਖਾਸ ਨੇ ਸਾਡੇ ਨਾਲ, ਸਾਂਝ ਜਿਹੜੀ ਉਹ ਪੈਣੀ ਆ। ਤੇ ਸਭ ਤੋਂ ਪਹਿਲਾਂ ਜਿਹੜੀ ਖਬਰ ਹੈ ਉਹ ਆ ਰਹੀ ਹੈ ਜੀ ਕਿ FIR ਚ ਜਾਤ ਲਿਖਣ ਦਾ ਜਿਹੜਾ ਮਾਮਲਾ, ਇਹਦੇ ਉੱਤੇ ਹਾਈ ਕੋਰਟ ਨੇ ਜਵਾਬ ਮੰਗਿਆ ਜੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ, ਤੇ ਉਹਨਾਂ ਨੇ ਕੁਝ ਨਿਰਦੇਸ਼ ਵੀ ਜਾਰੀ ਕੀਤੇ ਆ। ਤੁਸੀਂ ਪਲੀਜ਼ ਇਸ ਖਬਰ ਦੇ ਉੱਤੇ ਆਪਣੀ ਟਿੱਪਣੀ ਜ਼ਰੂਰ ਦਿਓ।
ਦੇਖੋ ਜੀ, ਕਈ ਗੱਲਾਂ ਤੇ ਬੜੀ ਹੈਰਾਨੀ ਹੁੰਦੀ ਆ। ਅੱਜ ਸੰਵਿਧਾਨ ਬਣੇ ਨੂੰ 50-60 ਸਾਲਾਂ ਦੇ ਉੱਤੇ ਹੋਣ ਤੋਂ ਬਾਅਦ
ਜੀ
ਵੀ ਉਹਦੇ ਵਿੱਚ ਕਮੀਆਂ ਲੱਭ ਰਹੀਆਂ, ਕਮੀਆਂ ਥਿਆ ਰਹੀਆਂ, ਇਹ ਦੋ ਪੱਖਾਂ ਤੋਂ ਦੇਖੀ ਜਾ ਸਕਦੀ ਹੈ ਗੱਲ। ਇੱਕ ਪੱਖ ਤਾਂ ਇਹ ਆ ਵੀ ਜਿਹੜਾ ਸੰਵਿਧਾਨ ਆ ਉਹ ਸੰਵਿਧਾਨ ਦੀ ਇੱਕ ਬਹੁਤ ਵੱਡਾ ਇੱਕ ਡਾਕੂਮੈਂਟ ਆ, ਤੇ ਉਹ ਡਾਕੂਮੈਂਟ ਜਦੋਂ ਲਾਗੂ ਕੀਤਾ ਗਿਆ ਜਾਂ ਜਦੋਂ ਬਣਿਆ, ਵੈਸੇ ਤਾਂ ਅਡਾਪਟ ਹੀ ਕੀਤਾ ਗਿਆ ਜ਼ਿਆਦਾ, ਤੇ ਥੋੜਾ ਬਹੁਤ ਸੋਧਿਆ ਹੀ ਗਿਆ ਅਸਲੀ ਮੈਨੇਜ ਤਾਂ, ਤੇ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਨੇ ਉਹਨੂੰ ਆਪਣੇ ਮੁਤਾਬਕ ਢਾਲਿਆ, ਇਹੀ ਕਿਹਾ ਜਾ ਸਕਦਾ ਸਹੀ ਮੈਨੇਜ ਤਾਂ। ਪਰ ਕਈ ਵਾਰੀ ਹੋ ਜਾਂਦਾ ਵੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ, ਸੁਣਿਆ ਨਹੀਂ ਜਾਂਦਾ, ਕਈ ਲੋਕ ਜਿਹਨਾਂ ਨੂੰ ਪਤਾ ਨਹੀਂ, ਜਿਹਨਾਂ ਨੇ ਇਤਿਹਾਸ ਨਹੀਂ ਫਰੋਲਿਆ ਇਸ ਚੀਜ਼ ਦਾ ਵੀ ਸੰਵਿਧਾਨ ਇਹ ਕਿੱਥੋਂ ਬਣਿਆ, ਕਿਵੇਂ ਬਣਿਆ, ਫਿਰ ਕਿਵੇਂ ਉਹਨੂੰ ਅਡਾਪਟ ਕੀਤਾ ਗਿਆ, ਕਿਵੇਂ ਉਹਨੂੰ ਆਪਦੇ ਮੁਤਾਬਕ ਢਾਲਿਆ ਗਿਆ
ਜੀ।
ਉਹ ਬਹੁਤ ਵੱਡੇ ਵੱਡੇ ਸਾਡੇ ਬੁੱਧੀਜੀਵੀ ਸੀ, ਉਹਨਾਂ ਨੇ ਆਪਦੇ ਮੁਤਾਬਕ ਇਹਨੂੰ ਢਾਲਿਆ ਬਣਾਇਆ, ਪਰ ਅੱਜ ਤੱਕ 300-400 ਉਹਦੇ ਚ ਸੋਧਾਂ ਹੋ ਚੁੱਕੀਆਂ ਤੇ ਸੋਧਾਂ ਰਹਿੰਦੀ ਉਮਰ ਤੱਕ ਜਾਰੀ ਰਹਿਣਗੀਆਂ।
ਜੀ ਜੀ,
ਸੋਧਾਂ ਹੁੰਦੀਆਂ 2 ਕਿਸਮ ਦੀਆਂ। ਇੱਕ ਤਾਂ ਸੋਧ ਹੁੰਦੀ ਆ ਜਿਹੜੀ ਜਾਣੇ ਅਣਜਾਣੇ ਚ ਰਹਿ ਗਈ ਤੇ ਪਿਛਲੇ 40 ਸਾਲ ਪਹਿਲਾਂ ਵੀ ਇਫੈਕਟਿਵ ਸੀ, 30 ਸਾਲ ਪਹਿਲਾਂ ਵੀ ਇਫੈਕਟਿਡ ਸੀ ਤੇ 20 ਸਾਲ ਪਹਿਲਾਂ ਵੀ ਸੀ। ਇੱਕ ਸੋਧ ਇਹ ਹੁੰਦੀ ਆ ਵੀ ਦੁਨੀਆਦਾਰੀ ਬਦਲ ਗਈ, ਕਈ ਚੀਜ਼ਾਂ ਦਾ ਪਤਾ ਹੀ ਨਹੀਂ ਸੀ ਵੀ ਇਹ ਹੋ ਜਾਣਗੀਆਂ ਉਦੋਂ ਜਦੋਂ ਸੰਵਿਧਾਨ ਲਿਖਿਆ ਗਿਆ ਸੀ, ਤੇ ਉਹ ਹੋ ਗਈਆਂ ਤੇ ਉਸ ਲਈ ਸੋਧ ਕਰਨ ਦੀ ਲੋੜ ਪੈ ਗਈ। ਜਿਵੇਂ ਕਿ ਉਦਾਹਰਣ ਦੇ ਤੌਰ ਤੇ ਸਾਈਬਰ ਦੀ ਗੱਲ ਕਰੀਏ, ਜੇ ਸਾਈਬਰ ਯੁੱਗ ਬਾਰੇ ਪਤਾ ਨਹੀਂ ਸੀ ਡਾਕਟਰ ਅੰਬੇਦਕਰ ਹੋਰਾਂ ਨੂੰ ਵੀ ਇਹ ਜਿਹਾ ਯੁੱਗ ਵੀ ਆਜੂਗਾ, ਵੀ ਉਹਦੇ ਲਈ ਕੀ ਕਾਨੂੰਨ ਹੋਣਗੇ ਉਦੋਂ ਜਦੋਂ ਸਾਈਬਰ ਦੇ ਵਿੱਚ ਠੱਗੀਆਂ ਆਉਣਗੀਆਂ, ਹੇਰਾ ਫੇਰੀਆਂ ਆਉਣਗੀਆਂ, ਅਬਿਊਸਿੰਗ ਹੋਊਗੀ, ਤਾਂ ਉਹ ਚੀਜ਼ਾਂ ਦੇ ਜਿਹੜੇ ਉਹਨਾਂ ਨੂੰ ਮੈਂ ਸੁਧਾਰ ਨਹੀਂ ਮੰਨੂਗਾ, ਉਹਨਾਂ ਨੂੰ ਮੈਂ ਅਮੈਂਡਮੈਂਟ ਮੰਨੂਗਾ ਵੀ ਉਹ ਇੱਕ ਐਡ ਆਨ ਹੋਣਗੀਆਂ ਚੀਜ਼ਾਂ ਹੁੰਦੀਆਂ ਰਹਿਣਗੀਆਂ ਜਿਵੇਂ ਜਿਵੇਂ ਜਨਰੇਸ਼ਨ ਚੇਂਜ ਹੁੰਦੀਆਂ ਰਹਿਣਗੀਆਂ। ਪਰ ਇੱਕ ਸੰਵਿਧਾਨ ਦੇ ਬਾਹਰ ਵੀ ਇੱਕ ਗੱਲ ਆ, ਇੱਕ ਸੰਵਿਧਾਨ ਦੇ ਪੈਰਲਰ ਚੱਲਦੀਆਂ ਗੱਲਾਂ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪੈਰਲਰ ਚੱਲਦੀਆਂ। ਹੁਣ ਸੰਵਿਧਾਨ ਇੱਕ ਡਾਕੂਮੈਂਟ ਆ, ਉਹ ਡਾਕੂਮੈਂਟ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਤੇ ਐਂਡ ਦੇ ਵਿੱਚ ਜਿਹੜਾ ਭਾਸ਼ਣ ਦੇ ਵਿੱਚ ਜਿਹੜੀ ਗੱਲ ਮੈਂ ਬਹੁਤ ਵਾਰ ਰੇਡੀਓ ਤੇ ਸੁਣਾ ਚੁੱਕਿਆ, ਪਰ ਅੱਜ ਗੱਲ ਛਿੜੀ ਆ, ਫਿਰ ਮੈਨੂੰ ਉਹਨਾਂ ਸਰੋਤਿਆਂ ਲਈ ਦੱਸਣੀ ਚਾਹੀਦੀ ਆ ਜਿਹੜੇ ਨਹੀਂ ਜਾਣਦੇ। ਪਹਿਲੇ ਭਾਸ਼ਣ ਚ ਡਾਕਟਰ ਭੀਮ ਰਾਓ ਅੰਬੇਦਕਰ ਨੇ ਕਿਹਾ ਸੀ ਵੀ ਜਿੰਨਾ ਸਾਥੋਂ ਹੋ ਸਕਿਆ ਵੱਧ ਤੋਂ ਵੱਧ ਅਸੀਂ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਅਸੀਂ ਕਰ ਦਿੱਤਾ, ਪਰ ਫਿਰ ਵੀ ਬਹੁਤ ਕੁਛ ਇਹੋ ਜਿਹਾ ਜਿਹੜਾ ਰਹਿ ਗਿਆ ਤੇ ਰਹੇਗਾ, ਤੇ ਉਹਦੇ ਤੇ ਉਹ ਤੁਹਾਨੂੰ ਆਪ ਹੀ ਅੰਡਰਸਟੂਡ ਹੋਣਾ ਪੈਣਾ ਜਾਂ ਆਪ ਹੀ ਸਮਝਣਾ ਪੈਣਾ। ਉਦਾਹਰਨ ਉਹਨਾਂ ਨੇ ਦਿੱਤੀ ਸੀ ਵੀ ਜੇ ਕਿਤੇ ਇਹ ਲਿਖਿਆ ਪਿਆ ਇੱਥੇ ਬੀੜੀ ਸਿਗਰਟ ਪੀਣਾ ਮਨਾ ਹੈ, ਸੰਵਿਧਾਨ ਦੇ ਵਿੱਚ ਇਹ ਲਿਖੀ ਆ ਗੱਲ ਵੀ ਪਬਲਿਕ ਪਲੇਸ ਦੇ ਉੱਤੇ ਬੀੜੀ ਸਿਗਰਟ ਪੀਣਾ ਮਨਾ ਹੈ, ਤਾਂ ਉੱਥੇ ਬੈਠ ਕੇ ਤੁਸੀਂ ਸ਼ਰਾਬ ਗਾਂਜਾ ਵੀ ਨਹੀਂ ਖਾ ਪੀ ਸਕਦੇ, ਕਿਉਂਕਿ ਇੱਕ ਅੰਡਰਸਟੂਡ ਗੱਲ ਆ ਵੀ ਉੱਥੇ ਨਸ਼ੇ ਮਨਾ ਕਿਸੇ ਵੀ ਕਿਸਮ ਦੇ, ਠੀਕ ਹੈ ਨਾ ਜੀ। ਵੀ ਜ਼ਰੂਰੀ ਨਹੀਂ ਕੋਈ ਕਵੇ ਵੀ ਇੱਥੇ ਮੈਂ ਬੋਤਲ ਖੋਲ ਕੇ ਬਹਿ ਸਕਦਾ ਕਿਉਂਕਿ ਇਹ ਤਾਂ ਬੀੜੀ ਸਿਗਰਟ ਨੂੰ ਰੋਕਿਆ ਗਿਆ। ਸੋ ਇਹਨੂੰ ਲੂਪ ਹੋਲ ਨਹੀਂ ਮੰਨਿਆ ਜਾ ਸਕਦਾ। ਕੁਝ ਇੱਕ ਗੱਲਾਂ ਸਾਨੂੰ ਆਪਣੇ ਤੌਰ ਤੇ ਆਪਦੇ ਤੇ ਲਾਗੂ ਕਰਨੀਆਂ ਪੈਣਗੀਆਂ। ਇਹ ਉਹਨਾਂ ਦੇ ਪਹਿਲੇ ਭਾਸ਼ਣ ਦੀ ਵਰਡਿੰਗ ਸੀ। ਸੋ ਕਹਿਣ ਦਾ ਮੇਰਾ ਭਾਵ ਹੈ ਵੀ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਨੂੰ ਜਿਹੜੇ ਪੈਰਲਰ ਡਾਕੂਮੈਂਟ ਚੱਲਦੇ ਆ ਉਹਨਾਂ ਡਾਕੂਮੈਂਟਾਂ ਬਾਰੇ ਜਿਹੜੇ ਲੋਕਲ ਅਦਾਰਿਆਂ ਨੂੰ ਸੋਚਣਾ ਪੈ ਸਕਦਾ, ਉਹਦੇ ਲੋਕਲ ਅਦਾਰੇ ਨੂੰ ਬਰੀਕੀ ਨਾਲ ਘੋਖਣ ਵੀ ਉਸ ਡਾਕੂਮੈਂਟ ਚ ਕੀ ਕਮੀ ਆ ਕੀ ਗਲਤੀ ਆ, ਫਿਰ ਉਹ ਸੰਵਿਧਾਨਕ ਕਮੇਟੀ ਤੱਕ ਭੇਜਣ ਤਾਂ ਸੰਵਿਧਾਨਕ ਕਮੇਟੀ ਵਿੱਚ ਸੋਧ ਕਰ ਸਕਦੀ ਆ। ਹੁਣ ਦੇਖੋ ਇੱਕ ਕੱਡੀ ਵੱਡੀ ਕਮੀ ਆ ਵੀ ਸਾਡਾ ਧਰਮ ਨਿਰਪੇਖ ਸੰਵਿਧਾਨ ਬਣਿਆ, ਉਹਦੇ ਚ ਲਿਖਿਆ ਗਿਆ ਵੀ ਜਾਤ ਪਾਤ ਤੋਂ ਉੱਚਾ ਸਾਡਾ ਸੰਵਿਧਾਨ ਆ, ਪਰ ਉਸੇ ਸੰਵਿਧਾਨ ਦੇ ਇੱਕ ਅਹਿਮ ਅੰਗ ਜਿਹੜਾ ਕਿ ਪੁਲਿਸ ਆ, ਪੁਲਿਸ ਜਿਹੜੀ ਕਿ ਕੰਟਰੋਲ ਕਰਦੀ ਆ, ਪੁਲਿਸ ਜਿਹੜੀ ਕਿ ਹਰ ਚੀਜ਼ ਨੂੰ ਲਾਗੂ ਕਰਾਉਂਦੀ ਆ ਉਸ ਸੰਵਿਧਾਨ ਨੂੰ, ਤਾਂ ਉਹਦੇ ਡਾਕੂਮੈਂਟ ਦੇ ਵਿੱਚ ਪਹਿਲਾ ਸ਼ਬਦ ਦੀ ਜਿਹੜਾ ਪਰਫੋਰਮਾ ਉਹ ਪਹਿਲੇ ਪਰਫੋਰਮੇ ਦੀ ਤੀਜੀ ਚੌਥੀ ਲਾਈਨ ਦੇ ਵਿੱਚ ਹੀ ਆਉਂਦਾ ਵੀ ਤੁਹਾਡੀ ਜਾਤ ਕੀ ਆ।
ਜੀ ਜੀ।
ਸੋ ਇਹ ਕਿਤੇ ਨਾ ਕਿਤੇ 60 ਸਾਲਾਂ ਬਾਅਦ ਆਈ ਗੱਲ ਸਾਹਮਣੇ, ਮੈਨੂੰ ਬੜੀ ਹੈਰਾਨੀ ਕਰਨ ਲੱਗੀ ਵੀ ਆਪਣਾ ਇਸ ਪਾਸੇ ਧਿਆਨ ਹੀ ਨਹੀਂ ਗਿਆ ਕਿਤੇ ਕਿਸੇ ਦਾ, ਤੇ ਵੀ ਇੱਕ ਪਾਸੇ ਅਸੀਂ ਜਾਤ ਪਾਤ ਉੱਚੇ ਉੱਠ ਦੀਆਂ ਗੱਲਾਂ ਕਰਦੇ ਹਾਂ, ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਸੰਵਿਧਾਨ ਦੇ ਵਿੱਚ ਵੀ ਲਿਖਿਆ ਗਿਆ ਮਨੁਵਾਦ ਤੋੜਨ ਦੀ ਕੋਸ਼ਿਸ਼ ਕੀਤੀ ਕੀ ਕੁਛ ਹੋਇਆ, ਤੇ ਦੂਜੇ ਪਾਸੇ ਲਿਖਿਆ ਗਿਆ ਵੀ ਤੁਹਾਡੀ ਜਾਤ ਕੀ ਹੈ। ਤੁਸੀਂ ਨੋਟ ਕਰਿਆ ਹੋਣਾ ਜਾਂ ਜੇ ਕੋਈ ਕਿਸੇ ਪ੍ਰੋਸੈਸ ਚ ਲੰਘੇ ਹੋ ਤੁਸੀਂ, ਕੋਰਟ ਦੇ ਪ੍ਰੋਸੈਸ ਚੋਂ, ਰਜਿਸਟਰੀ ਕਰਾਉਣ ਦੇ, ਜ਼ਮੀਨ ਜਾਇਦਾਦ ਵੇਚਣ ਖਰੀਦਣ ਦੇ ਪ੍ਰੋਸੈਸ ਚੋਂ, ਤਾਂ ਪਾਸਪੋਰਟ ਬਣਾਉਣ ਦੇ, ਤਾਂ ਉੱਥੇ ਆਪਣੇ ਤਿੰਨ ਪੀੜ੍ਹੀਆਂ ਦੇ ਨਾਂ ਲਿਖਦੇ ਆ, ਫਿਰ ਤੁਹਾਡੀ ਧਰਮ ਜਾਤ ਗੋਤ ਲਿਖਿਆ ਜਾਂਦਾ। ਸੋ ਇਹ ਇੱਕ ਵਾਕਈ ਕਿਸੇ ਨਾ ਕਿਸੇ ਪਾਸੇ ਧਿਆਨ ਦੇਣ ਵਾਲੀ ਗੱਲ ਸੀ, ਤੇ ਹੁਣ ਫਟਕਾਰ ਜਿਹੜੀ ਹਾਈਕੋਰਟ ਨੇ ਲਾਈ ਆ ਇਸ ਗੱਲ ਦੀ ਵੀ ਇਹ ਕਿਉਂ ਆ ਕਾਹਤੋਂ ਆ, ਹਾਈਕੋਰਟ ਦੇ ਕੋਲੇ ਜਾਣੀ ਕਿ ਪਟੀਸ਼ਨ ਪਾਈ ਗਈ ਆ। ਪਰ ਹੁਣ ਇੱਕ ਹੋਰ ਬੜਾ ਅਜੀਬ ਉੱਥੇ ਘਟਨਾਕ੍ਰਮ ਵਾਪਰਿਆ ਜੀ, ਉਸ ਦੇ ਵਿੱਚ ਇਹ ਹੋਇਆ ਜੀ ਵੀ ਜਿਹੜੀ ਇਹ ਪਟੀਸ਼ਨ ਪਾਉਣ ਵਾਲਾ ਇਨਸਾਨ ਸੀ ਉਹ ਖੁਦ ਆਪਦੇ ਮਗਰ ਜਿਹੜਾ ਆਪਣਾ ਗੋਤ ਲਾਉਂਦਾ ਜਿਹਦੇ ਚ ਉਹਨੇ ਲਿਖਦਾ ਅਰੋੜਾ ਪਿੱਛੇ ਆਪਣੇ,
ਤਾਂ
ਉਹ ਅਰੋੜਾ ਲਿਖਣ ਕਾਰਨ ਹਾਈਕੋਰਟ ਨੇ ਉਹਨੂੰ ਪੁੱਛਿਆ ਵੀ ਤੂੰ ਇਹ ਇੱਕ ਕਹਿ ਰਿਹਾ ਵੀ ਮੈਂ ਇਹ ਚੀਜ਼ਾਂ ਠੀਕ ਨੀ, ਜਾਤ ਗੋਤ ਲਿਖਣਾ, ਜਾਤ ਪਾਤ ਦਾ ਫੈਲਾਉਣਾ, ਪਰ ਤੂੰ ਖੁਦ ਆਪਣੇ ਆਪ ਨੂੰ ਅਰੋੜਾ ਲਿਖ ਰਿਹਾ। ਪਰ ਉੱਥੇ ਉਸ ਉਹਨਾਂ ਨੇ ਭਾਵੇਂ ਉਸ ਮੌਕੇ ਤੇ ਕਿਹੜੇ ਜਵਾਬ ਨਹੀਂ ਆਉਂਦਾ, ਮੌਕੇ ਤੇ ਉਹਨਾਂ ਨੇ ਕੋਰਟ ਨੂੰ ਇਹ ਕਿਹਾ ਵੀ ਆਪ ਜੀ ਦਾ ਸੁਝਾਅ ਸਿਰ ਮੱਥੇ ਤੇ ਮੈਂ ਇਹਦੇ ਤੇ ਵਿਚਾਰ ਕਰੂੰਗਾ। ਇਹ ਜਿਹੀਆਂ ਗੱਲਾਂ ਸਾਡੇ ਧਰਮ ਕੌਮ ਚ ਵੀ ਬਹੁਤ ਵਾਰੀ ਆ ਚੁੱਕੀਆਂ, ਗੁਰਦਾਸ ਮਾਨ ਨੂੰ ਗੁਰਦਾਸ ਸਿੰਘ ਬਣਾਇਆ ਗਿਆ, ਹੋਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਵੀ ਆਉਂਦੀਆਂ ਰੋਜ਼ ਇਹ ਜੀ ਕਿੰਤੂ ਪ੍ਰੰਤ ਆਉਂਦੀਆਂ। ਮੈਨੂੰ ਪਰਸਨਲ ਪੱਧਰ ਤੇ ਬਹੁਤ ਵਾਰੀ ਆਉਂਦਾ ਕਿਉਂਕਿ ਮੇਰਾ ਨਿਕਨੇਮ ਜ਼ਿਆਦਾ ਯੂਜ਼ ਕੀਤਾ ਜਾਂਦਾ ਉਹਦੇ ਮਗਰ ਬਰਾੜ ਲੱਗਦਾ। ਪਰ ਮੈਂ ਇੱਥੇ ਜੇ ਮੈਂ ਪਟੀਸ਼ਨ ਦੇ ਜੇ ਮੈਂ ਉੱਥੇ ਹਾਈਕੋਰਟ ਦੇ ਵਿੱਚ ਹੁੰਦਾ ਤਾਂ ਮੇਰਾ ਜਵਾਬ ਇਹ ਨਹੀਂ ਹੋਣਾ ਸੀ, ਮੇਰਾ ਜਵਾਬ ਹੋਰ ਹੋਣਾ ਸੀ। ਮੇਰਾ ਜਵਾਬ ਇਹ ਸੀ ਵੀ ਮੈਂ ਜਾਤ ਨਹੀਂ ਕਹਿੰਦਾ, ਜਾਤ ਪਾਤ ਨਹੀਂ ਹੈ, ਬਰਾੜ ਹੋਣਾ ਕੋਈ ਵੱਡਾ ਛੋਟਾ ਹੋਣਾ ਨਹੀਂ ਹੈ, ਬਰਾੜ ਮੇਰਾ ਇੱਕ ਸਰਨੇਮ ਆ, ਇੱਕ ਮੇਰੇ ਪੁਸ਼ਤਾਂ ਜਿਹੜੀਆਂ ਚੱਲੀਆਂ ਆ ਰਹੀਆਂ ਉਹਨਾਂ ਪੁਸ਼ਤਾਂ ਦੀ ਇੱਕ ਪਛਾਣ ਆ, ਉਹ ਪਛਾਣ ਬਣਾਉਣੀ ਜ਼ਰੂਰੀ ਸੀ। ਜਦੋਂ ਜ਼ਿਆਦਾ ਭੀੜ ਹੋ ਗਈ, ਜਦੋਂ ਜ਼ਿਆਦਾ ਰਸ਼ ਹੋ ਗਿਆ, ਪਛਾਣ ਜ਼ਰੂਰੀ ਆ। ਆਸਟ੍ਰੇਲੀਆ ਦੇ ਵਿੱਚ, ਅਮਰੀਕਾ, ਕੈਨੇਡਾ ਜਾਓਗੇ ਤੁਸੀਂ, ਉਹ ਮੰਗਦੇ ਆ ਵੀ ਸਰਨੇਮ ਦਿਓ ਤਾਂ ਕਿ ਸੌਖੀ ਸਰਚ ਹੋ ਸਕੇ। ਜਾਤ ਹੋਰ ਚੀਜ਼ ਆ, ਜੇ ਮੈਂ ਉੱਥੇ ਲਿਖਾਂ ਮੈਂ ਜੱਟ ਆ, ਮੈਂ ਵੱਡਾ, ਮੈਂ ਛੋਟਾ, ਮੈਂ ਸਰਦਾਰ ਆ, ਉਹ ਜਾਤ ਪਾਤ ਆ, ਇਹ ਇੱਕ ਤੁਹਾਡਾ ਸਰਨੇਮ ਆ, ਇਹ ਗੋਤ ਆ ਜਿਹੜੀ ਕਿ ਤੁਹਾਨੂੰ ਇੱਕ ਪਛਾਣ ਦੇਣ ਲਈ, ਤੁਹਾਨੂੰ ਸ਼ਾਰਟ ਆਊਟ ਕਰਨ ਲਈ ਬਣੀ ਹੋਊਗਾ ਚੀਜ਼ਾਂ, ਵੀ ਸ਼ਾਰਟ ਲਿਸਟ ਕਰਨ ਲਈ ਕਹਿ ਸਕਦਾ ਮੈਂ ਚੀਜ਼ਾਂ। ਸੋ ਮੈਨੂੰ ਲੱਗਦਾ ਅਰੋੜਾ ਸਾਹਿਬ ਨੂੰ ਅਚਾਨਕ ਪੁੱਛੇ ਸਵਾਲ ਦਾ ਉਹ ਜਵਾਬ ਹਾਈਕੋਰਟ ਨੂੰ ਪ੍ਰੋਪਰ ਦੇ ਨਹੀਂ ਸਕੇ, ਪਰ ਇਹ ਪ੍ਰੋਪਰ ਜਵਾਬ ਇਹਦਾ ਇਹ ਆ ਵੀ ਜੇ ਤੁਸੀਂ ਕਿਤੇ ਆਪਣਾ ਗੋਤ ਲਿਖਦੇ ਹੋ, ਪਰ ਮੈਨੂੰ ਪਤਾ ਇਸ ਦਿਲ ਦੇ ਵੀ ਬਹੁਤ ਸਾਰੇ ਲੋਕ ਨਹੀਂ ਸਹਿਮਤ ਹੋਣਗੇ ਮੇਰੇ ਨਾਲ, ਨਾ ਹੋਣ, ਪਰ ਪ੍ਰੋਬਲਮ ਕੋਈ ਨਹੀਂ। ਮੈਂ ਜਦੋਂ ਵਿਚਰਿਆ ਇੱਥੇ ਆਸਟ੍ਰੇਲੀਆ 'ਚ ਵਿਚਰਿਆ ਜਾਂ ਦੁਨੀਆਂ 'ਚ ਦੇਖਿਆ ਤਾਂ ਮੈਨੂੰ ਮਹਿਸੂਸ ਹੋਇਆ ਵੀ ਸਰਨੇਮ ਨਾਲ ਥੋੜਾ ਜਿਹਾ ਸੁਖਾਲਾ ਹੋ ਜਾਂਦਾ ਪੇਪਰ ਵਰਕ ਦੇ ਵਿੱਚ, ਜਾਂ ਤੁਹਾਨੂੰ ਸ਼ਾਰਟ ਲਿਸਟ ਕਰਨ ਦੇ ਵਿੱਚ ਥੋੜਾ ਜਿਹਾ ਸੁਖਾਲਾ ਤਾਂ ਸਰਨੇਮ ਲਿਖਿਆ ਜਾਂਦਾ, ਤੇ ਸਰਨੇਮ ਦੇ ਵਿੱਚ ਨਾਲ ਵੱਡਾ ਛੋਟਾ ਨਹੀਂ ਹੁੰਦਾ। ਜੇ ਹੁੰਦਾ ਹੋਵੇ ਤਾਂ ਮੇਰੇ ਪਿੰਡ ਦੇ ਵਿੱਚ ਮੇਰੇ ਖੁਦ ਦੇ, ਮੈਂ ਦੱਸ ਦਿੰਦਾ, ਬਾਦਲ ਫੈਮਿਲੀ ਆ, ਬਾਦਲ ਫੈਮਿਲੀ ਢਿੱਲੋਂ ਆ, ਜੇ ਬਿਲੋਂਗ ਕਰਦੇ ਹੋ ਢਿੱਲੋਂ ਉਹਨਾਂ ਦਾ ਜਿਹੜਾ ਗੋਤ ਆ, ਪਰ ਮੇਰੇ ਪਰਿਵਾਰ ਦੇ ਵਿੱਚ ਬਹੁਤ ਸਾਰੇ ਸਾਡੇ ਦਲਿਤ ਭਰਾ ਢਿੱਲੋਂ ਦੀ ਮੂਹੀ ਆ, ਉਹ ਬਹੁਤ ਸਾਰੇ ਦਲਿਤ ਭਰਾ ਢਿੱਲੋਂ ਆ, ਮੇਰੇ ਪਿੰਡ ਦੇ ਵਿੱਚ ਬਹੁਤ ਸਾਰੇ ਦਲਿਤ ਭਰਾ ਬਰਾੜ ਆ, ਤਾਂ ਫਿਰ ਮੈਂ ਦੱਸੋ ਇਹ ਕਿਵੇਂ ਤੁਹਾਨੂੰ ਛੋਟਾ ਵੱਡਾ ਕਰਨ ਚ ਹੋ ਗਿਆ? ਇਹ ਨਹੀਂ ਹੈ ਛੋਟਾ ਵੱਡਾ ਗੱਲ ਕਰਨ ਦੀ, ਛੋਟਾ ਵੱਡਾ ਕਰਿਆ ਜਾਂਦਾ ਜਦੋਂ ਉਹਨਾਂ ਨੂੰ ਜਾਤ ਦਾ ਇੱਕ ਮਿਹਣਾ ਤੇਣਾ ਮਾਰਿਆ ਜਾਂਦਾ। ਉਹ ਕਿਉਂ ਮਾਰਿਆ ਜਾਂਦਾ? ਉਹਦੇ ਕਿੱਤੇ ਕਰਕੇ, ਵੀ ਉਹਦਾ ਕਿੱਤਾ ਉਹ ਆ। ਹੁਣ ਇੱਥੇ ਨਹੀਂ ਮਾਰਿਆ ਜਾਂਦਾ ਜਾਤ ਦਾ ਮਿਹਣਾ, ਇੱਥੇ ਇੱਥੇ ਦੱਸੋ ਕਿੰਨੇ ਲੋਕ ਆ ਸਾਡੇ ਚ ਹੁਣ ਰੇਡੀਓ ਦੇ ਲਿਸਨਰ ਚ ਦੱਸੋ ਕਿੰਨੇ ਲੋਕ ਆ ਜਿਹੜੇ ਕਲੀਨਿੰਗ ਕਰਦੇ ਆ ਉਹਨਾਂ ਨੂੰ ਨੀ ਜੱਤ ਪਾਤ ਦਾ ਮਿਹਣਾ ਮਾਰਿਆ ਜਾਂਦਾ ਮੈਨੂੰ ਮੈਨੂੰ ਮਿਸਤਰੀ ਨੀ ਕੋਈ ਕਹਿੰਦਾ ਕਿਉਂਕਿ ਮੈਂ ਮਿਸਤਰੀ ਮੈਂ ਟੈਕਨੀਕਲ ਕੰਮ ਕਰਦਾ ਇੱਥੇ ਆ ਕੇ ਮੈਨੂੰ ਮੇਰੀ ਜਿਹੜੀ ਜੋਬ ਆ ਉਹ ਟੈਕਨੀਕਲ ਆ ਤੇ ਉਹ ਟੈਕਨੀਕਲ ਜੋਬ ਦੇ ਵਿੱਚ ਚਾਬੀਆਂ ਪੇਚਕਸ ਨਟਾਂ ਨਾਲ ਮੈਂ ਖੇਡਦਾ ਤੇ ਮੈਨੂੰ ਕਿਤੇ ਮਿਸਤਰੀ ਦਾ ਕੀ ਮੈਨੂੰ ਆਪਣੇ ਇੰਡੀਆ ਦੇ ਵਿੱਚ ਤਾਂ ਉਹਨੂੰ ਹੋਰ ਛੋਟਾ ਕਰਕੇ ਦਿਖਾਉਣ ਦੀ ਕੋਸ਼ਿਸ਼ ਤਰਖਾਣ ਤਰਖਾਣ ਤੋਂ ਬਾਅਦ ਫਿਰ ਮਾਲ ਵਿੱਚ ਤਾਂ ਉਹ ਦਿਖਾਣਾ ਇੱਥੋਂ ਤੱਕ ਤੇ ਮਾਫੀ ਚਾਹੁੰਦਾ ਇਹ ਸ਼ਬਦ ਮੈਂ ਬੋਲਣਾ ਚਾਹੁੰਦਾ ਪਰ ਜ਼ਰੂਰੀ ਹੁੰਦਾ ਕਿਸੇ ਗੱਲ ਨੂੰ ਕਲੀਅਰ ਕਰਨ ਲਈ ਇਹ ਬੋਲਣੇ ਤਾਂ ਮੈਂ ਬੋਲ ਰਿਹਾ ਇਹ ਜੇ ਸ਼ਬਦ ਬੋਲੇ ਜਾਂਦੇ ਉਹਨੂੰ ਦਿਖਾਇਆ ਜਾਂਦਾ ਦਿਖਾਣਾ ਤੋਂ ਅਗਲਾ ਫਿਰ ਸਟੈਪ ਵੀ ਦੱਸਾਂ ਅੱਖੋਂ ਤਾਂ ਅਮਰਦੀਪ ਦੇਖੋ ਇਸ ਗੱਲ ਉਦੋਂ ਬਾਅਦ ਅਗਲਾ ਸਟੈਪ ਪਤਾ ਹੁੰਦਾ ਜਦੋਂ ਹੋਰ ਛੋਟਾ ਦਿਖਾਉਣਾ ਹੁੰਦਾ ਤਾਂ ਉਹਨੂੰ ਗੁੱਲੀ ਘੜ ਕਿਹਾ ਜਾਂਦਾ ਫਿਰ ਤੇ ਫਿਰ ਹਾਂ ਫਿਰ ਮੈਂ ਹੁਣ ਤੁਹਾਨੂੰ ਦੱਸਾਂ ਵੀ ਮੈਂ ਗੁੱਲੀ ਘੜ ਹਾਂ ਜੀ ਮੈਂ ਇੱਥੇ ਆਸਟ੍ਰੇਲੀਆ ਦਾ ਗੁੱਲੀ ਘੜ ਹਾਂ ਠੀਕ ਹੈ ਨਾ ਜੇ ਇਹ ਗੱਲ ਕਹੀ ਜਾਵੇ ਤਾਂ ਹੁਣ ਇਹ ਸਾਡੀ ਸਾਡੀ ਸੋਚ ਹੁੰਦੀ ਹੈ ਵੀ ਅਸੀਂ ਛੋਟੀ ਤੋਂ ਛੋਟੀ ਚੀਜ਼ ਦਿਖਾਈਏ ਹੁਣ ਇੱਕ ਮਿਸਤਰੀ ਆ ਮੰਨ ਲਓ ਹੁਣ ਗੱਲ ਹੀ ਛਿੜ ਗਈ ਆ ਉਹ ਮਿਸਤਰੀ ਜੇ ਕੋਈ ਥੋੜਾ ਜਿਹਾ ਵੱਡਾ ਜੇ ਮੰਨ ਲਓ ਜਹਾਜ਼ ਬਣਾਉਣ ਤੇ ਲੱਗਿਆ ਚਾਹੇ ਉਹਨੂੰ ਇੰਜੀਨੀਅਰ ਕਹਿ ਦਿੱਤਾ ਜਾਂਦਾ ਹੈ ਤਾਂ ਉਹ ਮਿਸਤਰੀ ਠੀਕ ਹੈ ਜੀ ਹੈ ਤਾਂ ਉਹਦਾ ਮਕੈਨਿਕ ਆ ਉਹਨੂੰ ਬਣਾ ਰਿਹਾ ਤਾਂ ਉਹ ਆ ਤੇ ਜਦੋਂ ਉਸ ਅਹੁਦੇ ਨੂੰ ਉਹਨੂੰ ਰੋਲਣਾ ਹੋਵੇ ਮਿੱਟੀ ਚ ਰੋਲਣਾ ਹੋਵੇ ਤਾਂ ਉਦੋਂ ਉਹਨੂੰ ਉਹ ਸ਼ਬਦ ਲੱਭੇ ਜਾਂਦੇ ਆ ਉਹ ਚੀਜ਼ਾਂ ਭਾਲੀਆਂ ਜਾਂਦੀਆਂ ਵੀ ਜਿਹੜੀਆਂ ਚੀਜ਼ਾਂ ਉਹ ਚ ਹੋਰ ਛੋਟਾ ਹੋਵੇ ਤਾਂ ਉਹ ਗੁੱਲੀ ਸਾਡੇ ਸਾਰੇ ਜਿਹੜੇ ਪੰਜਾਬੀ ਆ ਅੱਜ ਦੇ ਬੱਚਿਆਂ ਨੂੰ ਤਾਂ ਨਾ ਪਤਾ ਹੋਵੇ ਪਰ ਸਾਡੇ ਲੋਕਾਂ ਨੂੰ ਪਤਾ ਵੀ ਗੁੱਲੀ ਕੀ ਚੀਜ਼ ਸੀ ਇੱਕ ਖੇਡ ਸੀ ਇੱਕ ਲੱਕੜ ਸੀ ਉਹਨਾਂ ਦੋਨਾਂ ਪਾਸੇ ਤਿਰਛਾ ਕਰ ਦੇਣਾ ਹੁੰਦਾ ਸੀ ਤੇ ਉਹਦੇ ਵਿੱਚ ਕੋਈ ਕਾਰਾਗਰੀ ਦੀ ਬਾਹਲੀ ਲੋੜ ਨਹੀਂ ਹੁੰਦੀ ਸੀ ਸਿਰਫ ਇਹ ਸੀ ਵੀ ਬੰਦਾ ਹੱਥ ਤੇ ਤੇਸਾ ਵੱਜਣ ਤੋਂ ਬਚਾ ਲਏ ਆਪਦੇ ਨਾ ਵੱਜੇ ਤੇ ਉਹ ਘੜ ਲੈਂਦਾ ਸੀ ਗੁੱਲੀ ਤਾਂ ਉਹ ਕੀ ਕਰਦੇ ਸੀ ਜਿਹੜੇ ਵੱਡੇ ਉਦੋਂ ਪਿੰਡਾਂ ਦੇ ਵਿੱਚ ਸੇਫੀਆਂ ਵਾਲੇ ਮਿਸਤਰੀ ਹੁੰਦੇ ਸੀ ਤਾਂ ਉੱਥੇ ਅਣਜਾਣ ਤੋਂ ਅਣਜਾਣ ਬੰਦਾ ਵੀ ਜਾ ਕੇ ਛੋਟਾ ਮਿਸਤਰੀ ਛੋਟੇ ਤੋਂ ਛੋਟਾ ਮਿਸਤਰੀ ਵੀ ਜਿਹੜਾ ਗੁੱਲੀ ਘੜ ਸਕਦਾ ਸੀ ਤਾਂ ਉਹਨੂੰ ਫਿਰ ਉਹ ਛੋਟਾ ਦਿਖਾਇਆ ਜਾਂਦਾ ਸੀ ਵੀ ਤੂੰ ਕੋਈ ਕੋਠੀਆਂ ਪਾਉਣ ਵਾਲਾ ਬੰਦਾ ਨੀ ਮਹਿਲ ਸੱਤਣ ਵਾਲਾ ਨੀ ਤੂੰ ਤਾਂ ਗੁੱਲੀਆਂ ਘੜਨ ਵਾਲਾ ਇੱਕ ਗੁੱਲੀ ਘੜ ਸਕਦਾ ਠੀਕ ਹੈ ਨਾ ਇਹ ਸਾਡੀ ਸੋਚ ਤੇ ਮੈਂਟੈਲਿਟੀ ਬਣੀ ਹੋਈ ਹੈ ਵੀ ਅਸੀਂ ਕਿਸੇ ਨੂੰ ਕਿਵੇਂ ਜਲੀਲ ਕਰਨਾ ਕਿਵੇਂ ਛੋਟਾ ਕਰਨਾ ਨਾ ਕਿ ਇਹਦੇ ਪਿੱਛੇ ਕੋਈ ਹੋਰ ਫਰਕ ਆ ਸੋ ਇਹ ਦੋ ਤਿੰਨ ਅੱਡੋ ਅੱਡ ਕੈਟਾਗਰੀਜ਼ ਆ ਇਹਨਾਂ ਨੂੰ ਉਸ ਢੰਗ ਨਾਲ ਲਿਆ ਜਾਵੇ ਜਾਤ ਗੋਤ ਜਾਤ ਹੋਰ ਚੀਜ਼ ਆ ਗੋਤ ਹੋਰ ਚੀਜ਼ ਆ ਤੇ ਪਰ ਇਹਨਾਂ ਚੀਜ਼ਾਂ ਤੋਂ ਮੈਨੂੰ ਲੱਗਦਾ ਜੇ ਬਾਹਰ ਹੀ ਨਿਕਲਿਆ ਜਾਵੇ ਜਿਵੇਂ ਅਸੀਂ ਆਸਟ੍ਰੇਲੀਆ ਜਾ ਕੇ ਨਿਕਲ ਗਏ ਤਾਂ ਸਾਨੂੰ ਬੜੀ ਖੁਸ਼ੀ ਹੋਊਗੀ ਮੈਂ ਦੇਖਿਆ ਉਹਨੇ ਗਾਣਾ ਵੀ ਕਰੀ ਮੱਖਣ ਬਰਾੜ ਬਾਈ ਹੋਰਾਂ ਨੇ ਲਿਖਿਆ ਸੀ ਅੱਡੋ ਅੱਡ ਤੇ ਮੈਨੂੰ ਜਦੋਂ ਪਤਾ ਲੱਗਿਆ ਬਾਈ ਹਰਦੀਪ ਬੜੇ ਗਿੱਲ ਹਰਦੀਪ ਕਿੱਡਾ ਵਧੀਆ ਗਾਉਂਦੇ ਆ ਕਿੱਡੇ ਉਹਨਾਂ ਦੇ ਗਾਣੇ ਮਕਬੂਲ ਹੋਏ ਆ ਤੇ ਉਹਨਾਂ ਉਹ ਉੱਥੇ ਮੈਨੂੰ ਪਤਾ ਲੱਗਿਆ ਹੇਅਰ ਡਰੈਸਿੰਗ ਦੀ ਦੁਕਾਨ ਕਰਦੇ ਆ ਜੀ ਉੱਥੇ ਤਾਂ ਫਿਰ ਹੁਣ ਦੱਸੋ ਮੈਂ ਉਹਨਾਂ ਨੂੰ ਕੀ ਕਹਾਂ ਕੀ ਕਿਹਾ ਜਾਵੇ ਤੇ ਨਾ ਉਹਨਾਂ ਨੂੰ ਕੋਈ ਕਿਹਾ ਜਾਂਦਾ ਨਾ ਕਹਿੰਦਾ ਸੋ ਬਹੁਤ ਇਹਦੇ ਤੇ ਲੰਮਾ ਮਸਲਾ ਇਹਦੇ ਤੇ ਇੱਕ ਪ੍ਰੋਗਰਾਮ ਹੋ ਸਕਦਾ ਪਰ ਇਹ ਗੱਲਾਂ ਚੋਂ ਗੱਲ ਨਿਬੜਿਆ ਤੇ ਸੰਵਿਧਾਨ ਦੀ ਇਸ ਗੱਲ ਦੇ ਵਿੱਚ ਮੈਂ ਚਾਹੂੰਗਾ ਵੀ ਹੁਣ ਬਹੁਤ ਜ਼ਿਆਦਾ ਸੌਖਾ ਹੋ ਗਿਆ ਸੰਵਿਧਾਨ ਰਿਵਿਊ ਕਰਨਾ ਕਿਉਂਕਿ ਹੁਣ ਆਨਲਾਈਨ ਹੋਣ ਕਰਕੇ ਤੁਸੀਂ ਬਹੁਤ ਵੱਡੇ ਪੱਧਰ ਤੇ ਉਹਨੂੰ ਹੋਰ ਰਿਵਿਊ ਕੀਤਾ ਕਰ ਸਕਦੇ ਹੋ ਤਾਂ ਮੈਨੂੰ ਲੱਗਦਾ ਵੀ ਹਰ 5 ਜਾਂ 10 ਸਾਲਾਂ ਬਾਅਦ ਇਹਦੇ ਰਿਵਿਊ ਹੋਣੇ ਚਾਹੀਦੇ ਆ ਤੇ ਇਹਨੂੰ ਹੋਰ ਇਹਨੂੰ ਵਧੀਆ ਕਰ ਲਿਆ ਜਾਣਾ ਚਾਹੀਦਾ
ਜੀ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਟੇਰੇ ਤੋਂ ਵੋਟਾਂ ਮੰਗਣ ਵਾਲੇ ਵੀ ਜਿਹੜੇ ਆ ਜੀ ਉਹ ਤਨਖਾਹੀਏ ਕਰਾਰ ਦਿੱਤੇ ਗਏ ਆ 20 ਅਕਾਲੀ ਦਲ ਤੇ 1 ਆਗੂ ਕਾਂਗਰਸ ਦਾ ਇਹਦੇ ਵਿਚ ਸ਼ਾਮਲ ਆ ਤੇ 4 ਜਿਹੜੇ ਜੀ ਗੈਰ ਹਾਜ਼ਰ ਰਹਿਣ ਵਾਲਿਆਂ ਨੂੰ ਵੀ ਸਜ਼ਾ ਅਗਲੀ ਮੀਟਿੰਗ ਚ ਦਿੱਤੀ ਜਾਣੀ ਆ
40 ਦੇ ਕਰੀਬ ਉੱਤੇ 40 ਉੱਤੇ ਬੰਦੇ ਸਨ ਜਿਨ੍ਹਾਂ ਬਾਰੇ ਗੱਲਬਾਤ ਚੱਲ ਰਹੀ ਸੀ ਖਾਸ ਕਰਕੇ ਜਿਹੜੇ ਗੁਰਸਿੱਖ ਇਹਨੂੰ ਫੋਲੋ ਕਰਦੇ ਆ ਤੇ ਪਰ ਡੇਰਾਬਾਦ ਨੂੰ ਇੱਕ ਪਾਸੇ ਨਿੰਦੇ ਆ ਦੂਜੇ ਪਾਸੇ ਜਦੋਂ ਵੋਟਾਂ ਦੀ ਲੋੜ ਆਉਂਦੀ ਆ ਤੇ ਕੁਰਸੀ ਲੈਣੀ ਹੋਵੇ ਤੇ ਬਾਏ ਹੁੱਕ ਐਂਡ ਕਰੋਕ ਵਾਲੀ ਜਿਹੜੀ ਅਸੀਂ ਕਹਾਵਤ ਅਸੀਂ ਪੜ੍ਹਦੇ ਹਾਂ ਜਾਂ ਕੁਛ ਵੀ ਹੋ ਜੇ ਕਿੱਥੋਂ ਤੱਕ ਵੀ ਗਿਰਨਾ ਪੈ ਜੇ ਉਹ ਗਿਰਨ ਦੀ ਅਸੀਂ ਗੱਲ ਕਰਦੇ ਹਾਂ ਉਹ ਉਸੇ ਦੇ ਤਹਿਤ ਅਕਾਲ ਤਖ਼ਤ ਸਾਹਿਬ ਨੇ ਜਿਹੜੀ ਕੱਲ ਸਜ਼ਾ ਸੁਣਾਈ ਆ ਉੱਥੇ ਪੰਜ ਸਿੰਘ ਸਾਹਿਬਾਨਾਂ ਨੇ ਤੇ ਉਹਨਾਂ 'ਚ ਜਿਹੜੇ ਇੱਕ ਸਪੈਸ਼ਲ ਬੇਨਤੀ ਕੀਤੀ ਗਈ ਆ ਵੀ ਸਾਰੇ ਜਾਣੇ ਇਕੱਠੇ ਹੋ ਕੇ ਆਉਣ ਇਕੱਠੇ ਇਕੱਠਿਆਂ ਨੂੰ ਸਜ਼ਾ ਸੁਣਾਈ ਜਾਊਗੀ ਇਕੱਠਿਆਂ ਨੂੰ ਭੁਗਤਣੀ ਪੈਣੀ ਆ ਸਜ਼ਾ ਤੇ ਉਹਦੇ 'ਚ ਉਹੀ ਸਜ਼ਾ ਜੀ ਜਿਹੜੀ ਆਮ ਨੋਰਮਲ ਹੁੰਦੀ ਆ ਤੇ ਉਹਦੇ 'ਚ ਜੋੜੇ ਝਾੜਨ ਤੋਂ ਲੈ ਕੇ ਜੋੜੇ ਪਾਲਿਸ਼ ਕਰਨ ਤੱਕ ਦੀਆਂ ਗੱਲਾਂ ਤੇ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਜ਼ਾ ਤੋਂ ਬਾਅਦ ਸੁਧਾਰ ਕਿੰਨਾ ਹੁੰਦਾ ਇਹ ਦੇਖਣ ਵਾਲੀ ਗੱਲ ਆ
ਜੀ ਜੀ ਬਿਲਕੁਲ ਤੇ ਬਰਾੜ ਸਾਹਿਬ ਅਗਲੀ ਖਬਰ ਕਾਫੀ ਵਿਵਾਦ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੋ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਹੋਰਾਂ ਦੇ ਭਾਰਤ ਦੌਰੇ ਨੂੰ ਲੈ ਕੇ ਕਾਫੀ ਤਲਖੀ ਜਿਹੜੀ ਆ ਉਹ ਜਾਰੀ ਹੋ ਚੁੱਕੀ ਆ ਪਹਿਲਾਂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਉਂਕਿ ਪੰਜਾਬ ਦੇ ਦੌਰੇ ਤੇ ਲਈ ਉਹਨਾਂ ਦੇ ਸਵਾਗਤ ਲਈ ਆਪਣੇ ਨੁਮਾਇੰਦੇ ਦੇ ਤੌਰ ਤੇ ਕਿਸੇ ਮੰਤਰੀ ਦੀ ਡਿਊਟੀ ਨਹੀਂ ਲਾਈ, ਸਗੋਂ ਡੀਸੀ ਤੇ ਐਸਐਸਪੀ ਜਿਹੜੇ ਆ ਜੀ ਉਹ ਸਵਾਗਤ ਕਰਨਗੇ, ਯਾਨੀ ਬਿਊਰੋਕ੍ਰੇਸੀ ਜਿਹੜੀ ਆ ਜੀ ਉਹਨੂੰ ਮੂਹਰੇ ਕੀਤਾ ਗਿਆ। ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਜੀ, ਅਸੀਂ ਪਿਛਲੇ ਸਾਲ ਕੈਨੇਡਾ ਗਏ ਸੀ, ਸਾਨੂੰ ਕਿਹੜਾ ਸੱਜਣ ਆਪ ਲੈਣ ਆ ਗਿਆ ਸੀ, ਇਸ ਕਰਕੇ ਕੈਪਟਨ ਗੁੱਸੇ ਹੋ ਗਿਆ ਵੀ ਸਾਡੇ ਭਾਈ ਹਰਮਨ ਰੇਡੀ ਵਾਲੇ ਗਏ ਸੀ, ਉਹਨਾਂ ਨੂੰ ਲੈਣ ਨਹੀਂ ਆਇਆ ਤਾਂ ਕਰਕੇ ਨਹੀਂ ਮੈਂ ਜਾਂਦਾ। ਅਸਲ ਚ ਗੱਲ ਇਹ ਹੈ ਜੀ, ਜਿਹੜੇ ਇੱਕ ਕੁਛ ਇੱਕ ਨਾ ਪ੍ਰੋਟੋਕੋਲ ਨਹੀਂ ਕਹੂੰਗਾ, ਕੁਛ ਇੱਕ ਪਾਰਟੀ ਪੱਧਰ ਦੀਆਂ ਗੱਲਾਂ ਹੁੰਦੀਆਂ, ਕੁਛ ਇੱਕ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹੜੀਆਂ ਲੌਂਗ ਟਰਮ ਦੇ ਅੱਗੇ ਪਿੱਛੇ ਕਿਤੇ ਨਾ ਕਿਤੇ ਜਵਾਬ ਦੇਣੇ ਪੈਂਦੇ ਆ। ਕੁਝ ਇੱਕ ਇਹ ਹੁੰਦਾ ਵੀ ਹਰ ਪਾਰਟੀ ਦਾ ਜਾਂ ਹਰ ਲੋਕ ਦਾਇਰੇ ਦਾ ਦਲ ਦਾ ਇੱਕ ਆਪਦਾ ਇੱਕ ਦਾਇਰਾ ਹੁੰਦਾ, ਉਹਨਾਂ ਨੇ ਕੀ ਕੀਤਾ। ਹੁਣ ਜਦੋਂ ਕਾਂਗਰਸ ਦੀ ਜਦੋਂ ਵੀ ਗੱਲ ਆਊਗੀ ਤਾਂ ਉਹ ਜਿਹੜਾ ਕਾਲਾ ਦੌਰ ਆ ਉਸ ਕਾਲੇ ਦੌਰ ਦੇ ਉਹ ਖਿਲਾਫ ਹੀ ਖੜੀ ਆ ਤੇ ਕਾਲੇ ਦੌਰ ਦੇ ਖਿਲਾਫ ਹੀ ਰਹੀ ਤੇ ਉਹਦੇ ਕਾਰਨ ਹੀ ਕਈ ਗੱਲਾਂ ਹੋਈਆਂ, ਚਾਹੇ ਦਿੱਲੀ ਦੇ ਵਿੱਚ ਕਤਲੇਆਮ ਹੋਇਆ, ਚਾਹੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਦੀ ਗੱਲ ਹੋਈ, ਤਾਂ ਉਹ ਜਿੰਨਾ ਮਰਜ਼ੀ ਜ਼ੋਰ ਲਾ ਲਏ ਉਹ ਕਾਂਗਰਸ ਪਾਰਟੀ ਜਾਂ ਕਾਂਗਰਸ ਉਹਦੇ ਚੋਂ ਆਪਦੇ ਆਪ ਨੂੰ ਬਾਹਰ ਨਹੀਂ ਕੱਢ ਸਕਦੀ। ਕਿੱਡਾ ਵੀ ਕੋਈ ਉਹਦਾ ਮੁਖੀ ਆ ਜੇ, ਕੋਈ ਵੀ ਆ ਜੇ, ਉਹਨਾਂ ਚੀਜ਼ਾਂ ਚੋਂ ਇੱਕਦਮ ਯੂ ਟਰਨ ਨਹੀਂ ਮਾਰ ਸਕਦਾ। ਉਹਦੀਆਂ ਪਾਰਟੀ ਦੀਆਂ ਪਾਲਿਸੀਜ਼ ਆ ਤੇ ਉਹਦੀ ਪਾਰਟੀ ਜਿਹੜੇ ਪਾਸੇ ਖੜੀ ਆ ਉਹ ਖੜੀ ਆ, ਸੋ ਉਹ ਉਹਨਾਂ ਦਾ ਇੱਕ ਪਰਸਨਲ ਇਸ਼ੂ ਆ, ਉਹਦੇ ਚੋਂ ਨਹੀਂ ਨਿਕਲ ਸਕਦੇ। ਦੂਜੀ ਗੱਲ ਇਹ ਆ ਵੀ ਜਿਹੜਾ ਇੱਕ ਪ੍ਰੋਟੋਕੋਲ ਹੁੰਦਾ ਉਹ ਹੁੰਦਾ ਜੀ ਰੁਤਬਾ, ਬੰਦਾ ਨਾ ਛੱਡ ਕੇ ਬੰਦੇ ਨੂੰ, ਬੰਦੇ ਦੀ ਪਿਛੋਕੜ ਨੂੰ ਛੱਡ ਕੇ ਇੱਕ ਰੁਤਬੇ ਨੂੰ ਸਲਾਮ ਹੁੰਦਾ। ਹੁਣ ਨਰਿੰਦਰ ਮੋਦੀ ਨੂੰ ਜੇ ਕੰਪੇਅਰ ਕਰੀਏ, ਨਰਿੰਦਰ ਮੋਦੀ ਦੇ ਉੱਤੇ ਮੋਹਰ ਲੱਗਦੀ ਸੀ ਵੀ ਭਾਈ ਉਹ ਰੈਡੀਕਲ ਆ, ਉਹ ਸਿੱਧੇ ਡਾਇਰੈਕਟ ਜਿਹੜੇ ਮੁਸਲਮਾਨਾਂ ਦੇ ਖਿਲਾਫ ਆ, ਦੰਗਿਆਂ ਦੇ ਵਿੱਚ ਸਿੱਧਾ ਉਹਨਾਂ ਦਾ ਹੱਥ ਜਿਹੜੇ ਬਾਰੇ ਗੱਲਬਾਤ ਕੀਤੀ ਜਾਂਦੀ ਰਹੀ ਵੀ ਹੱਥ ਆ, ਪਰ ਜਦੋਂ ਉਹ ਪ੍ਰਧਾਨ ਮੰਤਰੀ ਵਰਗੇ ਵੱਡੇ ਰੁਤਬੇ ਤੇ ਬੈਠ ਗਏ ਤਾਂ ਉਹ ਉਦੋਂ ਮੁਸਲਮਾਨਾਂ ਨੂੰ ਉਹਨਾਂ ਨੇ ਮੰਤਰੀ ਵੀ ਬਣਾਇਆ ਆਪਦੇ ਮੰਤਰੀ ਮੰਡਲ ਚ, ਮੁਸਲਮਾਨਾਂ ਨੂੰ ਉਹਨਾਂ ਨੇ ਉਹਨਾਂ ਦੇ ਪ੍ਰਤੀ ਹਰ ਤੀਜੇ ਦਿਨ ਬਿਆਨ ਵੀ ਦਿੱਤੇ, ਕੱਲ ਉਹਨੇ ਮੁਸਲਮਾਨ ਔਰਤਾਂ ਦੇ ਹੱਕ ਚ ਵੀ ਖੜਿਆ, ਖੜੇ ਕਿ ਨਹੀਂ ਖੜੇ। ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ, ਇਹ ਇੱਕ ਪੱਧਰ ਹੁੰਦਾ ਜੇ ਸੱਜਣ ਜਾਂ ਸੱਜਣ ਦੀ ਪਰਿਵਾਰ ਆ ਉਹ ਉਸ ਟਾਈਮ ਦੇ ਵਿੱਚ ਇਸ ਗੱਲ ਨਾਲ ਖੜਿਆ ਜਿਹੜੇ ਸਿੱਖਇਜ਼ਮ ਨਾਲ ਧੱਕਾ ਹੋ ਰਿਹਾ ਸੀ ਤੇ ਸਿੱਖਇਜ਼ਮ ਦੇ ਜਿਹੜੀ ਵਿਰੋਧ ਕਰ ਰਹੇ ਸੀ, ਜਿਨ੍ਹਾਂ ਨਾਲ ਜਿਹੜੇ ਧੱਕਾ ਕਰ ਰਹੇ ਸੀ ਉਹਨਾਂ ਦੇ ਅਗੇਂਸਟ ਬੋਲੇ ਜਾਂ ਉਹ ਖੜੇ, ਤਾਂ ਉਹ ਸੱਜਣ ਕੁਮਾਰ ਸੱਜਣ ਸਿੰਘ ਸੀ, ਚੀਮਾ ਸੀ, ਤੇ ਉਹ ਸੱਜਣ ਸਿੰਘ ਚੀਮਾ ਦਾ ਪਰਿਵਾਰ ਸੀ। ਪਰ ਅੱਜ ਜਿਹੜਾ ਸੱਜਣ ਸਿੰਘ ਚੀਮਾ ਆਏ ਆ ਉਹ ਸੱਜਣ ਸਿੰਘ ਚੀਮਾ ਹੈਗੇ ਆ ਜੀ ਰੱਖਿਆ ਮੰਤਰੀ ਕੈਨੇਡਾ ਦੇ,
ਹਰਜੀਤ ਸਿੰਘ ਸੱਜਣ।
ਸੋਰੀ, ਮੇਰੇ ਦਿਮਾਗ ਚ ਕੁਛ ਇੱਕ ਕਨਫਿਊਜ਼ਨ ਹੋ ਗਿਆ, ਮਾਫੀ ਚਾਹੁੰਦਾ। ਹਰਜੀਤ ਸਿੰਘ ਸੱਜਣ, ਉਹ ਚੀਮਾ ਵੀ ਹੋਰ ਸੱਜਣ, ਮਿਕਸ ਅਪ ਹੋ ਗਿਆ ਸਾਰਾ ਕੁਝ।
ਸੋਰੀ,
ਹਰਜੀਤ ਸਿੰਘ ਸੱਜਣ, ਤਾਂ ਹਰਜੀਤ ਸਿੰਘ ਸੱਜਣ ਜੇ ਅੱਜ ਆਇਆ ਤਾਂ ਉਹ ਆਇਆ ਕੈਨੇਡਾ ਦੇ ਇੱਕ ਮੰਤਰੀ ਬਣ ਕੇ, ਠੀਕ ਹੈ ਜੀ। ਤਾਂ ਉਹ ਮੰਤਰੀ ਦਾ ਇੱਕ ਰੁਤਬਾ ਤੇ ਮੰਤਰੀ ਲਈ ਇੱਕ ਪ੍ਰੋਟੋਕੋਲ ਹੁੰਦੇ ਆ। ਹਾਂ, ਮੈਂ ਮੰਨਦਾ ਵੀ ਜ਼ਰੂਰੀ ਨਹੀਂ ਵੀ ਮੰਤਰੀ ਲਈ ਮੁੱਖ ਮੰਤਰੀ ਆਵੇ, ਉਹਦਾ ਹਮ ਰੁਤਬਾ ਆਉਣਾ ਲਾਜ਼ਮੀ ਸੀ, ਉਹਨਾਂ ਉਨਾ ਕੁ ਸਤਿਕਾਰ ਹੋਣਾ ਬਣਦਾ ਸੀ। ਹਾਂ, ਇੱਕ ਮੰਤਰੀ ਰੱਖਿਆ ਮੰਤਰੀ, ਉਹ ਦੇਸ਼ ਦਾ ਰੱਖਿਆ ਮੰਤਰੀ ਹੈ, ਪਹਿਲੀ ਗੱਲ ਇਹ ਵੀ ਧਿਆਨ ਚ ਰੱਖਣਾ ਚਾਹੀਦਾ, ਸੂਬੇ ਦਾ ਨਹੀਂ, ਉਹ ਦੇਸ਼ ਦਾ ਇੱਕ ਦਾ। ਤਾਂ ਉਹ ਇੱਕ ਦੇਸ਼ ਦਾ ਰੱਖਿਆ ਮੰਤਰੀ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਜੇ ਮਿਲਣਾ ਚਾਹੁੰਦਾ, ਕੋਈ ਬੁਰਾਈ ਨਹੀਂ, ਮਿਲਣਾ ਚਾਹੀਦਾ ਸੀ, ਪਰ ਕਾਂਗਰਸ ਪਾਰਟੀ ਦੇ ਆਪਦੇ ਸੰਵਿਧਾਨ ਤੇ ਆਪਦੇ ਹੱਥ ਵੱਡੇ ਹੋਣ ਕਰਕੇ ਆਪਦਾ ਇੱਕ ਪ੍ਰੋਟੋਕੋਲ ਹੋਣ ਕਾਰਨ ਇਹ ਗੱਲਾਂ ਹੋ ਰਹੀਆਂ ਵੀ ਉਹ ਨਹੀਂ ਮਿਲਣਾ ਚਾਹੁੰਦੇ ਜਾਂ ਉਹ ਇਸ ਗੱਲ ਤੋਂ ਦੂਰ ਰਹਿਣਾ ਚਾਹੁੰਦੇ ਆ, ਪਰ ਉਹਨਾਂ ਨੂੰ ਥੋੜੀ ਜਿਹੀ ਕੋਸ਼ਿਸ਼ ਇਹ ਆ ਵੀ ਉਹਨਾਂ ਨੂੰ ਜਲੀਲ ਆਲਾ ਕਰਨ ਵਾਲੀ ਗੱਲ ਵੀ ਨਹੀਂ ਕਰਨੀ ਚਾਹੀਦੀ ਸੀ ਵੀ ਐਸ ਐਸ ਪੀ ਜਾਂ ਡੀ ਐਸ ਪੀ ਡੀ ਸੀ ਉਹਨਾਂ ਦੇ ਸਵਾਗਤ ਲਈ ਜਾਵੇ।
ਜੀ ਜੀ,
ਪਰ ਇੱਕ ਪੱਖ ਇਹ ਵੀ ਆ ਵੀ ਹਰਜੀਤ ਸਿੰਘ ਨੂੰ ਮੈਨੂੰ ਨਹੀਂ ਲੱਗਦਾ ਕੋਈ ਫਰਕ ਪਊਗਾ ਇਸ ਗੱਲ ਨਾਲ, ਕਿਉਂਕਿ ਉਹ ਜਿਹੜੇ ਉੱਥੋਂ ਦੇ ਜੰਮਪਲ ਉੱਥੋਂ ਦੇ ਹੋਣ ਕਰਕੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਉਹ ਮੰਤਰੀ ਆ ਜਾਂ ਉਹਨਾਂ ਦੇ ਸਵਾਗਤਾਂ ਲਈ ਕੌਣ ਆਵੇ ਕੌਣ ਨਹੀਂ ਆਇਆ, ਕਿਉਂਕਿ ਤੁਸੀਂ ਹਰਜੀਤ ਨੂੰ ਦੇਖਿਆ ਵੀ ਉਹ ਕਿਵੇਂ ਫੌਜ ਦੇ ਵਿੱਚ ਉਹਨਾਂ ਦੀਆਂ ਵੀਡੀਓ ਫਲੋਟ ਹੋਈਆਂ, ਕਿਵੇਂ ਉਹ ਕਿਹੜੇ ਢੰਗ ਨਾਲ ਉਹ ਉੱਥੇ ਰਹਿੰਦੇ ਆ, ਤੇ ਇੱਥੋਂ ਵੀ ਅਸੀਂ ਰੋਜ਼ ਹੀ ਆਪਣੇ ਮਿਨਿਸਟਰਾਂ ਨੂੰ ਦੇਖਦੇ ਹਾਂ ਵੀ ਕਿਹੜੇ ਢੰਗ ਨਾਲ ਉਹ ਰਹਿੰਦੇ ਆਉਂਦੇ ਜਾਂਦੇ ਆ। ਸੋ ਇਸ ਕਰਕੇ ਸਾਨੂੰ ਥੋੜਾ ਜਿਹਾ ਇਸ ਨੂੰ ਤੂਲ ਦੇਣ ਦੀ ਥਾਂ ਤੇ ਇਹਨੂੰ ਛੱਡ ਦੇਣੀ ਚਾਹੀਦੀ ਹੈ ਗੱਲ ਨੂੰ, ਪਰ ਜਿਹੜੀ ਇੱਕ ਪਾਰਟੀ ਪੱਧਰ ਦੀ ਉੱਤੇ ਗੱਲ ਕੈਪਟਨ ਨੂੰ ਕਰਨੀ ਪਈ ਆ ਉਹਦੇ ਲਈ ਕੈਪਟਨ ਨੂੰ ਜ਼ਰੂਰ ਕੋਈ ਪਿਓਰ ਅਸਲੀ ਸਪਸ਼ਟੀਕਰਨ ਸਿਰਫ ਇਸ ਗੱਲ ਦੇ ਉੱਤੇ ਦੇਣਾ ਚਾਹੀਦਾ, ਗੱਲਾਂ ਨੂੰ ਗੋਲ ਮੋਲ ਨਹੀਂ ਕਰਨਾ ਚਾਹੀਦਾ, ਸਿੱਧਾ ਕਹਿਣਾ ਚਾਹੀਦਾ
ਵੀ ਕਾਂਗਰਸ ਪਾਰਟੀ ਉਸ ਟਾਈਮ ਇਸ ਪਾਸੇ ਸੀ ਤੇ ਇਹ ਉਧਰਲੇ ਪਾਸੇ ਸੀ, ਇਸ ਕਰਕੇ ਸਾਨੂੰ ਲੱਗਦਾ ਵੀ ਸਾਡੇ ਵਿਚਾਰਕ ਮਤਭੇਦ ਆ ਤੇ ਸਾਨੂੰ ਨੀ ਲੱਗਦਾ ਵੀ ਅਸੀਂ ਇਹਨਾਂ ਦਾ ਸਵਾਗਤ ਕਰੀਏ। ਪਰ ਰੁਤਬਿਆਂ ਨੂੰ ਕਰਨੇ ਪੈਂਦੇ ਆ। ਪਾਕਿਸਤਾਨ ਸਾਡੇ ਤੇ ਗੋਲਾਬਾਰੀ ਕਰੀ ਜਾਂਦਾ, ਜੇ ਪਾਕਿਸਤਾਨ ਦਾ ਰਾਸ਼ਟਰਪਤੀ ਆਉਂਦਾ ਤਾਂ ਸਾਡਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਉਹਨੂੰ ਲੈਣ ਜਾਂਦਾ। ਇਹ ਚੀਜ਼ਾਂ ਕਰਨੀਆਂ ਪੈਂਦੀਆਂ, ਇੱਕ ਪ੍ਰੋਟੋਕੋਲ ਨੂੰ ਫੋਲੋ ਕਰਨਾ ਪੈਂਦਾ।
ਬਿਲਕੁਲ ਜੀ, ਜਦੋਂ ਪਾਕਿਸਤਾਨ ਨਾਲ ਭਾਰਤ ਦੇ ਸੰਬੰਧਾਂ ਦੀ ਗੱਲ ਆਉਂਦੀ ਆ, ਭਾਵੇਂ ਜਿੰਨੇ ਮਰਜ਼ੀ ਅਸੀਂ ਤਲਖ ਬਿਆਨਬਾਜ਼ੀ ਜਿਹੜੀ ਆ ਉਹ ਦੇਖਦੇ ਆ ਦੋਨਾਂ ਪਾਸਿਆਂ ਤੋਂ, ਮੰਤਰੀਆਂ ਦੀ ਵੀ ਤੇ ਵੱਖ ਵੱਖ ਮੁਖੀਆਂ ਦੀ, ਪਰ ਜਦੋਂ ਮਿਲਣ ਗਿਲਣ ਦੀ ਕੋਈ ਵੀ ਇਹੋ ਜਿਹੀ ਘਟਨਾ ਵਾਪਰਦੀ ਆ ਤੇ ਫੇਰ ਉੱਥੇ ਜਿਹੜੀ ਆ ਆਪਣੀ ਹਉਮੈ ਨੂੰ ਪਿੱਛੇ ਰੱਖ ਕੇ ਕਈ ਵਾਰ ਇਹੋ ਜਿਹੇ ਜਿਹੜੇ ਸਮਝੌਤੇ ਆ ਉਹ ਕਰਨੇ ਪੈਂਦੇ ਆ। ਪਰ ਕੈਪਟਨ ਸਾਹਿਬ ਦੇ ਇਸ ਬਿਆਨ ਤੋਂ ਸਿੱਖ ਭਾਈਚਾਰੇ ਦੇ ਜਿਹੜੇ ਵਕਾਰ ਨੂੰ ਠੇਸ ਪਹੁੰਚੀ ਆ ਤੇ ਪੰਥਕ ਆਗੂਆਂ ਨੇ, ਜਿਨ੍ਹਾਂ ਦੇ ਵਿੱਚੋਂ ਦਲ ਖਾਲਸਾ, ਕੇਂਦਰੀ ਸਿੰਘ ਸਭਾ ਤੇ ਪੰਥਕ ਵਿਚਾਰ ਮੰਚ ਕੈਨੇਡਾ ਤੋਂ, ਉਨ੍ਹਾਂ ਨੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਖਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੀ ਕੀਤੀ ਗਲਤ ਬਿਆਨਬਾਜ਼ੀ ਦਾ ਵੀ ਗੰਭੀਰ ਨੋਟਿਸ ਲਿਆ ਆ ਤੇ ਨਾਲ ਹੀ ਨਾਲ ਉਨ੍ਹਾਂ ਨੇ ਕਿਹਾ ਜੀ ਉੱਚ ਅਹੁਦੇ ਤੇ ਪਹੁੰਚੇ ਸਿੱਖ ਆਗੂ ਖਿਲਾਫ਼ ਜਦੋਂ ਸਿੱਖ ਭਾਈਚਾਰੇ ਦਾ ਹੀ ਆਗੂ ਜਿਹੜਾ ਜੀ ਉਹ ਗਲਤ ਟਿੱਪਣੀਆਂ ਕਰਦਾ ਤਾਂ ਇਹਦਾ ਸੰਦੇਸ਼ ਜਿਹੜਾ ਜੀ ਉਹ ਪੂਰੀ ਲੁਕਾਈ ਨੂੰ ਗਲਤ ਜਾਂਦਾ। ਬਿਲਕੁਲ
ਬਿਲਕੁਲ ਜੀ, ਅਸੀਂ ਤਾਂ ਇਹੀ ਗੱਲ ਕਹਿ ਰਹੇ ਹਾਂ ਵੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਚਾਹੀਦਾ ਸੀਗਾ। ਹੁਣ ਜੇ ਕਾਂਗਰਸ ਪਾਰਟੀ ਦੇ ਚੱਕ ਕਿਵੇਂ ਸੀ, ਕਾਂਗਰਸ ਪਾਰਟੀ ਵੱਲੋਂ ਮਨਮੋਹਨ ਸਿੰਘ ਜੇ ਪ੍ਰਧਾਨ ਮੰਤਰੀ ਸੀ ਤੇ ਉਸ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤੇ ਉਹ ਮਨਮੋਹਨ ਸਿੰਘ ਨੂੰ ਕਹਿੰਦੇ ਵੀ ਅਸੀਂ ਪ੍ਰਧਾਨ ਮੰਤਰੀ ਨਹੀਂ ਮੰਨਦੇ ਕਿਉਂਕਿ ਉਹ ਤਾਂ ਕਾਂਗਰਸ ਵੱਲੋਂ ਆ। ਇਹ ਨਹੀਂ ਹੁੰਦਾ, ਇਹਨਾਂ ਰੁਤਬਿਆਂ ਦਾ ਖਿਆਲ ਅੱਡ ਰੱਖਣਾ ਪੈਂਦਾ ਹੁੰਦਾ, ਪਰਸਨਲ ਪ੍ਰਚਾਰਾਂ ਦਾ ਅੱਡ ਰੱਖਣਾ ਪੈਂਦਾ ਹੁੰਦਾ। ਹੁਣ ਜਿੱਤਣੀ ਨਾ ਦਿੰਦੇ ਉਦੋਂ ਹਰਾ ਦਿੰਦੇ, ਇਹ ਚੀਜ਼ਾਂ ਸੀ ਜ਼ਿਆਦਾ ਵਧੀਆ ਹੁੰਦੀਆਂ
ਜੀ। ਬਿਲਕੁਲ। ਤੇ ਬ੍ਰਾਦਰ ਸਾਹਿਬ ਅਗਲੀ ਖਬਰ ਵੱਲ ਚੱਲੀਏ, ਜਿਵੇਂ ਤੁਸੀਂ ਗੱਲ ਕੀਤੀ ਆ ਜੀ ਕਿ ਪਾਕਿਸਤਾਨ ਵੱਲੋਂ ਗੋਲਾਬਾਰੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਸੋ ਪਾਕਿਸਤਾਨੀ ਫੌਜ ਨੇ ਸੋਮਵਾਰ ਨੂੰ, ਯਾਨੀ ਕਿ ਕੱਲ ਵੀ, ਚੌਥੇ ਦਿਨ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਜੀ। ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਦੇ ਵਿੱਚ ਫੇਰ ਗੋਲੇ ਭਰਾਏ ਆ, ਪਰ ਉਸ ਗੋਲਾਬਾਰੀ ਦਾ ਜਿਹੜਾ ਭਾਰਤ ਵੱਲੋਂ ਵੀ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਤੇ 8 ਪਾਕਿਸਤਾਨੀ ਫੌਜੀ ਜਿਹੜੇ ਆ ਜੀ ਉਹ ਢੇਰ ਕੀਤੇ ਗਏ ਤੇ ਕਾਫੀ ਚੌਂਕੀਆਂ ਜਿਹੜੀਆਂ ਜੀ ਉਹ ਵੀ ਤਬਾਹ ਹੋਣ ਦੀ ਖ਼ਬਰ ਹੈ।
ਬਿਲਕੁਲ ਜੀ, ਕਾਫੀ ਮੰਦਭਾਗੀ ਖ਼ਬਰ ਆ ਤੇ ਅਸੀਂ ਮਸਾਂ ਸ਼ਾਂਤੀ ਹੁੰਦੀ ਆ, ਮਸਾਂ ਕੁਛ ਨਾ ਕੁਛ ਅੱਗੇ ਤੁਰਨ ਲੱਗਦੇ ਆ, ਚਾਰ ਭਾਈਚਾਰੇ ਆਪਸ ਵਿੱਚ ਮਿਲਣ ਲੱਗਦੇ ਆ ਤੇ ਦੂਜੇ ਪਾਸੇ ਇਹ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਸਿਆਸੀ ਲੋਕ ਆਪਦੀਆਂ ਕੁਰਸੀਆਂ ਲਈ ਲੜਦੇ ਆ। ਰਾਤੀ ਮੈਂ ਸਾਨੂੰ ਤੁਸੀਂ ਦੇਖਿਆ ਹੋਣਾ ਖੇਡਾਂ ਦੌਰਾਨ ਪਾਕਿਸਤਾਨੀ ਭਾਈਚਾਰੇ ਨੇ ਪਰੇਡ ਚ ਵੀ ਹਿੱਸਾ ਲਿਆ। ਪਾਕਿਸਤਾਨੀ ਭਾਈਚਾਰੇ ਨੇ ਉੱਥੇ ਕੈਂਪ ਲਾ ਕੇ ਲੋਕਾਂ ਨੂੰ ਮੈਡੀਕਲ ਸਹੂਲਤ ਦਿੱਤੀ, ਸਾਰੇ ਡਾਕਟਰਾਂ ਨੇ। ਤਾਂ ਡਾਕਟਰ ਅਫਜ਼ਲ ਕੱਲ ਸਪੈਸ਼ਲ ਮਿਲਣ ਆਏ ਤੇ ਉਹ ਕਹਿੰਦੇ ਜੀ ਮੇਰੀ ਇੱਕ ਬੇਨਤੀ ਆ, ਮੈਨੂੰ ਇਹ ਲੱਗਿਆ ਵੀ ਜਿੰਨੇ ਵਲੰਟੀਅਰ ਸੀ, ਜਿਨ੍ਹਾਂ ਨੇ ਵਲੰਟੀਅਰਸ ਨੇ ਕੰਮ ਕੀਤਾ, ਮੈਂ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੁੰਦਾ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਤੇ ਕਹਿੰਦੇ ਮੈਂ ਇੱਕ ਵੱਡੀ ਪਾਰਟੀ ਰੱਖਣੀ ਚਾਹੁੰਦਾ ਜਿਨ੍ਹਾਂ 'ਚ ਮੈਂ ਸਾਰੇ ਤੁਹਾਡੇ ਵਲੰਟੀਅਰ ਨੂੰ ਸੱਦ ਕੇ, ਚਾਹੇ ਉਹ ਕਿੰਨੇ ਵੀ ਆ, ਤੇ ਮੈਂ ਇੱਕ ਪਾਰਟੀ ਕਰਾਂ ਆਪਦੇ ਭਾਈਚਾਰੇ ਬਣਿਓ, ਪਾਕਿਸਤਾਨੀ ਭਾਈਚਾਰੇ ਬਣਿਓ ਸਾਨੂੰ, ਭਾਰਤੀ ਭਾਈਚਾਰੇ ਨੂੰ। ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਬਹੁਤ ਵੱਡੀ ਸਾਡੀ ਲਿਸਟ ਬਹੁਤ ਵੱਡੀ ਆ ਜੀ ਵਲੰਟੀਅਰਸ ਦੀ, ਅਸੀਂ ਬਹੁਤ ਜ਼ਿਆਦਾ ਹਾਂ ਤੇ ਅਸੀਂ ਇੰਨਾ ਬੋਝ ਨਹੀਂ ਤੁਹਾਡੇ ਤੇ ਬਣਾਉਣਾ ਚਾਹੁੰਦੇ ਵੀ ਤੁਸੀਂ ਕਿੱਡੇ ਨਾਲ ਰੱਖੋ, ਅਸੀਂ 250-300 ਤੋਂ ਉੱਤੇ ਘੱਟੋ ਘੱਟ ਹੋਵਾਂਗੇ ਜਿਹੜੇ ਕਿ ਐਕਟਿਵ ਸੀ, ਤੇ ਜਿਹੜੇ ਬੈਕਗਰਾਊਂਡ ਤੇ ਐਕਟਿਵ ਸੀ ਉਹਨਾਂ ਨੂੰ ਗਿਣੀਏ ਤਾਂ ਬਹੁਤ ਜ਼ਿਆਦਾ ਹੋ ਜਾਣਗੇ ਅਸੀਂ। ਸੋ ਬੇਨਤੀ ਆ ਵੀ ਤੁਸੀਂ ਇਹ ਕੋਈ ਨੀ, ਤੁਸੀਂ ਕਹਿਤਾ ਸਾਨੂੰ ਹੋ ਗਈ। ਸੋ ਇੱਕ ਪਾਸੇ ਤਾਂ ਉਹ ਕਹਿੰਦੇ ਨਹੀਂ ਹਜੇ ਵੀ ਮੈਂ ਅਰੇਂਜ ਕਰੂੰਗਾ, ਕੋਸ਼ਿਸ਼ ਕਰੂੰਗਾ, ਪਰ ਇੱਕ ਪਾਸੇ ਤਾਂ ਸਾਡੇ ਚ ਇੰਨਾ ਕੁ ਪਿਆਰ ਤੇ ਅਸੀਂ ਆਪਸ ਵਿੱਚ ਦੀ ਇੰਨਾ ਨੇੜੇ ਹੋਣ ਦੀ ਕੋਸ਼ਿਸ਼ ਆ ਤੇ ਨੇੜੇ ਹਾਂ ਕਹਿਣ ਦੀ ਲੋੜ ਨੀ, ਕੋਸ਼ਿਸ਼ ਵੀ ਨੇੜੇ ਹੀ ਆ ਇੱਕ ਦੂਜੇ ਦੇ। ਤੇ ਦੂਜੇ ਪਾਸੇ ਸਿਆਸੀ ਲੋਕ ਕੁਝ ਕੁਰਸੀਆਂ ਲਈ ਦਿਨ ਰਾਤ ਇਹੋ ਜਿਹੀਆਂ ਗੱਲਾਂ ਕਰਦੇ ਆ, ਇਹਨਾਂ ਦੇ ਖਿਲਾਫ਼ ਮੈਨੂੰ ਲੱਗਿਆ ਇੱਕ ਦਿਨ ਆਵਾਮ ਨੂੰ ਉੱਠਣਾ ਪੈਣਾ।
ਜੀ ਜੀ ਬਿਲਕੁਲ। ਸੋ ਜਿਹੜੀ ਆਮ ਜਨਤਾ ਆ ਜੀ, ਜਿਹੜੇ ਆਮ ਲੋਕ ਆ ਉਹ ਹਮੇਸ਼ਾ ਹੀ ਪਿਆਰ ਮੁਹੱਬਤ ਦਾ ਪ੍ਰਗਟਾਵਾ ਜਿਹੜਾ ਕਰਦੇ ਆ ਰਹੇ ਆ। ਜਦੋਂ ਇੱਥੋਂ ਵੀ ਲੋਕ ਪਾਕਿਸਤਾਨ ਜਾਂਦੇ ਆ ਤਾਂ ਉੱਥੇ ਵੀ ਬਹੁਤ ਵਧੀਆ ਪ੍ਰਾਹੁਣਚਾਰੀ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਆ, ਤੇ ਜਦੋਂ ਉੱਥੇ ਵਾਲੇ ਲੋਕ ਇੱਧਰ ਆਉਂਦੇ ਆ ਤਾਂ ਹਮੇਸ਼ਾ ਜਿਹੜੀ ਪਿਆਰ ਮੁਹੱਬਤ ਦਿਲ ਦੇ ਵਿੱਚ ਉਹਨਾਂ ਦੇ ਹੈਗੀ ਆ ਉਹ ਭਰਪੂਰ ਦੇਖਦੀ ਆ ਜੀ ਸਾਰਿਆਂ ਨੂੰ। ਪਰ ਕੁਛ ਖਾਸ ਮਕਸਦਾਂ ਦੇ ਲਈ ਜਾਂ ਆਪਣੇ ਸਵਾਰਥਾਂ ਦੇ ਲਈ ਇਹ ਜਿਹੜੀ ਨਫ਼ਰਤ ਆ ਉਹ ਫੈਲਾਈ ਜਾ ਰਹੀ, ਜਿਵੇਂ ਤੁਸੀਂ ਵੀ ਅਕਸਰ ਗੱਲ ਕਰਦੇ ਹੁੰਦੇ ਹੋ, ਤੇ ਅਸੀਂ ਹਮੇਸ਼ਾ ਇਹੀ ਅਰਦਾਸ ਕਰਦੇ ਆ ਪ੍ਰਮਾਤਮਾ ਦੇ ਅੱਗੇ ਵੀ ਕਿ ਜਿਹੜੇ ਫਾਸਲੇ ਆ ਇਹ ਜਿੰਨੇ ਜ਼ਿਆਦਾ ਘੱਟ ਹੋਣ, ਜਿੰਨੀ ਜਲਦੀ ਘੱਟ ਹੋਣ ਓਨਾ ਹੀ ਚੰਗਾ ਜੀ ਆਮ ਬੰਦਿਆਂ ਦੇ ਲਈ, ਆਮ ਇਨਸਾਨਾਂ ਦੇ ਲਈ। ਤੇ ਬ੍ਰਾਦਰ ਸਾਹਿਬ ਆਪਾਂ ਖਬਰਾਂ ਜਿਹੜੀਆਂ ਜੀ ਉਹ ਐਵੇਂ ਲੱਗਦਾ ਹੋ ਭਾਵੇਂ ਸ਼ਾਮਿਲ ਨਾ ਕਰੀਏ, ਪਰ ਇੱਕ ਜਾਣ ਤੋਂ ਪਹਿਲਾਂ ਖਬਰ ਜਿਹੜੀ ਆ ਉਹ ਆਪਾਂ ਲਵਾਂਗੇ, ਪਰ ਜਾਣਾ ਵੀ ਨਹੀਂ ਆ ਅਸੀਂ, ਕੁਛ ਹੋਰ ਜਿਹੜੇ ਸਾਡੇ ਸੁਨੇਹੇ ਆ ਦੋਸਤਾਂ ਦੇ ਉਹ ਵੀ ਸ਼ਾਮਿਲ ਕਰਨੇ ਆ। ਤੇ ਆਪਾਂ ਸੁਨੇਹੇ ਸ਼ਾਮਿਲ ਕਰਨ ਤੋਂ ਪਹਿਲਾਂ ਇੱਕ ਖਬਰ ਹੈ ਜੀ, ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਚ ਗੈਰ ਹਾਜ਼ਰ ਰਹਿਣ ਵਾਲਿਆਂ ਨੂੰ ਅਗਲੀ ਮੀਟਿੰਗ ਚ ਸਜ਼ਾ ਸੁਣਾਉਣ ਦਾ ਜਿਹੜਾ ਫੈਸਲਾ ਆ ਜੀ ਉਹ ਕੱਲ ਸੁਣਾਇਆ ਗਿਆ ਹਨਾ, ਤੇ 10 ਜਿਹੜੇ ਪਤਿਤ ਸਿੱਖ ਆ ਉਹਨਾਂ ਨੂੰ ਸਜ਼ਾ ਵੀ ਸੁਣਾਏਗੀ। ਵੈਸੇ ਅਸੀਂ ਇਹ ਖਬਰ ਜਿਹੜੀ ਆ ਪਹਿਲਾਂ ਸਾਂਝੀ ਕਰ ਵੀ ਲਈ ਆ, ਪਰ ਇੱਕ ਜਿਹੜਾ ਦੋਸ਼ ਆ ਇਹ ਵੀ ਲਾਇਆ ਜਾ ਰਿਹਾ ਕਿ ਸਿਆਸੀ ਦਬਾਅ ਹੇਠ ਬੰਦ ਕਮਰਿਆਂ ਦੇ ਵਿੱਚ ਫੈਸਲੇ ਹੁੰਦੇ ਆ, ਤੇ ਦੋਸ਼ ਜਿਹੜਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹਦੇ ਕਾਰਜਕਾਰੀ ਜਥੇਦਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬਾਨ ਗਿਆਨੀ ਗੁਰਮੁਖ ਸਿੰਘ ਨੇ ਜਥੇਦਾਰਾਂ ਤੋਂ ਬਾਗੀ ਰੁੱਖ ਅਖਤਿਆਰ ਕਰਦੇ ਹੋਏ ਇਹ ਜਿਹੜਾ ਦੋਸ਼ ਆ ਇਹ ਲਾਇਆ, ਇਹਦੇ ਬਾਰੇ ਕੁਛ ਕਹਿਣਾ ਚਾਹੋਗੇ?
ਬਿਲਕੁਲ ਜੀ, ਦੇਖੋ ਸਨ ਅਸੀਂ ਟਰਾਂਸਪੈਰੈਂਸੀ ਦੀ ਗੱਲ ਕਰਦੇ ਹਾਂ, ਟਰਾਂਸਪੈਰੈਂਸੀ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ, ਮੈਂ ਇਹਦੇ ਹੱਕ ਚ ਹਾਂ, ਪਰ ਇੱਕ ਦਾਇਰਾ ਹੁੰਦਾ, ਇੱਕ ਲਿਮਿਟ ਹੁੰਦੀ ਹੈ ਹਰ ਚੀਜ਼ ਦੀ। ਟਰਾਂਸਪੈਰੈਂਸੀ ਹੁਣ ਜਿਵੇਂ ਸਿੱਖ ਖੇਡਾਂ ਕਰਾਈਆਂ, ਸਾਨੂੰ ਫੰਡ ਦੀ ਟਰਾਂਸਪੈਰੈਂਸੀ ਰੱਖਣੀ ਚਾਹੀਦੀ ਹੈ। ਅਸੀਂ ਉਹਦੇ ਅੱਗੇ ਵੈਬਸਾਈਟ ਤੇ ਫੰਡ ਪਾਇਆ, ਅਸੀਂ ਮੈਗਜ਼ੀਨ ਚ ਫੰਡ ਛਾਪਿਆ, ਅਸੀਂ ਹੁਣ ਸਾਰੀ ਜੋ ਹਿਸਾਬ ਕਿਤਾਬ ਹੋਊਗਾ ਉਹ ਅਸੀਂ ਸਾਰੇ ਦਾ ਸਾਰਾ ਦੇਵਾਂਗੇ, ਠੀਕ ਹੈ ਨਾ ਜੀ। ਇਹ ਹੁੰਦੀ ਹੈ ਟਰਾਂਸਪੈਰੈਂਸੀ ਜਿੱਥੇ ਲੋੜ ਆ। ਹੁਣ ਜੇ ਕਹੀਏ ਵੀ ਪੰਜ ਸਿੰਘ ਸਾਹਿਬਾਨ 50,000 ਬੰਦੇ ਦੇ ਸਾਹਮਣੇ ਕੈਮਰੇ ਤੇ ਬੈਠ ਕੇ ਮੀਟਿੰਗ ਕਰਕੇ ਫੈਸਲਾ ਕਰਨਗੇ ਜਾਂ ਕਰਨੀ ਚਾਹੀਦੀ ਆ, ਇਹ ਨਹੀਂ ਹੋ ਸਕਦਾ, ਇਹ ਨਾ ਹੋਵੇ, ਕਦੇ ਨਹੀਂ ਹੋ ਸਕਦਾ। ਹੁਣ ਅਸੀਂ ਆ ਗੇਮਾਂ ਚ ਕਬੱਡੀ ਦੇ ਵਿੱਚ ਦੇਖਿਆ ਹੀ ਵੀ ਜੋ ਅਸੀਂ ਲੋਕਾਂ ਨੂੰ ਸਾਹਮਣੇ ਬੈਠ ਕੇ ਕੁਛ ਵੀ ਕਰਦੇ ਸੀ ਤਾਂ ਹਰ ਬੰਦਾ ਆਪਣੀ ਰਾਏ, ਹਰ ਬੰਦੇ ਦੀ ਆਪਣੀ ਸੋਚ, ਉਹ ਕਦੇ ਵੀ ਫੈਸਲਾ ਨਹੀਂ ਹੋ ਸਕਦਾ। ਜੇ ਤੁਸੀਂ ਚੁਣ ਕੇ ਪੰਜ ਬੰਦੇ ਭੇਜੇ ਆ ਉਹ ਬੰਦ ਕਮਰੇ ਚ ਕਰਨ, ਉਹ ਖੁੱਲੇ ਕਮਰੇ ਚ ਕਰਨ, ਉਹ ਮਸਲਾ ਨਹੀਂ ਹੈ। ਉਹ ਤੁਸੀਂ ਬੰਦਾ ਚੁਣਨ ਵੇਲੇ ਸੋਚੋ ਵੀ ਤੁਸੀਂ ਬੰਦਾ ਕਿਹਨੂੰ ਸੋਚੋ ਚੁਣਨਾ, ਜੇ ਬੰਦਾ ਹੀ ਚੱਜ ਚੁਣ ਲਿਆ, ਜੇ ਚ ਵਿਸ਼ਵਾਸ ਰੱਖ ਲਿਆ, ਫਿਰ ਤੁਸੀਂ ਬੰਦ ਖੁੱਲੇ ਕਮਰਿਆਂ ਦੇ ਕਿਉਂ ਰੌਲੇ ਪਾਉਣੇ ਹੋ? ਮੈਨੂੰ ਇਹ ਪਹਿਲੀ ਗੱਲ, ਇਹ ਚੀਜ਼ ਦਾ ਤੋਂ ਮੈਂ ਸਹਿਮਤ ਨਹੀਂ ਹਾਂ। ਬੰਦ ਖੁੱਲੇ ਕਮਰਿਆਂ ਦੀ ਰੌਲੇ ਨਹੀਂ ਹੈ, ਇਹ ਰੌਲੇ ਹੋਮੇ ਆਉਂਦੇ ਆ ਪੰਚਾਇਤਾਂ ਜਾਂ ਇਹ ਜਿਹੜੇ ਜ਼ਿੰਮੇਵਾਰ ਬੰਦੇ ਆ ਉਹ ਹਮੇਸ਼ਾ ਇਕਾਂਤ ਚ ਬੈਠ ਕੇ ਇਕੱਲੇ ਬੈਠ ਕੇ ਗਹਿਰਾਈ ਨਾਲ ਸੋਚ ਕੇ ਫੇਰ ਹੀ ਫੈਸਲੇ ਹੁੰਦੇ ਆ ਤੇ ਫੇਰ ਉਹ ਫੈਸਲੇ ਸੁਣਾਏ ਜਾਂਦੇ ਆ। ਪਰ ਇਹ ਲੋਕ, ਮੈਂ ਹੈਰਾਨ ਆ ਇਹਨਾਂ ਲੋਕਾਂ ਦੇ, ਇਹਨਾਂ ਨੂੰ ਕਿਹੜੇ ਪੰਚਾਇਤਾਂ ਚ ਇਹ ਚਾਹੁੰਦੇ, ਜਿਵੇਂ ਪਿੰਡ ਦੀ ਪੰਚਾਇਤ ਨੀ ਹੁੰਦੀ ਵੀ ਪਿੰਡ ਦੀ ਪੰਚਾਇਤ ਚਪਾਲ ਚ ਬੈਠਿਆ ਉੱਥੇ ਬੈਠ ਕੇ ਰੌਲਾ ਪਾਈ ਜਾਂਦਾ, ਕੋਈ ਕੁਛ ਬੋਲੀ ਜਾਂਦਾ। ਜਾਂ ਤਾਂ ਤੁਹਾਡੇ ਚ ਉੱਥੇ ਇੰਨਾ ਕੁ ਪੇਸ਼ੈਂਸ ਹੋਵੇ ਵੀ ਜਿਹੜੇ ਸਿਆਣੇ ਬੰਦੇ ਜਿਹੜੀਆਂ ਤੁਹਾਨੂੰ ਪੁੱਛ ਰਹੇ ਆ ਸਵਾਲ ਓਨਾ ਹੀ ਜਵਾਬ ਦਿੱਤਾ ਜਾਵੇ ਤੇ ਫੇਰ ਜਿਹੜਾ ਉਹ ਜਵਾਬ ਦੇ ਦਿੰਦਾ ਉਹਨੂੰ ਮੰਨ ਲਿਆ ਜਾਵੇ। ਜਾਂ ਤਾਂ ਇੱਥੋਂ ਤੱਕ ਗੱਲ ਹੋਵੇ, ਮੰਨਣਾ ਤਾਂ ਤੁਸੀਂ ਹੈ ਨੀ, ਜੋ ਮਰਜ਼ੀ ਜਿਹੜੀ ਧਿਰ ਦੇ ਖਿਲਾਫ ਹੋਊਗਾ ਉਹਨੇ ਰੌਲਾ ਪਾਉਣਾ ਪਾਉਣਾ, ਮੰਨਣਾ ਨੀ ਉਹਨੇ। ਫੇਰ ਇਹ ਕਿਵੇਂ ਕਹਿ ਸਕਦੇ ਵੀ ਟਰਾਂਸਪੈਰੈਂਸੀ ਦੇ ਨਾਂ ਦੇ ਉੱਤੇ ਸਿੰਘ ਸਾਹਿਬਾਨ ਆ ਜਿਹੜੇ ਉਹ ਅੰਮ੍ਰਿਤਸਰ ਸਾਹਿਬ ਜਾਂ ਕਿਤੇ ਵੀ ਚੌਂਕ ਚ ਬੈਠ ਕੇ ਫੈਸਲਾ ਕਰਨ? ਇਹ ਬਹੁਤ ਛੋਟੀ ਜਿਹੜੀ ਸੋਚ ਆ ਜਿਹੜੀ ਮੈਨੂੰ ਇਹ ਦਰਸਾਈ ਦਿਖਾਈ ਦੇ ਰਹੀ ਆ। ਟਰਾਂਸਪੈਰੈਂਸੀ ਪਾਰਦਰਸ਼ਤਾ ਹੋਣੀ ਚਾਹੀਦੀ ਆ, ਅਸੀਂ ਖੁਦ ਉਹਦੇ ਹੱਕ ਚ ਆ, ਪਰ ਇੱਕ ਲਿਮਿਟ ਤੱਕ ਹੋਣੀ ਚਾਹੀਦੀ ਆ। ਇਹ ਨਹੀਂ ਹੁੰਦਾ ਵੀ ਸੜਕਾਂ ਤੇ ਬੈਠ ਕੇ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਸਾਡੇ ਏਡੇ ਸਤਿਕਾਰ ਇੱਕ ਪਾਸੇ ਦਿੰਦੇ ਸੀ ਉਹਨਾਂ ਨੂੰ, ਵੱਖਰੀ ਗੱਲ ਆ ਵੀ ਇੱਥੇ ਗਲਤ ਬੰਦੇ ਆ ਗਏ, ਸਿਆਸੀ ਬੰਦੇ ਆ ਜਾਂਦੇ ਆ, ਉਹਨੂੰ ਅੱਡ ਛੱਡ ਦਿਓ। ਪਰ ਜੇ ਤੁਸੀਂ ਵਿਸ਼ਵਾਸ ਜਿਤਾ ਕੇ ਉੱਥੋਂ ਤੱਕ ਪਹੁੰਚਾਇਆ ਨਾ ਤਾਂ ਉਹਨਾਂ ਦੇ ਫੈਸਲੇ ਦੀ ਕਦਰ ਵੀ ਕਰੋ। ਉਹ ਜੋ ਕਰਦੇ ਆ ਜਿਵੇਂ ਕਰਦੇ ਆ ਉਵੇਂ ਉਹਨਾਂ ਨੂੰ ਰੂਮ ਦੇਣਾ ਪਊਗਾ, ਸਾਨੂੰ ਉਹਨਾਂ ਨੂੰ ਸਪੇਸ ਦੇਣਾ ਪਊ। ਇਹ ਨਹੀਂ ਹੋਊਗਾ ਵੀ ਉਹ ਚੌਂਕਾਂ ਚ ਖੜ ਕੇ ਫੈਸਲੇ ਕਰਨ।
ਜੀ ਬਿਲਕੁਲ। ਤੇ ਬਰਾੜ ਸਾਹਿਬ, ਖਬਰਾਂ ਦਾ ਸਿਲਸਿਲਾ ਆਪਾਂ ਇੱਥੇ ਖਤਮ ਕਰਦੇ ਹਾਂ, ਪਰ ਆਪਾਂ ਹੁਣ ਸੁਨੇਹਿਆਂ ਦਾ ਸਿਲਸਿਲਾ ਜ਼ਰੂਰ ਸ਼ੁਰੂ ਕਰ ਲਈਏ। ਸਾਡੇ ਨਾਲ ਬਹੁਤ ਦੇਰ ਤੋਂ ਬਹੁਤ ਸਾਰੇ ਦੋਸਤ ਜੁੜੇ ਹੋਏ ਆ। ਸਭ ਤੋਂ ਪਹਿਲਾਂ ਸਾਡੇ ਨਾਲ ਸਾਂਝ ਬਣਾਈ ਹੋਈ ਦਲਜੀਤ ਸਿੰਘ ਮਹਿਤਾ ਚੌਂਕ ਅੰਮ੍ਰਿਤਸਰ ਸਾਹਿਬ ਤੋਂ ਕਾਫੀ ਦੇਰ ਦੇ ਸਾਡੇ ਨਾਲ ਸ਼ਾਮਿਲ ਹੋਏ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਇੱਕ ਵਿਚਾਰ ਭੇਜਿਆ, ਕਹਿੰਦੇ ਜੋ ਆਪਣੀ ਮਾਂ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ, ਅਟੈਚਮੈਂਟ ਦੇ ਵਿੱਚ ਭੇਜਿਆ। ਬਹੁਤ ਵਧੀਆ ਜੀ, ਬਿਲਕੁਲ, ਕਿਉਂਕਿ ਮਾਂ ਜਿਹੜੀ ਆ ਇਸ ਜੱਗ ਦੇ ਵਿੱਚ ਲਿਆਉਣ ਵਾਲੀ ਜੱਗ ਜਨਣੀ ਆ ਹਨਾ ਸਾਨੂੰ, ਤੇ ਉਹਦਾ ਜਿਹੜਾ ਸਤਿਕਾਰ ਆ ਉਹ ਜ਼ਰੂਰ ਆ, ਜ਼ਰੂਰੀ ਬਣਦਾ, ਸਾਡਾ ਇੱਕ ਫਰਜ਼ ਆ। ਤੇ ਅੱਗੇ ਸਾਡੇ ਨਾਲ ਬਿੱਟੂ ਵਪਾਰ ਹੈ ਮਿਲਡੂਰਾ ਵਾਲੇ ਸ਼ਾਮਿਲ ਹੋਏ ਆ, ਤੇ ਇਹਨਾਂ ਨੇ ਹਮੇਸ਼ਾ ਵਾਂਗ ਆਪਣੇ ਮਿਲਡੂਰੇ ਦਾ ਜਿਹੜਾ ਮੌਸਮ ਆ ਜੀ ਉਹ ਸਾਂਝਾ ਕੀਤਾ। ਕਹਿੰਦੇ ਅੱਜ 30 ਡਿਗਰੀ ਤੱਕ ਮਿਲਡੂਰੇ ਤਾਪਮਾਨ ਜਾ ਰਿਹਾ, ਤੇ ਮਤਲਬ ਅੱਜ ਖਿੜਿਆ ਜਿਹਾ ਮੌਸਮ। ਉਸ ਹਿਸਾਬ ਦੇ ਨਾਲ ਫੇਰ ਵੀ ਬਰਦਾਸ਼ਤ ਕਰਨ ਯੋਗ ਆ। ਸੋ ਤੁਹਾਡਾ ਦਿਨ ਅੱਜ ਵਧੀਆ ਹੋਵੇ ਬਿੱਟੂ ਜੀ, ਆਪਾਂ ਇਹ ਉਮੀਦ ਕਰਦੇ ਆ। ਤੇ ਅੱਗੇ ਰਾਜ ਮਹਿੰਦਰ ਸਿੰਘ ਸਾਡੇ ਨਾਲ ਸ਼ਾਮਿਲ ਹੋਇਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਇਹਨਾਂ ਨੇ ਵੀ ਇੱਕ ਵਿਚਾਰ ਭੇਜਿਆ, ਕਹਿੰਦੇ ਚੰਗੇ ਲੋਕਾਂ ਦਾ ਰੱਬ ਇਮਤਿਹਾਨ ਬਹੁਤ ਲੈਂਦਾ ਪਰ ਸਾਥ ਨਹੀਂ ਛੱਡਦਾ, ਤੇ ਬੁਰੇ ਲੋਕਾਂ ਨੂੰ ਸਭ ਕੁਝ ਦਿੰਦਾ ਪਰ ਸਾਥ ਨਹੀਂ। ਕਿਆ ਬਾਤ ਹੈ ਜੀ, ਬਹੁਤ ਡੂੰਘੀ ਗੱਲ ਕਹੀ ਆ, ਬਹੁਤ ਬਹੁਤ ਧੰਨਵਾਦ ਰਾਜ ਮਹਿੰਦਰ ਸਿੰਘ ਜੀ ਵਿਚਾਰ ਨਾਲ ਸਾਂਝ ਪਾਉਣ ਦੇ ਲਈ ਤੇ ਅੱਗੇ ਸਾਡੇ ਨਾਲ ਅਮਨਦੀਪ ਸਿੰਘ ਮਾਨ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਬਰਾੜ ਸਾਹਿਬ ਗੱਲ ਉਹੀ ਹੋਈ ਇਨ ਦਾ ਫਾਈਨਲ ਮੈਚ ਜਿਸ ਦਾ ਡਰ ਸੀ, ਬਟ ਕਹਿੰਦੇ ਟੂਰਨਾਮੈਂਟ ਗ੍ਰੇਟ ਸੀ, ਬਹੁਤ ਵਧੀਆ ਆਰਗੇਨਾਈਜ਼ ਕੀਤਾ ਸਾਰਾ ਕੁਛ, ਕੰਗ੍ਰੈਚੁਲੇਸ਼ਨਸ ਫਾਰ ਦੈਟ ਕਹਿੰਦੇ।
ਬਿਲਕੁਲ ਜੀ, ਦੇਖੋ ਇੱਕ ਗੇਮ ਦਾ ਅਗਰੈਸ਼ਨ ਸੀਗਾ, ਉਹ ਕੋਈ ਇਸ ਤੋਂ ਜ਼ਿਆਦਾ ਕੁਛ ਨਹੀਂ ਸੀਗਾ ਤੇ ਇਹ ਜੀਆਂ ਤਲਖੀਆਂ ਬਹੁਤ ਸਾਰੀਆਂ ਹੁੰਦੀਆਂ, ਪਰ ਜਿਹੜੇ ਟਾਈਮ ਤੇ ਹੋਈ ਉਹ ਥੋੜਾ ਜਿਹਾ ਸਾਨੂੰ ਵੀ ਚਿੰਤਾ, ਸਿਰਫ 2 ਰੇਡ ਬਾਕੀ ਸਨ ਤੇ ਉਹ ਥੋੜਾ ਜਿਹਾ ਚੰਗਾ ਮੈਸੇਜ ਜਾਂਦਾ ਸਾਡੇ ਜਿਹੜੇ VIP ਬੈਠੇ ਸਨ ਜਾਂ ਸਾਡੇ ਪਤਵੰਤ ਤੇ ਬੈਠੇ ਸਨ, ਪਰ ਚਲੋ ਕੋਈ ਚੱਕਰ ਨਹੀਂ ਹੈ। ਜਿਹੜਾ ਪਲੇਅਰਾਂ ਨਾਲ ਸਾਨੂੰ ਜਾਂ ਪਲੇਅਰਾਂ ਜਿਹੜੇ ਗੇਮ ਚੱਲ ਰਹੀ ਉਹਦੇ ਨਾਲ ਗਿਲਾ ਘੱਟ ਆ, ਥੋੜਾ ਜਿਹਾ ਪ੍ਰਬੰਧਕਾਂ ਨਾਲ ਜਿਹੜੇ ਟੀਮ ਪ੍ਰਬੰਧਕ ਕਹਿ ਸਕਦੇ ਹਾਂ, ਜਿਹੜੇ ਟੀਮ ਦੇ ਸਪੋਰਟਰ ਕਹਿ ਸਕਦੇ ਹਾਂ, ਉਹਨਾਂ ਨਾਲ ਜ਼ਰੂਰ ਆ, ਕਿਉਂਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀ ਵੀ ਉਹਨਾਂ ਨੂੰ ਸਿਰਫ 2 ਜਾਣੇ ਹੀ ਅੰਦਰ ਹੋਣ ਤਾਂ ਸ਼ਾਇਦ ਇਹ ਜਿਹਾ ਮਾਹੌਲ ਨਾ ਆਉਂਦਾ, ਜਿਹੜੀਆਂ ਲਾਸਟ 2 ਰੇਡਸ ਆ ਉਹ ਵੀ ਪੈਂਦੀਆਂ, ਪਰ ਕੋਈ ਚੱਕਰ ਨਹੀਂ ਜੀ। ਇੱਕ ਛੋਟਾ ਜਿਹਾ ਪੁਆਇੰਟ ਸੀ, ਛੋਟਾ ਜਿਹਾ ਇੱਕ ਗੇਮ ਅਗਰੈਸ਼ਨ ਸੀ ਤੇ ਜਿਹੜਾ ਬਾਕੀ ਗੇਮਾਂ ਦਾ ਆਨੰਦ ਮਾਣਿਆ ਉਹਨਾਂ ਨੂੰ ਜ਼ਰੂਰ ਧਿਆਨ ਚ ਰੱਖਣਾ ਪੈਣਾ ਸਾਨੂੰ।
ਜੀ ਬਿਲਕੁਲ, ਵਧਾਈ ਵੀ ਦਿੱਤੀ ਹੈ ਜੀ ਸਾਰੇ ਪ੍ਰਬੰਧਾਂ ਦੇ ਵਾਸਤੇ ਇਹਨਾਂ ਨੇ
ਜੀ, ਬਹੁਤ ਮਿਹਰਬਾਨੀ ਅਮਨਦੀਪ ਭਾਈ
ਜੀ। ਅੱਗੇ ਸਾਡੇ ਨਾਲ ਰਵਿੰਦਰ ਵੀ ਸ਼ਾਮਲ ਹੋਏ ਆ, ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਜੀ ਤੇ ਵੀਰ ਮਿੰਟੂ ਜੀ,
ਬਹੁਤ ਮਿਹਰਬਾਨੀ ਰਵਿੰਦਰ ਭਾਈ।
ਤੇ ਅੱਗੇ ਸਾਡੇ ਨਾਲ ਅਮਰਾਜ ਸਾਹਿਬ ਈਮੇਲ ਦੇ ਜ਼ਰੀਏ ਵੀ ਕੁਛ ਦੋਸਤ ਜੁੜੇ ਆ ਜੀ, ਪਰਸ਼ੋਤਮ ਸਰੋਏ ਜੀ ਜੁੜੇ ਆ, ਬਿਜਲੀ ਦਫ਼ਤਰ ਦੇ ਬੰਦ
ਹੈਲੋ
ਜੀ, ਸਾਡੇ ਨਾਲ ਈਮੇਲ ਦੇ ਜ਼ਰੀਏ ਕੁਛ ਦੋਸਤ ਜੁੜੇ ਨੇ ਬਰਾੜ ਸਾਹਿਬ, ਜੇ ਤੁਸੀਂ ਮੇਰੀ ਆਵਾਜ਼ ਸੁਣ ਸਕਦੇ ਹੋ
ਜੀ।
ਪਰਸ਼ੋਤਮ ਜੀ, ਪਰਸ਼ੋਤਮ ਸਰੋਏ ਸਾਡੇ ਨਾਲ ਜੁੜੇ, ਇਹਨਾਂ ਨੇ ਇੱਕ ਕਾਵਿ ਰਚਨਾ ਭੇਜੀ, ਆਪਾਂ ਉਹ ਕਾਵਿ ਰਚਨਾ ਵੀ ਜ਼ਰੂਰ ਸਾਂਝੀ ਕਰਾਂਗੇ। ਤੇ ਸਾਡੇ ਨਾਲ ਜਿਹੜੇ ਪਹਿਲਾਂ ਦੋਸਤ ਜੁੜੇ ਨੇ ਅਸੀਂ ਉਹਨਾਂ ਨੂੰ ਜ਼ਰੂਰ ਨਾਲ ਦੀ ਨਾਲ ਸ਼ਾਮਲ ਕਰੀਏ। ਮਨਜਿੰਦਰ ਸਿੰਘ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਐਡੀਲੇਟ ਤੋਂ, ਸਤਿ ਸ੍ਰੀ ਅਕਾਲ ਜੀ ਕਹਿੰਦੇ, ਪ੍ਰੋਗਰਾਮ ਗੋਇੰਗ ਵੈਲ, ਮੈਂ ਮਨਜਿੰਦਰ ਸਿੰਘ ਐਡੀਲੇਟ ਤੋਂ, ਧੰਨਵਾਦ ਕਹਿੰਦੇ। ਤੇ ਬਹੁਤ ਚੰਗਾ ਲੱਗਦਾ ਜੀ ਐਡੀਲੇਟ ਤੋਂ, ਜਿੰਨੇ ਵੀ ਮੈਨੂੰ ਲੱਗਦਾ ਕਿ ਉੱਥੇ ਸਾਨੂੰ ਦੋਸਤ ਮਿਲੇ ਤੇ ਜਿਹੜੇ ਨਹੀਂ ਵੀ ਮਿਲੇ, ਪਰ ਇੱਕ ਬੜਾ ਹਾਂ ਪੱਖੀ ਜਿਹੜਾ ਹੁੰਗਾਰਾ ਜੀ ਉਹ ਬਰਾੜ ਸਾਹਿਬ ਸਾਨੂੰ ਖੁਦ ਨੂੰ ਦੇਖਣ ਨੂੰ ਉੱਥੇ ਮਿਲਿਆ, ਹਨਾ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਮਿਲਣ ਗਿਲਣ ਦੀ ਗੱਲ ਆਉਂਦੀ ਹੈ ਤਾਂ ਬਹੁਤੀ ਵਾਰ ਜਿਹੜੇ ਸਾਡੇ ਵੀਰ ਆ ਉਹ ਗੁਰੇਜ਼ ਕਰਦੇ ਆ ਸਾਨੂੰ ਮਿਲਣ ਤੋਂ, ਹਨਾ, ਕਿਉਂਕਿ ਆਪਸ ਦੇ ਵਿੱਚ ਮਿਲਿਆ ਜਾਂਦਾ ਜਦੋਂ ਤੁਸੀਂ ਇੱਕੋ ਹੀ ਕੈਟਾਗਰੀ ਦੇ ਹੁੰਦੇ ਆ, ਜਦੋਂ ਥੋੜਾ ਜਿਹਾ ਇੱਕ ਲੇਡੀ ਵਾਲੀ ਕੈਟਾਗਰੀ ਆ ਜਾਂਦੀ ਹੈ ਤੇ ਕਈ ਵਾਰ ਗੁਰੇਜ਼ ਵੀ ਕੀਤਾ ਜਾਂਦਾ, ਪਰ ਬਹੁਤ ਪਿਆਰ ਜਿਹੜਾ ਆ, ਬਹੁਤ ਸਤਿਕਾਰ ਜਿਹੜਾ ਸਾਰੇ ਦੋਸਤਾਂ ਵੱਲੋਂ ਤੇ ਮੇਜ਼ਬਾਨੀ ਖਾਸ ਕਰਕੇ ਜਿਸ ਤਰ੍ਹਾਂ ਦੀ ਐਡੀਲੇਡ ਵਾਸੀਆਂ ਨੇ ਕੀਤੀ, ਮੈਨੂੰ ਲੱਗਦਾ ਕਿ ਗ੍ਰਿਫਤ ਤੋਂ ਬਾਅਦ ਜਿਹੜਾ ਮਤਲਬ ਵਾਗੋ ਵਾਗ ਮਨ ਹੋਇਆ ਸੀ ਉਹ ਕੱਲ ਐਡੀਲੇਡ ਤੋਂ ਵਾਪਸ ਆਉਂਦਿਆਂ ਉਹ ਚੀਜ਼ਾਂ ਜਿਹੜੀਆਂ ਸੀ ਅਸੀਂ ਮਿਸ ਕਰ ਰਹੇ ਸੀਗੇ। ਸੋ ਬਹੁਤ ਚੰਗਾ ਲੱਗਦਾ, ਇਹੋ ਹੀ ਵਡੱਪਣ ਹੁੰਦਾ ਜੀ ਕਿਸੇ ਵੀ ਥਾਂ ਦੇ ਲੋਕਾਂ ਦਾ। ਤੇ ਇਸ ਤੋਂ ਅੱਗੇ ਸਾਡੇ ਨਾਲ ਰਿੱਕੀ ਮਧਰ ਜੁੜੇ ਆ ਜੀ, ਸਤਿ ਸ੍ਰੀ ਅਕਾਲ ਜੀ ਬੋਥ ਆਫ ਯੂ ਸਮਾਰਟੀਜ਼, ਕਹਿੰਦੇ ਕੰਗ੍ਰੈਚੁਲੇਸ਼ਨਸ ਫਾਰ ਸਕਸੈਸ ਆਫ ਸਿੱਖ ਗੇਮਸ। ਸਰ ਆਈ ਵਾਚਡ ਆਲ ਗੇਮਸ ਥਰੂ ਹਰਮਨ ਰੇਡੀਓ, ਮਿੰਟੂ ਬਾਈ ਗਏ ਹੋਣਗੇ ਐਂਡ ਵੈਦਰ ਇਜ਼ ਚੇਂਜਿੰਗ ਬਾਈ, ਟੇਕ ਕੇਅਰ ਆਫ ਯੂਰ ਸੈਲਫ, ਹੋਪ ਨੈਕਸਟ ਟਾਈਮ ਵਿਲ ਬੀ ਦੇਅਰ।
ਬਿਲਕੁਲ ਡਟ ਗਏ ਸੀ, ਡਟ ਕੇ ਕੰਮ ਕਰਨਾ ਪੈਂਦਾ ਜੀ, ਡਟੇ ਬਿਨਾ ਕੋਈ ਗੱਲ ਨਹੀਂ।
ਡਟ ਗਏ ਜੀ ਜੀ, ਮੈਨੂੰ ਪੜ੍ਹਨ ਚ ਥੋੜੀ ਜਿਹੀ ਸਮੱਸਿਆ ਆਈ।
ਜਰੂਰ ਆਪਾਂ ਅਗਲੇ ਵਾਰ ਤੁਹਾਨੂੰ ਮਿਲਾਂਗੇ ਜੀ।
ਜੀ ਤੇ ਅੱਗੇ ਸਾਡੇ ਨਾਲ ਜਗਤਾਰ ਸਿੰਘ ਹੋਰੀ ਵੀ ਜੁੜੇ ਆ ਈਮੇਲ ਦੇ ਜ਼ਰੀਏ, ਸਤਿ ਸ੍ਰੀ ਅਕਾਲ ਜੀ ਕਹਿੰਦੇ, ਆਲ ਪਰਿਵਾਰ ਨੂੰ ਵੈਰੀ ਗੁੱਡ ਗੇਮ ਫਾਰ ਐਡੀਲੇਡ। ਜਗਤਾਰ ਸਿੰਘ ਕੰਗ ਮੈਲਬਨ ਤੋਂ ਕਹਿੰਦੇ ਗੁੱਡ ਇੰਜੋਏ।
ਕੰਗ ਸਾਹਿਬ ਮੈਨੂੰ ਮਿਲ ਕੇ ਗਏ ਸੀ ਤੇ ਸਾਨੂੰ ਵੀ ਚੰਗਾ ਲੱਗਿਆ
ਜੀ। ਅੱਗੇ ਸਾਡੇ ਨਾਲ ਇੰਦਰਜੀਤ ਸਿੰਘ ਕੈਲੀਫੋਰਨੀਆ USA ਤੋਂ ਵੀ ਸ਼ਾਮਲ ਹੋਏ ਆ, ਸਤਿ ਸ੍ਰੀ ਅਕਾਲ ਭੈਣ ਜੀ ਤੁਹਾਨੂੰ ਤੇ ਮਿੰਟੂ ਵੀਰ ਜੀ ਨੂੰ। ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ, ਮੇਰਾ ਇੱਕ ਮਿੰਟੂ ਵੀਰ ਨੂੰ ਸਵਾਲ ਹੈ ਜੀ, ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਅੰਮ੍ਰਿਤ ਛਕਾਉਣ ਵੇਲੇ ਸਾਰੇ ਸਿੰਘਾਂ ਦਾ ਲਾਸਟ ਨੇਮ ਸਿੰਘ ਰੱਖਿਆ ਸੀ ਅਤੇ ਕੀ ਸਟਿਲ ਸਿੱਖਾਂ ਨੂੰ ਲਾਸਟ ਨੇਮ ਲਾਉਣਾ ਚਾਹੀਦਾ ਅਤੇ ਬੰਦੇ ਦੀ ਪਛਾਣ ਉਸ ਦੇ ਵਰਕ ਤੋਂ ਨਹੀਂ ਹੁੰਦੀ ਜੀ? ਬਾਕੀ ਮਿੰਟੂ ਜੀ ਕਹਿੰਦੇ ਤੁਹਾਡੇ ਵਿਚਾਰ ਬਹੁਤ ਸੋਹਣੇ ਹੁੰਦੇ ਨੇ, ਸ਼ੁਕਰੀਆ ਮਿੰਟੂ ਵੀਰ ਜੀ।
ਇੰਦਰਜੀਤ ਭਾਈ ਜੀ ਦੇਖੋ, ਇਹ ਮੈਂ ਪਹਿਲਾਂ ਉਦੋਂ ਗੱਲ ਖਤਮ ਤੇ ਵੀ ਕਿਹਾ ਸੀ ਵੀ ਮਸਲਾ ਬਹੁਤ ਲੰਮਾ ਚੌੜਾ ਤੇ ਇਸ ਮਸਲੇ ਤੇ ਆਪਾਂ ਪੂਰਾ ਇੱਕ ਪ੍ਰੋਗਰਾਮ ਕਰ ਸਕਦੇ ਹਾਂ। ਗੁਰੂ ਸਾਹਿਬ ਨੇ ਸਾਨੂੰ ਪਛਾਣ ਸਿੰਘ ਸਾਜਿਆ ਸੀ, ਉਹ ਇਸੇ ਲਈ ਸਾਜਿਆ ਸੀ ਵੀ ਜਾਤ ਪਾਤ ਤੋਂ ਬਾਹਰ ਕੱਢਣ ਲਈ, ਠੀਕ ਹੈ ਨਾ। ਤੇ ਮੈਂ ਤਾਂ ਹੀ ਜਾਤ ਤੇ ਗੋਤ ਨੂੰ ਵੱਖਰਾ ਤਾਂ ਕਰਕੇ ਗੱਲ ਕੀਤੀ ਸੀ ਵੀ ਜਦੋਂ ਕਰਾਊਡ ਵੱਧ ਗਈ ਨਾ, ਆਬਾਦੀ ਵੱਧ ਗਈ, ਉਦੋਂ ਕੁਝ ਕੁ ਸਮੱਸਿਆ ਆਉਣੀਆਂ ਸੀ। ਜਿਵੇਂ ਸੰਵਿਧਾਨ ਦੀ ਗੱਲ ਕੀਤੀ ਵੀ ਵੇਲੇ ਵੇਲੇ ਸਿਰ ਜਿਹੜੀਆਂ ਚੀਜ਼ਾਂ ਦਾ ਤਾਂ ਪਤਾ ਹੀ ਨਹੀਂ ਸੀ ਵੀ ਕੀ ਕੀ ਹੋਣ ਵਾਲ ਜਾ ਰਿਹਾ, ਤੇ ਸਾਈਬਰ ਦੀ ਗੱਲ ਕੀਤੀ, ਉਵੇਂ ਇਹ ਚੀਜ਼ਾਂ ਹੋਈਆਂ। ਹੁਣ ਦੇਸ਼ ਵਿਦੇਸ਼ ਦੇ ਵਿੱਚ ਜਿਹੜੀ ਪਹਿਲਾਂ ਸਰਨੇਮ ਤਾਂ ਲਿਖਿਆ ਜਾਣ ਲੱਗ ਗਿਆ ਵੀ ਉੱਥੇ ਦਿੱਕਤ ਆਉਂਦੀ ਆ। ਹੁਣ ਸਾਨੂੰ ਪੁੱਛੋ, ਤੁਸੀਂ ਵੀ ਦੇਖੋ ਵਿਦੇਸ਼ ਚ ਰਹਿੰਦੇ ਹੋ, ਤੁਸੀਂ ਆਪ ਹੀ ਦੇਖੋ, ਜਦੋਂ ਤੁਸੀਂ ਜਾ ਕੇ ਕਿਤੇ ਵੀ ਸਿੰਘ ਕਹਿਣੇ ਹੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਮੂਹਰਲਾ ਕਹਿੰਦਾ ਵੀ ਲੋਟਸ ਆਫ ਸਿੰਘ, ਪਲੰਟੀ ਆਫ ਸਿੰਘ, ਇਹ ਜੀ ਗੱਲ ਕਰਦੇ ਆ ਨਾ। ਸੋ ਉਹ ਇੱਕ ਐਜ ਏ ਸਹੂਲਤ ਤੱਕ ਵਰਤਣ ਲਈ ਮੈਂ ਕਹਿ ਰਿਹਾ, ਮੈਂ ਇਸ ਲਈ ਨਹੀਂ ਕਹਿ ਰਿਹਾ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਜਾਂ ਇਹ ਨਹੀਂ ਹੋਣੀ ਚਾਹੀਦੀ ਜਾਂ ਗੁਰੂ ਸਾਹਿਬ ਦੀ ਕਿਸੇ ਗੱਲ ਨੂੰ ਮੈਂ ਘਾਟ ਕਰਨ ਜੋਗਾ ਨਹੀਂ ਹਾਂ। ਜੋ ਗੁਰੂ ਸਾਹਿਬ ਆ ਮੈਂ ਉਹਨਾਂ ਦੇ, ਮੈਂ ਤਾਂ ਧੂੜ ਵੀ ਨਹੀਂ ਹਾਂ, ਮੈਂ ਤਾਂ ਇਹ ਕਹਿ ਸਕਦਾ ਮੇਰਾ ਤਾਂ ਇੰਨਾ ਕਰਮ ਵਾਲਾ ਵੀ ਨਹੀਂ ਵੀ ਮੈਂ ਉਹਨਾਂ ਦੇ ਪੈਰਾਂ ਦੀ ਹੇਠ ਦੀ ਧੂੜ ਹੀ ਬਣ ਸਕਾਂ, ਮੈਂ ਤਾਂ ਆਪਣੇ ਆਪ ਨੂੰ ਇਹ ਸਮਝਦਾ। ਪਰ ਗੱਲ ਇਹ ਆ ਵੀ ਵਕਤ ਮੁਤਾਬਕ ਕੁਝ ਇੱਕ ਚੀਜ਼ਾਂ ਚੇਂਜ ਹੁੰਦੀਆਂ ਹੋਣੀਆਂ ਪੈਂਦੀਆਂ। ਹੁਣ ਜੇ ਗੁਰੂ ਸਾਹਿਬ ਨੇ ਤਲਵਾਰਬਾਜ਼ੀ, ਨੇਜਾਬਾਜ਼ੀ ਤੇ ਬਹੁਤ ਕੁਝ ਸਿਖਾਇਆ, ਜੇ ਅੱਜ ਦੇ ਯੁੱਗ ਚ ਗੁਰੂ ਸਾਹਿਬ ਹੁੰਦੇ ਤਾਂ ਕੀ ਉਹ ਆਧੁਨਿਕ ਹਥਿਆਰ ਨਾ ਯੂਜ਼ ਕਰਦੇ? ਕੀ ਉਹ ਨਾ ਕਰਦੇ?
ਹਾਂ,
ਸੋ ਅੱਜ ਜੇ ਉਹ ਕੀ ਅੱਜ ਵੀ ਉਹ ਘੋੜੇ ਵਰਤਦੇ? ਅੱਜ ਉਹਨਾਂ ਨੂੰ ਕਾਰਾਂ ਵਰਤਣੀਆਂ ਪੈਣੇ ਸੀ, ਅੱਜ ਉਹਨਾਂ ਨੂੰ ਸਟੀਲ ਟੋ ਸ਼ੂ ਪਾਉਣੇ ਪੈਣੇ ਸੀ, ਅੱਜ ਉਹਨਾਂ ਨੂੰ ਕਮਰ ਕਸੇ ਦੀ ਥਾਂ ਤੇ ਬੈਲਟਾਂ ਲਾਉਣੀਆਂ ਪੈਣੀਆਂ ਸੀ। ਹੋ ਸਕਦਾ ਵੀ ਜਿਹੜੀਆਂ ਬਰਕ ਵਾਲਿਆਂ ਜਾਂ ਜੀਨ ਵੀ ਪਾਉਣੀ ਪੈ ਜਾਂਦੀ ਸਾਡੇ ਫੌਜੀਆਂ ਨੂੰ ਜਿਹੜੇ ਉੱਥੇ ਸਿੰਘ ਲੜਦੇ ਸੀ, ਜਿਹੜੇ ਜਿਹਨਾਂ ਨੂੰ ਉਹ ਚੀਜ਼ਾਂ ਜਿਹਦੇ ਚ ਅਸੀਂ ਮੁਕਾਬਲਾ ਕਰ ਸਕਦੇ, ਸਾਨੂੰ ਜਿੱਥੇ ਅਸੀਂ ਬਰਾਬਰ ਰਹਿ ਸਕਦੇ ਦੁਨੀਆ ਦੇ, ਉਹ ਕਰਨੇ ਪੈਂਦੇ। ਤੇ ਇਹ ਗੁਰੂ ਸਾਹਿਬ ਨੇ ਸਾਨੂੰ ਇੱਕੋ ਗੱਲ ਚ ਕਹਿਤ ਛੱਡਦੀ ਗੱਲ, ਰਾਹਤ ਨਾਮੇ ਦੀ ਜੇ ਤੁਸੀਂ ਗੱਲ ਦੇਖੋ, ਭਾਵੇਂ ਮੈਂ ਇਹ ਗੱਲਾਂ ਬਹੁਤ ਘੱਟ ਕਰਦਾ ਉਹਨਾਂ, ਮੈਂ ਕਰਨੀਆਂ ਨਹੀਂ ਚਾਹੁੰਦਾ ਕਿਉਂਕਿ ਮੈਂ ਉਸ ਦੇ ਕਾਬਲ ਨਹੀਂ ਹਾਂ। ਮੈਂ ਆਪਦੇ ਆਪ ਨੂੰ ਬਹੁਤ ਨਿਮਾਣਾ ਮਹਿਸੂਸ ਕਰਦਾ ਜਿਹੋ ਜਿਹੀਆਂ ਗੱਲਾਂ ਕਰਦਾ, ਪਰ ਮੈਨੂੰ ਇੰਨਾ ਕੁ ਤਾਂ ਪਤਾ ਨਾ ਐਜ ਏ ਪਾਠਕ ਜਾਂ ਐਜ ਏ ਸਮਾਜ ਦਾ ਹਿੱਸਾ ਹੁੰਦਾ ਵੀ ਗੁਰੂ ਸਾਹਿਬ ਨੇ ਖੁਦ ਰਾਹਤਨਾਮਾ ਨਹੀਂ ਲਿਖਿਆ। ਉਹਦਾ ਕਾਰਨ ਸੀ ਵੀ ਮੇਰੇ ਸਿੰਘ ਆ ਬਹੁਤ ਸਮਝਦਾਰ ਆ, ਉਹ ਮੌਕੇ ਮੁਤਾਬਕ ਰਹਿਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਛਤਰ ਛਾਇਆ ਦੇ ਹੇਠ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਰਹਿਤਨਾਮਾ ਆਪ ਤੈਅ ਕਰਦੇ ਰਹਿਣਗੇ। ਸੋ ਇਹ ਇੱਕ ਉਹਦਾ ਵੱਡਾ ਕਾਰਨ ਸੀ ਉਹਨਾਂ ਨੇ ਖੁਦ ਨਾ ਲਿਖਣਾ। ਸੋ ਚਲੋ ਇਹ ਗੱਲ ਮੈਨੂੰ ਲੱਗਦਾ ਮੈਂ ਜ਼ਿਆਦਾ ਨਾ ਕਰਾਂ ਤਾਂ ਬਿਹਤਰ ਆ।
ਸੋ ਬਿਲਕੁਲ ਜੀ, ਇੱਕ ਨਵੀਂ ਰੂਹ ਫੁੱਕਣ ਦੇ ਲਈ ਵੀ, ਕਿਉਂਕਿ ਜ਼ੁਲਮਾਂ ਦੀ ਅੱਤ ਹੋ ਚੁੱਕੀ ਸੀ, ਮੁਗਲਾਂ ਵੱਲੋਂ ਜਿਹੜੇ ਕੀਤੇ ਜਾਂਦੇ ਅਤਿਆਚਾਰ ਸੀ, ਤੇ ਲੋਕਾਈ ਜਿਹੜੀ ਸੀ ਉਹ ਹਾਰ ਮੰਨ ਕੇ ਬੈਠ ਗਈ ਸੀ। ਇੱਕ ਨਵੀਂ ਰੂਹ ਫੁੱਕਣ ਦੇ ਲਈ ਬਹੁਤ ਜ਼ਰੂਰੀ ਸੀਗਾ, ਤੇ ਇਹ ਜਜ਼ਬਾ ਜਿਹੜਾ ਸੀ, ਇਹ ਇੱਕ ਹੌਸਲਾ ਜਿਹੜਾ ਸੀ, ਇੱਕ ਵੱਖਰੇ ਤਰ੍ਹਾਂ ਦਾ ਹੌਸਲਾ ਜਿਹੜਾ ਸੀਗਾ, ਉਹ ਲੋਕਾਂ ਦੇ ਵਿੱਚ ਭਰ ਕੇ ਇੱਕ ਨਵੀਂ ਰੂਹ ਫੂਕ ਕੇ ਫਿਰ ਤੋਂ ਦੁਬਾਰਾ ਉਸ ਪੱਧਰ ਤੇ ਲਿਆਉਣਾ, ਇੱਕ ਇਹ ਵੀ ਕਾਰਨ ਸੀਗਾ ਉਸ ਵੇਲੇ। ਤੇ ਸਿੰਘ ਜਿਹੜਾ ਸੀ ਇੱਕ ਵੱਖਰੀ ਸਾਨੂੰ ਪਛਾਣ ਦੇ ਕੇ ਉਹਨਾਂ ਜ਼ੁਲਮਾਂ ਦਾ ਟਾਕਰਾ ਕਰਨ ਦੇ ਲਈ ਤਿਆਰ ਕੀਤਾ ਗਿਆ ਸੀਗਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਂਝ ਪਾਉਣ ਦੇ ਲਈ, ਤੇ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ। ਅੱਗੇ ਸਾਡੇ ਨਾਲ ਧਨੀ ਸਾਹਿਬ ਵੀ ਜੁੜੇ ਆ ਜੀ, ਗੁੱਡ ਮਾਰਨਿੰਗ ਅਮਰਦੀਪ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਕਦਰ ਕਰਿਆ ਕਰੋ ਰੱਬ ਦੀਆਂ ਦਿੱਤੀਆਂ ਦਾਤਾਂ ਦੀ, ਦੁਖੀ ਤਾਂ ਸਾਰਾ ਜਹਾਨ ਆ, ਇੱਥੇ ਉਹ ਵੀ ਜ਼ਿੰਦਗੀ ਜਿਉਂਦੇ ਨੇ, ਨੀਲੀ ਛਤਰੀ ਹੀ ਜਿਨ੍ਹਾਂ ਦਾ ਮਕਾਨ ਆ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਕਹਿੰਦੇ ਕਿੰਨੀ ਕੁ ਸੰਗਤ ਆਈ ਸੀ ਤੁਹਾਡੇ ਹਿਸਾਬ ਨਾਲ, ਕਹਿੰਦੇ ਸਿੱਖ ਖੇਡਾਂ ਤੇ ਭਾਜੀ, ਤੇ ਗੁਰਦੁਆਰੇ ਚ ਹੁੰਦੀਆਂ
ਲੜਾਈਆਂ
ਦੇ ਬਾਰੇ ਕਹਿੰਦੇ ਤੁਹਾਡਾ ਕੀ ਕਹਿਣਾ ਭਾਜੀ?
ਹਾਂ ਦੇਖੋ ਜੀ, ਕੱਲ ਕਹਿੰਦੇ ਦੋ ਵੀਡੀਓ ਦੇਖੀਆਂ ਸੀ, ਵੀਡੀਓ ਜਿਹਨੇ ਚੜਾਈਆਂ ਸੀ ਉਹਨਾਂ ਦੇ ਨਾਂ ਵੀ ਜ਼ਰੂਰ ਦੇਖਿਓ। ਸੋ ਗੱਲ ਇਹ ਆ ਜੀ, ਦੋ ਤਿੰਨ ਸਵਾਲ ਆ। ਪਹਿਲਾਂ ਤਾਂ ਤੁਸੀਂ ਗਿਣਤੀ ਕਿੰਨੀ ਕੁ, ਗਿਣਤੀ ਆ ਜਿਹੜੀ ਜਦੋਂ ਮੇਲੇ ਲੱਗਦੇ ਨਾ ਜੀ, ਮੇਲਿਆਂ ਦੇ ਵਿੱਚ ਜਿਹੜੀ ਉਹ ਕਣਕ ਦੇ ਬੋਲ ਵਾਲੀ ਗੱਲ ਹੁੰਦੀ ਆ, ਅਣਮਿਣੇ ਬੋਲ ਹੁੰਦੇ ਆ, ਮਿਣਤੀ ਨਹੀਂ ਹੋ ਸਕਦੀ। ਅਸੀਂ ਆਪਦੇ ਭਾਂਡਿਆਂ ਤੋਂ ਅੰਦਾਜ਼ਾ ਲਾਇਆ ਵੀ ਕਿੰਨੇ ਹਜ਼ਾਰ ਪਲੇਟ ਆਈ ਸੀ, ਕਿੰਨੀ ਲੱਗੀ, ਕਿੰਨੀ ਪਕੌੜਿਆਂ ਦੀ ਪਲੇਟ ਲੱਗੀ, ਕਿੰਨੇ ਗਲਾਸ ਲੱਗੇ, ਤਾਂ ਉਹ ਅੰਕੜੇ ਦੱਸਦੇ ਆ ਵੀ 40,000 ਤੋਂ ਉੱਤੇ ਤਿੰਨ ਦਿਨਾਂ ਦੇ ਵਿੱਚ ਲੋਕ ਆਏ ਆ। ਤਿੰਨ ਦਿਨਾਂ ਦਾ ਜੇ ਇਕੱਠ ਲਾਈਏ, ਪਹਿਲੇ ਦਿਨ ਦੀ ਜਿਹੜੀ ਸੀਗੀ ਉਹ ਕਲੀਅਰ ਘੱਟ ਹੀ ਆ ਵੀ ਪਹਿਲੇ ਦਿਨ 9,900 ਪਲੇਟ ਲੱਗ ਗਈ ਸੀ ਜੀ ਰੋਟੀ ਖਾਣ ਵਾਲਿਆਂ ਦੀ। ਸੋ ਰੋਟੀ ਤਕਰੀਬਨ ਹਰੇਕ ਨੇ ਇੱਕ ਇੱਕ ਵਾਰੀ ਖਾਧੀ, ਇੰਨਾ ਕੁ ਤਾਂ ਸਾਨੂੰ ਲੱਗਦਾ, ਕਿਉਂਕਿ ਦੋ ਵਾਰੀ ਰੋਟੀ ਖਾਣ ਦਾ ਕੋਈ ਤੁੱਕ ਨਹੀਂ ਬਣਦੀ ਕਿਸੇ ਦੀ। ਤੇ ਇਸ ਕਰਕੇ ਪਹਿਲੇ ਦਿਨ ਜਿਹੜਾ 9,000 ਤੋਂ ਉੱਤੇ ਅੰਕੜਾ ਸੀ, ਹਾਂ ਕਈਆਂ ਨੇ ਨਹੀਂ ਵੀ ਖਾਧੀ ਕਹਿ ਸਕਦੇ ਆ, ਕਈਆਂ ਨੇ ਬਾਹਰ ਜਿਹੜੇ ਰੈਸਟੋਰੈਂਟ ਬਣੇ ਸੀ ਉਹ ਵੀ ਸੀ ਵੀ ਉਹਦੇ ਉੱਤੇ ਸੀ, ਬਾਕੀ ਨਹੀਂ। 9,900 ਤੋਂ 9,900 ਇੱਕ ਦਾ ਤਾਂ ਮੈਂ ਗਰੰਟੀ ਕਰ ਸਕਦਾ, ਕਿਉਂਕਿ 9,900 ਪਲੇਟ ਲੱਗੀ ਸੀ ਤੇ ਇੱਕ ਮੈਂ ਸੀਗਾ, ਕਿਉਂਕਿ ਮੈਂ ਖਾਣ ਦਾ ਮੌਕਾ ਨਹੀਂ ਮਿਲਿਆ ਸੀ ਮੈਨੂੰ। ਸੋ ਕਹਿਣ ਦਾ ਭਾਵ ਆ ਵੀ 9,900 ਇੱਕ ਤਾਂ ਸੀਗੇ ਸੀ। ਠੀਕ ਆ। ਸੋ ਦੂਜਾ ਇਹ ਆ ਜੀ, ਜਿਹੜੀ ਗਿਣਤੀ ਦੂਜੇ ਦਿਨ ਉਦੋਂ ਵਧੀ ਸੀ, ਤੀਜੇ ਦਿਨ ਉਦੋਂ ਵਧੀ ਸੀ, ਇਸ ਕਰਕੇ ਸਾਨੂੰ ਇਹ ਉਮੀਦ ਆ 40-42 ਹਜ਼ਾਰ ਪਲੇਟ ਲੱਗਣ ਦਾ ਇੱਕ ਸਬੂਤ ਆ ਵੀ ਇੰਨੇ ਕੁ ਲੋਕ ਜਿਹੜੇ ਆਏ ਸੀ। ਦੂਜੇ ਪਾਸੇ ਜਿਹੜੀ ਗੁਰਦੁਆਰੇ ਚ ਹੁੰਦੀਆਂ ਲੜਾਈਆਂ, ਦੇਖੋ ਲੜਾਈਆਂ ਤਾਂ ਉਹ ਹੀ ਹੁੰਦੀਆਂ ਜਿਨ੍ਹਾਂ ਨੂੰ ਗੁਰਬਾਣੀ ਨੀ ਸਮਝ ਆਈ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ, ਉਹਨਾਂ ਦਾ ਦਾਇਰਾ, ਉਹਨਾਂ ਦੇ ਸੰਦੇਸ਼ ਸਮਝ ਨੀ ਆਏ, ਉਹੀ ਉਹੀ ਬੰਦੇ ਲੜਦੇ ਆ, ਹੋਰ ਨੀ ਕੋਈ ਲੜਦਾ। ਤੇ ਨੰਬਰ ਇੱਕ। ਨੰਬਰ ਦੋ ਇਹ ਆ ਕਹਾਣੀ ਵੀ ਮੈਂ ਉਹ ਲੜਨ ਵਾਲਿਆਂ ਨਾਲੋਂ ਵੀ ਬੇਵਕੂਫ ਉਹਨਾਂ ਲੋਕਾਂ ਨੂੰ ਸਮਝਦਾ। ਹੁਣ ਗੁਰਦੁਆਰੇ ਚ ਕੌਣ ਲੋਕ ਜਾਂਦੇ ਆ? ਗੁਰਦੁਆਰੇ ਚ ਗੁਰਸਿੱਖੀ ਨੂੰ ਪਿਆਰ ਕਰਨ ਵਾਲੇ ਲੋਕ ਹੀ ਜ਼ਿਆਦਾ ਜਾਂਦੇ ਆ। ਜੇ ਇੱਥੇ ਕਹੀਏ ਅਸੀਂ ਦੋਸ਼ ਲਾਉਣ ਨੂੰ ਬੜੇ ਸੌਖੇ ਆ, ਉੱਥੇ RSS ਵਾਲਾ ਚਲਾ ਗਿਆ। RSS ਵਾਲਾ ਕੋਈ ਨੀ ਹੁੰਦਾ, ਅਸੀਂ ਹੁੰਦੇ ਆ, ਸਾਨੂੰ ਇਹ ਹੁੰਦਾ ਵੀ ਅਸੀਂ ਕਮੀ ਲੱਭੀਏ, ਲੜ ਪਏ, ਖਿੱਚੋ ਵੀਡੀਓ, ਬਣਾਓ ਵੀਡੀਓ, ਪਾਓ ਵੀਡੀਓ। ਆਹ ਸਾਡੀ ਸੋਚ ਆ, ਆਹ ਸਾਡਾ ਦਾਇਰਾ, ਐਡੀ ਕੁ ਆਪਦੇ ਕੁਝ ਕੁ ਲਾਇਕ ਲੈਣ ਲਈ, ਆਪਦੀਆਂ ਕੁਝ ਕੁ ਗੱਲਾਂ ਨੂੰ ਸਾਬਤ ਕਰਨ ਲਈ ਅਸੀਂ ਸਿਰਫ ਤੇ ਸਿਰਫ ਇਕੱਲੇ ਨੈਗੇਟਿਵ ਪੁਆਇੰਟ ਜਿਹੜੇ ਰੇਜ਼ ਕਰਦੇ ਹਾਂ। ਸੋ ਉਹੀ ਇਹ ਚੀਜ਼ ਜਿਹੜੀ ਗੁਰਦੁਆਰੇ ਦੀਆਂ ਲੜਾਈਆਂ ਦੀਆਂ ਵੀਡੀਓ ਦੀ ਹੁੰਦੀ ਆ, ਜਿਹੜੇ ਲੋਕ ਇੱਥੇ ਜਾਂਦੇ ਆ ਉਹ ਗੁਰਸਿੱਖੀ ਨਾਲ ਆਪਦੇ ਆਪ ਨੂੰ ਜੁੜਿਆ ਸਮਝਦੇ ਆ, ਤੇ ਪਰ ਉਹ ਲੜਾਈ ਦਾ ਪਲ ਉਹਨਾਂ ਨੇ ਕਦੇ ਵੀ, ਮੈਂ ਦਾਅਵਾ ਕਰਦਾ ਵੀ ਕੋਈ ਸ਼ਬਦ ਚੰਗਾ ਲੱਗਿਆ ਹੋਵੇ, ਕੋਈ ਗੁਰਬਾਣੀ ਦੀ ਤੁਕ ਚੰਗੀ ਲੱਗੇ, ਉਹ ਨੀ ਅਪਲੋਡ ਕੀਤੀ ਹੋਣੀ ਕਦੇ ਵੀ ਉਹਨਾਂ ਨੇ। ਜੇ ਨੂਨਤਾ ਹੀ ਦੇਗੀ ਕਿਤੇ, ਉਹ ਇੱਕ ਸੈਕਿੰਡ ਦੇ ਵਿੱਚ ਅਪਲੋਡ ਕਰ ਲਈ ਹੋਵੇ, ਕਰ ਲੈਂਦੇ ਆ। ਅਸੀਂ ਰੋਜ਼ ਅਸੀਂ ਗੇਮਾਂ ਵਿੱਚ, ਮੈਂ ਰੋਜ਼ ਕਰਲਾਉਂਦਾ ਰਿਹਾ, ਮੇਰੇ ਕੋਲ ਆ ਕੇ ਲੋਕ ਕਹਿੰਦੇ ਰਹੇ ਵੀ ਆਹ ਚੰਗਾ ਆਹ ਚੰਗਾ, ਮੈਂ ਉਹਨਾਂ ਨੂੰ ਕਹਿੰਦਾ ਸੀ ਭਰਾਵੋ ਇਹ ਚੰਗਾ ਲੱਗਿਆ ਤਾਂ ਲੋਕਾਂ ਨੂੰ ਦੱਸ ਦਿਓ, ਜੇ ਮਾੜਾ ਤਾਂ ਮੈਨੂੰ ਦੱਸ ਦਿਓ, ਅਸੀਂ ਕੋਸ਼ਿਸ਼ ਕਰਦੇ ਹਾਂ ਸੁਧਾਰਨ ਦੀ। ਪਰ ਨਹੀਂ, ਸਾਡੀ ਸਾਡੀ ਸੋਚ ਇੱਕ ਸੌੜੀ ਸੋਚ ਹੋ ਕੇ ਰਹਿ ਗਈ ਆ। ਅਸਲ ਚ ਮੈਨੂੰ ਮੈਨੂੰ ਇੱਥੋਂ ਤੱਕ ਲੱਗਦਾ ਵੀ ਅਸੀਂ ਨਾ ਸੋਸ਼ਲ ਮੀਡੀਆ ਲਾਈਏ ਜਾਂ ਮੀਡੀਆ ਵੀ ਲਾਈਏ, ਉਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਿਆ ਜਿਹੜੇ ਲੋਕ ਉਸ ਚ ਪੜ੍ਹੇ ਲਿਖੇ ਨੀ, ਉਹਦੇ ਚ ਤਜਰਬਾ ਨੀ, ਉਹਨਾਂ ਨੂੰ ਪਤਾ ਨੀ ਲੱਗਦਾ ਵੀ ਆਹ ਗੱਲ ਦਾ ਕੀ ਨਤੀਜਾ ਨਿਕਲੂ ਆ, ਇਹ ਗੱਲ ਕਰਨ ਦੇ ਕਿਹਨੂੰ ਫਾਇਦੇ ਆ, ਕਿਹਨੂੰ ਨੁਕਸਾਨ ਆ। ਉਹਨਾਂ ਦਾ ਦਾਇਰਾ ਸੀਮਤ ਆ, ਉਹਨਾਂ ਨੂੰ ਐਂ ਲੱਗਦਾ ਵੀ ਮੈਨੂੰ ਕੀ ਫਾਇਦਾ ਹੋਊਗਾ ਇਸ ਨਾਲ, ਮੈਨੂੰ ਲਾਈਕ ਮਿਲਣਗੇ ਤੇ ਮੈਂ ਉਹਨਾਂ ਲਈ ਇਹ ਵੀਡੀਓ ਪਾਵਾਂ। ਸਾਡੇ ਕੋਲ ਸਿਡਨੀ ਤੋਂ ਵੀਡੀਓ ਆਈ ਸੀ ਇੱਕ ਵਾਰੀ, ਤੇ ਸਾਨੂੰ ਉਹ ਚੰਗੀ ਨੀ ਲੱਗੀ, ਅਸੀਂ ਉੱਥੇ ਰੋਕਤੀ, ਅਸੀਂ ਕਿਹਾ ਵੀ ਦੇਖੋ ਮੈਨੂੰ ਤੁਸੀਂ ਭੇਜਤੀ, ਮੈਂ ਵੀ ਡਿਲੀਟ ਕਰਤੀ ਤੇ ਤੁਸੀਂ ਵੀ ਡਿਲੀਟ ਕਰ ਦਿਓ, ਦੈਟਸ ਇਟ। ਇਹ ਜਿਹੜੇ ਲੋਕ ਕਰਦੇ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਅਸੀਂ ਕੋਈ ਇਹਨੂੰ ਫਲਾਉਣਾ ਨਹੀਂ। ਪਰ ਕੱਲ ਵੀ ਸਾਡੇ ਨਾਲ ਹਾਦਸਾ ਹੋਇਆ ਜੀ ਗੇਮਾਂ ਦੇ ਮਾਮਲੇ ਚ, ਸਾਡੇ ਵੀ ਇੱਕ ਬਹੁਤ ਉੱਚੀ ਸ਼ਖਸੀਅਤ ਆ ਜੀ, ਮਾਣਮਤੀ ਸ਼ਖਸੀਅਤ ਆ, ਉਹਨਾਂ ਨੇ ਵੀਡੀਓ ਪਾਈ, ਬਕਾਇਦਾ ਕੈਪਸ਼ਨ ਲਿਖ ਕੇ ਵੀਡੀਓ ਪਾਈ ਵੀ ਆਹ ਕੁਛ ਹੋ ਰਿਹਾ ਜੀ, ਉਹ ਲੜਾਈ ਦਾ ਜਿਹੜਾ ਲਾਸਟ ਚ ਦੋ ਪਲੇਅਰਾਂ ਦੀ ਇੱਕ 30 ਸੈਕਿੰਡ ਦੀ ਲੜਾਈ, ਉਹ 30 ਸੈਕਿੰਡ ਦੀ ਲੜਾਈ ਨੂੰ ਉਹਨੇ ਹਾਈਲਾਈਟ ਕੀਤਾ। ਬਾਕੀ ਜਿਹੜਾ ਪਿਛਲੇ 2.5 ਸਾਲਾਂ ਦੇ ਵਿੱਚ ਜਿਹੜਾ ਕੰਮ ਹੋਇਆ, 2.5 ਸਾਲਾਂ ਦੇ ਵਿੱਚ ਜਿਹੜੀ ਮਿਹਨਤ ਹੋਈ, ਉਹ ਦਿਖੀ ਨਹੀਂ ਉਹ ਸੱਜਣ ਮਿੱਤਰ ਨੂੰ। ਪਰ ਚਲੋ ਜੀ, ਉਹ ਸੱਜਣ ਮਿੱਤਰ ਦੀ ਸ਼ਾਇਦ ਸਾਡੇ ਨਾਲ ਸੋਚ ਬਹੁਤ ਉੱਚੀ ਆ, ਬਹੁਤ ਵੱਡੀ ਸੋਚ ਦਾ ਮਾਲਕ ਆ, ਸੋਹਣੇ ਉਹ ਕੀਤਾ, ਉਹਦੀ ਇਹ ਡਿਊਟੀ ਲਾਈ ਸੀ ਵਾਹਿਗੁਰੂ ਨੇ, ਤੇ ਆਪਣੀ ਡਿਊਟੀ ਲਾਈ ਆ ਜੀ ਇਹਨਾਂ ਦੀ ਸੇਵਾ ਕਰਨ ਦੀ। ਅਸੀਂ ਫੇਰ ਵੀ ਇਸ ਵਿਚਾਰਾਂ ਕਰ ਰਹੇ ਸੀ ਕੱਲ ਵੀ ਆਪਾਂ ਉਹ ਸੱਜਣ ਕੋਲੇ ਜਾ ਕੇ ਉਹਦੇ ਪੈਰੀ ਹੱਥ ਲਾ ਕੇ ਮਾਫ਼ੀ ਮੰਗਿਆਵਾਂਗੇ ਵੀ ਜੀ ਗਲਤੀ ਹੋ ਗਈ, ਉੱਥੇ ਲੜਾਈ ਹੋ ਗਈ, ਹਾਲਾਂਕਿ ਪ੍ਰਬੰਧਕਾਂ ਦਾ ਕਸੂਰ ਨਹੀਂ ਸੀ, ਪਰ ਫੇਰ ਵੀ ਸਾਡੀ ਪ੍ਰਬੰਧਕ ਕਮੇਟੀ ਦੀ ਕੋਈ ਨੀ ਜੀ, ਆਪਾਂ ਮਾਫ਼ੀ ਮੰਗ ਲੈਂਦੇ ਹਾਂ ਇਸ ਚੀਜ਼ ਦੀ। ਤੇ ਉਹ ਸੱਜਣ ਕਹਿ ਰਹੇ ਅੱਛਾ ਤੁਸੀਂ ਧਮਕੀ ਦਿੰਦੇ ਹੋ, ਹੈ ਉਹ ਇਸ ਗੱਲ ਨੂੰ ਧਮਕੀ ਆ, ਅਸੀਂ ਰਿਕੁਐਸਟ ਕੀਤੀ ਕੱਲ ਦਾ ਇਹ ਹਾਦਸਾ ਮੈਂ ਸ਼ੇਅਰ ਨਹੀਂ ਕਰਨਾ ਚਾਹੁੰਦਾ ਸੀ, ਪਰ ਹੁਣ ਗੱਲ ਚੋਂ ਗੱਲ ਆ ਗਈ ਤਾਂ ਮੈਨੂੰ ਕਹਿਣਾ ਪਊਗਾ। ਕੱਲ ਅਸੀਂ ਰਿਕੁਐਸਟ ਕੀਤੀ ਸੱਜਣ ਨੂੰ, ਉਸਨੂੰ ਵੀ ਸੱਜਣਾ ਵੀ ਸਾਰਾ ਕੁਛ ਵਧੀਆ ਹੋਇਆ, ਤੇ ਬੇਨਤੀ ਆ ਵੀ ਇਹ ਤੁਸੀਂ ਇਹ ਵੀਡੀਓ ਨਾ ਪਾਓ ਤਾਂ ਚੰਗਾ, ਇਹਨੂੰ ਡਿਲੀਟ ਕਰ ਦਿਓ। ਅੱਛਾ, ਕਹਿੰਦੇ ਬੇਨਤੀ ਤੇ ਮਿਹਨਤ ਆ ਕਿ ਧਮਕੀ ਆ, ਪਹਿਲਾਂ ਇਹਦਾ ਜਵਾਬ ਦਿਓ। ਕਹਿੰਦਾ ਜੇ ਤਾਂ ਬੇਨਤੀ ਤੇ ਮਿਹਨਤ ਆ ਤਾਂ ਮੈਂ ਕਰ ਦੇਣਾ, ਜੇ ਧਮਕੀ ਆ ਫੇਰ ਨੀ ਮੈਂ ਕਰਦਾ। ਫਿਰ ਉਹ ਅਸੀਂ ਆਖਿਆ ਵੀ ਦੇਖੋ, ਅਸੀਂ ਤਾਂ ਸ਼ਬਦ ਦੀ ਬੇਨਤੀ ਤੋਂ ਸ਼ੁਰੂ ਕੀਤਾ ਸੀ, ਪਰ ਜੇ ਤੁਸੀਂ ਧਮਕੀ ਸਮਝਦੇ ਹੋ ਤਾਂ ਫੇਰ ਭਾਈ ਇਹ ਧਮਕੀ ਆ, ਠੀਕ ਹੈ ਨਾ। ਪਰ ਉਹ ਹੁਣ ਦੇਖੋ ਸਾਰਾ ਐਡਲੇਟ ਉੱਥੇ ਸਾਰੇ ਸੇਵਾਦਾਰ ਖੜੇ ਸੀ, 40 ਬੰਦੇ, ਉਹਨਾਂ ਨੇ ਉਸ ਸੱਜਣ ਨੂੰ ਸੁਣਿਆ। ਮੈਂ ਉਸ ਬੰਦੇ ਲਈ ਸੱਜਣ ਸ਼ਬਦ ਵਰਤ ਰਿਹਾ, ਉਸ ਸੱਜਣ ਨੂੰ ਸੁਣਿਆ ਵੀ ਭਾਈ ਕਿਵੇਂ, ਉਹ ਕਿਹੜੇ ਹੋਮਿਓ ਦਾ ਸ਼ਿਕਾਰ ਆ, ਕਿਹੜੀ ਗੱਲ ਬੋਲ ਰਿਹਾ, ਕਿਤੇ ਤਾਂ ਸਾਰਾ ਸਾਊਥ ਆਸਟ੍ਰੇਲੀਆ ਪੱਬਾਂ ਭਾਰ ਆ, ਤੇ ਉਹ ਇਕੱਲੇ ਇਕੱਲੇ ਬੰਦੇ ਨੇ ਸੇਵਾ ਕਰੀ ਤੇ ਇੱਕ ਸਾਊਥ ਆਸਟ੍ਰੇਲੀਆ ਦਾ ਵਸਨੀਕ ਆਪਦੀ ਹੋਮਿਓ ਨੂੰ ਪੱਠੇ ਪਾ ਰਿਹਾ। ਸੋ ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ, ਕਰਨੀਆਂ ਪੈਣਗੀਆਂ। ਪਰ ਇਹਨਾਂ ਲੋਕਾਂ ਦਾ ਮੈਂ ਦੇਖਿਆ ਵੀ ਇਹਨਾਂ ਨਾਲ ਜਿੱਦ ਕੇ ਕੋਈ ਹੱਲ ਨਹੀਂ, ਇਹਨਾਂ ਦੇ ਪੈਰੀ ਹੱਥ ਲਾ ਕੇ ਇਹਨਾਂ ਨੂੰ ਹੋਰ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਲਓ ਜੀ ਅਸੀਂ ਪੈਰੀ ਹੱਥ ਲਾਉਣੇ ਆ, ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ਾਂ ਲਈ ਪੈਰੀ ਹੱਥ ਲਾਉਣ ਦੀ, ਵੀ ਮੇਰੇ ਤੋਂ ਗਲਤੀ ਹੋ ਗਈ ਜੀ, ਤੁਸੀਂ ਸਹੀ ਹੋ ਆਪਦੀ ਥਾਂ ਤੇ, ਲਓ ਜੀ ਤੁਹਾਡੇ ਤੋਂ ਮਾਫ਼ੀ ਮੰਗ ਲੈਂਦੇ ਹਾਂ। ਇਹਦੇ ਨਾਲ ਕੀ ਫਰਕ ਪੈਜੂਗਾ ਇਸ ਗੱਲ ਨਾਲ ਦੱਸੋ? ਪਰ ਇਹ ਕਸੂਰ ਸਾਡਿਆਂ ਦਾ ਹੀ ਆ ਜੀ, ਜੇ ਜਿਹੀਆਂ ਵੀਡੀਓ ਗੁਰਦੁਆਰਿਆਂ ਚ ਕੋਈ ਅਪਲੋਡ ਕਰਦੇ ਆ, ਉਹ ਜ਼ਿਆਦਾ ਉੱਚੀ ਸੋਚ ਦੇ ਮਾਲਕ ਆ, ਮੈਂ ਤਾਂ ਇਹੀ ਕਹੂੰਗਾ ਇਹਨਾਂ ਨੂੰ।
ਜੀ ਬਿਲਕੁਲ, ਵੈਸੇ ਨਿਖੇਧੀ ਇਸ ਕਰਕੇ ਕਰਨੀ ਬਣਦੀ ਹੈ ਕਿਉਂਕਿ ਇਹ ਸਾਡੀ ਤ੍ਰਾਸਦੀ ਬਣ ਗਈ ਹੈ ਕਿ ਅਸੀਂ ਆਪਣਾ ਤਮਾਸ਼ਾ ਜਿਹੜਾ ਆਪ ਹੀ ਦਿਖਾ ਰਹੇ ਹਾਂ ਜੀ ਦੂਜੀਆਂ ਕੌਮਾਂ ਨੂੰ, ਤੇ ਜਿਵੇਂ ਗੱਲ ਹੈ ਕਿ ਸਾਨੂੰ ਬਰਬਾਦ ਕਰਨ ਦੇ ਲਈ ਹੁਣ ਕੋਈ ਬਾਹਰੋਂ ਆਉਣ ਦੀ ਕਿਸੇ ਨੂੰ ਲਿਆਉਣ ਦੀ ਲੋੜ ਨਹੀਂ ਹੈ, ਸਗੋਂ ਅਸੀਂ ਖੁਦ ਆਪ ਉਸ ਪੱਧਰ ਤੱਕ ਪਹੁੰਚ ਗਏ, ਉਸ ਪੱਧਰ ਤੱਕ ਡਿੱਗ ਚੁੱਕੇ ਹਾਂ, ਸਾਡੇ ਵਿੱਚ ਇੰਨਾ ਕੁ ਨਿਘਾਰ ਜਿਹੜਾ ਆ ਉਹ ਆ ਚੁੱਕਿਆ ਇਸ ਵੇਲੇ, ਹੈ ਨਾ।
ਦੇਖੋ ਕਈ ਗੱਲਾਂ ਮਰਦੀ ਪੈ ਜੀਆਂ ਹੁੰਦੀਆਂ ਵੀ ਜਿੱਥੇ ਸਾਰਾ ਦੁਨੀਆ ਇੱਕ ਪਾਸੇ ਹੋ ਕੇ ਭੱਜੀ ਫਿਰਦੀ ਆ, ਸਵੀਡਨ ਤੱਕ ਦੇ ਲੋਕ ਆਏ ਸੱਜਣ ਸਾਡੇ ਸਵੀਡਨ ਤੋਂ, ਇੱਥੇ ਸੱਤ ਚਾਰ ਕੰਟਰੀਆਂ ਚੋਂ ਆਏ, ਆਸਟ੍ਰੇਲੀਆ ਜੇ ਤੁਸੀਂ ਮੈਲਬਰਨ ਤੋਂ ਆਏ ਆ ਜੇ ਸਿਡਨੀ ਤੋਂ ਆਏ, ਕੋਈ ਸੌਖਾ ਕੰਮ ਨਹੀਂ ਸੀ, ਇੰਨੇ ਘੰਟੇ ਡਰਾਈਵ ਕਰਕੇ ਆਉਣਾ, ਸਾਰੇ ਫਿਰ ਉਹ ਮੂਰਖ ਸੀ, ਸਾਰੇ ਮੂਰਖ ਹੋ ਗਏ, ਇੱਕ ਬੰਦਾ ਸਹੀ ਹੋ ਗਿਆ। ਇਹ ਚੀਜ਼ ਸੋਚਣ ਵਾਲੀਆਂ ਗੱਲਾਂ ਹੁੰਦੀਆਂ। ਜੇ ਤੁਸੀਂ ਮੈਂ ਹੁਣ ਕੋਈ ਨੁਕਤਾ ਚਣੀ ਕਿਸੇ ਚੀਜ਼ ਦੀ ਕਰਦਾ ਨਾ, ਤਾਂ ਇਹਦਾ ਮਤਲਬ ਬਾਕੀ ਸਾਰੇ ਮੂਰਖ ਹੋ ਗਏ, ਮੈਂ ਹੀ ਸਹੀ ਹੋ ਗਿਆ, ਇਹ ਨਹੀਂ ਹੁੰਦਾ। ਮੈਂ ਲਿਖਿਆ ਬਹੁਤ ਮੇਰੀਆਂ, ਤੁਸੀਂ ਰਾਈਟਿੰਗਾਂ ਕੱਢ ਕੇ ਦੇਖ ਸਕਦੇ ਹੋ, ਮੈਂ ਮੇਲਿਆਂ ਤੇ ਗਿਆ, ਮੈਂ ਉਹਨਾਂ ਦੀ ਲਿਖਿਆ, ਪਰ ਉਹ ਲਿਖਣ ਦੇ ਵਿੱਚ ਵੀ ਇੱਕ ਤਰੀਕੇ ਨਾਲ ਜ਼ਰੂਰ ਲਿਖਿਆ ਵੀ ਕਿਸੇ ਨੂੰ ਇਹ ਚੀਜ਼ ਦੀ ਗਲਤ ਨਾ ਲੱਗੇ। ਗਲਤ ਨੂੰ ਗਲਤ ਕਹਿਣਾ ਕੋਈ ਬੁਰਾਈ ਨਹੀਂ ਹੈ, ਪਰ ਉਹਨੂੰ ਦੇਖਣਾ ਪੈਂਦਾ ਵੀ ਐਫਰਟ ਕਿੱਡਾ ਵੱਡਾ ਸੀ, ਕੰਮ ਕਿੱਡਾ ਵੱਡਾ ਸੀ, ਕੀ ਚੀਜ਼ ਸੀ, ਤੇ ਕੀ ਮੈਂ ਇਕੱਲਾ ਹੀ ਸਹੀ ਹੋ ਗਿਆ ਜਾਂ ਮੈਂ ਇਕੱਲਾ ਹੀ ਦੁਨੀਆਂ ਤੋਂ ਸਿਆਣਾ ਹੋ ਗਿਆ, ਇਹ ਚੀਜ਼ ਦੇਖਣੀ ਪੈਂਦੀ ਇੱਥੇ।
ਬਿਲਕੁਲ ਜੀ ਬਿਲਕੁਲ। ਤੇ ਅੱਗੇ ਬ੍ਰਾਂਡ ਸਾਹਿਬ ਸਾਡੇ ਨਾਲ ਕੁਛ ਹੋਰ ਦੋਸਤ ਵੀ ਜੁੜੇ ਆ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ। ਸਾਡੇ ਨਾਲ ਸਾਂਝ ਬਣਾਈ ਹੈ ਜੀ ਹਰਦੇਵ ਸਿੰਘ ਹੋਰਾਂ ਨੇ ਕੋਲੰਬਲੀ ਨਿਊ ਸਾਊਥ ਵੇਲਸ ਤੋਂ। ਗੁੱਡ ਮਾਰਨਿੰਗ ਅਮਰਦੀਪ ਜੀ ਤੇ ਮਿੰਟੂ ਵੀਰ ਜੀ ਤੇ ਸਰਬਜੀਤ ਵੀਰ ਜੀ, ਆਲ ਹਰਮਨ ਰੇਡੀਓ ਟੀਮ ਨੂੰ ਉਹਨਾਂ ਨੇ ਸ਼ੁਭ ਸਵੇਰ ਕਿਹਾ ਜੀ। ਸਾਡੇ ਵੱਲੋਂ ਵੀ ਬਹੁਤ ਸ਼ੁਭ ਸਵੇਰ ਤੁਹਾਨੂੰ, ਤੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ। ਅੱਗੇ ਸਾਡੇ ਨਾਲ ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਚ, ਤੇ ਇਹਨਾਂ ਨੇ ਇੱਕ ਬਹੁਤ ਹੀ ਖੂਬਸੂਰਤ ਜਿਹੀ ਤਸਵੀਰ ਦੇ ਨਾਲ ਅਟੈਚਮੈਂਟ ਜਿਹੜੀ ਭੇਜੀ ਹੈ ਤੇ ਨਾਲ ਇੱਕ ਵਿਚਾਰ ਭੇਜ ਰਹੇ ਆ। ਮਨੁੱਖੀ ਫਿਤਰਤ ਬਹਿਸਬਾਜ਼ੀ ਚ ਬੋਲੇ ਸੁਣੇ ਮੰਦੇ ਸ਼ਬਦ ਇਨਸਾਨ ਕਦੇ ਨਹੀਂ ਭੁੱਲਦਾ। ਖੁਸ਼ੀ ਪਰ ਖੁਸ਼ੀ ਵਕਤ ਚ ਦਿੱਤੀਆਂ ਵਧਾਈਆਂ ਅਕਸਰ ਇਨਸਾਨ ਭੁੱਲ ਜਾਂਦਾ ਹੈ। ਸ਼ੁਭ ਸਵੇਰ ਦੋਸਤੋ, ਤੇ ਨਾਲ ਹੀ ਨਾਲ ਸਤਿ ਸ੍ਰੀ ਅਕਾਲ ਜੀ। ਕਹਿੰਦੇ ਸੁਣਨ ਚ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਬਾਰੇ ਬਾਦਲ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੇ ਅੜਿੱਕੇ ਲਾਏ, ਕੀ ਇਹ ਸੱਚਾਈ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ? ਕਹਿੰਦੇ
ਦੇਖੋ ਹਲੇ ਤੱਕ ਮੈਨੂੰ ਇਸ ਬਾਰੇ ਜਿਆਦਾ ਨਹੀਂ ਪਤਾ ਲੱਗਿਆ, ਪਰ ਮੈਂ ਕੋਸ਼ਿਸ਼ ਕਰੂੰਗਾ ਕਿਉਂਕਿ ਕਈ ਦਿਨਾਂ ਦਾ ਖਬਰਾਂ ਤੋਂ ਦੂਰ ਸੀ। ਜੇ ਕੋਈ ਪੰਥਕ ਸਰਕਾਰ ਨੂੰ ਇਹ ਪੰਥਕ ਲੋਕਾਂ ਨੂੰ ਇਹ ਲੱਗਦਾ ਵੀ ਅਸੀਂ ਹੀ ਸਭ ਕੁਛ ਕਰ ਸਕਦੇ ਹਾਂ ਤੇ ਕਿਸੇ ਨੂੰ ਹੋਰ ਅੜਿੱਕੇ ਲਾ ਰਹੇ ਆ, ਤਾਂ ਮਾੜੀ ਗੱਲ ਆ, ਪਰ ਇਹਦੀ ਟਿੱਪਣੀ ਬਾਅਦ ਚ ਚੰਗੀ ਰਹੂਗੀ ਜੇ ਅਸੀਂ ਪੜ੍ਹ ਕੇ ਜਾਂ ਇਸ ਬਾਰੇ ਵਿਚਾਰ ਕੇ ਗੱਲ ਕਰੀਏ
ਜੀ। ਅੱਗੇ ਮਹਿੰਦਰ ਸਿੰਘ ਹਾਂਸ ਬਰੈਂਪਟਨ ਕੈਨੇਡਾ ਤੋਂ ਵੀ ਸ਼ਾਮਲ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਵੈਰੀ ਗੁੱਡ ਪ੍ਰੋਗਰਾਮ, ਥੈਂਕਸ ਫਾਰ ਨਿਊਜ਼। ਮਿੰਟੂ ਜੀ ਤੇ ਕੈਪਟਨ ਬਾਰੇ ਵੀ ਇਹਨਾਂ ਨੇ ਪੰਜਾਬੀ ਨੂੰ ਅੰਗਰੇਜ਼ੀ ਚ ਲਿਖਿਆ ਜੀ, ਇਸ ਕਰਕੇ ਥੋੜਾ ਜਿਹਾ ਪੜ੍ਹਨ ਚ ਮੁਸ਼ਕਲ ਆ ਰਹੀ ਹੈ। ਮੈਨੂੰ ਸਮਝ ਨਹੀਂ ਆ ਰਹੀ, ਇੱਕ ਵਾਰ ਜੇ ਤੁਸੀਂ ਪੰਜਾਬੀ ਚ ਲਿਖ ਕੇ ਭੇਜੋ ਤਾਂ ਬਹੁਤ
ਹੈਰਾਨ ਹਨ ਸਾਰੇ
ਲਿਖਿਆ ਲਿਖਿਆ ਗਿਆ। ਸੋ ਕੈਪਟਨ
ਦੇਖੋ ਜੀ, ਮੈਂ ਇਹਨਾਂ ਨੂੰ ਕੈਨੇਡਾ ਵਾਲਿਓ ਜਦੋਂ ਕੈਪਟਨ ਤੁਹਾਡੇ ਕੋਲੇ ਗਏ ਸੀ, ਵਿਚਾਰੇ ਕੋਲੇ ਕੁਰਸੀ ਨੀ ਨਾ ਸੀ, ਰੁਤਬਾ ਨੀ ਨਾ ਸੀ, ਤਾਂ ਹੀ ਤੁਸੀਂ ਉਹਦੇ ਨਾਲ ਇੰਨੀ ਭੈੜੀ ਕੀਤੀ ਸੀ ਨਾ, ਤੇ ਹੁਣ ਉਹਦੇ ਕੋਲੇ ਰੁਤਬਾ ਤੇ ਉਹਨਾਂ ਨੇ ਬਦਲਾ ਤਾਂ ਲੈਣਾ ਹੀ ਆ। ਯਾਦ ਆ ਤੁਹਾਡੇ ਸਾਰਿਆਂ ਦੇ ਵੀ ਜੋ ਕੈਪਟਨ ਗਏ ਸੀ ਤੇ ਕੀ ਉਹਨਾਂ ਨਾਲ ਬੀਤੀ ਸੀ।
ਜੀ ਜੀ ਬਿਲਕੁਲ। ਤੇ ਅੱਗੇ ਸਾਡੇ ਨਾਲ ਸਾਡੇ ਆਪਣੇ ਹੀ ਰੇਡੀਓ ਦੇ ਸਾਥੀ ਪ੍ਰੈਜ਼ੈਂਟਰ ਸੁਖਪ੍ਰੀਤ ਐਡੀਲੇਡ ਤੋਂ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਮਿੰਟੂ ਬਾਜੀ ਤੇ ਸਭ ਲਿਸਨਰਸ ਨੂੰ ਵੀ, ਤੇ ਗੇਮਸ ਤਾਂ ਕਹਿੰਦੇ ਕਾਹਦੀਆਂ ਜੀ, ਸਾਡੇ ਲਈ ਤਾਂ ਵਿਆਹ ਹੀ ਲੱਗਿਆ ਹੋਇਆ ਸੀ ਤੇ ਹੁਣ ਤਾਂ ਦਿਲ ਨੀ ਲੱਗ ਰਿਹਾ। ਠੀਕ ਓਦਾਂ ਹੀ ਕਹਿੰਦੇ ਜਿਵੇਂ ਕੁੜੀ ਨੂੰ ਤੋਰ ਕੇ ਵਿਆਹ ਪਿੱਛੋਂ ਨਹੀਂ ਲੱਗਦਾ। ਕਿਆ ਬਾਤ ਹੈ ਸਤਪ੍ਰੀਤ ਜੀ। ਇਸ ਤੋਂ ਪਹਿਲਾਂ ਕਿ ਮਿੰਟੂ ਬਾਜੀ ਕੁਛ ਕਹਿਣ, ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਤੁਹਾਡੀ ਜਿਹੜੀ ਪ੍ਰਾਹੁਣਚਾਰੀ, ਤੁਹਾਡੀ ਜਿਹੜੀ ਮੇਜ਼ਬਾਨੀ ਹੈ, ਉਹਦੇ ਤੋਂ ਸਦਕੇ ਜਾਂਦੇ ਹਾਂ ਜੀ। ਅਸੀਂ ਬੜੀ ਵਾਰ ਸੁਖਪ੍ਰੀਤ ਹੋਰਾਂ ਨੇ ਆ ਕੇ ਸਾਨੂੰ ਪੁੱਛਿਆ ਜੀ ਕਿਸੇ ਵੀ ਚੀਜ਼ ਦੀ ਲੋੜ ਹੈ, ਕਿਸੇ ਵੀ ਤਰ੍ਹਾਂ ਦਾ ਕੁਛ ਉਹਨਾਂ ਨੂੰ ਸਾਨੂੰ ਚਾਹੀਦਾ, ਤੇ ਉਹ ਬਾਰ ਬਾਰ ਇਸ ਗੱਲ ਲਈ ਕਾਫੀ ਚਿੰਤਤ ਰਹੇ। ਹਾਲਾਂਕਿ ਉਹਨਾਂ ਦੀ ਜਿਹੜੀ ਵੱਡੀ ਜ਼ਿੰਮੇਵਾਰੀ ਪਹਿਲੇ ਦਿਨ ਸਟੇਜ ਦੇ ਉੱਤੇ ਵੀ ਸੀ ਤੇ ਸ਼ਾਮ ਦੇ ਜਿਹੜੇ ਸਮਾਗਮ ਸੀ ਉਹਨਾਂ ਦੇ ਵਿੱਚ ਵੀ ਸੀ, ਇਸ ਦੇ ਬਾਵਜੂਦ ਕਾਫੀ ਵਧੀਆ ਤਰ੍ਹਾਂ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਅਟੈਂਡ ਕੀਤਾ, ਤੇ ਹਰਮਨ ਰੇਡੀਓ ਦੇ ਪਰਿਵਾਰ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਨਾਲ ਸਾਰੇ ਬੜੇ ਸ਼ਿੱਦਤ ਦੇ ਨਾਲ ਜਿਹੜੇ ਸਾਡੇ ਸਾਥੀ ਆ ਉਹ ਸਾਂਝ ਰੱਖਦੇ ਆ, ਤੇ ਸਾਡੀ ਜਿਹੜੀ ਅੰਡਰਸਟੈਂਡਿੰਗ ਹੈ ਆਪਸ ਦੇ ਵਿੱਚ ਇਸ ਤਰ੍ਹਾਂ ਬਣੀ ਰਹੇ ਜੀ। ਬਰਾੜ ਸਾਹਿਬ
ਬਿਲਕੁਲ ਜੀ, ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਲੋਕਲ ਆ, ਉਹ ਸਾਰਿਆਂ ਦਾ ਇਹੀ ਕਹਿਣਾ ਸੀ ਵੀ ਵਿਆਹ ਤੋਂ ਬਾਅਦ ਜਿਹੜਾ ਫੀਲਿੰਗ ਆਉਂਦੀ ਹੈ, ਸੇਮ ਫੀਲਿੰਗ ਸੀਗੀ ਪਰ ਕਾਫੀ ਜਿਹੜਾ ਕੱਲ ਦਾ ਦਿਨ ਤਾਂ ਸਾਡਾ ਰਜੇਵੇਂ ਚ ਨਿਕਲ ਗਿਆ, ਇਸ ਕਰਕੇ ਅਸੀਂ ਸਾਨੂੰ ਨਹੀਂ ਪਤਾ ਲੱਗਿਆ। ਹੁਣ ਅੱਜ ਤੋਂ ਬਾਅਦ ਹੋਰ ਵੀ ਇੱਕ ਹਫ਼ਤਾ ਇਹ ਜੀ ਚੀਜ਼ ਆਊਗੀ ਸਾਡੇ ਆੜੇ ਵੀ ਕਿਤੇ ਨਾ ਕਿਤੇ ਉਸ ਚੀਜ਼ਾਂ ਨੂੰ ਮਿਸ ਕਰਾਂਗੇ। ਤੇ ਕੱਲ ਤਾਂ ਕਹਿੰਦੇ ਨੇ ਗਲਾਸ ਬੋਤਲਾਂ ਚੁੱਕਦਿਆਂ ਦਾ ਟਾਈਮ ਲੰਘ ਗਿਆ, ਪਰ ਮੈਂ ਐਤਕੀ ਇੱਕ ਗੱਲ ਉਹ ਬੜਾ ਖੁਸ਼ ਹਾਂ ਜੀ ਵੀ ਜਿਹੜੀ ਰਵਿਸ਼ ਆ ਐਤਕੀ ਜਿਹੜੀ ਗਰਾਊਂਡ ਦੇ ਵਿੱਚ ਰਵਿਸ਼ ਖਿਲਾਰਨ ਦਾ ਜਿਹੜਾ ਅਸੀਂ ਕੰਪਲੇਂਟ ਕਰਦੇ ਸੀਗੇ ਉਹ ਬਹੁਤ ਮਿਨੀਮਾਈਜ਼ ਹੋਈ ਆ, ਖਤਮ ਨਹੀਂ ਹੋਈ ਪਰ ਮਿਨੀਮਾਈਜ਼ ਹੋਈ। ਤੇ ਸਾਡੀ ਇੱਕ ਜੱਜਮੈਂਟ ਜਿਹੜੀ ਗੇਮ ਦੀ ਸਾਡੀ ਜਿਹੜੇ ਪ੍ਰੋਜੈਕਟ ਮੈਨੇਜਰ ਪ੍ਰਦੀਪ ਪਾਂਗਲੀ ਸੀ ਉਹਨਾਂ ਦੇ ਜਿਹੜੇ ਅਰੇਂਜਮੈਂਟ ਸਭ ਨੇ ਸਲਾਹੇ, ਹਰੇਕ ਚੀਜ਼ ਬੜਾ ਮੈਨੇਜਡ ਸੀ, ਪਰ ਇੱਕ ਜੱਜਮੈਂਟ ਸਾਡੀ ਸਾਰਿਆਂ ਦੀ ਗਲਤ ਹੋ ਗਈ, ਉਹ ਸੀ ਜੀ ਸਕਿੱਪ ਬਿਨ, ਰਵਿਸ਼ ਬਿਨ ਬਹੁਤ ਸੀ ਪਰ ਉਹ ਜਦੋਂ ਰਵਿਸ਼ ਬਿਨ ਖਾਲੀ ਕਰਕੇ ਸਕਿੱਪ ਬਿਨਾਂ ਦੇ ਵਿੱਚ ਪਾਉਂਦੇ ਸੀ ਤਾਂ ਸਾਨੂੰ ਇਹ ਸੀ ਅਸੀਂ ਵੱਡੇ ਨੌ ਨੌ ਟਨ ਦੇ ਤਿੰਨ ਬਿਨ ਮੰਗਾ ਲਏ, ਸਾਨੂੰ ਲੱਗਿਆ ਵੀ ਨੌ ਨੌ ਟਨ ਰਵਿਸ਼ ਇੱਕ ਦਿਨ ਚ ਹੋਊਗੀ ਮਸਾ, ਕਿਉਂਕਿ ਨੌ ਟਨ ਕਹਿਣਾ ਹੀ ਸੌਖਾ, ਨੌ ਟਨ ਦਾ ਜਿਹੜਾ ਉਹਦਾ ਦਾਇਰਾ ਕਾਫੀ ਵੱਡਾ ਹੋ ਜਾਂਦਾ, ਉਹਦੀ ਵਜਨ ਨਹੀਂ ਹੁੰਦਾ ਪਰ ਮਿੰਤੀ ਦਾ ਇਹ ਸਿਸਟਮ ਹੁੰਦਾ। ਤੇ ਪਰ ਕੱਲ ਤੁਸੀਂ ਹੈਰਾਨ ਰਹੋਗੇ ਵੀ ਕੱਲ ਸਾਨੂੰ 5-6 ਬਿਨ ਹੋਰ ਵੱਡੇ ਸਕਿੱਪ ਬਿਨ ਮੰਗਾਉਣੇ ਪਏ ਸਾਰੀ ਰਵਿਸ਼ ਨੂੰ ਟਿਕਾਣੇ ਲਾਉਣ ਲਈ। ਸੋ ਕਾਫੀ ਰੁਝੇਵਿਆਂ ਚ ਰਹੇ ਪਰ ਹੁਣ ਥੋੜਾ ਜਿਹਾ ਮਹਿਸੂਸ ਹੋਊ ਅੱਜ ਤੋਂ ਬਾਅਦ
ਜੀ। ਸੋ ਤੁਸੀਂ ਵੀ ਰਿਲੈਕਸ ਕਰ ਸਕੋ ਤੇ ਜਿੰਨੀ ਜਲਦੀ ਜੀ ਤੁਹਾਡੀ ਜਿਹੜੇ ਨਿਬੇੜੇ ਚਾੜਨ ਵਾਲੇ ਨੇਪਰੇ ਚਾੜਨ ਵਾਲੇ ਜਿਹੜੇ ਕੰਮ ਹੈ ਜੀ ਉਹ ਖਤਮ ਹੋਣ ਆਪਾਂ ਉਮੀਦ ਕਰਦੇ ਹਾਂ। ਅੱਗੇ ਸਾਡੇ ਨਾਲ ਅੰਮ੍ਰਿਤ ਗੁਰਾਇਆ ਹੁਰੀ ਵੀ ਜੁੜੇ ਆ ਜੀ, ਇਹਨਾਂ ਨੇ ਥੋੜਾ ਜਿਹਾ ਮਾਹੌਲ ਚ ਨਾ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਅੱਜ ਦਾ ਵਿਚਾਰ ਕਹਿੰਦੇ ਭੇਜ ਰਿਹਾ, ਜ਼ਿੰਦਗੀ ਚ ਮੈਰਿਜ ਕਰਨਾ ਵੀ ਬਹੁਤ ਜ਼ਰੂਰੀ ਹੈ, ਪੁੱਛੋ ਕਿਉਂ, ਕਿਉਂਕਿ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਸਭ ਕੁਝ ਨਹੀਂ ਹੁੰਦੀਆਂ, ਕਲੇਸ਼ ਅਤੇ ਰੋਣਾ ਪਿੱਟਣਾ ਵੀ ਜ਼ਰੂਰੀ ਹੁੰਦਾ ਹੈ। ਕਿਆ ਬਾਤ ਹੈ,
ਬਿਲਕੁਲ ਜੀ, ਬਿਲਕੁਲ ਰੰਗ ਆ ਜ਼ਿੰਦਗੀ ਦੇ
ਜੀ। ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ, ਗੁੱਡ ਚੱਲ ਰਿਹਾ, ਗੁੱਡ ਜੋਬ ਸਰ। ਤੇ ਅੱਗੇ ਸਾਡੇ ਨਾਲ ਇੱਕ ਵਾਰ ਫੇਰ ਧਨੀ ਸਾਹਿਬ ਜੁੜੇ ਆ ਜੀ, ਕਹਿੰਦੇ ਤੁਹਾਡੇ ਗੁਬਾਰੇ ਛੱਡਣ ਵਾਲੀ ਲਾਈਵ ਵੀਡੀਓ ਬਹੁਤ ਸੋਹਣੀ ਸੀ, ਤੁਸੀਂ ਤਾਂ ਕਹਿੰਦੇ ਪਹਿਲਾਂ ਪਾ ਰਹੇ ਸੀ, ਮਤਲਬ ਹੈਪੀ ਹੈਪੀ ਸੀ ਜੀ ਤੁਸੀਂ।
ਦੇਖੋ ਹੌਸਲਾ ਹੁੰਦਾ ਜਿੱਤਣ, ਪਲੇਅਰ ਮੈਚ ਖੇਡਦਾ, ਮੈਂ ਖੁਦ ਬਹਿ 90-90 ਮਿੰਟ ਲਗਾਤਾਰ ਮੈਚ ਖੇਡੇ ਆ ਤੇ 90 ਮਿੰਟ ਖੇਡ ਕੇ ਪਲੇਅਰ ਦੇ ਵਿੱਚ ਜਿਹੜੀ ਐਨਰਜੀ ਹੁੰਦੀ ਆ ਉਹ ਜ਼ੀਰੋ ਲੈਵਲ ਤੋਂ ਵੀ ਥੱਲੇ ਚਲੀ ਜਾਂਦੀ ਹੈ, ਕਈ ਇਹੋ ਜਿਹਾ ਮਾਹੌਲ ਹੋ ਜਾਂਦਾ ਵੀ ਤੁਰ ਕੇ ਗਰਾਊਂਡ ਚੋਂ ਬਾਹਰ ਆਉਣਾ ਵੀ ਔਖਾ ਹੁੰਦਾ, ਪਰ ਐਡੀ ਵੱਡੀ ਗੇਮ ਖੇਡੀ ਅਸੀਂ ਪਿਛਲੇ 1.5-2 ਸਾਲ ਦੀ ਗੇਮ ਸੀ ਸਾਡੀ ਤਾਂ 90 ਮਿੰਟਾਂ ਦੀ ਨਹੀਂ ਸੀ ਤੇ ਪਰ ਜਿਹੜੀ ਉਹਦੀ ਕਾਮਯਾਬੀ ਦਾ ਨਸ਼ਾ ਸੀ ਉਹਨੇ ਸਾਨੂੰ ਪਹਿਲਾਂ ਪਾਉਣ ਜੋਗਾ ਕਰ ਰੱਖਿਆ ਤੇ ਉਹ ਹੌਸਲਾ ਸੀ ਜਿਹੜਾ ਰਾਤੀ ਤੁਸੀਂ ਗੁਬਾਰੇ ਛੱਡਣ ਵਾਲੀ ਵੀਡੀਓ ਚ ਦੇਖਿਆ ਉਹ ਉਹੀ ਇਸ ਚੀਜ਼ ਦੀ ਜਿੱਤ ਦੀ ਨਿਸ਼ਾਨੀ ਸੀ ਬਸ, ਇੱਕ ਜਿੱਤਿਆ ਪਲੇਅਰ ਉਹ ਕਿੰਨਾ ਆਪਦੇ ਆਪ ਨੂੰ ਹਲਕਾ ਫੁਲਕਾ ਮਹਿਸੂਸ ਕਰਦਾ। ਮੈਂ ਕਈ ਚੀਜ਼ਾਂ ਚ ਹੋਰ ਵੀ ਐਡ ਆਨ ਕਰ ਦਿੰਦਾ ਵੀ ਜਿਹੜਾ ਅਸੀਂ ਕਹਿੰਦੇ ਨਾ ਵੀ ਸਾਡਾ ਬ੍ਰੇਨ ਆ ਜਾਂ ਸਾਡਾ ਦਿਮਾਗ ਆ ਜਾਂ ਸਾਡਾ ਮਨ ਜਿਹੜਾ ਸੋਚ ਲੇ ਉਹ ਇਹੋ ਜਿਹਾ ਹੁੰਦਾ, ਜਦੋਂ ਅਸੀਂ ਹਾਰ ਜਾਂਦੇ ਹਾਂ ਅੱਧਾ ਤਾਂ ਸਾਡਾ ਮਨ ਹੀ ਸਾਡੀ ਢੇਰੀ ਢਵਾ ਆਉਂਦਾ ਤੇ ਉਹੀ ਥੱਕਿਆਂ ਨੂੰ ਸਾਡਾ ਮਨ ਜਿੱਤਿਆਂ ਨੂੰ ਢੇਰੀ ਨਹੀਂ ਢਾਉਣ ਦਿੰਦਾ। ਸੋ ਇਹ ਉਹ ਪਲ ਸਨ ਜੀ।
ਜੀ ਜੀ ਬਿਲਕੁਲ। ਈਮੇਲ ਦੇ ਜ਼ਰੀਏ ਸਾਡੇ ਕੁਝ ਹੋਰ ਦੋਸਤਾਂ ਨੇ ਸਾਂਝ ਪਾਈ ਹੈ, ਪਿੰਦਰ ਬਰਾੜ ਸ਼ਾਮਲ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਨਾਈਸ ਪ੍ਰੋਗਰਾਮ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਪਸੰਦ ਕਰਨ ਦੇ ਲਈ ਪਿੰਦਰ ਬਰਾੜ ਜੀ, ਤੇ ਤੁਸੀਂ ਮੈਸੇਜ ਕੀਤਾ ਇਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਅਮਰਜੀਤ ਸਿੰਘ ਮੋਰਿੰਡਾ ਮੋਟਰਸ ਵਾਲੇ ਸਾਡੇ ਸਹਿਯੋਗੀ ਵੀ ਨੇ ਹਰਮਨ ਰੇਡੀਓ ਦੇ ਤੇ ਨਾਲ ਹੀ ਨਾਲ ਸਾਨੂੰ ਸੁਣ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਵਲੰਟੀਅਰਸ, ਕਹਿੰਦੇ ਵਧਾਈ ਦੇ ਪਾਤਰ ਹਨ ਜੀ, ਯਾਦਗਾਰੀ ਇਵੈਂਟ ਸੀ। ਕਿਆ ਬਾਤ ਹੈ, ਬਹੁਤ ਚੰਗਾ ਲੱਗਿਆ ਅਮਰਜੀਤ ਸਿੰਘ ਜੀ ਹੋਰਾਂ ਨੂੰ ਵੀ ਉੱਥੇ ਮਿਲਣ ਦਾ ਮੌਕਾ ਮਿਲਿਆ। ਮੈਨੂੰ ਲੱਗਦਾ ਸੀ ਮੈਲਬਨ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਉਂਦੇ ਆ ਪਰ ਕਦੇ ਮਿਲਾਪ ਨਹੀਂ ਹੋਇਆ, ਸੋ ਸਿੱਖ ਖੇਡਾਂ ਜ਼ਰੀਆ ਬਣੀਆਂ ਇਹਦਾ, ਤੇ ਇਹਦੇ ਲਈ ਵੀ ਬਹੁਤ ਬਹੁਤ ਵਧਾਈ ਹੈ ਜੀ। ਜੀ
ਮੈਂ ਨਹੀਂ ਮਿਲ ਸਕਿਆ ਜੀ, ਮੈਨੂੰ ਗਿਲਾ ਮੈਂ ਨਹੀਂ ਮਿਲ ਸਕਿਆ, ਮੈਨੂੰ ਕਾਲ ਵੀ ਆਈ ਜਦੋਂ ਮੈਂ ਕਾਲ ਬੈਕ ਕਰੀ ਇਹਨਾਂ ਦਾ ਜਵਾਬ ਨਹੀਂ ਆਇਆ ਮੈਨੂੰ, ਪਰ ਮੈਨੂੰ ਉਮੀਦ ਤਾਂ ਆਈ ਸੀ ਵੀ ਹੁਣ ਇੱਥੇ ਆ ਬਾਈ ਹੋਰੇ ਤੇ ਇੱਕ ਤਾਂ ਕਾਲ ਆਈ ਹੋਣੀ ਆ, ਪਰ ਬਾਈ ਹੋਰਾਂ ਨੇ ਬਹੁਤ ਸਾਡਾ ਸਾਥ ਦਿੱਤਾ, ਇਹਨਾਂ ਨੇ ਸਪੈਸ਼ਲ ਉੱਥੋਂ ਟਰੱਕ ਭੇਜ ਕੇ ਸਾਡਾ ਸਮਾਨ ਰਹਿ ਗਿਆ ਸੀ ਜੀ, ਕੁਝ ਇੱਕ ਚਮਚੇ ਤੇ ਨੈਪਕਿਨ ਵਗੈਰਾ ਉਹ ਸਾਰਾ ਕੁਝ ਇਹਨਾਂ ਨੇ ਮੈਨੇਜ ਕੀਤਾ, ਇਹਨਾਂ ਦੀ ਟੀਮ ਆਈ ਉਹਨਾਂ ਨੇ ਸਾਡੇ ਕੋਲ ਲੈ ਕੇ ਆਏ, ਤਾਂ ਅਸੀਂ ਬਹੁਤ ਧੰਨਵਾਦੀ ਹਾਂ ਜੀ ਇਹਨਾਂ ਦੇ ਤੇ ਅਸੀਂ ਕਹਿੰਦੇ ਹਾਂ ਜੀ ਜਿਹੜੀ ਇਹਨਾਂ ਨੂੰ ਥੈਂਕਸ ਕਹਿਣੇ ਆ ਖਾਸ ਕਰਕੇ ਇਸ ਲਈ
ਜੀ ਜੀ ਬਿਲਕੁਲ।
ਸੋ ਬਾਈ ਜੀ ਗਿਲਾ ਰਹੂਗਾ, ਤੁਸੀਂ ਮਿਲ ਕੇ ਨਹੀਂ ਗਏ
ਜੀ, ਏਦਾਂ ਦੇ ਬਹੁਤ ਸਾਰੇ ਗਿਲੇ ਬਰਾੜ ਸਾਹਿਬ ਵੈਸੇ ਰਹਿ ਜਾਣੇ ਆ, ਕਿਉਂਕਿ ਅਸੀਂ ਖੁਦ ਵੀ ਜੇ ਆਪਣੀ ਵੀ ਗੱਲ ਕਰੀਏ ਤਾਂ ਸਾਨੂੰ ਆਪ ਵੀ ਸਾਰਿਆਂ ਨੂੰ ਬੈਠ ਕੇ ਇੱਕ ਵਾਰ ਗੱਲਬਾਤ ਕਰਨ ਦਾ ਜਿਹੜਾ ਖੁੱਲ੍ਹਾ ਮੌਕਾ, ਖੁੱਲ੍ਹੀ ਗੱਲਬਾਤ ਜਿਹੜੀ ਕਰਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਰੁਝੇਵੇਂ ਜਿਹੜੇ ਸੀ ਉਹ ਕਾਫੀ ਜ਼ਿਆਦਾ ਸਨ ਤੁਹਾਡੇ ਵੀ। ਔਰ ਜੇ ਅਸੀਂ ਆਪਣੀ ਗੱਲ ਕਰੀਏ, ਕਿਉਂਕਿ ਪਰਿਵਾਰਾਂ ਸਮੇਤ ਤੁਸੀਂ ਜਦੋਂ ਕਿਸੇ ਇਹੋ ਜਿਹੇ ਇਵੈਂਟ ਤੇ ਪਹੁੰਚਦੇ ਹੋ ਤਾਂ ਪਰਿਵਾਰ ਜਿਹੜਾ ਜੀ ਉਹਦੀ ਅਹਿਮੀਅਤ ਵੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਇਸ ਕਰਕੇ ਜਿਹੜਾ ਵੰਡ ਹੋ ਜਾਂਦਾ ਸਮਾਂ, ਤੇ ਸਮਾਂ ਜਿਹੜਾ ਉਹ ਤੁਸੀਂ ਜਿੰਨਾ ਮਰਜ਼ੀ ਚਾਹੋ ਦੇਣਾ ਪਰ ਉਸ ਢੰਗ ਦੇ ਨਾਲ ਨਹੀਂ ਦੇ ਪਾਉਂਦੇ ਤੁਸੀਂ ਕਈ ਵਾਰ। ਸੋ ਬਹੁਤ ਬਹੁਤ ਧੰਨਵਾਦ ਅਮਰਜੀਤ ਸਿੰਘ ਜੀ, ਤੁਸੀਂ ਮੈਸੇਜ ਕੀਤਾ, ਪ੍ਰੋਗਰਾਮ ਸੁਣ ਰਹੇ ਹੋ, ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਅੱਗੇ ਸਾਡੇ ਨਾਲ ਸਤਨਾਮ ਸਿੰਘ ਲੋਪੋ, ਉਹ ਵੀ ਸ਼ਾਮਿਲ ਹੋਇਆ। ਵੈਰੀ ਨਾਈਸ ਆਰਗੇਨਾਈਜ਼ ਕੀਤਾ ਸੀ ਜੀ ਐਡੀਲੇਟ ਖੇਡਾਂ ਦਾ ਪ੍ਰੋਗਰਾਮ, ਅਸੀਂ ਬਹੁਤ ਲੋਕਾਂ ਨਾਲ ਗੱਲ ਕੀਤੀ, ਨੋ ਵਨ ਸੈਡ ਕਿਸੇ ਚੀਕ ਦੀ
ਘਾਟ,
ਕਿਸੇ ਸ਼ੱਕ ਦੀ ਘਾਟ ਆ, ਮੈਨੂੰ ਲੱਗਦਾ
ਚੀਜ਼ ਹੀ ਲਿਖਣਾ ਸੀ ਉਹ ਕੇ ਦੀ ਥਾਂ ਤੇ ਜੇ
ਕਿਸੇ ਚੀਜ਼ ਦੀ ਘਾਟਿਆ। ਸੋ ਅੰਗਰੇਜ਼ੀ
ਬਾਅਦ ਦੂਜਾ ਨਾ ਆਪਣਾ ਬੋਬੀ ਸਿੱਧੂ ਵਾਲਾ ਬਾਪ, ਪਿਛਲਾ ਬਾਪ ਉਹ
ਜੀ। ਸੋ ਕਹਿੰਦੇ ਨੋ ਵਨ ਸੈਡ ਬਾਪ ਜੀ, ਕਿਸੇ ਚੀਜ਼ ਦੀ ਘਾਟ ਨਹੀਂ ਸੀ, ਸਿਰਾ ਆਰਗੇਨਾਈਜ਼ਡ ਪ੍ਰੋਗਰਾਮ ਸੀ, ਵੀ ਇੰਜੋਇਡ ਅਲੋਟ। ਪਰ ਮੈਨੂੰ ਬੜਾ ਇਸ ਗੱਲ ਤੇ ਦੇਖੋ ਹੁਣ ਮੈਨੂੰ ਵੀ ਦੁੱਖ ਹੋ ਰਿਹਾ, ਮੈਨੂੰ ਵੀ ਗਿਲਾ ਹੋ ਰਿਹਾ ਕਿ ਸਾਰੇ ਲੋਕ ਉੱਥੇ ਪਹੁੰਚੇ ਹੋਏ ਸੀ ਪਰ ਕਿਸੇ ਨਾਲ ਵੀ ਮੇਲ ਮਿਲਾਪ ਨਹੀਂ ਹੋ ਸਕਿਆ। ਸੋ ਸਤਨਾਮ ਸਿੰਘ ਜੀ ਤੁਸੀਂ ਮੈਸੇਜ ਕੀਤਾ, ਉਹਦੇ ਲਈ ਧੰਨਵਾਦ।
ਮਿਲ ਕੇ ਗਏ ਸੀ ਸਤਨਾਮ ਬਾਈ, ਮੈਨੂੰ ਮਿਲ ਕੇ ਗਏ ਸੀ ਸਾਰੀ ਟੀਮ ਇਹਨਾਂ ਦੀ, ਤੇ ਮੈਨੂੰ ਬੜਾ ਚੰਗਾ ਲੱਗਿਆ
ਜੀ। ਤੇ ਅੱਗੇ ਸਾਡੇ ਨਾਲ ਰਾਜੀਵ ਬਾਂਸਲ ਹੋਰੀ ਵੀ ਜੁੜੇ ਆ। ਹੈਲੋ ਬ੍ਰਾਟ ਸਾਹਿਬ, ਕਹਿੰਦੇ ਆਈ ਵਾਂਟ ਟੂ ਰੀਡ ਯੂਅਰ ਆਲ ਆਰਟੀਕਲਸ, ਹਾਊ ਕੈਨ ਆਈ ਫਾਈਂਡ ਆਊਟ ਪਲੀਜ਼।
ਦੱਸ ਦਿਓ ਅਮਰਦੀਪ ਫਿਰ ਤੁਸੀਂ
ਜੀ। ਬਿਲਕੁਲ ਤੁਸੀਂ ਰਾਜੀਵ ਜੀ, ਮਿੰਟੂ ਬਰਾੜ ਹੋਰਾਂ ਦੇ ਜਿਹੜੇ ਆਰਟੀਕਲ ਆ, ਇਹਨਾਂ ਦਾ ਬਲੌਗ ਆ, ਉਹਦੇ ਵਿੱਚ ਜਾ ਕੇ ਤੁਸੀਂ ਜਦੋਂ ਸਰਚ ਕਰੋਗੇ ਮਿੰਟੂ ਬਰਾੜ ਹੋਰਾਂ
ਦਾ, ਤੇ ਇਹਨਾਂ ਨੂੰ ਪੁੱਛੋ ਇਹਨਾਂ ਦੇ ਤੁਸੀਂ ਰਹਿੰਦੇ ਕਿੱਥੇ ਆ, ਜੇ ਮੈਲਬਨ ਰਹਿੰਦੇ ਤਾਂ ਤੁਸੀਂ ਆਪਦਾ ਪਤਾ ਦਿਓ, ਮੇਰਾ ਨਾ ਪਤਾ ਦਿਓ ਪਲੀਜ਼
ਜੀ। ਜੀ ਰਾਜੀਵ ਬਾਂਸਲ ਜੀ, ਜੇ ਤਾਂ ਤੁਸੀਂ ਮੈਲਬਨ ਰਹਿੰਦੇ ਹੋ, ਇਹਨਾਂ ਦੀ ਜਿਹੜੀ ਪੁਸਤਕ ਹੈ ਜੀ ਕੈਂਗਰੂ ਨਾਮਾ, ਉਹਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਆਰਟੀਕਲ ਜਿਹੜੇ ਆ ਬਰਾੜ ਸਾਹਿਬ ਦੇ ਮੌਜੂਦ ਨੇ, ਤੇ ਤੁਸੀਂ ਉਹ ਪੁਸਤਕ ਜਿਹੜੀ ਆ ਉਹ ਤੁਸੀਂ ਮੇਰੇ ਤੋਂ ਲੈ ਸਕਦੇ ਹੋ। ਮੇਰਾ ਨੰਬਰ ਜਿਹੜਾ ਜੀ ਉਹ ਮੈਂ ਤੁਹਾਨੂੰ ਮੈਸੇਜ ਕਰ ਦਿੰਦੀ ਹਾਂ, ਤੇ ਤੁਸੀਂ ਕਦੇ ਵੀ ਮੈਨੂੰ ਕਾਲ ਕਰ ਸਕਦੇ ਹੋ। ਜੇ ਤੁਸੀਂ ਕਿਸੇ ਹੋਰ ਸ਼ਹਿਰ ਦੇ ਵਿੱਚ ਰਹਿ ਰਹੇ ਹੋ ਤਾਂ ਆਪਾਂ ਇੰਨਾ ਕੁ ਕਰ ਸਕਦੇ
ਹਾਂ
ਜੀ, ਬਿਲਕੁਲ ਤੁਹਾਡੇ ਤੱਕ ਪਹੁੰਚ ਦੀ ਕਰ ਸਕਦੇ ਹਾਂ ਜੀ। ਬਾਂਸਲ ਜੀ ਬਹੁਤ ਬਹੁਤ ਧੰਨਵਾਦ, ਜਾਣਕਾਰੀ ਤੁਸੀਂ ਮੰਗੀ ਹੈ ਤੇ ਪ੍ਰੋਗਰਾਮ ਚ ਹਾਜ਼ਰ ਹੋਏ, ਬਹੁਤ ਬਹੁਤ ਸ਼ੁਕਰੀਆ। ਅੱਗੇ ਸਾਡੇ ਨਾਲ ਜਸਪਾਲ ਰਾਮਾ ਸਿਡਨੀ ਵਾਲੇ ਵੀ ਸ਼ਾਮਿਲ ਹੋਏ ਆ। ਸਤਿ ਸ੍ਰੀ ਅਕਾਲ ਜੀ, ਡਰਾਈਵਿੰਗ ਕਰਦੇ ਕਰਦੇ ਸੁਣਦੇ ਆ, ਬਹੁਤ ਸੋਹਣਾ ਜੀ ਵੀਰ ਜੀ। ਤਾਇਆ ਜੀ ਕੰਗ ਸਾਹਿਬ ਅੱਜ ਕੱਲ ਆਉਂਦੇ ਨੀ, ਕੀ ਗੱਲ?
ਤਾਇਆ ਜੀ ਕੰਗ ਸਾਹਿਬ ਅੱਜ ਕੱਲ ਆਉਂਦੇ ਨੀ, ਕੀ ਗੱਲ?
ਮੈਨੂੰ ਲੱਗਦਾ ਕਿ ਸਾਡੇ ਲਿਸਨਰ ਨੇ ਨਾ
ਗਿਆਨ ਸਿੰਘ ਗਿਆਨ ਸਿੰਘ ਕੰਗ ਨੂੰ ਕਹਿੰਦੇ ਆ
ਜੀ ਜੀ।
ਨਹੀਂ ਉਹ ਮੇਰੇ ਨਾਲ ਕੱਲ ਵੀ ਉਹਨਾਂ ਦੀ ਗੱਲ ਹੋਈ ਸੀ, ਪਰਸੋਂ ਵੀ ਹੋਈ ਸੀ, ਪਰ ਕਈ ਵਾਰੀ ਰੁਝੇਵੇਂ ਹੋ ਜਾਂਦੇ ਜੀ ਜ਼ਿੰਦਗੀ ਦੇ ਸ਼ਾਇਦ ਤਾਂ ਕਰਕੇ, ਪਰ ਨਹੀਂ ਉਹ ਆਪਣੇ ਟੱਚ ਚ ਹੀ ਹੈ ਜੀ।
ਜੀ ਅੱਗੇ ਨਾ ਸਾਡੇ ਨਾਲ ਸਾਡੀ ਸਾਥਣ ਬੌਬੀ ਵੀ ਆ ਗਈ ਹੈ ਜੀ, ਸ਼ਾਮਲ ਹੋ ਗਈ ਹੈ ਪ੍ਰੋਗਰਾਮ ਦੇ ਵਿੱਚ, ਤੇ ਹੁਣੇ ਅਸੀਂ ਗੱਲ ਕੀਤੀ ਸੀ ਵਾਹ ਵਾਲੀ, ਤੇ ਤੁਸੀਂ ਦੇਖੋ ਮਾੜੀ ਜਿਹੀ ਆਵਾਜ਼ ਹੀ ਲਗਾਈ ਹੈ ਤੇ ਬੌਬੀ ਪਹੁੰਚ ਗਈ। ਤੁਸੀਂ ਕਿਹਾ ਬੌਬੀ ਵਾਲਾ ਵਾਹ ਇੱਥੇ ਵਰਤਿਆ ਉਹਨਾਂ ਨੇ, ਤੇ ਬੌਬੀ ਸ਼ਾਮਲ ਹੋਈ ਪ੍ਰੋਗਰਾਮ ਚ, ਕਹਿੰਦੀ ਵਾਹ ਵਾਹ ਫੇਮਸ ਹੋ ਗਿਆ, ਕਹਿੰਦੀ ਮੇਰਾ ਸਤਿ ਸ੍ਰੀ ਅਕਾਲ ਸਭ ਨੂੰ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ ਜੀ। ਜੀ ਬੌਬੀ
ਬੌਬੀ
ਬੜਾ ਚੰਗਾ ਲੱਗਿਆ, ਤੁਸੀਂ ਬੜੀ ਛੇਤੀ ਰਿਐਕਟ ਕੀਤਾ ਵਾ, ਸੋ ਬੜਾ ਚੰਗਾ ਲੱਗਾ ਵਾ ਜੀ।
ਚਲੋ ਜੀ ਇਹ ਵੀ ਇੱਕ ਆਪੋ ਆਪਣੀ ਬਿਊਟੀ ਹੈ ਜੀ, ਸਾਰੇ ਹਰ ਇੱਕ ਸਾਡੇ ਪ੍ਰੈਜ਼ੈਂਟਰ ਦੀ। ਮੈਨੂੰ ਕੱਲ ਕੋਈ ਬਾਰ ਬਾਰ ਟੋਕ ਰਿਹਾ ਸੀ ਵੀ ਤੂੰ ਆਠੇ ਮਲਵਈ ਜੀ ਵਾਲੀਆਂ ਗੱਲਾਂ ਜੀਆਂ ਸਿੱਧੀਆਂ ਕਿਉਂ ਬੋਲ, ਬੌਬੀ ਸਾਡਾ ਇੱਥੇ ਬੌਬੀ ਸੈਮ ਵੀ ਆ, ਬੌਬੀ ਬਾਈ ਉਹ ਮੇਰਾ ਬੌਬੀ ਬਾਈ ਆ, ਉਹ ਮੈਨੂੰ ਟੋਕ ਰਿਹਾ ਸੀ ਬਾਈ ਵਗ ਗਿਆ ਨੀ ਹੁੰਦਾ, ਜਾ ਵੜਿਆ ਹੁੰਦਾ, ਮੈਂ ਕਿਹਾ ਕੋਈ ਨੀ ਵਗ ਗਿਆ ਹੁੰਦਾ ਸਾਡਾ ਤਾਂ ਮਲਵਈਆਂ ਦਾ
ਜੀ, ਕਿਉਂਕਿ ਸਾਡੇ ਦੁਆਬੇ ਦੇ ਵਿੱਚ ਵਗਣਾ ਸਿਰਫ ਪਾਣੀ ਨੂੰ ਕਹਿੰਦੇ ਆ ਨਾ, ਤੇ ਇਸ ਕਰਕੇ ਬੋਲੀ ਦਾ ਜਿਹੜਾ ਫਰਕ ਹੈ ਦੇਖੋ ਜੀ, ਬੜਾ ਮਜ਼ੇਦਾਰ ਹੁੰਦਾ ਵੈਸੇ ਹਨਾ, ਜਦੋਂ ਆਪਾਂ ਇੱਕ ਦੂਜੇ ਨੂੰ ਇੱਕ ਦੂਜੇ ਦੇ ਸ਼ਬਦਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ। ਸੋ ਬੌਬੀ ਬਹੁਤ ਚੰਗਾ ਲੱਗਾ ਵਾ, ਦਿਲ ਤੋਂ ਕਹਿੰਦੀ ਵਾ ਮੈਂ ਕਿ ਤੁਸੀਂ ਅੱਜ ਸ਼ਾਮਲ ਹੋਏ ਪ੍ਰੋਗਰਾਮ ਚ, ਪਰ ਅਸੀਂ ਤੁਹਾਨੂੰ ਸਿੱਖ ਗੇਮਸ ਤੇ ਵੀ ਬਹੁਤ ਮਿਸ ਕੀਤਾ ਵਾ। ਤੇ ਅੱਗੇ ਜੀ ਬ੍ਰਾਟ ਸਾਹਿਬ ਇੱਕ ਮੈਸੇਜ ਜਿਹੜਾ ਉਹ ਹੋਰ ਆ ਗਿਆ ਸਾਡੇ ਕੋਲ, ਤੇ ਆਪਾਂ ਇਸ ਮੈਸੇਜ ਤੋਂ ਬਾਅਦ ਇਹ ਸਿਲਸਿਲਾ ਇੱਥੇ ਖਤਮ ਕਰਾਂਗੇ। ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਜਗਰਾਓਂ ਸਿਡਨੀ ਤੋਂ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਕਹਿੰਦੇ ਗੁੱਡ ਮਾਰਨਿੰਗ ਅਮਰਦੀਪ ਐਂਡ ਬ੍ਰਾਟ ਸਾਹਿਬ ਜੀ, ਇੰਜੋਇੰਗ ਯੂਅਰ ਪ੍ਰੋਗਰਾਮ, ਰੀਅਲੀ ਗੁੱਡ ਗੋਇੰਗ ਔਨ।
ਜੀ ਜੀ ਬਹੁਤ ਮਿਹਰਬਾਨੀ, ਤੇ ਜਗਤਾਰ ਸਿੰਘ ਢੁੱਡੀ ਗਿਆ ਦੇ ਕਹਿੰਦੇ ਗੱਲਾਂ ਸੁਣ ਸੁਣ ਕੇ ਅਗਲੇ ਵਾਰੀ ਹੁਣ ਲੱਗਦਾ ਖੇਡਾਂ ਤੇ ਆਉਣਾ ਪਊਗਾ।
ਬਿਲਕੁਲ ਜੀ ਆਉਣਾ ਚਾਹੀਦਾ ਵੈਸੇ, ਤੇ ਦੇਖੋ ਮੇਰਾ ਬਿਲਕੁਲ ਪ੍ਰੋਗਰਾਮ ਨਹੀਂ ਸੀ ਖੇਡਾਂ ਦੇ ਵਿੱਚ ਸ਼ਾਮਿਲ ਹੋਣ ਦਾ ਕਿਉਂਕਿ ਕੁਛ ਕੁ ਮਜਬੂਰੀਆਂ ਪਹਿਲਾਂ ਦਿਖ ਰਹੀਆਂ ਸੀਗੀਆਂ, ਪਰ ਜਦੋਂ ਇੱਕ ਵਾਰ ਕਿਉਂਕਿ ਮਿੰਟੂ ਭਾਜੀ ਨਾਲ ਵੀ ਗੱਲ ਹੋਈ ਔਰ ਮਿੰਟੂ ਭਾਜੀ ਕਹਿੰਦੇ ਕਿ ਇਸ ਵੱਡੇ ਲੈਵਲ ਤੇ ਇੰਨੀਆਂ ਸਾਰੀਆਂ ਤਿਆਰੀਆਂ ਸਾਰਾ ਕੁਛ ਚੱਲ ਰਿਹਾ ਔਰ ਅਸੀਂ ਇੱਥੇ ਪ੍ਰਮੋਟ ਵੀ ਕਰ ਰਹੇ ਸੀ ਮੈਲਬਨ ਦੇ ਵਿੱਚ, ਤੇ ਜਿਹੜੇ ਬੰਦੇ ਪ੍ਰਮੋਟ ਕਰ ਰਹੇ ਜੇ ਉਹੀ ਨਾ ਪਹੁੰਚਣ ਤਾਂ ਫਿਰ ਚੰਗਾ ਨਹੀਂ ਲੱਗਦਾ, ਔਰ ਤੁਸੀਂ ਸਾਰੇ ਜਦੋਂ ਹੌਸਲਾ ਵਧਾਉਂਦੇ ਹੋ ਤੇ ਬਰਾੜ ਸਾਹਿਬ ਮੈਨੂੰ ਲੱਗਦਾ ਕਿ ਫਿਰ ਤਾਂ ਸਾਡਾ ਸਾਰਿਆਂ ਦਾ ਫਰਜ਼ ਵੀ ਬਣ ਜਾਂਦਾ ਕਿ ਆਪਾਂ ਕੱਲਾ ਹੌਸਲਾ ਹੀ ਨਾ ਵਧਾਈਏ ਉੱਥੇ ਜਾ ਕੇ ਪਹੁੰਚ ਕੇ ਉੱਥੇ ਸ਼ਾਮਲ ਹੋ ਕੇ ਆਪਣਾ ਜਿਹੜਾ ਨੇੜੇ ਹੋਣ ਦਾ ਸਬੂਤ ਵੀ ਦਈਏ। ਤੇ ਅੱਗੇ ਸਾਡੇ ਨਾਲ KS ਜਗਰਾਓਂ ਕੁਲਵਿੰਦਰ ਸਿੰਘ ਜਗਰਾਓਂ ਸਾਡੇ ਨਾਲ ਸ਼ਾਮਲ ਹੋਇਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਬਾਈ ਮਿੰਟੂ ਬਰਾੜ ਸਾਰੇ ਪ੍ਰਬੰਧਕ ਵੀਰ ਤੇ ਸਾਰੇ ਸੇਵਾਦਾਰ ਬਹੁਤ ਵਧਾਈ ਤੇ ਸ਼ਾਬਾਸ਼ ਦੇ ਪਾਤਰ ਹੋ, ਹਰ ਤਰ੍ਹਾਂ ਦੇ ਪ੍ਰਬੰਧ ਬਹੁਤ ਤਾਰੀਫ ਯੋਗ ਸਨ ਤੁਹਾਡਾ ਸਾਰਿਆਂ ਦਾ, ਐਡੀਲੇਡ ਵਾਸੀਆਂ ਦਾ ਬਹੁਤ ਧੰਨਵਾਦ ਕਹਿੰਦੇ ਦਿਲੋਂ ਅਰਦਾਸ ਹੈ ਵਾਹਿਗੁਰੂ ਤੁਹਾਨੂੰ ਹੋਰ ਬਲ ਉੱਦਮ ਚੜ੍ਹਦੀ ਕਲਾ ਬਖਸ਼ੇ। ਕਿਆ ਬਾਤ ਹੈ ਜੀ, ਕੁਲਵਿੰਦਰ ਸਿੰਘ ਜਗਰਾਓਂ ਵਾਲੇ ਮੈਨੂੰ ਵੀ ਜੀ ਪਹਿਲੀ ਵਾਰ ਖੇਡਾਂ ਦੇ ਵਿੱਚ ਮਿਲੇ ਆ ਤੇ ਮੈਨੂੰ ਬਹੁਤ ਚੰਗਾ ਲੱਗਿਆ ਤੇ ਬਹੁਤ ਹੀ ਡਾਊਨ ਟੂ ਅਰਥ ਸ਼ਖਸੀਅਤ ਨੇ ਤੇ ਇਸ ਹੌਸਲਾ ਅਫਜ਼ਾਈ ਤੋਂ ਹੀ ਪਤਾ ਲੱਗਦਾ ਜੀ ਕਿ ਸੱਚੇ ਦਿਲ ਦੇ ਨਾਲ ਦਿਲ ਤੋਂ ਇਹ ਜੁੜੇ ਹੋਏ ਆ ਜੀ।
ਬਿਲਕੁਲ ਜੀ, ਸਾਰਾ ਪਰਿਵਾਰ ਹੀ ਸਾਡੇ ਨਾਲ ਜੁੜਿਆ ਹੋਇਆ ਜੀ, ਸਾਡੇ ਅੰਕਲ ਵੀ ਇਹਨਾਂ ਦੇ, ਚਾਚਾ ਜੀ ਜੋਗਿੰਦਰ ਸਿੰਘ ਸੋਈ ਜੀ, ਸਾਰਾ ਪਰਿਵਾਰ ਆਪਾਂ ਨੂੰ ਪਿਛਲੇ 5-7 ਸਾਲਾਂ ਤੋਂ ਜਦੋਂ ਦੀ ਸਾਡੀ ਰੇਡੀਓ ਜ਼ਰੀਏ ਸਾਂਝ ਬਣੀ ਹੈ ਜੁੜੇ ਹੋਏ ਹਾਂ ਜੀ। ਚੰਗਾ ਲੱਗਦਾ ਦੂਰ ਦੁਰਾਡੇ ਜਦੋਂ ਵੀ ਕਿਤੇ ਇਕੱਠੇ ਹੁੰਦੇ ਆ ਤਾਂ ਇੱਕ ਪਰਿਵਾਰਕ ਮੈਂਬਰ ਤੇ ਉਹ ਜੀ ਫੀਲਿੰਗ ਆਉਂਦੀ ਆ। ਸੋ ਵਧੀਆ ਕਾਰਜ ਕਰ ਰਹੇ ਜੀ ਕੁਲਵਿੰਦਰ ਬਾਈ, ਉਰੇ ਲੱਗੇ ਰਹਿੰਦੇ ਆ ਸਾਰਾ ਦਿਨ ਕੁਛ ਨਾ ਕੁਛ, ਜਦੋਂ ਵੀ ਕੋਈ ਲੋੜ ਹੁੰਦੀ ਹੈ ਸਾਨੂੰ ਸਿਡਨੀ ਦੇ ਵਿੱਚ ਅਸੀਂ ਅੱਧੀ ਰਾਤ ਆਵਾਜ਼ ਮਾਰਦੇ ਇਹਨਾਂ ਨੂੰ
ਜੀ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਕਿਉਂਕਿ ਮੈਨੂੰ ਪਹਿਲੀ ਵਾਰ ਮੌਕਾ ਮਿਲਿਆ, ਮੈਨੂੰ ਲੱਗਦਾ ਕਿ ਫੇਸਬੁੱਕ ਤੇ ਅਸੀਂ ਜ਼ਰੂਰ ਇੱਕ ਦੂਸਰੇ ਨੂੰ ਜਾਣਦੇ ਹੁੰਦੇ ਹਾਂ ਪਰ ਜਦੋਂ ਤੱਕ ਅਸੀਂ ਆਪਸ ਚ ਮਿਲਦੇ ਨਹੀਂ ਇੱਕ ਦੂਸਰੇ ਬਾਰੇ ਪਤਾ ਨਹੀਂ ਲੱਗਦਾ, ਪਰ ਬਹੁਤ ਦਿਲ ਤੋਂ ਤੁਹਾਡਾ ਧੰਨਵਾਦ ਹੈ ਜੀ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਇੱਕ ਵਾਰ ਫੇਰ ਤੋਂ ਸਾਡੇ ਨਾਲ ਸ਼ਾਮਲ ਹੋਏ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਕੁਲਦੀਪ ਕੌਰ ਹੋਰੀ ਸ਼ਾਮਲ ਹੋਏ, ਅੱਜ ਲੇਟ ਹੋ ਗਏ ਜੀ ਪ੍ਰੋਗਰਾਮ ਦੇ ਵਿੱਚ ਕੀ ਗੱਲ, ਪਰ ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ, ਸੁਣਾ ਰਹੇ ਸਾਰੇ ਹੀ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਲਦੀਪ ਤੁਹਾਨੂੰ ਤੇ। ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ, ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਜੀ। ਬਹੁਤ ਵਧੀਆ ਲੱਗਾ ਜੀ ਸਿੱਖ ਗੇਮਸ ਤੇ ਲਾਈਵ ਦੇਖ ਕੇ ਵੀ, ਮੇਰੀ ਰੂਹ ਉੱਥੇ ਸੀ, ਬਹੁਤ ਵਧੀਆ ਸੀ ਜੀ ਸਾਰਾ ਪ੍ਰਬੰਧ ਸੱਚੀ।
ਬਹੁਤ ਮਿਹਰਬਾਨੀ ਕੁਲਦੀਪ, ਬਹੁਤ ਮਿਹਰਬਾਨੀ, ਪਰ ਜੇ ਆਉਂਦੇ ਸਾਨੂੰ ਚੰਗਾ ਲੱਗਣਾ ਸੀ।
ਜੀ ਜੀ ਬਿਲਕੁਲ। ਤੇ ਜਗਤਾਰ ਗਿੱਲ ਝੁੱਟੀ ਕੇ ਹਾਂਗਕਾਂਗ ਵਾਲੇ ਇੱਕ ਵਾਰ ਫੇਰ ਸ਼ਾਮਲ ਹੋਏ ਆ ਜੀ। ਗੁਰੂ ਸਾਹਿਬ ਮੇਹਰ ਕਰਨ ਸਿੱਖ ਖੇਡਾਂ ਬਾਰੇ ਸੁਣਦਿਆਂ ਹਰਮਨ ਰੇਡੀਓ ਟੀਮ ਤੇ ਖੇਡਾਂ ਬਾਰੇ ਇੰਨੀ ਕੁ ਉਤਸੁਕਤਾ ਹੋ ਗਈ। ਬਿਲਕੁਲ ਜੀ, ਆਉਣਾ ਤਾਂ ਹੁਣ ਪੈਣਾ ਹੀ ਆ। ਤੇ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਆ ਜੀ ਸਰਦਾਰੀ ਭਾਟੀਆ ਹੋਰੀ ਤੇ, ਗੁੱਡ ਮਾਰਨਿੰਗ ਮਿੰਟੂ ਜੀ ਐਂਡ ਹਰਮਨ ਰੇਡੀਓ ਟੀਮ, ਕੋਂਗਰੈਚੁਲੇਸ਼ਨ ਫਾਰ ਸਕਸੈਸ ਸਿੱਖ ਗੇਮਸ, ਇੰਜੋਇਡ ਗੇਮਸ ਔਨ ਰੇਡੀਓ। ਕਿਆ ਬਾਤ
ਜੀ ਜੀ, ਬਹੁਤ ਮਿਹਰਬਾਨੀ, ਤੁਸੀਂ ਇੰਨਾ ਪਿਆਰ ਬਖਸ਼ਦੇ ਹੋ, ਤੁਹਾਡਾ ਪਿਆਰ ਹੀ ਸਾਨੂੰ ਭਜਾਈ ਫਿਰਦਾ
ਜੀ। ਸੋ ਬਰਾੜ ਸਾਹਿਬ, ਮੈਨੂੰ ਲੱਗਦਾ ਕਿ ਇਹ ਸਿਲਸਿਲਾ ਹੁਣ ਆਪਾਂ ਨੂੰ ਇੱਥੇ ਖਤਮ ਕਰਨਾ ਪੈਣਾ ਕਿਉਂਕਿ ਅਸੀਂ ਅਗਲੇ ਸਿਲਸਿਲੇ ਵੱਲ ਵਧਣਾ ਤੇ ਅਗਲੇ ਸਿਲਸਿਲੇ ਚ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਸਰੋਤੇ ਆ ਉਹ ਤਾਂ ਜੁੜ ਕੇ ਆਪਣਾ ਪੱਖ ਦੱਸ ਹੀ ਰਹੇ ਆ ਕਿ ਸਿੱਖ ਖੇਡਾਂ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ। ਕੁਛ ਜਿਹੜੇ ਸਪੋਰਟਸ ਕਲੱਬਸ ਵੱਲੋਂ ਕੁਛ ਟੀਮਸ ਜਿਹੜੀਆਂ ਉੱਥੇ ਪਹੁੰਚੀਆਂ ਹੋਈਆਂ ਸੀ, ਅਸੀਂ ਉਹਨਾਂ ਤੋਂ ਵੀ ਜਾਣਨਾ ਚਾਹਾਂਗੇ ਕਿ ਉਹਨਾਂ ਦੇ ਤਜਰਬੇ ਕੀ ਰਹੇ। ਸੋ ਅਸੀਂ ਮੈਲਬਨ ਕਬੱਡੀ ਅਕੈਡਮੀ ਤੋਂ ਉਹਨਾਂ ਦੇ ਨੁਮਾਇੰਦੇ ਬਲਜੀਤ ਕੁਲਦੀਪ ਸਿੰਘ ਵਾਸੀ ਹੋਰਾਂ ਦੇ ਨਾਲ ਅੱਜ ਗੱਲਬਾਤ ਕਰਨੀ ਆ ਤੇ ਉਹਨਾਂ ਤੋਂ ਵੀ ਜਾਣਾਂਗੇ ਜੀ। ਤੇ ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਸਿੰਘ ਸਭਾ ਸਪੋਰਟਸ ਕਲੱਬ ਤੋਂ ਵੀ ਉਹਨਾਂ ਦੇ ਨੁਮਾਇੰਦੇ ਜਿਹੜੇ ਉਹ ਸਾਡੇ ਨਾਲ ਗੱਲਬਾਤ ਕਰਕੇ ਉੱਥੋਂ ਦੇ ਜਿਹੜੇ ਪਾਠਿਆ ਜ਼ਰੂਰ ਸਾਡੇ ਨਾਲ ਸਾਂਝੇ ਕਰਨ, ਸਾਡੇ ਸਰੋਤਿਆਂ ਦੇ ਨਾਲ।
ਬਿਲਕੁਲ ਜ਼ਰੂਰੀ ਹੈ ਜੀ, ਅਸੀਂ ਤਾਂ ਆਪਦਾ ਸਲਾਹਾਂਗੇ ਤੇ ਪਰ ਅਸੀਂ ਉਹਨਾਂ ਦੇ ਵੀ ਵਿਚਾਰ ਜਾਣਨੇ ਚਾਹਾਂਗੇ। ਔਰ ਜਾਂਦਾ ਜਾਂਦਾ ਨਾ ਇੱਕ ਚੁਟਕਲਾ ਆ ਗਿਆ ਬੜੇ ਜ਼ੋਰ ਦੀ, ਸੁਣਾਉਣਾ ਪੈਣਾ ਕਿਉਂਕਿ ਖਬਰ ਨਾਲ ਰਿਲੇਟਡ ਹੋ ਗਿਆ। ਇੱਥੇ ਖਬਰ ਪੜ ਰਿਹਾ ਸੀ ਵੀ ਕਿਵੇਂ ਨਵੇਂ ਵਿਆਹੇ ਜੋੜੇ ਨੂੰ ਨਾ ਜਹਾਜ਼ ਵਾਲਿਆਂ ਨੇ ਹੋਸਟਲ ਦੇ ਵਿੱਚ ਉਤਾਰਤਾ। ਉਹਨਾਂ ਦਾ ਕਸੂਰ ਇਹ ਸੀ ਵੀ ਉਹ ਉੱਚ ਦਰਜੇ ਦੀ ਜਿਹੜੀ ਇਕਾਨਮੀ ਦੀ ਟਿਕਟ ਸੀ ਤੇ ਉਹ ਜਾ ਕੇ ਉਹ ਬੈਠੇ ਸੀਗੇ ਜਿਹੜੇ ਬਿਜ਼ਨਸ ਕਲਾਸ ਦੇ ਵਿੱਚ ਤੇ ਉਹਨਾਂ ਨੂੰ ਰਾਹ ਚ ਉਤਾਰਤਾ। ਉਹ ਮੇਰੇ ਉਹ ਗੱਲ ਯਾਦ ਹੈਗੀ, ਕਹਿੰਦੇ ਉਹ ਜਿਹੜੇ ਕਿ ਇੰਡੀਆ ਦੇ ਵਿੱਚ ਪੰਜਾਬ 'ਚ ਚੁਟਕਲਾ ਚੱਲਦਾ ਹੁੰਦਾ ਸੀ, ਕਹਿੰਦੇ ਇੱਕ ਬੰਦਾ ਰੇਲਵੇ ਤੇ ਜੋਬ ਕਰਦਾ ਸੀ ਤੇ ਫਾਟਕ ਤੇ ਲੱਗਿਆ ਹੋਇਆ ਸੀ ਰੇਲਵੇ ਫਾਟਕ ਦੇ ਉੱਤੇ ਤੇ ਉਹ ਫਾਟਕ ਤੇ ਉਹਦਾ ਹੋ ਗਿਆ ਵਿਆਹ ਤੇ ਉਹ ਆਪਦੇ ਘਰ ਨੂੰ ਵਡਿਆਈ ਮਾਰ ਲਿਆ, ਕਹਿੰਦਾ ਮੇਰੀ ਤਾਂ ਇੰਨੀ ਚੱਲਦੀ ਆ ਵੀ ਮੰਤਰੀ ਆ ਜਾਣ ਸੰਤਰੀ ਆ ਜਾਣ ਮੈਂ ਫਾਟਕ ਲਾ ਦਿਆਂ, ਉਹਨਾਂ ਨੂੰ ਉੱਥੇ ਖੜਨਾ ਹੀ ਪਊਗਾ, ਮਤਲਬ ਨੀ ਉਹ ਲੰਘ ਜਾਣ ਉੱਥੋਂ ਦੀ। ਤੇ ਉਹ ਕਹਿੰਦਾ ਕੁਦਰਤੀ ਸੱਚੀ ਮੁੱਚੀ ਉੱਥੋਂ ਦੀ ਕਿਤੇ ਮੰਤਰੀ ਆਇਆ, ਉਹਨੇ ਆਪਦੇ ਘਰ ਵਾਲੀ ਨੂੰ ਦੇਖ ਕੇ ਉਹਦੇ ਮੂਹਰੇ ਆਪਦੇ ਨੂੰ ਸਾਬਤ ਕੱਢ ਲਈ, ਫਾਟਕ ਲਾ ਕੇ ਖੜ ਗਿਆ। ਉਹ ਫਿਰ ਉਹਦਾ ਬਿਨਾਂ ਰੇਲ ਆਉਣ ਤੋਂ ਫਾਟਕ ਲਾ ਕੇ ਖੜਨ ਦਾ ਉਹਦਾ ਜਿਹੜਾ ਹਸ਼ਰ ਹੋਣਾ ਸੀ ਤੁਹਾਨੂੰ ਪਤਾ ਹੀ ਉਹ ਹੀ ਹੋਇਆ। ਇਹ ਵੀ ਬੇਚਾਰੇ ਮੈਨੂੰ ਲੱਗਦਾ ਜਹਾਜ਼ ਵਾਲੇ ਨਾਲ ਉਹੀ ਹੋਇਆ ਹੋਣਾ, ਮੇਰੇ ਵਰਗੇ ਨੇ ਵਿਡਾਈ ਮਾਰਤੀ ਹੋਣੀ ਆ ਵੀ ਜਹਾਜ਼ ਆਪਣਾ ਹੀ ਆ, ਬਹੁਤ ਚੱਲਦੀ ਆ ਬਿਜ਼ਨਸ ਕਲਾਸ, ਜਿੱਥੇ ਮਰਜ਼ੀ ਬੈਠ। ਤੇ ਉਹ ਉਹਨੂੰ ਬਿਠਾ ਲਿਆ ਜੀ, ਤੇ ਉਹ ਬੇਚਾਰੇ ਦੋਨਾਂ ਨੂੰ ਕਹਿੰਦੇ ਹੋਸਟਲ ਦੇ ਏਅਰਪੋਰਟ ਤੇ ਤਾਂ ਲਾ ਗਏ ਕਿਉਂਕਿ ਉਹ ਸੁਣੀ ਨੀ ਉਹਨਾਂ ਨੇ ਗੱਲ, ਕਹਿੰਦਾ ਵੀ ਮੇਰੇ ਘਰ ਵਾਲੀ ਕੋਲੇ ਮੇਰੀ ਬੇਇੱਜ਼ਤੀ ਆ ਮਗਰਲੀਆਂ ਸੀਟਾਂ 'ਚ ਬੈਠਣ ਦੇ, ਇਸ ਕਰਕੇ ਤਾਂ ਮੂਹਰੇ ਬੈਠਾਂਗੇ। ਸੋ ਇਹ ਜੇ ਵੀ ਮੌਲ ਬਣਦੇ ਆ। ਸੋ ਬਹੁਤ ਵਧੀਆ ਜੀ, ਪ੍ਰੋਗਰਾਮ ਜਾਰੀ ਰੱਖੋ ਤੇ ਅਸੀਂ ਵੀ ਸੁਣਦੇ ਹਾਂ ਜੀ। ਥੈਂਕ ਯੂ
ਜੀ, ਬਹੁਤ ਬਹੁਤ ਸ਼ੁਕਰੀਆ ਬ੍ਰਾਟ ਸਾਹਿਬ ਸਮਾਂ ਦੇਣ ਦੇ ਲਈ। ਤੇ ਦੋਸਤੋ ਹੁਣ ਵੱਧਦੇ ਹਾਂ ਜੀ ਅਗਲੇ ਸਿਲਸਿਲੇ ਵੱਲ, ਤੇ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਛੋਟੀ ਜਿਹੀ, ਤੇ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਜੀ ਆਪਣੇ ਮਹਿਮਾਨ ਦੇ ਨਾਲ। ਤੁਸੀਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਜ਼ਿੰਦਗੀ ਦਾ ਇੱਕ ਇਹ ਵੀ ਦੁਖਾਂਤ ਹੈ ਕਿ ਜਦੋਂ ਪੁੱਤਰ ਪਿਤਾ ਤੋਂ ਆਪਣੀਆਂ ਗਲਤੀਆਂ ਦੀ ਮਾਫੀ ਮੰਗਣੀ ਚਾਹੁੰਦਾ ਹੈ ਤਾਂ ਪਿਤਾ ਇਸ ਸੰਸਾਰ ਤੋਂ ਜਾ ਚੁੱਕਾ ਹੁੰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਨ ਆਸਟ੍ਰੇਲੀਆ ਕਾਲ +1 2808056063 ਫੋਰ USA ਕਾਲ +1 2139924242 ਔਰ +1 1712432587 ਫੋਰ UK ਕਾਲ +44330102455 ਫੋਰ ਕੈਨੇਡਾ ਕਾਲ +1 8676750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲਓ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਅਰਦਾਸ ਦੀ ਕਾਮਯਾਬੀ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਸ ਐਂਡ ਵਾਈਟਲ ਪ੍ਰੋਡਕਸ਼ਨ ਲੈ ਕੇ ਆਏ ਨੇ ਰੋਮਕਾਮ ਐਂਟਰਟੇਨਿੰਗ ਮੂਵੀ ਮੰਜੇ ਬਿਸਤਰੇ
ਮੱਥਾ ਟੇਕਦਾ
ਟੇਕੀ ਜਾ, ਘਰੇ ਤਾਂ ਕੋਈ ਹੈ ਨੀ।
ਸਟਾਰਿੰਗ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਰਾਣਾ ਰਣਵੀਰ, ਕਰਮਜੀਤ ਅਨਮੋਲ। ਮੰਜੇ ਬਿਸਤਰੇ 14 ਅਪ੍ਰੈਲ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ ਵਾਈਟਲ ਪ੍ਰੋਡਕਸ਼ਨ .com।
ਜੇ ਮੈਂ ਬਹਿ ਗਿਆ ਤਾਂ ਵਿਆਹ 'ਚ ਮੰਜੇ ਬਿਸਤਰੇ ਕੌਣ ਇਕੱਠੇ ਕਰੂ?
ਉਹ ਮੰਜੇ ਬਿਸਤਰੇ ਇਕੱਠੇ ਕਰੂੰਗਾ ਮੈਂ।
ਡੀਅਰ ਇੰਟਰਨੈਸ਼ਨਲ ਸਟੂਡੈਂਟਸ ਐਂਡ ਮਾਈਗ੍ਰੈਂਟ, ਜੇ ਤੁਹਾਨੂੰ ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CACA ਨੂੰ 0399663-1318। ਅਸੀਂ ਐਡਮਿਸ਼ਨ, ਸਟੂਡੈਂਟ ਵੀਜ਼ਾ, ਜਨਰਲ ਸਕਿੱਲਡ ਮਾਈਗ੍ਰੇਸ਼ਨ, 4-5-7 employer sponsored visas, partner visa, ਸਟੇਟ ਸਪਾਂਸਰਸ਼ਿਪ MRT ਅਤੇ ਮਿਨਿਸਟਰਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.cecca.com au CECA ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
अपने बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सैक्शन च विजिट करो।
सवेर दी फिजा च सरगश्त की करदे होए सवेर दी ताजगी संग ताजा खबरां महत्वपूर्ण जानकारियां मनमोहक संगीत सेहत संबंधी सिलसिले मुलाकातों का दौर अति सरगोशियां मालबन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक।
ਦੋਸਤੋ ਸਵਾਗਤ ਕਰਦੇ ਹਾਂ ਜੀ। ਇੱਕ ਵਾਰ ਫਿਰ ਵਪਾਰਕ ਵਕਫਾ ਚੱਲ ਰਿਹਾ ਸੀ। ਵਪਾਰਕ ਵਕਫੇ ਦੇ ਵਿੱਚ ਸਾਡੇ ਜਿਹੜੇ ਸਹਿਯੋਗੀ ਨੇ ਉਹਨਾਂ ਦੇ ਇਸ਼ਤਿਹਾਰ ਜਿਹੜੇ ਆ ਉਹ ਅਸੀਂ ਸ਼ਾਮਲ ਕਰਦੇ ਹੁੰਦੇ ਹਾਂ। ਸਾਡੇ ਹਰਮਨ ਰੇਡੀਓ ਦੇ ਜਿੰਨੇ ਵੀ ਸਹਿਯੋਗੀ ਇਹ ਪ੍ਰੋਗਰਾਮ ਜਿਹੜੇ ਆ ਸਾਡੇ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ ਉਹਨਾਂ ਦਾ ਅਸੀਂ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਹੁਣ ਪ੍ਰੋਗਰਾਮ ਚ ਅਗਲੇ ਸਿਲਸਿਲੇ ਵੱਧਦੇ ਆ। ਪਰ ਸਾਡੇ ਕੁਛ ਦੋਸਤ ਜਿਹੜੇ ਆ ਜੀ ਉਹ ਵੀ ਲਗਾਤਾਰ ਸਾਨੂੰ ਮੈਸੇਜਸ ਕਰ ਰਹੇ, ਉਹਨਾਂ ਦੇ ਮੈਸੇਜ ਨੂੰ ਸ਼ਾਮਲ ਕਰਦੇ ਆ ਤੇ ਫੇਰ ਸਾਡੇ ਜਿਹੜੇ ਅੱਜ ਦੇ ਖਾਸ ਮਹਿਮਾਨ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਜਗਦੀਪ ਸਿੰਘ ਸਿੱਧੂ ਸ਼ਾਮਲ ਹੋਏ ਆ ਜੀ। ਤੇ ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਭੈਣ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਆ, ਬਹੁਤ ਵਧੀਆ ਲੱਗਿਆ ਭੈਣ ਜੀ। ਤੇ ਮਾਫੀ ਚਾਹੁੰਦਾ ਥੋੜਾ ਬਿਜ਼ੀ ਹੋਣ ਕਰਕੇ ਬਣਦਾ ਟਾਈਮ ਨਹੀਂ ਦੇ ਸਕਿਆ। ਕੋਈ ਗੱਲ ਨੀ ਜੀ। ਜਗਦੀਪ ਜੀ ਮੈਨੂੰ ਵੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਸਿੱਖ ਖੇਡਾਂ ਤੇ ਮਿਲ ਕੇ, ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਫੇਸਬੁੱਕ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਸਾਰੇ ਇੱਕ ਦੂਸਰੇ ਨੂੰ ਜਾਣਦੇ ਆ, ਪਰ ਜਿੱਦਾਂ ਉੱਥੇ ਮਿਲ ਕੇ ਚੰਗਾ ਲੱਗਿਆ ਉਹਦੀ ਇੱਕ ਖੁਸ਼ੀ ਅਲੱਗ ਸੀਗੀ, ਹਨਾ। ਸੋ ਤੁਸੀਂ ਸਾਨੂੰ ਮਿਲੇ ਇੰਨਾ ਹੀ ਬਹੁਤ ਹੈ। ਤੁਹਾਡੀ ਜਿਹੜੀ ਡਿਊਟੀ ਸੀ ਜੀ ਉਹ ਬੁੱਕ ਸਟਾਲ ਤੇ ਲੱਗੀ ਹੋਈ ਸੀ, ਤੇ ਆਪਾਂ ਜਾਣਦੇ ਹਾਂ ਜੀ ਚੰਗੀ ਤਰ੍ਹਾਂ ਜਿੱਥੇ ਜਿੱਥੇ ਵੀ ਜਿਹੜੀ ਜ਼ਿੰਮੇਵਾਰੀ ਜਿਹਨੇ ਲਈ ਹੋਈ ਸੀ ਉਹ ਨਿਭਾਉਣੀ ਬਹੁਤ ਜ਼ਿਆਦਾ ਜ਼ਰੂਰੀ ਸੀਗੀ। ਮਾਫੀ ਵਾਲੀ ਕੋਈ ਗੱਲ ਨਹੀਂ, ਤੇ ਆਪਾਂ ਆਉਣ ਵਾਲੇ ਸਮੇਂ ਚ ਕਦੇ ਵੀ ਕੋਈ ਇਹੋ ਜਿਹਾ ਮੌਕਾ ਬਣਿਆ ਤਾਂ ਜ਼ਰੂਰ ਮਿਲਾਂਗੇ। ਬਹੁਤ ਬਹੁਤ ਧੰਨਵਾਦ ਜਗਦੀਪ ਜੀ ਸਾਂਝ ਪਾਉਣ ਦੇ ਲਈ, ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਤੇ ਹੁਣ ਵੱਧਦੇ ਹਾਂ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਵੱਲ। ਤੇ ਅੱਜ ਗੱਲਬਾਤ ਕਰਨੀ ਹੈ ਜੀ ਆਪਾਂ ਸਿੱਖ ਖੇਡਾਂ ਤੇ। ਵੈਸੇ ਤੁਹਾਡੇ ਬਹੁਤ ਸਾਰੇ ਸੁਨੇਹੇ ਅੱਜ ਸਵੇਰ ਤੋਂ ਹੀ ਆ ਰਹੇ ਆ, ਹਨਾ। ਤੇ ਆਪਾਂ ਸਾਰਿਆਂ ਦਾ ਜਿਹੜਾ ਪੱਖ ਆ ਉਹ ਅੱਜ ਦੇਖਿਆ ਕਿ ਹਰ ਪੱਖ ਤੋਂ ਤੁਸੀਂ ਸਲਾਹਿਆ ਆ, ਪਰ ਆਪਾਂ ਜਾਣਨਾ ਚਾਹਾਂਗੇ ਅਸੀਂ ਦਰਸ਼ਕਾਂ ਵਜੋਂ ਜਦੋਂ ਗਏ ਉਦੋਂ ਤੁਸੀਂ ਕਿਸ ਤਰ੍ਹਾਂ ਦੇਖੀਆਂ। ਪਰ ਕੁਛ ਖੇਡ ਕਲੱਬ ਜਿਹੜੇ ਆ ਖਾਸ ਤੌਰ ਤੇ ਉੱਥੇ ਪਾਰਟੀਸੀਪੇਟ ਕਰਨ ਪਹੁੰਚੇ ਹੋਏ ਸੀਗੇ, ਤੇ ਉਹਨਾਂ ਨੇ ਉਹ ਸਾਰਾ ਜਿਹੜਾ ਖੇਡ ਮੇਲਾ ਆ ਕਿਵੇਂ ਦੇਖਿਆ, ਸਿੱਖ ਖੇਡਾਂ ਦਾ ਇਹ 3ਵਾਂ ਵਰਾ ਜਿਹੜਾ ਉਹਨਾਂ ਨੇ ਕਿਸ ਨਜ਼ਰੀਏ ਤੋਂ ਦੇਖਿਆ, ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ। ਸਾਡੇ ਨਾਲ ਇਸ ਵੇਲੇ ਮੈਲਬਰਨ ਕਬੱਡੀ ਅਕੈਡਮੀ ਦੇ ਨੁਮਾਇੰਦੇ ਕੁਲਦੀਪ ਸਿੰਘ ਬਾਸੀ ਸਤਿਕਾਰਯੋਗ ਸਾਡੇ ਨਾਲ ਨੇ, ਤੇ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਬਹੁਤ ਬਹੁਤ ਸਵਾਗਤ ਕੁਲਦੀਪ ਸਿੰਘ ਬਾਸੀ ਜੀ ਤੁਹਾਡਾ, ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਹਾਂਜੀ ਅਮਦੀਪ ਜੀ, ਸਾਡੇ ਵੱਲੋਂ ਵੀ ਬਹੁਤ ਬਹੁਤ ਪਿਆਰ ਭਰੀ ਤੁਹਾਨੂੰ ਤੇ ਤੁਹਾਡੇ ਪ੍ਰੋਗਰਾਮ ਦੇ ਸਾਰੇ ਹੀ ਜੋ ਆਰਗੇਨਾਈਜ਼ਰ ਹੈ ਉਹਨਾਂ ਨੂੰ ਤੇ ਸਾਡੇ ਜਿੰਨੇ ਵੀ ਸਰੋਤੇ ਆ ਆਸਟ੍ਰੇਲੀਆ ਦੇ ਵਿੱਚ ਵਸਦੇ ਜਾਂ ਦੇਸ਼ ਵਿਦੇਸ਼ ਦੇ ਵਿੱਚ ਵੀ ਵਸ ਰਹੇ ਆ, ਤੇ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਸਾਰੇ ਕਲੱਬ ਵੱਲੋਂ ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ
ਜੀ। ਸੋ ਸਰੋਤਿਆਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ। ਤੇ ਬਾਸੀ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜਾਣਨਾ ਚਾਹਾਂਗੇ ਕਿਉਂਕਿ ਤੁਸੀਂ ਕਾਫੀ ਲੰਮੇ ਸਮੇਂ ਤੋਂ ਇਹਨਾਂ ਖੇਡਾਂ ਦੇ ਨਾਲ ਜੁੜੇ ਹੋਏ ਹੋ, ਹਨਾ, ਤੇ ਤੁਹਾਡਾ ਰੈਸਲਿੰਗ ਦੇ ਵਿੱਚ ਖਾਸ ਯੋਗਦਾਨ ਰਿਹਾ, ਤੇ ਕਬੱਡੀ ਮੈਲਬਰਨ ਕਬੱਡੀ ਅਕੈਡਮੀ ਜਿਹੜੀ ਆ ਉਹ ਵੀ ਜਿਹੜਾ ਸਪੋਰਟਸ ਕਲੱਬ ਕਾਫੀ ਲੰਬੇ ਸਮੇਂ ਤੋਂ ਤੁਸੀਂ ਚਲਾ ਰਹੇ ਹੋ, ਤੇ ਇਹ ਖੇਡਾਂ ਇੰਨੇ ਸਾਲਾਂ ਤੋਂ ਹੁਣ 3ਵੇਂ ਸਾਲ ਚ ਪ੍ਰਵੇਸ਼ ਕੀਤੀਆਂ, ਤੇ ਇਸ ਸਾਲ ਤੁਸੀਂ ਇਸ ਇਹਨਾਂ ਖੇਡਾਂ ਨੂੰ ਕਿਸ ਨਜ਼ਰੀਏ ਤੋਂ ਦੇਖਿਆ, ਕਿਸ ਤਰ੍ਹਾਂ ਤੁਸੀਂ ਪ੍ਰਬੰਧਾਂ ਦੀ ਜਿਹੜੀ ਗੱਲ ਕਰੋਗੇ ਜਾਂ ਫਿਰ ਖਿਡਾਰੀਆਂ ਦੇ ਪੱਖ ਤੋਂ ਲਿਆ ਜਾਵੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਭ ਦੇ ਬਾਰੇ ਚ?
ਹਾਂਜੀ, ਮੈਂ ਤਕਰੀਬਨ 93 ਤੋਂ ਖੇਡਾਂ ਦੇ ਨਾਲ ਜੁੜਿਆ ਹੋਇਆ ਹਾਂ, ਤੇ ਇਹ ਖੇਡਾਂ ਜਿਹੜੀਆਂ ਹੈਗੀਆਂ ਸਾਡੀਆਂ ਵੱਡੀਆਂ ਹੁੰਦੀਆਂ ਜਾ ਰਹੀਆਂ,
ਸੋ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਗਏ ਹਾਂ, ਸਾਰੇ ਜਣੇ ਆਨੰਦ ਮਾਣਿਆ ਹੈ। ਸੋ ਪਹਿਲਾਂ ਤਾਂ ਮੈਂ ਪ੍ਰਬੰਧਕਾਂ ਦਾ ਵੀ ਧੰਨਵਾਦ ਇੱਥੇ ਕਰੂੰਗਾ, ਪ੍ਰਬੰਧਕਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਜੋ ਯੰਗ ਟੀਮ ਸੀਗੀ ਇਹਨਾਂ ਦੀ ਆਰਗੇਨਾਈਜ਼ਿੰਗ ਕਮੇਟੀ ਸੀ, ਉਹਨਾਂ ਨੇ ਬਹੁਤ ਹੀ ਵਧੀਆ ਸ਼ਲਾਘਾਯੋਗ ਕੰਮ ਕੀਤਾ ਹੈਗਾ ਆ। ਮੇਰਾ ਖਿਆਲ ਵੀ ਕਿਸੇ ਵੀ ਪੱਖੋਂ ਉਣਤਾਈ ਨਜ਼ਰ ਨਹੀਂ ਆਈ, ਜੇ ਕਿਸੇ ਨੇ ਨਵੀਂ ਪਿਕ ਕਰਨੀ ਹੋਵੇ ਤਾਂ ਪਿਕ ਕਰ ਸਕਦਾ ਵੀ ਆਹ ਠੀਕ ਨੀ ਆਹ ਠੀਕ, ਆਹ ਥਿੰਗ ਦਾ ਡਨ ਵੈਰੀ ਗੁੱਡ ਜੋਬ। ਤੇ ਇਹਨਾਂ ਸਾਰਿਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਜੀ। ਸੋ ਦੂਜੀ ਗੱਲ ਰਹੀ, ਮੈਂ ਅਸੀਂ ਤਕਰੀਬਨ ਗੇਮਾਂ ਥੋੜੀਆਂ ਬਹੁਤੀਆਂ ਆਏ ਤਾਂ ਦੇਖਦੇ ਹਾਂ, ਪਰ ਨਿਗਾਹ ਘੁੰਮੀ ਆ, ਅਸੀਂ ਤਾਂ ਤਕਰੀਬਨ ਤਿੰਨ ਤਿੰਨ ਕਬੱਡੀ ਦੇ ਵਿੱਚ ਹੀ ਰੁੱਝੇ ਰਹੇ ਹਾਂ ਗਰਾਊਂਡ ਦੇ ਵਿੱਚ। ਤੇ ਇੱਕ ਵਾਰੀ ਮੈਂ ਕਬੱਡੀ ਬਾਰੇ ਜਾਰੀ ਜੀਤ ਲੈ ਜਾਣ ਤੋਂ ਪਹਿਲਾਂ ਸਾਡੀ ਜਿਹੜੀ ਅਹਿਸਾਸ ਜੇਤੂ ਟੀਮ ਹੈ ਸੰਘ ਸਭਾ ਸਪੋਰਟਸ ਕਲੱਬ ਜੀ, ਉਹਨਾਂ ਨੂੰ ਪਹਿਲਾਂ ਆਪਣੇ ਵੱਲੋਂ ਤੇ ਆਪਣੇ ਕਲੱਬ ਵੱਲੋਂ ਵਧਾਈ ਦਿੰਦੇ ਹਾਂ। ਉਹਨਾਂ ਦੀ ਟੀਮ ਨੇ ਬਹੁਤ ਸੋਹਣਾ ਪਰਫਾਰਮ ਕੀਤਾ ਹੈ, ਤੇ ਸਾਡੀ ਟੀਮ ਉਹਦੇ ਵਿੱਚ ਰਨਰ ਅਪ ਰਹੀ ਹੈ, ਸਾਡੇ ਇੱਕ ਦੋ ਤਾਂ ਅਸੀਂ ਰੇਟਿੰਗ ਪੱਕੋਂ ਜਾ ਕੇ ਇਸ ਤਰ੍ਹਾਂ ਸੀ। ਬਾਕੀ ਓਵਰਆਲ ਮੈਚ ਬਹੁਤ ਹੀ ਵਧੀਆ ਹੋਇਆ, ਮੈਂ ਆਸ ਰੱਖਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਮੈਚ ਆ ਇਸੇ ਹੀ ਤਰ੍ਹਾਂ ਹੋਣ, ਅਸਲੀ ਕਬੱਡੀ ਜਿਹੜੀ ਆ ਅਸੀਂ ਉਹਨੂੰ ਜਿਹੜਾ ਅਸਲੀ ਰੁੱਖ ਦੇ ਸਕੀਏ, ਤਾਂ ਕਿ ਲੋਕੀ ਇਸੇ ਤਰ੍ਹਾਂ ਇੰਜੋਏ ਕਰਨ। ਤੁਸੀਂ ਸਾਰਿਆਂ ਨੇ ਵੀ ਦੇਖਿਆ ਹੋਣਾ ਕਿ ਜੋ ਫਾਈਨਲ ਮੈਚ ਸੀ ਜਾਂ ਉਸ ਤੋਂ ਪਹਿਲਾਂ ਵੀ ਮੈਚ ਜਿਹੜੇ ਸੈਮੀ ਫਾਈਨਲ ਵੀ ਹੋਏ ਆ, ਬਹੁਤ ਹੀ ਵਧੀਆ ਮੈਚ ਹੋਏ। ਸੋ ਸਾਰੀਆਂ ਹੀ ਟੀਮਾਂ ਨੇ ਆਪਣੇ ਆਪਣੀ ਜਗ੍ਹਾ ਤੇ ਬਹੁਤ ਵਧੀਆ ਪ੍ਰਦਰਸ਼ਨੀ ਕੀਤੀ ਆ। ਸੋ ਇੱਕ ਦੋ ਥੋੜੀਆਂ ਬਹੁਤ ਨਿੱਕੀਆਂ ਮੋਟੀਆਂ ਜੋ ਕਬੱਡੀ ਦੇ ਵਿੱਚ ਕਹਿ ਲਓ ਜਾਂ ਰੂਲਾਂ ਦੀਆਂ ਨਿੱਕੇ ਮੋਟੇ ਇਸ਼ੂ ਸੀਗੇ, ਉਹ ਹਾਲੇ ਸਟਿਲ ਕਲੀਅਰ ਹੋਣੇ ਬਾਕੀ ਆ। ਉਹਨਾਂ ਦੀ ਵੀ ਅਸੀਂ ਆਸ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਹੀ ਕਲੱਬ ਜਿਹੜੇ ਆ ਰਲ ਕੇ ਆਪਣਾ ਜਿਹੜਾ ਇਹ ਰੂਲਾਂ ਦਾ ਹੈਗਾ ਆ ਸਿਲਸਿਲਾ, ਉਹਨੂੰ ਪ੍ਰੋਪਰ ਢੰਗ ਦੇ ਨਾਲ ਸੁਧਾਰ ਕੇ ਇਹ ਕਮੇਟੀ ਜਿਹੜੀ ਹੈਗੀ ਆ ਉਹਨੂੰ ਪੇਸ਼ ਕਰਨਗੇ, ਤਾਂ ਕਿ ਜੋ ਮਾੜੀ ਮੋਟੀ ਇਹੋ ਜਿਹੀ ਆਪਣੇ ਪਰਸਨਲ ਇਸ਼ੂ ਹੋ ਜਾਂਦੇ ਆ ਜਾਂ ਆਪਣੇ ਸੂਟੇਬਲ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦੇ ਵੀ ਮੈਨੂੰ ਕਿੱਦਾਂ ਸੂਟ ਕਰਦਾ, ਉਹਨਾਂ ਨੂੰ ਅਸੀਂ ਫਾਈਨਲ ਜਿਹੜਾ ਆ ਇੱਕ ਦੇ ਕੇ ਮਤਲਬ ਆਪਣੇ ਐਂਸਕ ਤੱਕ ਪਹੁੰਚਾਵਾਂਗੇ, ਜੇ ਰੂਲ ਆ ਉਹਨਾਂ ਨੂੰ ਇੰਪਲੀਮੈਂਟ ਕਰ ਸਕਣ ਤਾਂ ਕਿ ਨਿੱਕੀ ਮੋਟੀ ਵੀ ਜਿਹੜੀ ਆ ਪ੍ਰੋਬਲਮ ਆ ਸਕੇ। ਪਰ ਓਵਰਆਲ ਮੈਂ ਇਹ ਕਹੂੰਗਾ ਜੀ ਕਿ ਜੋ ਟੂਰਨਾਮੈਂਟ ਸੀ ਬਹੁਤ ਵਧੀਆ ਤਰੀਕੇ ਨਾਲ ਹੋ ਨਿਬੜਿਆ ਆ, ਸੋ ਲੋਕਾਂ ਨੇ ਬੜਾ ਇੰਜੋਏ ਕੀਤਾ ਆ, ਤੇ ਕਰਾਊਡ ਦੀ ਕੋਈ ਸ਼ੱਕ ਨਹੀਂ ਸੀ ਜਿਸ ਤਰ੍ਹਾਂ ਅੱਗੇ ਪਾਸਟ ਵਿੱਚ ਹੁੰਦਾ ਸੀ ਅਗਲੇ ਦੇ ਵਿੱਚ ਰੌਣਕ ਘੱਟ ਹੁੰਦੀ ਆ, ਪਰ ਇਸ ਵਾਰੀ ਤਾਂ ਰੌਣਕ ਵੀ ਮੇਰੇ ਖਿਆਲ ਕੋਈ ਕਮੀ ਨਹੀਂ ਸੀ। ਸੋ ਇੱਕ ਵਾਰੀ ਮੇਰੇ ਵੱਲੋਂ ਜੀ ਫੇਰ ਸਵਾਲ
ਜੀ, ਮੈਨੂੰ ਲੱਗਦਾ ਕਿ ਜਿਹੜੀ ਕਾਲ ਹੈ ਜੀ ਡ੍ਰੌਪ ਹੋ ਗਈ, ਜਿੰਨੀ ਦੇਰ ਚ ਅਸੀਂ ਦੁਬਾਰਾ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਓਨੀ ਦੇਰ ਚ ਮੈਂ ਇਹ ਜ਼ਰੂਰ ਕਹਾਂਗੀ ਕਿ ਇਹ ਜਿਹੜੀ ਸਪੋਰਟ ਸਪਿਰਿਟ ਜਿਹੜੀ ਆ ਹਨਾ ਉਹ ਹੋਣੀ ਬਹੁਤ ਜ਼ਰੂਰੀ ਹੁੰਦੀ ਆ। ਸੋ ਜਿਵੇਂ ਕੁਲਦੀਪ ਸਿੰਘ ਬਾਸੀ ਹੋਰਾਂ ਨੇ ਵਧਾਈ ਦਿੱਤੀ ਹੈ ਜੀ ਸਿੰਘ ਸਭਾ ਸਪੋਰਟਸ ਕਲੱਬ, ਕਿਉਂਕਿ ਜਿਹੜੇ ਫਾਈਨਲ ਮੈਚ ਸੀ ਉਹ ਮੈਲਬਨ ਕਬੱਡੀ ਅਕੈਡਮੀ ਤੇ ਸਿੰਘ ਸਭਾ ਸਪੋਰਟਸ ਕਲੱਬ ਦੇ ਵਿਚਕਾਰ ਸੀ, ਤੇ ਉਹਨਾਂ ਨੇ ਬਹੁਤ ਖੁੱਲ੍ਹ ਦਿਲੀ ਦੇ ਨਾਲ ਜਿਹੜੀ ਵਧਾਈ ਆ ਉਹ ਦਿੱਤੀ ਆ, ਔਰ ਇਹ ਚੀਜ਼ ਜਿਹੜੀ ਆ ਇਹ ਹੋਣੀ ਬਹੁਤ ਜ਼ਰੂਰੀ ਔਰ ਭਾਈਚਾਰੇ ਦੇ ਲਈ ਇੱਕ ਬਹੁਤ ਵਧੀਆ ਸੰਕੇਤ ਆ ਜਦੋਂ ਅਸੀਂ ਇੱਕ ਦੂਸਰੇ ਦੇ ਜਿਹੜੇ ਐਫਰਟਸ ਆ ਇੱਕ ਦੂਸਰੇ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਸਲਾਉਂਦੇ ਆ ਤੇ ਇੱਕ ਦੂਸਰੇ ਨੂੰ ਹੌਸਲਾ ਜਿਹੜਾ ਆ ਉਹ ਬਣਦਾ ਔਰ ਸਾਡਾ ਇਹ ਫਰਜ਼ ਵੀ ਬਣਦਾ ਕਿ ਅਸੀਂ ਇੱਕ ਦੂਸਰੇ ਦੇ ਲਈ ਖੜੇ ਹੋਈਏ ਇੱਕ ਦੂਸਰੇ ਨੂੰ ਹੌਸਲਾ ਦੇਈਏ। ਜੀ ਬਾਸੀ ਸਾਹਿਬ ਕਾਲ ਜਿਹੜੀ ਸੀ ਮੈਨੂੰ ਲੱਗਦਾ ਉਹਦੇ ਵਿੱਚ ਵਿਘਨ ਪੈ ਗਿਆ ਸੀ ਕੋਈ, ਤੇ ਇੱਕ ਵਾਰ ਫੇਰ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ।
ਹਾਂਜੀ ਥੈਂਕ ਯੂ, ਮੇਰਾ ਖਿਆਲ ਆਪਣੇ ਵਧਾਈਆਂ ਤੇ ਮੇਰਾ ਖਿਆਲ ਕੱਟੀ ਗਈ ਸੀਗੀ ਜੀ ਜਦੋਂ ਆਪਣੀ ਜੇਤੂ ਟੀਮ ਨੂੰ ਵਧਾਈ ਦਿੱਤੀ ਆ। ਸੋ ਇਹ ਤਾਂ ਮਤਲਬ ਖੁੱਲ੍ਹਦੀ ਦੇ ਨਾਲ ਕਰਨੀ ਚਾਹੀਦੀ ਹੈ ਜੀ, ਇਹ ਤਾਂ ਪਾਰਟ ਆਫ ਗੇਮ ਹੈ, ਜੈਟ ਹਾਰ ਦੀ ਕੋਈ ਗੱਲ ਨਹੀਂ। ਜਿਨ੍ਹਾਂ ਖਿਡਾਰੀਆਂ ਨੇ ਆਪਣਾ ਵਰਕ ਕਰਨਾ ਜਾਂ ਆਰਗੇਨਾਈਜ਼ਿੰਗ ਉਹਨਾਂ ਦੀ ਪ੍ਰਬੰਧਕ ਕਮੇਟੀ ਹੈਗੀ ਆ ਜਿਸ ਤਰੀਕੇ ਨਾਲ ਅਗਲੇ ਐਫਰਟ ਕਰ ਰਹੇ ਆ, ਸੋ ਜ਼ਰੂਰ ਵਧਾਈ ਦੇ ਪਾਤਰ ਹੈ ਤੇ ਦੇਣੀ ਵੀ ਬਣਦੀ ਹੈ। ਤੇ ਮੈਂ ਜ਼ਰੂਰ ਕਹੂੰਗਾ ਇਸੇ ਖੁੱਲ੍ਹ ਦਿੱਲੀ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਇਹੋ ਜਿਹੇ ਗੇਮ ਨੂੰ ਲਵ ਕਰਦੇ ਹਾਂ ਜੇ ਅਸੀਂ ਅੱਜ ਹਰੇ ਹਾਂ, ਤੇ ਕੱਲ੍ਹ ਅਗਲੀਆਂ ਗੇਮਾਂ ਵਾਸਤੇ ਅਸੀਂ ਵਧੀਆ ਢੰਗ ਦੇ ਨਾਲ ਆਪਣੀ ਤਿਆਰੀ ਕਰਕੇ ਆਵਾਂਗੇ, ਤਾਂ ਅਸੀਂ ਆਪੋਜੀਸ਼ਨ ਨੂੰ ਵੀ ਇਹੀ ਆਸ ਰੱਖਦੇ ਹਾਂ ਕਿ ਉਹ ਵੀ ਇਸ ਚੀਜ਼ ਨੂੰ ਓਵਰਲੁੱਕ ਨਾ ਕਰਨ, ਕਿਉਂਕਿ ਅਸੀਂ ਗੋਰਿਆਂ ਦੇ ਕਹਿਣ ਨੂੰ ਵੀ ਕਮੀ ਬੈਕ ਜਿਹੜੀ ਸਾਡੀ ਕਮਜ਼ੋਰੀਆਂ ਇੱਕ ਦੋ ਸੀਗੀਆਂ ਉਹਨੂੰ ਅਸੀਂ ਜ਼ਰੂਰ ਦੂਰ ਕਰਾਂਗੇ, ਤੇ ਸਾਡੀਆਂ ਰਹੀਆਂ ਉਣਤਾਈਆਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਲ ਕੇ ਦਰਸ਼ਕਾਂ ਨੂੰ ਹੋਰ ਵੀ ਇਹ ਵਧੀਆ ਮੇਲੇ ਬਣਾਈਏ ਜਿਸ ਤਰ੍ਹਾਂ ਕਿ ਗਾਹਾਂ ਅਗਲੀਆਂ ਗੇਮਾਂ ਜਿਹੜੀਆਂ ਗ੍ਰਿਫਤ ਹੋਣੀਆਂ। ਸੋ ਸਾਰੀਆਂ ਟੀਮਾਂ ਨੂੰ ਇਹ ਕਹਾਂਗੇ ਵਧੀਆ ਤਰੀਕੇ ਨਾਲ ਆਪਣੀਆਂ ਪ੍ਰੈਪਰੇਸ਼ਨ ਕਰਕੇ ਆਓ। ਸੋ ਆਪਾਂ ਈਰਖਾ ਨਹੀਂ ਕਰਨੀ, ਪਿਆਰ ਭਾਵਨਾ ਨਾਲ ਚੱਲਣਾ, ਇਹ ਇੱਕ ਸਪੋਰਟਸ ਆ, ਸਪੋਰਟਸ ਦੇ ਥਰੂ ਆਪਾਂ ਵਧੀਆ ਸੁਨੇਹਾ ਜਿਹੜਾ ਆਪਣੀ ਕਮਿਊਨਿਟੀ ਨੂੰ ਦੇਣਾ ਆ, ਇਸ ਤਰ੍ਹਾਂ ਅਸੀਂ ਗੇਮ ਨੂੰ ਲੈ ਕੇ ਚੱਲਦੇ ਹਾਂ, ਆਪਾਂ ਈਰਖਾ ਨਹੀਂ ਕਰਨੀ। ਤੇ ਬਾਕੀ ਕਈ ਵਾਰ ਨਿੱਕੇ ਮੋਟੇ ਖਿਡਾਰੀਆਂ ਦਾ ਥੋੜਾ ਬਹੁਤ ਰਕਮ ਧੱਕੀ ਹੋ ਵੀ ਜਾਂਦੀ ਆ, ਉਹਦਾ ਕੋਈ ਮੇਰਾ ਖਿਆਲ ਕੋਈ ਡਬਿਕ ਇਸ਼ੂ ਬਣਾਉਣ ਦੀ ਨਹੀਂ ਲੋੜ ਹੈ। ਆਪਣੇ ਰਗਬੀ ਫੁੱਟਬਾਲ ਦੇਖੋ ਕਿੰਨਾ ਚੱਲਦਾ ਹਰ ਹਫ਼ਤੇ ਕਈ ਵਾਰ, ਕਿਉਂਕਿ ਇਹ ਥੋੜੀਆਂ ਟਫ ਸਪੋਰਟਾਂ ਹੈਗੀਆਂ ਆ, ਤੇ ਕਈ ਵਾਰੀ ਨਿੱਕੀ ਮੋਟੀ ਖਿਡਾਰੀਆਂ ਦੀ ਹੋ ਜਾਂਦੀ ਹੈ। ਮੇਰਾ ਖਿਆਲ ਕੋਈ ਕਿਸੇ ਦੀ ਪਰਸਨਲ ਇਹੋ ਜਿਹੀ ਗੱਲ ਨਹੀਂ ਹੁੰਦੀ ਹੈ, ਜੋ ਗਰਾਊਂਡ ਦੀ ਗੱਲ ਹੈ ਗਰਾਊਂਡ ਦਾ ਛੱਡ ਕੇ ਅੱਗੇ ਮੂਵ ਹੋਣਾ ਚਾਹੀਦਾ।
ਸੋ ਅਸੀਂ ਜੋ ਮੈਸੇਜ ਕਈ ਵਾਰੀ ਇੰਡੀਵਿਜੁਅਲੀ ਨਹੀਂ ਦੇ ਸਕਦੇ ਹਾਂ, ਸੋ ਅਸੀਂ ਮੀਡੀਆ ਦਾ ਵੀ ਸਾਰੇ ਅਦਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਅਸੀਂ ਇਹਨਾਂ ਦੇ ਥਰੂ ਸਾਰੇ ਹੀ ਸਰੋਤਿਆਂ ਤੱਕ ਤੇ ਆਪਣੇ ਜੋ ਪ੍ਰਬੰਧਕ ਸੱਜਣ ਹਨ ਉਹਨਾਂ ਤੱਕ ਸਾਰਿਆਂ ਤੱਕ ਮੈਸੇਜ ਪਹੁੰਚਾ ਸਕਦੇ ਹਾਂ। ਸੋ ਇਹਦੇ ਵਾਸਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਜੀ ਧੰਨਵਾਦ ਆ, ਤੇ ਜ਼ਰੂਰ ਅੱਗੇ ਵਧੇ
ਜੀ। ਬਾਸੀ ਸਾਹਿਬ, ਇਸ ਗੱਲ ਲਈ ਮੈਂ ਤੁਹਾਨੂੰ ਵੀ ਵਧਾਈ ਦੇਣਾ ਚਾਹੁੰਦੀ ਹਾਂ, ਕਿਉਂਕਿ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿ ਹਰ ਪੱਖ ਤੋਂ ਜਿਹੜੇ ਸਾਡੇ ਦਰਸ਼ਕ ਜਾਂ ਸਰੋਤੇ ਆ ਉਹ ਜ਼ਰੂਰ ਜਾਣੂ ਹੋਣ। ਕਈ ਵਾਰ ਕੀ ਹੁੰਦਾ ਕਿ ਜਿਹੜੇ ਸਾਡੇ ਸਰੋਤੇ ਆ ਜਾਂ ਦਰਸ਼ਕ ਆ ਉਹ ਅਸਲ ਪੱਖ ਜਿਹੜਾ ਉਹ ਜਾਣਦੇ ਨਹੀਂ ਹੁੰਦੇ, ਪਰ ਕਈ ਵਾਰ ਗਲਤ ਫਹਿਮੀਆਂ ਜਿਹੜੀਆਂ ਆ ਉਹ ਬਹੁਤ ਬਣ ਜਾਂਦੀਆਂ। ਸੋ ਗਲਤ ਫਹਿਮੀਆਂ ਕਰਕੇ ਕਈ ਵਾਰ ਕੋਈ ਜਿਹੜੇ ਇਸ਼ੂ ਆ ਉਹ ਬਣ ਜਾਂਦੇ ਆ ਖੇਡਾਂ ਨੂੰ ਲੈ ਕੇ, ਪਰ ਮੈਨੂੰ ਲੱਗਦਾ ਕਿ ਖੇਡਾਂ ਦਾ ਮੰਚ ਜਾਂ ਕੋਈ ਵੀ ਮੰਚ ਜਿਹੜਾ ਜੀ ਉਹ ਸਾਰਿਆਂ ਦੇ ਲਈ ਸਾਂਝਾ ਹੁੰਦਾ ਹਨਾ। ਸੋ ਉਸ ਸਾਂਝੇ ਮੰਚ ਦੇ ਉੱਤੇ ਟਰੂ ਸਪਿਰਿਟ ਜਿਹੜੀ ਆ ਉਹ ਹੋਣੀ, ਉਹ ਦਿਖਾਉਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੋ ਜਾਂਦੀ ਆ। ਤੇ ਜਿਵੇਂ ਤੁਸੀਂ ਕਿਹਾ ਜੀ ਕਿ ਮੈਦਾਨ ਆ, ਮੈਦਾਨ ਦੇ ਵਿੱਚ ਜਦੋਂ ਦੋ ਖੇਡਾਂ ਆਪਸ ਦੇ ਵਿੱਚ ਦੋ ਟੀਮਾਂ ਦੇ ਖਿਡਾਰੀ ਆਪਸ ਦੇ ਵਿੱਚ ਖੇਡਦੇ ਆ ਭਿੜਦੇ ਆ ਤਾਂ ਜਿੱਤ ਜਿਹੜੀ ਆ ਉਹ ਹਮੇਸ਼ਾ ਕਿਸੇ ਇੱਕ ਦੀ ਹੀ ਹੋਣੀ ਹੁੰਦੀ ਆ, ਔਰ ਜਿਹੜਾ ਬਿਹਤਰੀਨ ਪ੍ਰਦਰਸ਼ਨ ਕਰਦਾ ਜਿੱਤ ਜਿਹੜੀ ਆ ਉਹ ਉਹਦੇ ਹੱਕ ਦੇ ਵਿੱਚ ਹੋ ਜਾਂਦੀ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਾਡੇ ਸਾਰੇ ਭਾਈਚਾਰੇ ਨੂੰ ਵੀ ਇਹ ਚੀਜ਼ ਜ਼ਰੂਰ ਸਮਝਣੀ ਚਾਹੀਦੀ ਆ ਕਿ ਇਹਨਾਂ ਨੂੰ ਨਿੱਜੀ ਵਖਰੇਵਿਆਂ ਦਾ ਕਾਰਨ ਬਣਾਉਣ ਦੀ ਥਾਂ ਅਸੀਂ ਇਸ ਚੀਜ਼ ਨੂੰ ਸਪੋਰਟ ਦੇ ਤੌਰ ਤੇ, ਖੇਡ ਦੇ ਤੌਰ ਤੇ ਮਾਣੀਏ ਤੇ ਖੇਡ ਦੇ ਤੌਰ ਤੇ ਹੀ ਉਹਨੂੰ ਇੰਜੋਏ ਕਰੀਏ। ਸੋ ਬਾਸੀ ਸਾਹਿਬ, ਬਹੁਤ ਸੋਹਣਾ ਸੁਨੇਹਾ ਦਿੱਤਾ, ਬਹੁਤ ਖੂਬਸੂਰਤ ਅਲਫਾਜ਼ ਤੁਸੀਂ ਸਾਰਿਆਂ ਦੇ ਲਈ ਵਰਤੇ, ਤੇ ਤੁਹਾਡੀ ਇਸ ਕੋਸ਼ਿਸ਼ ਦੇ ਲਈ ਵੀ ਤੁਹਾਨੂੰ ਬਹੁਤ ਬਹੁਤ ਵਧਾਈ।
ਹਾਂਜੀ, ਥੈਂਕ ਯੂ ਜੀ ਸਾਰਿਆਂ ਨੂੰ, ਤੇ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਹੀ ਵਧਾਈ ਦਿੰਦਾ ਹਾਂ ਇਹਦੇ ਸੰਬੰਧ ਵਿੱਚ ਜੀ, ਤੇ ਜੋ ਵੀ ਅੱਗੇ ਆਉਣ ਵਾਲੇ ਪ੍ਰੋਗਰਾਮ ਸਾਡੇ ਹੋਣ ਅਸੀਂ ਉਹਨਾਂ ਨੂੰ ਵੀ ਇਸੇ ਹੀ ਤਰੀਕੇ ਦੇ ਨਾਲ ਲੈ ਕੇ ਚੱਲੀਏ। ਤੇ ਬਾਕੀ ਅੱਗੇ ਪਿੱਛੇ ਜਿੱਦਾਂ ਮੈਂ ਦੱਸਿਆ, 2 ਸਾਲ ਤਕਰੀਬਨ ਸਾਡੀ ਟੀਮ ਤਕਰੀਬਨ ਹਰ ਟੂਰਨਾਮੈਂਟ ਜਿੱਤਦੀ ਰਹੀ ਆ, ਤੇ ਜੇ ਅਸੀਂ ਹਾਰੇ ਵੀ ਹੈਗੇ ਸਾਨੂੰ ਕੋਈ ਇਹਦਾ ਬਿਲਕੁਲ ਗਿਲਾ ਨਹੀਂ ਆ ਜੀ, ਅਸੀਂ ਕਿਉਂਕਿ ਅਗੇਨ ਮੈਂ ਇਹੋ ਕਹਿੰਦਾ ਵੀ ਸਪੋਰਟ ਆ। ਸੋ ਇਸ ਤਰ੍ਹਾਂ ਸਗੋਂ ਵੱਖਰੀ ਟੀਮ ਜਿੱਤਦੀ ਆ, ਤੇ ਲੋਕਾਂ ਦਾ ਜੋ ਸਾਡੀ ਪਬਲਿਕ ਆ, ਸਾਡੇ ਸਪੋਂਸਰ ਆ, ਉਹਨਾਂ ਦਾ ਵੀ ਇੰਟਰਸਟ ਵੱਧਦਾ ਆ, ਕਿਉਂਕਿ ਉਹਨਾਂ ਨੂੰ ਐਕਸਾਈਟਮੈਂਟ ਪੈਦਾ ਹੁੰਦੀ ਆ ਵੀ ਹਾਂ ਇਸ ਟਾਈਮ ਤੇ ਆਹ ਟੀਮ ਜਿੱਤੀ ਸੀ ਤਾਂ ਨੈਕਸਟ ਟਾਈਮ ਕੌਣ ਜਿੱਤੂਗਾ, ਕਲੋਜ਼ ਬੜੇ ਮੈਚ ਸੀ। ਬਾਕੀ ਉਹ ਨਵੀਆਂ ਟੀਮਾਂ ਵੀ ਬੜੀਆਂ ਉਭਰ ਕੇ ਸਾਹਮਣੇ ਆਈਆਂ ਜੀ, ਜਿਨ੍ਹਾਂ ਨੇ ਬੜੀ ਤਰੱਕੀ ਕੀਤੀ ਸੀਗੀ। ਸੋ ਆ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ, ਜੋ ਪਾਸਟ ਵਿੱਚ ਸਾਡੀਆਂ ਨਿੱਕੀਆਂ ਮੋਟੀਆਂ ਗਲਤੀਆਂ ਰਹੀਆਂ ਸਾਰਿਆਂ ਦੇ, ਕੋਈ ਕਿਸੇ ਦੀ ਵਜ੍ਹਾ ਕਰਕੇ ਹੋ ਸਕਦੀ, ਆਪਾਂ ਕਿਸੇ ਇੰਡੀਵਿਜੁਅਲ ਨੂੰ ਨਹੀਂ ਕਹਿਣਾ। ਸੋ ਅਸੀਂ ਇਹਨੂੰ ਇੱਕ ਕਬੱਡੀ ਨੂੰ, ਮਤਲਬ ਮੈਂ ਚਾਹੁੰਦਾ ਹਾਂ ਪਰਸਨਲੀ, ਮੇਰਾ ਇਹ ਅੱਜ ਵਿਚਾਰ ਪਈ, ਬਾਕੀ ਆਸਟ੍ਰੇਲੀਆ ਦਾ ਭਾਈਚਾਰਾ ਵੀ ਕਾਫੀ ਕੋਸ਼ਿਸ਼ ਵੀ ਕਰ ਰਿਹਾ, ਚਾਹ ਵੀ ਰਹੇ ਆ, ਇਹਨੂੰ ਇੱਕ ਸੀਜ਼ਨ ਵੀ ਅਸੀਂ ਇਹਦਾ ਬਣਾਉਣਾ ਚਾਹੁੰਦੇ ਤਾਂ ਕਿ ਹੋਰ ਬਾਹਰੋਂ ਵੀ ਖਿਡਾਰੀ ਹੋਣ, ਕਿਉਂਕਿ ਇੱਥੇ ਸਾਡੇ ਕੋਲ ਖਿਡਾਰੀ ਜੀ ਬਿਲਕੁਲ ਲਿਮਿਟਡ ਆ, ਜਿਹੜੇ ਵਧੀਆ ਖਿਡਾਰੀ ਆ ਲਿਮਿਟਡ ਆ, ਕਿਉਂਕਿ ਕੁਛ ਮੀਡੀਅਮ ਰੇਂਜ ਦੇ ਆ, ਕੋਈ 20 ਕਲਾਸ ਦੇ ਆ, ਕੋਈ ਸੀ ਦੇ ਆ। ਸੋ ਅਸੀਂ ਚਾਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੋਈ ਸੀਜ਼ਨ ਵੀ ਬਣੇ, ਤੇ ਅਸੀਂ ਜੋ ਇੰਡੀਆ ਦੇ ਵਿੱਚੋਂ ਹੋਰ ਖਿਡਾਰੀ ਜਿਹੜੇ ਉਹਨਾਂ ਨੂੰ ਲੈ ਕੇ ਆਈਏ, ਆਪਣੇ ਜੋ ਦਰਸ਼ਕ ਆ ਉਹਨਾਂ ਦਾ ਜੋ ਮਨੋਰੰਜਨ ਆ ਉਹਨੂੰ ਹੋਰ ਵੀ ਵਧੀਆ ਤਰੀਕੇ ਨਾਲ ਕਰੀਏ, ਕਿਉਂਕਿ ਜੀ ਗੇਮਾਂ ਜਿਹੜੀਆਂ ਖਿਡਾਰੀਆਂ ਦੇ ਨਾਲ ਹੀ ਹੁੰਦੀਆਂ, ਤੇ ਜਿਹੜੇ ਖਿਡਾਰੀਆਂ ਦਾ ਟਾਈਮ ਲੰਘ ਚੁੱਕਿਆ ਜੀ, ਅਸੀਂ ਵਾਰ ਵਾਰ ਉਹਨਾਂ ਨੂੰ ਹੀ ਯੂਜ਼ ਕਰੀਏ, ਤੇ ਮੇਰਾ ਖਿਆਲ ਦਰਸ਼ਕ ਉਹਨੇ ਖੁਸ਼ ਨਹੀਂ ਹੋਣਗੇ। ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਕੁਛ ਨਵੇਂ ਖਿਡਾਰੀ ਖੇਡੇ ਆ, ਆਉਣ ਵਾਲੇ ਸਮੇਂ ਦੇ ਵਿੱਚ ਡੈਫੀਨੇਟਲੀ ਨਵੇਂ ਖਿਡਾਰੀ ਹੋਰ ਆਉਣਗੇ, ਔਰ ਪਲੇਨਿੰਗ ਵੀ ਬਣ ਰਹੀ ਆ। ਸੋ ਉਸੇ ਤਰੀਕੇ ਨਾਲ ਅਸੀਂ ਇੱਕ ਦੂਜੇ ਦਾ ਸਹਿਯੋਗ ਦੇ ਕੇ ਸਿਸਟਮ ਨੂੰ ਵਧੀਆ ਬਣਾ ਕੇ, ਜਿਸ ਤਰ੍ਹਾਂ ਕੈਨੇਡਾ ਇੰਗਲੈਂਡ ਦੇ ਵਿੱਚ ਵੀ ਸੀਜ਼ਨ ਬਣੇ ਆ, ਵਧੀਆ ਤੋਂ ਵਧੀਆ ਖਿਡਾਰੀ ਆਉਂਦੇ ਆ, ਪੰਜਾਬ ਦੇ ਵਿੱਚ ਵੀ ਆਪਣੇ ਬੜੇ ਬੱਚੇ ਨਵੇਂ ਤਿਆਰੀਆਂ ਕਰਦੇ ਆ ਜੀ, ਵੀ ਸਾਨੂੰ ਬਾਹਰ ਜਾਣ ਦਾ ਮੌਕਾ ਮਿਲੇ। ਸੋ ਅਸੀਂ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਇੱਕ ਵਧੀਆ ਪਲੇਟਫਾਰਮ ਤੇ ਇਕੱਠੇ ਹੋ ਕੇ ਇਸ ਸਿਸਟਮ ਨੂੰ ਅਲੀਕੀਏ, ਵਧੀਆ ਸਿਸਟਮ ਬਣਾਈਏ, ਤਾਂ ਕਿ ਜਿਹੜੇ ਸਾਡੇ ਦਰਸ਼ਕ ਜਾਂ ਸਾਡੇ ਸਪੋਂਸਰ ਆ ਪੈਸੇ ਵੀ ਖਰਚ ਰਹੇ ਆ, ਉਹਨਾਂ ਨੂੰ ਪੈਸੇ ਖਰਚਣ ਦਾ ਵੀ ਆਨੰਦ ਆਵੇ, ਤਾਂ ਜੋ ਦੇਖਣ ਆਪਣਾ ਸਮਾਂ ਕੱਢ ਕੇ ਜਾਂਦੇ, ਹਜ਼ਾਰਾਂ ਡਾਲਰ ਵੀ ਖਰਚਦੇ ਆ, ਉਹ ਵੀ ਉੱਥੇ ਜਾ ਕੇ ਆਨੰਦ ਮਾਣਨ, ਇਹ ਨਾ ਕਹਿਣ ਅਸੀਂ ਗਏ ਸੀ ਤਾਂ ਸਾਡਾ ਟਾਈਮ ਵੇਸਟ ਹੋਇਆ ਆ। ਸੋ ਮੈਂ ਸਾਰਿਆਂ ਦੇ ਕੋਲ ਇਹ ਆ ਸਕਦਾ, ਅਸੀਂ ਇੱਕ ਦੂਜੇ ਦੇ ਨਾਲ ਹਰ ਇੱਕ ਤਰੀਕੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੀਏ, ਇਹਨਾਂ ਚੀਜ਼ਾਂ ਨੂੰ ਬਿਹਤਰ ਬਣਾਈਏ, ਤੇ ਵੱਧ ਤੋਂ ਵੱਧ ਇੰਜੋਏ ਕਰੀਏ, ਕਿਉਂਕਿ ਆਸਟ੍ਰੇਲੀਆ ਦੀ ਕਮਿਊਨਿਟੀ ਜੋ ਹੈਗਾ ਆਪਣਾ ਵੈਸਟਰਨ ਸੋਸਾਇਟੀ ਵੀ, ਉਹ ਵੀ ਸਾਡੇ ਕੋਲੋਂ ਬੜੀ ਆਸ ਰੱਖ ਰਹੇ ਆ ਵੀ ਅਸੀਂ ਇੱਕ ਅਗਾਂਹ ਵਧੂ ਕਮਿਊਨਿਟੀ ਹੈਗੀ ਆ, ਹਰ ਇਹ ਸਿਰਫ ਪੜ੍ਹਾਈ ਪੱਖੋਂ ਜਾਂ ਬਿਜ਼ਨਸ ਪੱਖੋਂ ਨਹੀਂ, ਸਪੋਰਟਸ ਪੱਖੋਂ ਵੀ ਅਸੀਂ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ, ਤਾਂ ਕਿ ਜੋ ਵੀ ਪ੍ਰੋਗਰਾਮ ਅਲੀਕੇ ਜਾਣ, ਅਲੀਕਣ ਵਾਲੇ ਜਿਹੜੇ ਸਾਡੇ ਆਰਗਨਾਈਜ਼ਰ ਆ, ਉਹ ਵੀ ਇਹ ਸੋਚਣ ਵੀ ਹਾਂ ਅਸੀਂ ਇਸ ਟਾਈਮ ਕੋਈ ਐਫਰਟ ਕੀਤਾ, ਇਹ ਤਾਂ ਅਸੀਂ ਆਉਣ ਵਾਲੇ ਸਮੇਂ ਨੂੰ ਉਹ ਇੱਛਾ ਰੱਖਣ ਕਿ ਅਸੀਂ ਫੇਰ ਆਰਗਨਾਈਜ਼ ਕਰਨਾ, ਏਦਾਂ ਨਾ ਹੋਵੇ ਵੀ ਕੋਈ ਇਹੋ ਜਿਹਾ ਝਣ ਆਵੇ ਤਾਂ ਅਗਲੇ ਕਹਿਣ ਨਹੀਂ ਜੀ ਵੀ ਹੈਡ ਇਨਾਫ ਤੇ ਅਸੀਂ ਅੱਗੇ ਟਾਈਮ ਤੋਂ ਇਹ ਕੰਮ ਨਹੀਂ ਕਰਨਾ। ਸੋ ਸਾਡਾ ਹੀ ਸਾਰਿਆਂ ਦਾ ਫਰਜ਼ ਬਣਦਾ ਆ ਆਰਗਨਾਈਜ਼ਰਾਂ ਨੂੰ ਜਿਹੜਾ ਹੱਲਾਸ਼ੇਰੀ ਦੇਣੀ, ਮੇਰਾ ਖਿਆਲ ਮੈਸੇਜ ਜਰੂਰ ਦੇ ਦੇਣਾ ਚਾਹੀਦਾ ਬਈ ਇੱਥੇ ਹੁਣ ਤਾਂ ਰਹੀ ਆ ਇੱਥੇ ਰਹੀ ਆ ਪਰ ਓਵਰਆਲ ਮੇਰਾ ਖਿਆਲ ਅਗੇਨ ਜੀ ਮੈਂ ਆਪਣੇ ਵੱਲੋਂ ਅਡਲੇਡ ਜੀ ਜੋ ਪ੍ਰਬੰਧਕ ਕਮੇਟੀ ਆ ਤੇ ਐਨਜ਼ੈਕ ਸਾਡੀ ਨੈਸ਼ਨਲ ਬੋਡੀ ਆ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਖਿਆਲ ਨੈਕਸਟ ਈਅਰ ਦੀਆਂ ਗੇਮਾਂ ਜੀ ਸਿਡਨੀ ਦੇ ਵਿੱਚ ਆ ਤੇ 19 ਦੇ ਵਿੱਚ ਸਾਡੇ ਮੈਲਬੋਰਨ ਦੇ ਵਿੱਚ ਹੋਣੀਆਂ ਉਹਦੇ ਵਾਸਤੇ ਵੀ ਸਾਡੀ ਤਿਆਰੀ ਆਲਰੇਡੀ ਚੱਲ ਰਹੀ ਆ ਤੇ ਸਾਡੀ ਆਸ ਹੈ ਕਿ ਮੈਲਬੋਰਨ ਦੇ ਵਿੱਚ ਵੀ ਸਾਰੇ ਹੀ ਕਲੱਬ ਇਕੱਠੇ ਹੋ ਕੇ ਜਿਹੜੀਆਂ 2019 ਦੀਆਂ ਗੇਮਾਂ ਸੇ ਗੇਮਸ ਹੋਣਗੀਆਂ ਉਹਨਾਂ ਨੂੰ ਅਸੀਂ ਬਹੁਤ ਹੀ ਬਿਹਤਰ ਤਰੀਕੇ ਦੇ ਨਾਲ ਆਰਗੇਨਾਈਜ਼ ਕਰਾਂਗੇ ਸੋ ਉਹਦੇ ਸੰਬੰਧ ਵੀ ਤਿਆਰੀਆਂ ਚੱਲ ਰਹੀਆਂ ਮੀਟਿੰਗਾਂ ਵੀ ਹੋ ਰਹੀਆਂ ਹੋਣਗੀਆਂ ਵੀ ਅੱਗੇ ਫਾਈਨਲ ਜੋ ਟੱਚ ਨੂੰ ਦੇਵਾਂਗੇ ਸੋ ਮੇਰੇ ਵੱਲੋਂ ਜੀ ਇੱਕ ਵਾਰੀ ਫਿਰ ਤੁਹਾਨੂੰ ਤੁਹਾਡੇ ਅਦਾਰੇ ਨੂੰ ਤੇ ਸਾਰਿਆਂ ਨੂੰ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਤੇ ਜਿਹੜਾ ਤੁਸੀਂ ਇੰਨਾ ਸਮਾਂ ਕੱਢਿਆ ਤੇ ਇਹਨਾਂ ਚੀਜ਼ਾਂ ਦੀ ਕਵਰੇਜ ਜਿਹੜੀ ਆ ਕੀਤੀ ਹੈਗੀ ਆ
ਜੀ ਬਹੁਤ ਬਹੁਤ ਸ਼ੁਕਰੀਆ ਬਾਸੀ ਸਾਹਿਬ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਇੰਨਾ ਸਮਾਂ ਕੱਢ ਕੇ ਸਾਡੇ ਨਾਲ ਜਿਹੜਾ ਆਪਣਾ ਪਾਖਿਆ ਖੇਡਾਂ ਦੇ ਬਾਰੇ ਸਾਂਝਾ ਕੀਤਾ ਕਿਉਂਕਿ ਜਦੋਂ ਸਿੱਖ ਖੇਡਾਂ ਦੀ ਗੱਲ ਹੁੰਦੀ ਹੈ ਤੇ ਉਹਦੇ ਵਿੱਚ ਕੱਲੀ ਕਬੱਡੀ ਨਹੀਂ ਉਹਦੇ ਵਿੱਚ ਬਹੁਤ ਸਾਰੀਆਂ ਹੋਰ ਟੀਮਾਂ ਵੀ ਭਾਗ ਲੈਂਦੀਆਂ ਚਾਹੇ ਉਹ ਫੁੱਟਬਾਲ ਆ ਚਾਹੇ ਵਾਲੀਬਾਲ ਆ ਹਨਾ ਔਰ ਬਹੁਤ ਸਾਰੀਆਂ ਨਵੀਆਂ ਖੇਡਾਂ ਜਿਹੜੀਆਂ ਜੀ ਉਹ ਵੀ ਸ਼ਾਮਲ ਹੋ ਰਹੀਆਂ ਆ ਕ੍ਰਿਕਟ ਦੇ ਮੁਕਾਬਲੇ ਜਿਹੜੇ ਸੀ ਉਹ ਵੀ ਹੋਏ ਆ ਤੇ ਜਿੰਨੀਆਂ ਵੀ ਹਾਕੀ ਦੀਆਂ ਜਿਹੜੀਆਂ ਟੀਮਾਂ ਸੀ ਉਹ ਵੀ ਪਹੁੰਚੀਆਂ ਹੋਈਆਂ ਸੀ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਸਾਰੀਆਂ ਖੇਡਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਟੀਮਾਂ ਨੇ ਵੱਡੀ ਗਿਣਤੀ ਦੇ ਵਿੱਚ ਪਾਰਟਿਸਪੇਟ ਕੀਤਾ ਪਰ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਦੇਖਣ ਦੇ ਵਿੱਚ ਸਿਰਫ ਜਿਹੜੀ ਨਿਰਾਸ਼ਾ ਸੀ ਉਹ ਇਹੀ ਆਉਂਦੀ ਸੀਗੀ ਕਿ ਇੰਨੇ ਹੋਰ ਸਾਰੇ ਜਿਹੜੇ ਖੇਡ ਖੇਤਰਾਂ ਦੇ ਵਿੱਚੋਂ ਇੰਨੇ ਖਿਡਾਰੀ ਪਹੁੰਚਣ ਦੇ ਬਾਵਜੂਦ ਜਿਹੜੀ ਸਮੱਸਿਆ ਉਹ ਹਮੇਸ਼ਾ ਤੋਂ ਹਮੇਸ਼ਾ ਤੇ ਹਮੇਸ਼ਾ ਜਿਹੜੀ ਕਬੱਡੀ ਦੇ ਵਿੱਚ ਹੀ ਆਉਂਦੀ ਹੈ ਕਿਉਂਕਿ ਕਬੱਡੀ ਸਾਡੀ ਲੋਕ ਖੇਡ ਹੋਣ ਕਰਕੇ ਸਾਡੇ ਲੋਕਾਂ ਦਾ ਜਿਹੜਾ ਝੁਕਾਅ ਆ ਉਹ ਜ਼ਿਆਦਾ ਹੁੰਦਾ ਤੇ ਇਹਦੀ ਗਵਾਹੀ ਜਿਹੜੀ ਆ ਉਹ ਸਾਰੇ ਲੋਕ ਭਰਦੇ ਆ ਕਿਉਂਕਿ ਕਬੱਡੀ ਦੀ ਗਰਾਊਂਡ ਦੇ ਦੁਆਲੇ ਹੀ ਦਰਸ਼ਕਾਂ ਦਾ ਵੱਡਾ ਜਿਹੜਾ ਇੱਕ ਵੱਡੀ ਭੀੜ ਜਿਹੜੀ ਆ ਉਹ ਹਮੇਸ਼ਾ ਜੁਟੀ ਹੁੰਦੀ ਆ ਸੋ ਮੈਨੂੰ ਲੱਗਦਾ ਕਿ ਉੱਥੇ ਉਹਨਾਂ ਦੇ ਜਜ਼ਬਾਤ ਜੁੜ ਜਾਂਦੇ ਆ ਜਦੋਂ ਕਬੱਡੀ ਦੀ ਖੇਡ ਹੁੰਦੀ ਆ ਤੇ ਇਸ ਕਰਕੇ ਜਜ਼ਬਾਤੀ ਵੀ ਹੋ ਕੇ ਲੋਕ ਕਈ ਵਾਰ ਇਹ ਖੇਡ ਨੂੰ ਜਿਹੜਾ ਹੁੰਗਾਰਾ ਤਾਂ ਦਿੰਦੇ ਹੀ ਦਿੰਦੇ ਆ ਪਰ ਜਦੋਂ ਕੋਈ ਵੀ ਟੀਮ ਹਾਰਦੀ ਆ ਜਾਂ ਜਿੱਤਦੀ ਆ ਜਜ਼ਬਾਤੀ ਹੋ ਕੇ ਉਹਦੀ ਸਪੋਰਟ ਵੀ ਕਰਦੇ ਆ ਸੋ ਆਪਾਂ ਇਹੋ ਹੀ ਮੈਸੇਜ ਲੈਣਾ ਵੀ ਚਾਹਾਂਗੇ ਤੇ ਦੇਣਾ ਵੀ ਇਹੀ ਚਾਹਾਂਗੇ ਕਿ ਜਿਹੜੀਆਂ ਖੇਡਾਂ ਆ ਉਹਨਾਂ ਨੂੰ ਖੇਡ ਭਾਵਨਾ ਦੇ ਨਾਲ ਹੀ ਦੇਖਿਆ ਵੀ ਜਾਵੇ ਸਮਝਿਆ ਵੀ ਜਾਵੇ ਤੇ ਖੇਡਿਆ ਵੀ ਜਾਵੇ ਬਾਸੀ ਸਾਹਿਬ ਤੁਸੀਂ ਬਹੁਤ ਸੋਹਣੇ ਅੰਦਾਜ਼ ਦੇ ਵਿੱਚ ਆਪਣੇ ਜਿਹੜੇ ਵਿਚਾਰ ਆ ਰੱਖੇ ਆਪਣਾ ਪੱਖ ਜਿਹੜਾ ਰੱਖਿਆ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਮੈਨੂੰ ਲੱਗਦਾ ਜੀ ਬਾਸੀ ਸਾਹਿਬ ਦਾ ਸੰਪਰਕ ਜਿਹੜਾ ਉਹ ਸਾਡੇ ਨਾਲ ਟੁੱਟ ਚੁੱਕਿਆ ਤੇ ਆਪਾਂ ਸਿੱਖ ਖੇਡਾਂ ਦੇ ਬਾਰੇ ਜਿਹੜੇ ਪੱਖ ਆ ਉਹ ਜ਼ਰੂਰ ਜਾਣਨਾ ਚਾਹ ਰਹੇ ਹਾਂ ਤੇ ਸਾਡੇ ਨਾਲ ਅੱਗੇ ਸਿੰਘ ਸਭਾ ਸਪੋਰਟਸ ਕਲੱਬ ਦੇ ਨੁਮਾਇੰਦੇ ਮੈਨੂੰ ਲੱਗਦਾ ਕਿ ਜੁੜ ਰਹੇ ਆ ਜੀ ਤੇ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਸਾਡੇ ਨਾਲ ਸਤਨਾਮ ਸਿੰਘ ਪਾਬਲਾ ਜਿਹੜੇ ਕਿ ਸਿੰਘ ਸਭਾ ਸਪੋਰਟਸ ਕਲੱਬ ਦੇ ਮੁਖੀ ਵੀ ਨੇ ਨੁਮਾਇੰਦੇ ਨੇ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਤੇ ਸਿੱਖ ਖੇਡਾਂ ਦੇ ਬਾਰੇ ਉਹਨਾਂ ਤੋਂ ਵੀ ਉਹਨਾਂ ਦਾ ਪੱਖ ਜਿਹੜਾ ਜ਼ਰੂਰ ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਪਾਬਲਾ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਦੇਖੋ ਸਤਿ ਸ੍ਰੀ ਅਕਾਲ ਤਾਂ ਹੋਈ ਪਰ ਇੱਕ ਬਹੁਤ ਵੱਡੀ ਅਚੀਵਮੈਂਟ ਕਲੱਬ ਦੁਆਰਾ ਜਿਹੜੀ ਸਿੱਖ ਖੇਡਾਂ ਦੇ ਫਾਈਨਲ ਮੈਚ ਵੈਸੇ ਬਹੁਤ ਸਾਰੀਆਂ ਟੀਮਾਂ ਮੈਨੂੰ ਲੱਗਦਾ ਕਿ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਸ਼ਾਮਲ ਹੋਈਆਂ ਤੇ ਪਰ ਕਬੱਡੀ ਜਿਹੜੀ ਆ ਕਿਉਂਕਿ ਮੈਂ ਹੁਣੇ ਗੱਲ ਕਰਕੇ ਹਟੀ ਸੀਗੀ ਕਬੱਡੀ ਦੇ ਨਾਲ ਸਾਡੀਆਂ ਭਾਵਨਾਵਾਂ ਜ਼ਿਆਦਾ ਜੁੜੀਆਂ ਹੋਈਆਂ ਕਬੱਡੀ ਦਾ ਜਿਹੜਾ ਮੈਚ ਆ ਉਹ ਡੂ ਐਂਡ ਡਾਈ ਵਾਲੀ ਸਥਿਤੀ ਦੇ ਵਿੱਚ ਕਈ ਵਾਰ ਪਹੁੰਚ ਜਾਂਦਾ ਤੇ ਉਹ ਮੈਚ ਜਿਹੜਾ ਤੁਹਾਡੇ ਖਿਡਾਰੀਆਂ ਨੇ ਜਿੱਤਿਆ ਪਾਬਲਾ ਸਾਹਿਬ ਇਹਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈ ਤੁਹਾਡੇ ਸਾਰੇ ਸਪੋਰਟਸ ਕਲੱਬ ਨੂੰ ਬਹੁਤ ਬਹੁਤ ਵਧਾਈ ਪਰ ਅਸੀਂ ਜਾਣਨਾ ਚਾਹਾਂਗੇ ਕਿ ਸਿੰਘ ਸਭਾ ਸਪੋਰਟਸ ਕਲੱਬ ਨੇ ਹੋਰ ਕਿੰਨੀਆਂ ਜਿਹੜੀਆਂ ਖੇਡਾਂ ਦੇ ਵਿੱਚ ਸ਼ਮੂਲੀਅਤ ਕੀਤੀ ਇਸ ਵਾਰ
ਹਾਂਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਧਾਈਆਂ ਦੇਣ ਦਾ ਕਬੱਡੀ ਦੀ ਟੀਮ ਤਾਂ ਚਲੋ ਸਾਰਿਆਂ ਨੂੰ ਪਤਾ ਲੱਗ ਗਈ ਚੁੱਕਿਆ ਕਿ ਚੈਂਪੀਅਨ ਰਹੀ ਹੈ ਇਸ ਖੇਡਾਂ ਦੀ ਸੋ ਜਿਹੜਾ ਕਿ ਸਾਰੇ ਪ੍ਰਬੰਧਕਾਂ ਦੇ ਤੇ ਹੋਰ ਸਹਿਯੋਗੀਆਂ ਦੇ ਸਹਿਯੋਗ ਸਦਕਾ ਹੀ ਸੰਭਵ ਹੋਇਆ ਸੋ ਸਾਰਾ ਸਾਰਾ ਸਾਲ ਮਿਹਨਤ ਕਰੀ ਗਈ ਟੀਮ ਨੂੰ ਤਕਲੀ ਕਰਨ ਲਈ ਬਣਾਉਣ ਲਈ ਸੋ ਉਹ ਸਾਰਿਆਂ ਦੀ ਮਿਹਨਤ ਜਿਹੜੀ ਰੰਗ ਲੈ ਗਿਆ ਫਲ ਲੱਗਿਆ ਇਹਨੂੰ ਸੋ ਇਹਦੇ ਲਈ ਵੀ ਸਾਰਿਆਂ ਦਾ ਸਹਿਯੋਗ ਵੀ ਸਾਰਿਆਂ ਦਾ ਜਿੰਨੇ ਵੀ ਸਾਡੇ ਸਪੋਰਟਰ ਹੋਰ ਬਾਹਰੋਂ ਜਿਨ੍ਹਾਂ ਨੇ ਵੀ ਚਾਹੇ ਉਹ ਵੈਸੇ ਤਾੜੀਆਂ ਦੇ ਰੂਪ ਵਿੱਚ ਵੀ ਸਹਾਇਤਾ ਕੀਤੀ ਹੈ ਹਲਾ ਸ਼ਰੀਫ ਦੀ ਟੀਮ ਨੂੰ ਉਹਨਾਂ ਦਾ ਵੀ ਔਰ ਜਿਨ੍ਹਾਂ ਨੇ ਬਹੁਤ ਸਾਰੀ ਸਹਾਇਤਾ ਦਿੱਤੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਸਮੁੱਚੇ ਪਲੇਅਰਾਂ ਦਾ ਧੰਨਵਾਦ ਜਿਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਪ੍ਰਦਰਸ਼ਨ ਕੀਤੀ ਹੈ ਖੇਡ ਦੀ ਔਰ ਬੜੀ ਖੇਡ ਭਾਵਨਾ ਦੇ ਨਾਲ ਜਿਹੜਾ ਇਹ ਖੇਡ ਨੂੰ ਖੇਡਿਆ ਔਰ ਦਿਲ ਜਿੱਤ ਪ੍ਰਾਪਤ ਕੀਤੀ ਹੈ। ਇਹਦੇ ਨਾਲ ਹੀ ਸਾਡੇ ਵੱਲੋਂ ਸੋਕਰ ਵਾਲੀਬਾਲ ਤੇ ਕ੍ਰਿਕਟ ਦੀਆਂ ਟੀਮਾਂ ਵੀ ਜਿਹੜੀਆਂ ਭਾਗ ਲੈਣ ਪਹੁੰਚੀਆਂ ਸਨ। ਕਾਰਗੁਜ਼ਾਰੀ ਜਿਹੜੀ ਹੈ ਕੋਈ ਜ਼ਿਆਦਾ ਵਧੀਆ ਨਹੀਂ ਰਹੀ, ਸ਼ਾਇਦ ਕੁਛ ਮੁੰਡੇ ਜਿਹੜੇ ਆ ਉਹ ਸਮੇਂ ਸਿਰ ਉੱਥੇ ਪਹੁੰਚ ਨਹੀਂ ਪਾਏ, ਸੋ ਪਹਿਲੇ ਰਾਊਂਡ ਤੱਕ ਹੀ ਸੀਮਿਤ ਰਹੇ। ਇਸ ਤੋਂ ਇਲਾਵਾ ਸੋਕਰ ਜਿਹੜਾ ਆ ਜਿਹੜਾ ਕਿ ਸੈਮੀ ਫਾਈਨਲ ਦੇ ਵਿੱਚ ਜਿਹਨੂੰ ਹਾਰ ਦਾ ਮੂੰਹ ਦੇਖਣਾ ਪਿਆ, ਸੈਮੀ ਫਾਈਨਲ ਤੱਕ ਪਹੁੰਚਦੇ ਬੱਚਿਆਂ ਤਿੰਨ ਚਾਰ ਜਿਹੜੇ ਮੇਨ ਖਿਡਾਰੀ ਜਿਨ੍ਹਾਂ ਦੇ ਸੱਤਾ ਅੱਡਣ ਕਾਰਨ ਉਹ ਬਾਹਰ ਹੋ ਚੁੱਕੇ ਸੀ, ਔਰ ਸੈਮੀ ਫਾਈਨਲ ਦੇ ਵਿੱਚ ਜਿਹੜੀ ਸੋਕਰ ਦੀ ਟੀਮ ਵੀ ਬਾਹਰ ਹੋ ਗਈ। ਔਰ ਇਸੇ ਤਰ੍ਹਾਂ ਹੀ ਇੱਕ ਜਿਹੜਾ ਵਾਲੀਬਾਲ ਦਾ ਮੇਨ ਖਿਡਾਰੀ ਸੀ ਉਹਨੂੰ ਕੰਮ ਦੀ ਵਜ੍ਹਾ ਕਾਰਨ ਛੁੱਟੀ ਨਹੀਂ ਮਿਲੀ ਤੇ ਉਹਨੂੰ ਸ਼ਨੀਵਾਰ ਨੂੰ ਕੰਮ ਲਈ ਸ਼ੁੱਕਰਵਾਰ ਦੀ ਖੇਡ ਖੇਡਣ ਤੋਂ ਬਾਅਦ ਫਲਾਈ ਤੋਂ ਲੈ ਕੇ ਵਾਪਸ ਆਉਣਾ ਪਿਆ ਸ਼ਨੀਵਾਰ ਨੂੰ ਤਾਂ ਜੋਬ ਸੀ। ਸੋ ਉਹਦੀ ਜਿਹੜੀ ਵੀ ਘਾਟ ਵੀ ਬੜੀ ਲੜਕਦੀ ਰਹੀ ਵਾਲੀਬਾਲ ਦੇ ਜਿਹੜੇ ਖਿਡਾਰੀ ਆ, ਸੋ ਉਹ ਵੀ ਜਿਹੜੇ ਸੈਮੀ ਫਾਈਨਲ ਦੇ ਵਿੱਚ ਆਊਟ ਹੋ ਗਏ ਵਾਲੀਬਾਲ ਵਾਲੇ ਵੀ। ਸੋ ਕੁੱਲ ਮਿਲਾ ਕੇ ਇੱਕ ਟੀਮ ਜਿਹੜੀ ਫਾਈਨਲ ਤੱਕ ਪਹੁੰਚੀ ਸੀ ਉਹ ਸੀ ਕਬੱਡੀ ਟੀਮ, ਸੋ ਉਹਨੇ ਜਿੱਤ ਪ੍ਰਾਪਤ ਕੀਤੀ ਹੈ ਜੀ। ਸੋ ਕੁੱਲ ਮਿਲਾ ਕੇ ਜਿਹੜਾ ਫਿਰ ਵੀ ਸਾਡੇ ਲਈ ਟੂਰਨਾਮੈਂਟ ਅਸੀਂ ਸਫਲ ਕਹਿ ਸਕਦੇ ਹਾਂ, ਬਹੁਤ ਹੀ ਸਫਲ ਰਿਹਾ।
ਬਿਲਕੁਲ ਬਿਲਕੁਲ, ਕਿਉਂਕਿ ਕਬੱਡੀ ਦੇ ਨਾਲ ਇੱਕ ਤਾਂ ਸਾਡੀ ਲੋਕ ਖੇਡ ਆ, ਇਸ ਕਰਕੇ ਭਾਵਨਾਵਾਂ ਵੀ ਜਿਹੜੀਆਂ ਉਹ ਬਹੁਤ ਡੂੰਘੀਆਂ ਜੁੜੀਆਂ ਹੋਈਆਂ। ਤੇ ਜੇ ਅਸੀਂ ਪੂਰੇ ਖੇਡ ਮੇਲੇ ਦੌਰਾਨ ਦੇਖੀਏ ਵੀ ਗੇਮਸ ਜਿਹੜੀਆਂ ਸੀ ਜੀ ਉਹ ਅੱਡ ਅੱਡ ਥਾਂ ਤੇ ਹੋ ਰਹੀਆਂ ਸੀ, ਚਾਹੇ ਵਾਲੀਬਾਲ ਸੀ, ਚਾਹੇ ਸੋਕਰ ਸੀ, ਚਾਹੇ ਹਾਕੀ ਸੀ, ਚਾਹੇ ਕ੍ਰਿਕਟ ਸੀ, ਹਨਾ। ਗਰਾਊਂਡ ਜਿਹੜੀਆਂ ਸੀ ਉਹ ਵੱਖਰੀਆਂ ਵੱਖਰੀਆਂ ਸੀ, ਪਰ ਜਿੱਥੇ ਜਿੱਥੇ ਵੀ ਦੂਸਰੀਆਂ ਖੇਡਾਂ ਹੋ ਰਹੀਆਂ ਸੀ ਉੱਥੇ ਦਰਸ਼ਕਾਂ ਦੀ ਭੀੜ ਓਨੀ ਜ਼ਿਆਦਾ ਨਹੀਂ ਸੀ ਜਿੰਨੀ ਕਬੱਡੀ ਦੇ ਦੁਆਲੇ ਸੀ। ਸੋ ਤੁਸੀਂ ਕੀ ਮੰਨਦੇ ਹੋ, ਇੱਕ ਤਾਂ ਚਲੋ ਭਾਵਨਾਵਾਂ ਤਾਂ ਜੁੜੀਆਂ ਹੀ ਹੋਈਆਂ, ਪਰ ਕੀ ਕਾਰਨ ਹੋਰ ਹੋ ਸਕਦਾ ਕਿ ਕਬੱਡੀ ਦੇ ਲਈ ਜਿਹੜਾ ਦਰਸ਼ਕਾਂ ਦਾ ਐਡਾ ਵੱਡਾ ਜਿਹੜਾ ਜਿਹੜੀ ਭੀੜ ਆ ਜਾਂ ਇੰਨਾ ਵੱਡਾ ਜਿਹੜਾ ਹਜ਼ੂਮ ਆ ਉਹ ਜੁੜਦਾ ਹਮੇਸ਼ਾ?
ਵੈਸੇ ਇਹ ਤਾਂ ਅਮਰਦੀਪ ਜੀ ਸਾਰੇ ਆਪਾਂ ਜਾਣਦੇ ਹਾਂ ਕਿ ਜਿਹੜੇ ਪੰਜਾਬੀਆਂ ਦੀਆਂ ਭਾਵਨਾਵਾਂ ਚਾਹੇ ਬਾਕੀ ਖੇਡਾਂ ਨਾਲ ਜਿਹੜੀਆਂ ਵੀ ਮਰਜ਼ੀ ਜੁੜੀਆਂ ਹੋਣ, ਪਰ ਕਬੱਡੀ ਦੀ ਜਦੋਂ ਗੱਲ ਆਉਂਦੀ ਹੈ ਫਿਰ ਸਭ ਕੁਛ ਪਿੱਛੇ ਰਹਿ ਜਾਂਦਾ। ਤੇ ਇਹਦਾ ਤੁਸੀਂ ਇਹ ਵੀ ਇੱਕ ਦੇਖ ਲਓ ਵੀ ਜਿਹੜਾ ਜਿਹੜੇ ਕਬੱਡੀ ਦੀ ਗਰਾਊਂਡ ਹੈ ਹਮੇਸ਼ਾ ਹੀ ਤੁਸੀਂ ਦੇਖਿਆ ਜੋ ਮੇਨ ਅਟ੍ਰੈਕਸ਼ਨ ਜੋ ਮੇਨ ਸਟੇਜਸ ਵਗੈਰਾ ਹਮੇਸ਼ਾ ਹੀ ਉਹਦੇ ਨੇੜੇ ਜਿਹੜੀ ਹਰੇਕ ਖੇਡ ਮੇਲੇ ਦੇ ਵਿੱਚ, ਸਿਰਫ ਇੱਥੇ ਹੀ ਨਹੀਂ ਜੀ ਤੁਸੀਂ ਬਾਕੀ ਖੇਡ ਮੇਲਿਆਂ ਵਿੱਚ ਵੀ ਤੁਸੀਂ ਨੋਟਿਸ ਕਰੋਗੇ ਕਿ ਜਿੱਥੇ ਬਾਕੀ ਸਾਰੇ ਮਤਲਬ ਡੀ ਆਈ ਪੀ ਬੈਠਦੇ ਆ ਜਾਂ ਜੋ ਕੁਛ ਵੀ ਆ ਸਟੇਜ ਵਗੈਰਾ ਬਣਾਈ ਹੁੰਦੀ ਹੈ ਉਹਦੇ ਨੇੜੇ ਹੀ ਕਬੱਡੀ ਦਾ ਪ੍ਰਬੰਧ ਕੀਤਾ ਜਾਂਦਾ। ਤੇ ਸਾਰੇ ਪ੍ਰਬੰਧਕਾਂ ਨੂੰ ਵੀ ਪਤਾ ਹੁੰਦਾ ਕਿ ਜ਼ਿਆਦਾ ਖਿੱਚ ਦਾ ਕੇਂਦਰ ਜਿਹੜੀ ਹੈ ਕਬੱਡੀ ਹੈ, ਸਾਰਿਆਂ ਨੇ ਇੱਥੇ ਹੀ ਗੈਦਰ ਹੋਣਾ। ਸੋ ਜੋ ਆਪਣੇ ਲੋਕਲ ਜਿਹੜੇ ਐਮ ਪੀ ਵਗੈਰਾ ਆਏ ਹੁੰਦੇ ਆ ਉਹਨਾਂ ਨੂੰ ਵੀ ਦਿਖਾਉਣਾ ਕਿ ਸਾਡੀ ਸਟਰੈਂਥ ਕੀ ਹੈ ਜਾਂ ਸਾਡੀ ਕਮਿਊਨਿਟੀ ਕੀ ਹੈ, ਉੱਥੋਂ ਹੀ ਕਬੱਡੀ ਦੇ ਫੀਲਡ ਦੇ ਦੁਆਲੇ ਪਤਾ ਲੱਗਦਾ ਜਿੱਥੇ ਗੈਦਰਿੰਗ ਤੋਂ ਕਿ ਹਾਂ ਵੀ ਪੰਜਾਬੀਆਂ ਦੀ ਹੁਣ ਜਿਹੜੀ ਗਿਣਤੀ ਹੈ ਹੁਣ ਉਹ ਜਿਹੜੀ ਅੱਜ ਤੋਂ 10-15 ਜਾਂ 20 ਸਾਲ ਪਹਿਲਾਂ ਸੀ ਹੁਣ ਉਹ ਗੱਲ ਨਹੀਂ ਰਹੀ। ਹੁਣ ਅਸੀਂ ਕਿਸੇ ਵੀ ਗੌਰਮੈਂਟ ਨੂੰ ਕਿਸੇ ਵੀ ਸਟੇਜ ਦੇ ਵਿੱਚ ਬਣਾਉਣ ਲਈ ਇੱਕ ਜਿਹੜਾ ਬਹੁਤ ਖਾਸ ਰੋਲ ਅਦਾ ਕਰ ਸਕਦੀ ਜਿਹੜੀ ਸਾਡੀ ਵੋਟ ਹੈ। ਸੋ ਉਹ ਚਲੋ ਵੀ ਉਹਦਾ ਇੱਕ ਪ੍ਰਦਰਸ਼ਨ ਕਰਨ ਲਈ ਵੀ ਇੱਕ ਵੱਡੀ ਦੀ ਜਿਹੜੀ ਹੈ ਗਰਾਊਂਡ ਆ ਇਹਨੂੰ ਸਟੇਜ ਦੇ ਨੇੜੇ ਰੱਖਿਆ ਜਾਂਦਾ ਔਰ ਇੱਥੇ ਸਾਡੀ ਭੀੜ ਜੁੜਦੀ ਹੈ, ਸਾਡੀਆਂ ਭਾਵਨਾਵਾਂ ਬਹੁਤ ਪਤਾ ਨਹੀਂ ਜਿਹੜਾ ਮਾਂ ਖੇਡ ਕਬੱਡੀ ਦਾ ਦਰਜਾ ਜਿਹੜਾ ਇਹਨੂੰ ਮਿਲਿਆ ਹੋਇਆ ਖੇਡ ਨੂੰ ਉਹਦੇ ਵੀ ਇੱਕ ਵਜ੍ਹਾ ਹੈ ਕਿ ਕੋਈ ਖਾਸ ਵਜ੍ਹਾ ਹੀ ਹੋ ਸਕਦੀ ਹੈ ਵੀ ਜਿਹੜਾ ਇਹਨੂੰ ਮਾਂ ਖੇਡ ਹੋਰ ਵੀ ਖੇਡਾਂ ਖੇਡਦੇ ਪੰਜਾਬ ਦੇ ਲੋਕ ਸਾਰੀਆਂ ਖੇਡਾਂ ਖੇਡਦੇ ਆ, ਪੰਜਾਬੀ ਖਿਡਾਰੀ ਹਾਕੀ ਚ ਵੀ ਕਿਸੇ ਗੱਲੋਂ ਪਿੱਛੇ ਨਹੀਂ, ਕ੍ਰਿਕਟ ਦੇ ਵਿੱਚ ਵੀ ਕਿਸੇ ਗੱਲੋਂ ਪਿੱਛੇ ਨਹੀਂ, ਬੜੀਆਂ ਬੜੀਆਂ ਗੱਲਾਂ ਮਾਰੀਆਂ ਇੰਟਰਨੈਸ਼ਨਲ ਲੈਵਲ ਤੇ, ਪਰ ਜਦੋਂ ਕਬੱਡੀ ਦੀ ਗੱਲ ਆਉਂਦੀ ਹੈ ਹਰ ਇੱਕ ਚੀਜ਼ ਜਿਹੜੀ ਆ ਉਹਦੇ ਸਾਹਮਣੇ ਬੌਣੀ ਲੱਗਣ ਲੱਗ ਜਾਂਦੀ ਹੈ। ਸੋ ਇਹੀ ਮੇਰਾ ਦਾ ਹਿਸਾਬ ਨਾਲ ਕਾਰਨ ਹੈ ਜੀ ਕਿ ਕਬੱਡੀ ਦੁਆਲੇ ਜਿਹੜੀ ਸਾਰੀ ਜਿਹੜੀ ਆ ਭੀੜ ਰਹਿੰਦੀ ਆ
ਜੀ। ਤੇ ਪਾਵਲਾ ਸਾਹਿਬ, ਜੇ ਸਿੰਘ ਸਭਾ ਸਪੋਰਟਸ ਕਲੱਬ ਦੀ ਗੱਲ ਕਰੀਏ ਤਾਂ ਕਾਫੀ ਪੁਰਾਣਾ ਕਲੱਬ ਖੇਡਾਂ ਦੇ ਲਈ ਲਗਾਤਾਰ ਉਪਰਾਲੇ ਕਰਦਾ ਆ ਰਿਹਾ, ਕਾਫੀ ਸਾਲਾਂ ਤੋਂ ਤੁਸੀਂ ਸਿੱਖ ਖੇਡਾਂ ਦੇ ਵਿੱਚ ਸ਼ਾਮਲ ਹੁੰਦੇ ਹੋ ਆਪਣੇ ਖਿਡਾਰੀਆਂ ਦੇ ਨਾਲ। ਸੋ ਇਸ ਸਾਲ 30ਵੇਂ ਵਰੇ ਦੇ ਵਿੱਚ ਇਹ ਖੇਡਾਂ ਜਿਹੜੀਆਂ ਜੀ ਉਹ ਸਮਾਪਤ ਹੋਈਆਂ, ਤੇ ਇਹ ਸਾਰੀਆਂ ਖੇਡਾਂ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ, ਇਹਨਾਂ ਦੇ ਪ੍ਰਬੰਧਾਂ ਦੇ ਬਾਰੇ ਚ ਜਾਂ ਫਿਰ ਖਿਡਾਰੀਆਂ ਦੀਆਂ ਜਿਹੜੀਆਂ ਖਿਡਾਰੀਆਂ ਦੇ ਲਈ ਕੀਤੇ ਇੰਤਜ਼ਾਮਾਂ ਦੇ ਬਾਰੇ ਚ ਜਾਂ ਉੱਥੋਂ ਦੇ ਸਾਰੇ ਇੰਤਜ਼ਾਮਾਂ ਦੇ ਬਾਰੇ ਚ ਤੁਸੀਂ ਆਪਣਾ ਜੇ ਪੱਖ ਰੱਖੋ ਤਾਂ ਕਿਸ ਤਰ੍ਹਾਂ ਰੱਖੋਗੇ?
ਹਾਂਜੀ ਅਮਰਦੀਪ ਜੀ, ਮੈਂ ਤਕਰੀਬਨ ਹਰੇਕ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਵੀ ਖੇਡਾਂ ਹੋਈਆਂ ਹੁਣ ਤੱਕ, ਚਾਹੇ ਉਹ ਪਰਥ ਦੀ ਗੱਲ ਕਰ ਲਈਏ, ਚਾਹੇ ਬ੍ਰਿਸਬਨ, ਗੁਲਗੁਲਗਾ, ਪੌਫ ਸਾਰਬਰ, ਸਿਡਨੀ ਜਾਂ ਮੈਲਬਨ ਦੇ ਵਿੱਚ ਵੀ ਚਾਰ ਪੰਜ ਖੇਡਾਂ ਤਕਰੀਬਨ ਮੈਂ ਜਿਹੜੀਆਂ ਦੇਖਣ ਦਾ ਮੌਕਾ ਮਿਲ ਚੁੱਕਾ। ਸੋ ਉਹਤੋਂ ਇਲਾਵਾ ਇੱਕ ਵਾਰ ਲੈਂਡਮਾਰਕ ਵੀ ਜਿੱਦਾਂ ਕੰਟਰੀ ਸਾਈਡ ਹੋਈਆਂ। ਸੋ ਪਿਛਲੀਆਂ ਖੇਡਾਂ ਜਿਹੜੀਆਂ 2011 ਦੇ ਵਿੱਚ ਐਡਲੇਡ ਹੋਈਆਂ ਸਨ, ਜੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਕਿਉਂਕਿ ਹਰ ਸ਼ਹਿਰ ਜ਼ੋਰ ਤਾਂ ਬਹੁਤ ਲਾਉਂਦਾ ਕਿ ਸਾਡੀ ਜਿਹੜੀ ਪ੍ਰਦਰਸ਼ਨੀ ਹੈ, ਖਾਸ ਕਰਕੇ ਜਿਹੜੀ ਮਹਿਮਾਨਬਾਜ਼ੀ ਹੈ ਜਾਂ ਹੋਰ ਪ੍ਰਬੰਧ ਨੇ, ਉਹ ਵਧੀਆ ਰਹਿਣ, ਅਸੀਂ ਮਤਲਬ ਵਧੀਆ ਦੇ ਵਿੱਚ ਸਾਡਾ ਨਾਮ ਆਵੇ। ਹਰ ਸ਼ਹਿਰ ਦੀ ਕੋਸ਼ਿਸ਼ ਹੁੰਦੀ ਹੈ, ਹਰ ਪ੍ਰਬੰਧਕ ਕਮੇਟੀ ਦੀ, ਕੋਈ ਨਹੀਂ ਇਹ ਕੋਸ਼ਿਸ਼ ਕਰਦਾ ਕਿ ਸਾਡਾ ਨਾਮ ਜਿਹੜਾ ਆ ਉਹ ਮਾੜੇ ਜਿੱਦਾਂ ਕਹਿ ਲਓ ਵੀ ਪਾਸੇ ਆਵੇ ਕਿ ਸਾਡਾ ਪ੍ਰਬੰਧ ਵਧੀਆ ਨਹੀਂ ਸੀ। ਪਰ 2011 ਦੇ ਵਿੱਚ ਬਹੁਤ ਸਾਰੀਆਂ ਊਣਤਾਈਆਂ ਜਿਹੜੀਆਂ ਖਾਸ ਕਰਕੇ ਲੰਗਰ ਵਾਲੇ ਪਾਸੇ ਜੇ ਦੇਖੀਆਂ ਜਾਣ ਤਾਂ ਬਹੁਤ ਹੀ ਸਨ, ਕਿ ਲੰਗਰ ਦਾ ਪ੍ਰਬੰਧ ਵੀ ਕੋਈ ਇੰਨਾ ਵਧੀਆ ਨਾ ਸੀ, ਜਿਹੜੀ ਜਗ੍ਹਾ ਦੀ ਚੋਣ ਕੀਤੀ ਗਈ ਉਹ ਬਹੁਤ ਹੀ ਜ਼ਿਆਦਾ ਚਲੋ ਵੀ ਤੰਗ ਜਿਹੀ ਜਗ੍ਹਾ ਸੀ, ਤੇ ਜਿੱਥੇ ਇੱਕ ਵਾਰੀ ਤੁਸੀਂ ਲਾਈਨ ਚ ਲੱਗ ਗਏ ਉੱਥੇ ਅੱਧੀ ਦਿਹਾੜੀ ਤੁਸੀਂ ਲੰਗਰ, ਇਸੇ ਗੱਲੋਂ ਡਰਦੇ ਕਈ ਵਾਰ ਕੋਈ ਲੰਗਰ ਛਕਣ ਵੀ ਨਹੀਂ ਗਏ। ਪਰ ਇਸ ਵਾਰ ਪ੍ਰਬੰਧਕਾਂ ਨੇ ਉਹ ਸਾਰੀਆਂ ਜੋ ਊਣਤਾਈਆਂ ਪਿਛਲੀ ਵਾਰੀ ਸੀਗੀਆਂ, ਜਿੱਦਾਂ ਉਹਨਾਂ ਨੂੰ ਕਲਮਬੱਧ ਕੀਤਾ ਹੋਵੇ ਨਾ ਕਿਸੇ ਨੇ, ਸੋ ਵੀ ਅਸੀਂ ਆਹ ਚੀਜ਼ਾਂ ਜਿਹੜੀਆਂ ਆ ਇਹ ਰੈਕਟੀਫਾਈ ਮਸਟ ਕਰਨੀਆਂ, ਔਰ ਉਹਨਾਂ ਨੇ ਪੂਰਾ ਤਿਲ ਲਾ ਕੇ ਔਰ ਇਸ ਵਾਰੀ ਉਹਨਾਂ ਨੇ ਕਿਸੇ ਨੂੰ ਇਹ ਕਹਿਣ ਦੀ ਗੁੰਜਾਇਸ਼ ਨਹੀਂ ਛੱਡੀ ਬਾਕੀ ਕਿ ਉੱਥੇ ਲੰਗਰ ਦਾ ਪ੍ਰਬੰਧ ਮਾੜਾ ਸੀ ਜਾਂ ਸਾਨੂੰ ਆਹ ਨੀ ਮਿਲੀ ਜਾਂ ਸਾਨੂੰ ਆਹ ਨੀ ਮਿਲੀ, ਚਾਹੇ ਉਹ ਪਾਣੀ ਦੀ ਗੱਲ ਹੋਵੇ, ਚਾਹੇ ਕੋਕੇ ਕੋਲੇ ਦੀ, ਚਾਹੇ ਜੂਸ ਦੀ ਗੱਲ ਹੋਵੇ, ਚਾਹੇ ਫਰੂਟਾਂ ਦੀ ਗੱਲ ਹੋਵੇ, ਚਾਹੇ ਲੰਗਰ ਦੀ ਗੱਲ ਹੋਵੇ, ਚਾਹੇ ਚਾਹ ਦੀ ਗੱਲ ਹੋਵੇ, ਮਠਿਆਈਆਂ ਦੀ ਗੱਲ ਹੋਵੇ, ਤੁਸੀਂ ਕੁਛ ਨਾ ਲਾਓ ਜੀ, ਹਰ ਇੱਕ ਚੀਜ਼ ਉੱਥੇ ਇੰਨੀ ਜ਼ਿਆਦਾ ਅਵੇਲੇਬਲ ਸੀ, ਤੇ ਇੰਨੇ ਉਹਨਾਂ ਦੇ ਜਿਹੜੇ ਪ੍ਰਬੰਧਕ, ਚਾਹੇ ਉਹ ਪੇਡ ਪ੍ਰਬੰਧਕ ਸਨ ਜਾਂ ਵਰਕਰ ਸਨ ਜਾਂ ਉਹ ਵਲੰਟੀਅਰ ਸਨ, ਜੋ ਵੀ ਸਨ, ਪਰ ਉਹਨਾਂ ਨੇ ਆਪਣੀ ਜਿਹੜੀ ਜੋਬ ਹੈ ਬੜੀ ਤਨਦੇਹੀ ਦੇ ਨਾਲ ਨਿਭਾਈ ਤਿੰਨੋਂ ਦਿਨ, ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਪ੍ਰਬੰਧ ਸੀਗਾ। ਉਸ ਤੋਂ ਇਲਾਵਾ ਜਿਹੜੀਆਂ ਗਰਾਊਂਡਾਂ ਵੀ ਹੈ, ਭਾਵੇਂ ਆਪਾਂ ਗੱਲ ਕੀਤੀ ਹੈ ਪਹਿਲਾਂ ਕਿ ਗਰਾਊਂਡਾਂ ਥੋੜੀਆਂ ਵੱਖ ਵੱਖ ਸਨ, ਸੋ ਤਕਰੀਬਨ 50 ਤੋਂ 60 ਜਿਹੜੀਆਂ ਸੋਕਰ ਦੀਆਂ ਟੀਮਾਂ ਸਨ ਉਹਨਾਂ ਲਈ ਘੱਟੋ ਘੱਟ 5 ਜਾਂ 6 ਸੋਕਰ ਪਿੱਚਾਂ ਚਾਹੀਦੀਆਂ ਸਨ। ਸੋ ਬਿਲਕੁਲ ਕਬੱਡੀ ਦੀ ਗਰਾਊਂਡ ਤੋਂ ਕੋਈ 2 ਮਿੰਟ ਜਾਂ 3 ਮਿੰਟ ਦੇ ਡਿਸਟੈਂਸ ਤੇ ਸੋਕਰ ਦੀਆਂ ਗਰਾਊਂਡਾਂ ਸ਼ੁਰੂ ਹੋ ਜਾਂਦੀਆਂ ਸਨ, ਸੋ ਕੋਈ ਜ਼ਿਆਦਾ ਤੋਰਨਾ ਨਹੀਂ ਪੈਂਦਾ ਸੀ। ਤੇ ਉਹਦੇ ਨਾਲ ਹੀ ਜਿਹੜਾ ਵਾਲੀਬਾਲ ਦਾ ਵੀ ਇਨਡੋਰ ਹਾਲ ਸੀਗਾ ਉਹ ਵੀ ਬਿਲਕੁਲ ਨੇੜੇ ਸੀ, ਔਰ ਉਦੋਂ ਬਾਕੀ ਦੀਆਂ ਖੇਡਾਂ ਜ਼ਰੂਰ ਦੂਜੇ ਪਾਸੇ ਸਨ, ਪਰ ਓਵਰਆਲ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ, 3 ਖੇਡਾਂ ਬਿਲਕੁਲ ਨੇੜੇ ਨੇੜੇ ਸਾਨੂੰ, ਸੋ ਬਹੁਤ ਹੀ ਵਧੀਆ, ਮੈਂ ਤਾਂ ਕਹਿੰਦਾ ਵਨ ਆਫ ਦਾ ਬੈਸਟ ਜਿਹੜਾ ਕਹਿ ਸਕਦੇ ਹਾਂ ਉਹਨੂੰ, ਕਿਉਂਕਿ ਜਦੋਂ ਥੋੜਾ ਜਿਹਾ ਹੋ ਜਾਂਦਾ ਜੀ ਦੂਜੇ ਸ਼ਹਿਰ ਨੂੰ ਜ਼ਿਆਦਾ ਸ਼ਾਬਾਸ਼ੀ ਦੇਣੀ, ਫਿਰ ਜਦੋਂ ਮੈਲਬਨ ਦੀ ਗੱਲ ਆਉਂਦੀ ਹੈ ਤੇ ਅਸੀਂ ਵੀ ਕਹਿੰਦੇ ਹਾਂ 2 ਵਾਰ ਸਿੰਘ ਸਭਾ ਨੂੰ ਵੀ ਮਾਣ ਹੋਇਆ ਇਹ ਗੇਮਾਂ ਹੋਸਟ ਕਰਨ ਦਾ, ਅਸੀਂ ਵੀ ਆਪਣੇ ਵੱਲੋਂ ਜਿਹੜੀ ਵਾਰ ਆ ਉਹਨੂੰ ਕਾਫੀ ਉੱਚਾ ਚੁੱਕਿਆ ਸੀ ਪ੍ਰਬੰਧਾਂ ਦੇ ਵਿੱਚ, ਦੋਨੋਂ ਵਾਰੀ ਕੋਸ਼ਿਸ਼ ਕੀਤੀ ਸੀ, ਪਰ ਐਡਲੇਡ ਨੇ ਵੀ ਇਸ ਵਾਰ ਜਿਹੜੇ ਆ ਸਾਰੇ ਪੁਰਾਣੇ ਧੋਣੇ ਧੋਤੇ ਆ, ਔਰ ਬਹੁਤ ਹੀ ਜ਼ਿਆਦਾ ਵਧੀਆ, ਬਹੁਤ ਹੀ ਵਧਾਈ ਦੇ ਪਾਤਰ ਨੇ ਜੀ ਸਾਰੇ ਪ੍ਰਬੰਧਕ ਜਿੰਨੇ ਵੀ, ਔਰ ਖਾਸ ਗੱਲ ਇਹ ਸੀ ਇਸ ਵਾਰੀ ਪ੍ਰਬੰਧਕਾਂ ਦੀ ਕਿ ਸਾਰੇ ਹੀ ਜੰਗ ਸਨ, ਮੇਰਾ ਖਿਆਲ ਤਾਂ ਵੀ ਬਹੁਤੇ ਪ੍ਰਬੰਧਕ ਉਹ ਸਨ ਜਿਹਨਾਂ ਨੂੰ ਕਿ ਪਹਿਲੀ ਵਾਰੀ ਇਹ ਤਜਰਬਾ, ਮਤਲਬ ਜਿਹਨਾਂ ਨੇ ਕੀਤਾ ਗੇਮਾਂ ਕਰਾਉਣ ਦਾ, ਪਰ ਫਿਰ ਵੀ ਉਹਨਾਂ ਨੇ ਇੰਨੀ ਜ਼ਿਆਦਾ ਵਧੀਆ ਗੇਮਾਂ ਕਰਵਾਈਆਂ, ਇੱਕ ਮਿਸਾਲ ਕਾਇਮ ਕੀਤੀ ਆ ਉਹਨਾਂ ਨੇ ਬਾਕੀਆਂ ਲਈ ਕਿ ਜੇ ਤੁਸੀਂ ਕੋਈ ਪ੍ਰਬੰਧ ਕਰਨਾ ਤਾਂ ਸਾਤੋਂ ਸਿੱਖੋ ਕਿੱਦਾਂ ਕਰਨਾ।
ਜੀ ਜੀ ਬਿਲਕੁਲ,
ਹਾਂਜੀ।
ਤੇ ਪਾਬਲਾ ਸਾਹਿਬ ਜਿਵੇਂ ਮੈਂ ਹੁਣੇ ਪਹਿਲਾਂ ਮੈਲਬਨ ਕਬੱਡੀ ਅਕੈਡਮੀ ਤੋਂ ਸਾਡੇ ਨਾਲ ਬਾਸੀ ਸਾਹਿਬ ਵੀ ਜੁੜੇ ਹੋਏ ਸੀ, ਅਸੀਂ ਉਹਨਾਂ ਨਾਲ ਗੱਲ ਕਰ ਰਹੇ ਸੀਗੇ ਕਿ ਸਿੱਖ ਖੇਡਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਆ ਉਹ ਹਰ ਸਾਲ ਸ਼ਾਮਲ ਹੁੰਦੀਆਂ ਨੇ, ਤੇ ਉਹ ਸਾਰੀਆਂ ਖੇਡਾਂ ਜਿਹੜੀਆਂ ਉਹਨਾਂ ਦੇ ਵਿੱਚ, ਕਿਉਂਕਿ ਦੇਖੋ ਫਾਈਨਲ ਦੇ ਵਿੱਚ ਤਾਂ 2 ਟੀਮਾਂ ਪਹੁੰਚਦੀਆਂ, ਜਿੱਤ ਹਾਰ ਜਿਹੜੀ ਆ ਉਹ ਕਿਸੇ ਇੱਕ ਦੇ ਹੀ ਝੋਲੀ ਪੈਣੀ ਹੁੰਦੀ ਆ, ਪਰ ਅਕਸਰ ਕਬੱਡੀ ਨੂੰ ਲੈ ਕੇ ਕਈ ਵਾਰ ਜਿਹੜੇ ਵਖਰੇਵੇਂ ਆ ਉਹ ਕਈ ਵਾਰ ਵਧੇ ਵੀ ਆ ਘਟੇ ਵੀ ਆ, ਹਨਾ, ਔਰ ਆਨ ਆਫ ਇਹ ਚੀਜ਼ਾਂ ਜਿਹੜੀਆਂ ਅਕਸਰ ਚੱਲਦੀਆਂ ਆਈਆਂ, ਪਰ ਇਸ ਵਾਰ ਬਹੁਤ ਖੁਸ਼ੀ ਦੀ ਗੱਲ ਰਹੀ ਆ ਕਿ ਕਬੱਡੀ ਦੇ ਦੋਵੇਂ ਮੈਚ, ਕਿਉਂਕਿ ਦੋਨੋਂ ਹੀ ਮੈਲਬਨ ਦੇ ਇਹ ਜਿਹੜੇ ਕਲੱਬ ਹੈ ਦੋਨਾਂ ਦੇ ਕੋਲ ਹੀ ਬਹੁਤ ਬਿਹਤਰੀਨ ਖਿਡਾਰੀ ਜਿਹੜੇ ਆ ਟੀਮਾਂ ਦੇ ਵਿੱਚ ਖੇਡਦੇ ਆ ਹਰ ਸਾਲ, ਹਨਾ, ਇਵਨ ਜਦੋਂ ਮੈਲਬਨ ਦੇ ਵਿੱਚ ਵੀ ਲੋਕਲ ਪੱਧਰ ਦੇ ਉੱਤੇ ਜਿਹੜੇ ਕਬੱਡੀ ਮੁਕਾਬਲੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਤੁਹਾਡੀ ਜਿਹੜੀ ਸ਼ਮੂਲੀਅਤ ਆ ਬਾ ਮਿਸਾਲ ਆ, ਪਰ ਇਸ ਵਾਰ ਦੇ ਜਿਹੜੇ ਕਬੱਡੀ ਦੇ ਫਾਈਨਲਸ ਹੋਏ ਉਸ ਤੋਂ ਬਾਅਦ ਬਹੁਤ ਸੁਖੀ ਸਾਂਦੀ ਸਾਰਾ ਕੁਛ ਜਿਹੜਾ ਆ ਉਹ ਨੇਪਰੇ ਚੜਿਆ, ਤੇ ਜਦੋਂ ਖੇਡ ਭਾਵਨਾ ਦੀ ਗੱਲ ਹੁੰਦੀ ਆ ਖੇਡ ਭਾਵਨਾ ਹੋਣੀ ਵੀ ਬਹੁਤ ਜ਼ਰੂਰੀ ਆ, ਸੋ ਬਾਸੀ ਸਾਹਿਬ ਨੇ ਵਧਾਈ ਵੀ ਪੇਸ਼ ਕੀਤੀ, ਹਨਾ, ਇਹ ਸਪਿਰਿਟ ਜਿਹੜੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਬਣੀ ਰਹੇ ਅਸੀਂ ਇਹ ਆਸ ਕਰਦੇ ਹਾਂ, ਤੁਸੀਂ ਕੀ ਕਹਿਣਾ ਚਾਹੋਗੇ?
ਜੀ ਬਿਲਕੁਲ ਜੀ, ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ, ਪਰ ਜਿਹੜੇ ਖਿਡਾਰੀ ਹੈ ਖਾਸ ਕਰਕੇ ਖਿਡਾਰੀਆਂ ਦੀ ਕਈ ਵਾਰੀ ਭਾਵਨਾ ਲੜਨ ਦੀ ਨਹੀਂ ਹੁੰਦੀ, ਪਰ ਕੋਈ ਨਾ ਕੋਈ ਵਿੱਚੋਂ ਕਈ ਵਾਰੀ ਕੋਈ ਡਿਸੀਜਨ ਦੇ ਰੈਫਰੀ ਦਾ ਡਿਸੀਜਨ ਨਹੀਂ ਕਿਸੇ ਨੂੰ ਪਸੰਦ ਹੁੰਦਾ, ਉਹ ਤੋਂ ਡਿਸਪਿਊਟ ਸ਼ੁਰੂ ਹੋਇਆ, ਕਈ ਵਾਰੀ ਹੋ ਜਾਣਾ, ਪਰ ਇਸ ਵਾਰ ਦੇ ਜਿਹੜੇ ਐਡਲੇਡ ਦੇ ਪ੍ਰਬੰਧਕ ਹੈ ਉਹਨਾਂ ਨੇ ਜਿਹੜੇ ਰੈਫਰੀ ਆ ਸਪੈਸ਼ਲ ਤੌਰ ਤੇ ਕੈਨੇਡਾ ਤੋਂ ਮੰਗਾਏ ਸਨ, ਜਿਹੜੇ ਕਿ ਆਪਣੇ ਜ਼ਮਾਨੇ ਦੇ ਬਹੁਤ ਹੀ ਬਿਹਤਰੀਨ ਕਬੱਡੀ ਦੇ ਖਿਡਾਰੀ ਰਹੇ ਆ, ਤੇ ਅੱਜ ਕੈਨੇਡਾ ਅਮਰੀਕਾ ਵਗੈਰਾ ਹੋਰ ਜਗ੍ਹਾ ਵੀ ਉਹਨਾਂ ਦੀ ਬੜੀ ਇੱਜ਼ਤ ਹੈ, ਰੈਫਰੀ ਨੇ ਸੇਵਾਵਾਂ ਬਹੁਤ ਨਿਭਾ ਰਹੇ ਆ ਅੱਜ ਕੱਲ ਉਹ। ਸੋ ਉਹਨਾਂ ਦਾ ਕੋਈ ਵੀ ਇਹੋ ਜਿਹਾ ਕੋਈ ਮੇਰੇ ਮੈਂ ਸਾਰੇ ਮੈਚ ਤਕਰੀਬਨ ਦੇਖੇ ਆ ਔਰ ਕੋਲੋਂ ਬੈਠ ਕੇ ਦੇਖੇ ਆ ਵਿੱਚ ਗਰਾਊਂਡ ਦੇ ਬੈਠ ਕੇ, ਕੋਈ ਵੀ ਮੈਨੂੰ ਇਹੋ ਜਿਹਾ ਫੈਸਲਾ ਨਹੀਂ ਲੱਗਿਆ ਜਿਹੜਾ ਕਿ ਉਹਨਾਂ ਨੇ ਜਾਣ ਬੁੱਝੇ ਜਾਂ ਕੋਈ ਮਤਲਬ ਗਲਤ ਕਿਸੇ ਦੇ ਕੁਛ ਸੇਵਾ ਕਰਨ ਵਾਲਾ ਹੋਵੇ। ਸੋ ਉਹਦੇ ਨਾਲ ਹੀ ਜਿਹੜੀ ਸੰਭਾਵਨਾ ਜਿਹੜੀ ਆ ਲੜਾਈ ਦੀ ਜਾਂ ਡਿਸਪਿਊਟ ਦੀ ਬਹੁਤ ਘੱਟ ਗਈ। ਬਾਕੀ ਜਿਹੜੇ ਕੋਈ ਵੀ ਜਿਹੜੇ ਪ੍ਰਬੰਧਕ ਆ ਲੜਨਾ ਨਹੀਂ ਚਾਹੁੰਦੇ ਹੁੰਦੇ, ਪਰ ਕਈ ਵਾਰੀ ਕੁਛ ਨਾ ਕੁਛ ਬਾਹਰੋਂ ਤੁਹਾਡੇ ਨਾਲ ਦੇ ਕੋਈ ਸਹਿਯੋਗੀ ਸੱਜਣ ਹੁੰਦੇ ਆ, ਕਈ ਵਾਰੀ ਕੋਈ ਇਹੋ ਜਿਹੀ ਗੱਲ ਛੱਡ ਦਿੰਦੇ ਆ। ਸੋ ਸਾਰਿਆਂ ਵੱਲੋਂ ਕੋਸ਼ਿਸ਼ ਇਹੀ ਕੀਤੀ ਗਈ ਸੀ ਕਿ ਸਾਰਿਆਂ ਨੂੰ ਇਹ ਕਿਹਾ ਗਿਆ ਸੀ ਕੋਈ ਵੀ ਇਹੋ ਜਿਹੀ ਗੱਲਬਾਤ ਨਾ ਕੀਤੀ ਜਾਵੇ ਜਿਹਦੇ ਨਾਲ ਮਾਹੌਲ ਜਿਹੜਾ ਆ ਉਹਦੇ ਵਿੱਚ ਕੋਈ ਤਣਾਅ ਆਵੇ ਔਰ ਜਿਹੜੀ ਸਥਿਤੀ ਲੜਾਈ ਵਾਲੇ ਪਾਸੇ ਨੂੰ ਜਾਵੇ। ਸੋ ਸਾਰਿਆਂ ਨੇ ਸਾਥ ਦਿੱਤਾ, ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜੀ। ਸੋ ਕਬੱਡੀ ਅਕੈਡਮੀ ਨੂੰ ਵੀ ਵਧਾਈ ਪੇਸ਼ ਕਰਦੇ ਹਾਂ ਜੀ, ਪਿਛਲੇ ਸਾਲ ਇਹਨਾਂ ਖੇਡਾਂ ਚੋਂ ਜਿੱਤ ਰਹੇ ਸੀਗੇ ਤੇ ਸਿੰਘ ਸਭਾ ਨੂੰ ਜਿਹੜਾ ਦੂਜੇ ਨੰਬਰ ਵਾਲਾ ਕੱਪ ਦੇਖਣਾ ਰਿਹਾ ਸੀ। ਸੋ ਪਿਛਲੇ ਤਿੰਨ ਖੇਡਾਂ ਲਗਾਤਾਰ ਜਿਹੜੀ ਆ ਸਿੰਘ ਸਭਾ ਤੇ ਕਬੱਡੀ ਅਕੈਡਮੀ ਬਿਲਕੁਲ ਸਰਵਰ ਦੀ ਗੱਲ ਕਰੀਏ ਉੱਥੋਂ ਵੀ ਦੋਨਾਂ ਟੀਮਾਂ ਫਾਈਨਲ ਦੇ ਵਿੱਚ ਖੇਡੀਆਂ ਸੀ, ਉੱਥੇ ਜਿੱਤ ਜਿਹੜੀ ਆ ਸਿੰਘ ਸਭਾ ਨੂੰ ਰਿਸੀਵ ਹੋਈ ਸੀ ਜਿਹੜਾ ਕੱਪ। ਕਬੱਡੀ ਅਕੈਡਮੀ ਦੇ ਕੋਲ ਚਲੇ ਗਿਆ ਤੇ ਇਸ ਵਾਰ ਵਾਪਸ ਫੇਰ ਸਿੰਘ ਸਭਾ ਦੇ ਕੋਲ ਹੈ ਕਬੱਡੀ ਦਾ ਕੱਪ ਇਹ। ਸੋ ਪਿਛਲੇ ਤਿੰਨ ਸਾਲਾਂ ਦੇ ਵਿੱਚ ਦੋ ਵਾਰ ਜਿਹੜਾ ਚੈਂਪੀਅਨ ਹੋਣ ਦਾ ਮਾਣ ਹਾਸਲ ਹੋਇਆ ਸਿੰਘ ਸਭਾ ਨੂੰ। ਜੇ ਐਡਲੇਡ ਦੀ ਗੱਲ ਕਰੀਏ ਤਾਂ ਐਡਲੇਡ ਦੀਆਂ ਖੇਡਾਂ ਸਾਡੇ ਲਈ ਬੜੀਆਂ ਜੀ ਸ਼ੁਭ ਸ਼ਗਨ ਕਹਿ ਸਕਦੇ ਹਾਂ ਇਹਨੂੰ ਕਿ 2011 ਦੇ ਵਿੱਚ ਵੀ ਕਬੱਡੀ ਕੱਪ ਉਸ ਸਿੰਘ ਸਭਾ ਨੂੰ ਨਸੀਬ ਹੋਇਆ ਸੀ। ਉਸ ਵੇਲੇ ਮੈਲਬਰਨ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਜਿਹੜੀ ਉਸ ਵੇਲੇ ਦੀ ਬਹੁਤ ਆਲਾ ਦਰਜੇ ਦੀ ਟੀਮ ਸੀ, ਉਹਦੇ ਨਾਲ ਫਾਈਨਲ ਜਿਹੜਾ ਸਾਡਾ ਪਲੇਅ ਹੋਇਆ ਮੁਕਾਬਲਾ, ਉੱਥੇ ਵੀ ਸਾਨੂੰ ਜਿਹੜਾ ਉਹ ਕੱਪ ਨਸੀਬ ਹੋਇਆ ਸੀ। ਸੋ ਇਸ ਵਾਰ ਫੇਰ ਸੋ ਅਸੀਂ ਐਡਲੇਡ ਨੂੰ ਆਪਣੇ ਲਈ ਬਹੁਤ ਹੀ ਜ਼ਿਆਦਾ ਲੱਕੀ ਸਮਝ ਰਹੇ ਸੀ ਕਿ ਸਾਨੂੰ ਇੱਥੋਂ ਜਾ ਕੇ ਜਿੱਤ ਨਸੀਬ ਹੋਈ ਹੈ। ਫਿਰ
ਕਿਆ ਬਾਤ ਹੈ ਜੀ। ਸੋ ਐਡਲੇਡ ਸਭ ਪੱਖਾਂ ਤੋਂ ਮੈਨੂੰ ਲੱਗਦਾ ਸਾਰੇ ਪੱਖਾਂ ਤੋਂ ਵਧਾਈ ਦਾ ਪਾਤਰ ਰਿਹਾ ਇਸ ਵਾਰ। ਤੇ ਪਾਬਲਾ ਸਾਹਿਬ ਗੱਲ ਹੋ ਰਹੀ ਸੀ ਮੈਲਬਰਨ ਦੀ, ਮੈਲਬਰਨ ਦੀਆਂ ਜਿਹੜੀਆਂ ਦੋ ਬਿਹਤਰੀਨ ਟੀਮਾਂ ਫਾਈਨਲ ਚ ਪਹੁੰਚੀਆਂ ਉਹ ਤਾਂ ਦੇਖੋ ਸਾਰਿਆਂ ਨੇ ਉਹਨਾਂ ਦੀ ਖੇਡ ਤਾਂ ਮਾਣੀ ਮਾਣੀ ਆ, ਪਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਬਹੁਤ ਸਾਰੀਆਂ ਟੀਮਾਂ ਜਿਹੜੀਆਂ ਜ਼ਿਆਦਾਤਰ ਮੈਲਬਰਨ ਤੋਂ ਪਹੁੰਚੀਆਂ ਤੇ ਸਾਡੇ ਜਿਹੜੇ ਦਰਸ਼ਕ ਸੀ ਜੀ ਉਹਨਾਂ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਗਿਣਤੀ ਜਿਹੜੀ ਸੀ ਉਹ ਮੈਲਬਰਨ ਵਾਲਿਆਂ ਦੀ ਸੀ। ਇਹਦੇ ਲਈ ਮੈਨੂੰ ਲੱਗਦਾ ਮੈਲਬਰਨ ਵਾਲਿਆਂ ਨੂੰ ਵੀ ਵਧਾਈ ਦੇਣੀ ਬਣਦੀ ਹੈ ਕਿ ਨਹੀਂ?
ਜਰੂਰ ਜੀ ਜਰੂਰ। ਜੇ ਇਹ ਇਕੱਲੇ ਪੰਜਾਬੀ ਭਾਈਚਾਰੇ ਦੀ ਗੱਲ ਨਹੀਂ ਜੀ, ਜਦੋਂ ਮੈਲਬਰਨ ਜਾਂ ਵਿਕਟੋਰੀਆ ਦੀ ਗੱਲ ਆਉਂਦੀ ਹੈ, ਸਪੋਰਟਸ ਕੈਪੀਟਲ ਆਫ ਆਸਟ੍ਰੇਲੀਆ ਇਹਨੂੰ ਕਿਹਾ ਜਾਂਦਾ ਜੀ, ਮੈਲਬਰਨ ਵਿਕਟੋਰੀਆ ਨੂੰ। ਸੋ ਇਹ ਕੁਦਰਤੀ ਇੱਥੇ ਦੇ ਪੌਣ ਪਾਣੀ ਦੇ ਵਿੱਚ ਹੈ ਕਿ ਜਿਹੜਾ ਵੀ ਇੱਥੇ ਆਉਂਦਾ ਆ ਉਹ ਖੇਡਾਂ ਦੇ ਨਾਲ ਜੁੜ ਜਾਂਦਾ। ਸਭ ਤੋਂ ਵੱਡੀ ਆਸਟ੍ਰੇਲੀਆ ਦੀ ਜਿਹੜੀ ਆ ਵੱਧ ਕਪੈਸਿਟੀ ਵਾਲੀ ਗਰਾਊਂਡ ਜਿਹੜੀ ਆ ਉਹ ਵੀ ਤੁਹਾਨੂੰ ਪਤਾ ਵੀ ਆਪਣੇ ਕੋਲ ਐਮਸੀਬੀ ਮੈਲਬਰਨ ਕ੍ਰਿਕਟ ਗਰਾਊਂਡ ਆ ਜਿੱਥੇ ਕਿ 1 ਲੱਖ ਤੋਂ ਵੱਧ ਜਿਹੜੇ ਲੋਕ ਐਟ ਅ ਟਾਈਮ ਕੋਈ ਬੈਠ ਕੇ ਜਿਹੜੀ ਖੇਡ ਦੇਖ ਸਕਦੇ ਆ। ਸੋ ਜੇ ਬਾਕੀ ਸ਼ਹਿਰਾਂ ਦੀਆਂ ਜਿਹੜੀਆਂ ਗਰਾਊਂਡਾਂ ਆ ਉਹਨਾਂ ਦੀ ਕਪੈਸਿਟੀ ਦੀ ਗੱਲ ਕਰੀਏ ਤਾਂ 50-52 ਹਜ਼ਾਰ ਤੋਂ ਵੱਧ ਕਿਸੇ ਸ਼ਹਿਰ ਕੋਲ ਕਪੈਸਿਟੀ ਨਹੀਂ ਹੈ, ਉਹ ਵੀ ਜ਼ਿਆਦਾ ਟਾਈਮ ਵਿੱਚੋਂ ਖਾਲੀ ਤੁਹਾਨੂੰ ਨਜ਼ਰ ਆਉਂਦੀ। ਸੋ ਜਿਹੜੀ ਗੱਲ ਸਪੋਰਟਸ ਕੈਪੀਟਲ ਆਫ ਆਸਟ੍ਰੇਲੀਆ ਦੀ ਗੱਲ ਜਦੋਂ ਚਾਹੁੰਦੀ ਹੈ ਜੀ, ਫਿਰ ਜਿਹੜੇ ਲੋਕ ਆ ਉਹ ਹਰ ਥਾਂ ਚਾਹੇ ਉਹ ਫਿਰ ਪੰਜਾਬੀ ਆ ਜਾਂ ਕੋਈ ਹੋਰ ਭਾਈਚਾਰਾ ਆ, ਸੋ ਖੇਡਾਂ ਵਾਲੇ ਪਾਸੇ ਜਿਹੜੀ ਉਹਨਾਂ ਦੀ ਰੁਚੀ ਹੈ ਬਹੁਤ ਆ ਔਰ ਸਿੱਖ ਖੇਡਾਂ ਨਹੀਂ ਸਿੱਖਾਂ ਦੀ ਓਲੰਪਿਕ ਹੈ। ਸੋ ਪੰਜਾਬੀਆਂ ਲਈ ਇਹ ਜਿਹੜਾ ਕੈਲੰਡਰ ਹੈ ਜਿਹਦਾ ਕਹਿ ਲਓ ਵੀ ਕੈਲੰਡਰ ਪਰ ਇਹ ਡੇਟਾਂ ਜਿਹੜੀਆਂ ਆ ਬੜੀ ਸ਼ਿੱਦਤ ਦੇ ਨਾਲ ਨੋਟ ਕੀਤੀਆਂ ਜਾਂਦੀਆਂ ਕਿ ਹਾਂ ਵੀ ਆਪਾਂ ਪਹਿਲਾਂ ਪਲਾਨ ਬਣਾ ਲੈਂਦੇ ਵੀ ਅਗਲੇ ਸਾਲ ਖੇਡਾਂ ਆ ਤਾਂ ਅਸੀਂ ਕਿੱਦਾਂ ਕੀ ਪ੍ਰਬੰਧ ਕਰਨੇ ਆ ਉੱਥੇ ਜਾਣ ਦੇ। ਬਹੁਤ ਸਾਰੇ ਲੋਕ ਤਾਂ ਪਹਿਲੇ ਪਹਿਲੇ ਸਾਲ ਪਹਿਲਾਂ ਅਕੋਮੋਡੇਸ਼ਨ ਵੀ ਬੁੱਕ ਕਰਾ ਲੈਂਦੇ ਆ ਕਿ ਭਾਈ ਪਤਨੀ ਟਾਈਮ ਸਿਰ ਮਿਲਣੀ ਜਾਂ ਨਹੀਂ ਮਿਲਣੀ। ਸੋ ਇਸ ਗੱਲ ਕਰਕੇ ਵੀ ਸਾਰੇ ਖੇਡਾਂ ਨਾਲ ਜੁੜੇ ਹੋਏ ਆ ਜੀ, ਇਹੀ ਭਾਵਨਾ ਆ ਮੇਰੇ ਹਿਸਾਬ ਨਾਲ, ਤਾਂ ਇਹੀ ਚੀਜ਼ ਹੈ। ਇਸੇ ਕਰਕੇ ਮੈਲਬਰਨ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਟੀਮਾਂ ਮੈਲਬਰਨ ਦੇ ਵਿੱਚ, ਜੇ ਹੁਣ ਕਬੱਡੀ ਦੀ ਗੱਲ ਕੀਤੀ ਹੈ ਤਾਂ ਜਦੋਂ ਸੈਮੀ ਫਾਈਨਲ ਸ਼ੁਰੂ ਹੋਏ ਆ ਤਾਂ ਚਾਰੋਂ ਹੀ ਮੈਲਬਰਨ ਦੇ ਕਲੱਬ ਸਨ ਕਬੱਡੀ ਦੇ ਵਿੱਚ
ਜੀ ਜੀ।
ਫਾਈਨਲ ਵੀ ਸਰ ਦੋਨੋਂ ਮੈਲਬਰਨ ਦੀਆਂ ਟੀਮਾਂ ਨੇ ਹੀ ਖੇਡਣਾ ਸੀ। ਸੋ ਜਦੋਂ ਸੈਮੀ ਫਾਈਨਲ ਤੱਕ ਪਹੁੰਚ ਗਏ, ਸੋ ਉਹ ਗੱਲ ਕਿਸੇ ਭਾਈ ਦੀ ਗੱਲ ਇੱਕ ਵਾਰੀ ਮੈਨੂੰ ਕਹੀ ਚੇਤੇ ਹੈਗੀ ਕਿ ਦੋ ਵਾਲੀਬਾਲ ਦੀਆਂ ਟੀਮਾਂ ਸਿਡਨੀ ਦੇ ਵਿੱਚ ਫਾਈਨਲ ਦੇ ਵਿੱਚ ਸਨ ਤਾਂ ਉਹ ਕਹਿੰਦਾ ਵੀ ਕੱਪ ਜਹਾਜ਼ੇ ਦਾ ਚੜਾ ਲਿਆ। ਸੋ ਕਬੱਡੀ ਵਾਲਾ ਕੱਪ ਮੈਲਬਰਨ ਦੇ ਰਾਸਤੇ ਸੈਮੀ ਫਾਈਨਲਾਂ ਚੋਂ ਹੀ ਪੈ ਗਿਆ ਸੀ, ਭਾਵੇਂ ਉਹ ਪਹੁੰਚਣਾ ਕਿਹਦੇ ਦਫ਼ਤਰ ਵਿੱਚ ਜਾਂ ਕਿਹਦੇ ਘਰ ਸੀ ਉਹ ਡਿਸਾਈਡ ਹੋਣਾ ਬਾਕੀ ਸੀ, ਪਰ ਮੈਲਬਰਨ ਦੇ ਰਾਸਤੇ ਜ਼ਰੂਰ ਉਹਨੂੰ ਪਾ ਲਿਆ ਸੀ ਸੈਮੀ ਫਾਈਨਲ ਤੋਂ ਹੀ।
ਹਾਂਜੀ ਜੀ ਜੀ ਬਿਲਕੁਲ। ਸੋ ਪਾਵਲਾ ਸਾਹਿਬ ਆਪਾਂ ਉਮੀਦ ਕਰਦੇ ਹਾਂ ਜੀ ਕਿ ਆਉਣ ਵਾਲੀਆਂ ਖੇਡਾਂ ਦੇ ਵਿੱਚ ਆਉਣ ਵਾਲੇ ਖੇਡ ਟੂਰਨਾਮੈਂਟਾਂ ਦੇ ਵਿੱਚ ਇਹ ਜਿਹੜੀ ਸਰਦਾਰੀ ਹੈ ਜੀ ਇਹ ਇਸੇ ਤਰ੍ਹਾਂ ਬਣੀ ਰਹੇ ਮੈਲਬਨ ਦੀ ਤੇ ਇਸ ਖੇਡ ਭਾਵਨਾ ਦੇ ਨਾਲ ਸੱਚੀ ਸੁੱਚੀ ਖੇਡ ਭਾਵਨਾ ਦੇ ਨਾਲ ਜਿਹੜੇ ਸਾਡੇ ਦਰਸ਼ਕ ਵੀ ਸਾਡੇ ਜਿਹੜੇ ਖਿਡਾਰੀ ਵੀ ਸਾਡੇ ਜਿਹੜੇ ਪ੍ਰਬੰਧਕ ਵੀ ਉਹ ਸੱਚੀ ਸੁੱਚੀ ਖੇਡ ਭਾਵਨਾ ਦੇ ਨਾਲ ਹੀ ਖੇਡ ਮੈਦਾਨਾਂ ਦੇ ਵਿੱਚ ਪਹੁੰਚਣ ਤਾਂ ਕਿ ਅਸੀਂ ਇੱਕ ਵਧੀਆ ਜਿਹੜੀ ਤਸਵੀਰ ਆ ਆਪਣੇ ਖੇਡ ਭਾਈਚਾਰੇ ਦੀ ਵੀ ਦੂਸਰੀਆਂ ਕਮਿਊਨਿਟੀਜ਼ ਦੇ ਅੱਗੇ ਦੂਸਰੇ ਭਾਈਚਾਰਿਆਂ ਦੇ ਅੱਗੇ ਰੱਖ ਸਕੀਏ। ਬਾਕੀ ਜਿਵੇਂ ਗੱਲ ਹੁੰਦੀ ਹੈ ਕਿ ਜਦੋਂ ਗਰਾਊਂਡ ਦੇ ਵਿੱਚ ਹੁੰਦੇ ਆ ਤੇ ਥੋੜਾ ਜਿਹਾ ਜਿਹੜਾ ਐਗਰੈਸ਼ਨ ਆ ਉਹ ਹੁੰਦਾ ਵੀ ਆ ਦੋਨਾਂ ਟੀਮਾਂ ਦੇ ਖਿਡਾਰੀਆਂ ਦੇ ਵਿੱਚ ਤੇ ਇਹ ਸਿਰਫ ਇਹ ਵੀ ਇੱਕ ਸਪਿਰਿਟ ਹੁੰਦੀ ਆ ਪਰ ਇਸ ਨੂੰ ਕਿਸੇ ਡਿਸਪਿਊਟ ਦਾ ਰੂਪ ਦੇਣਾ ਜਿਹੜਾ ਆ ਉਹ ਕਿਸੇ ਵੀ ਹਾਲਤ ਦੇ ਵਿੱਚ ਸਹੀ ਨਹੀਂ ਆ। ਸੋ ਇਹਦੀ ਆਪਾਂ ਜ਼ਰੂਰ ਨਿਖੇਧੀ ਕਰਾਂਗੇ ਜੇਕਰ ਕੋਈ ਇਹੋ ਜਿਹੀ ਗੱਲ ਹੁੰਦੀ ਹੈ। ਪਰ ਅਸੀਂ ਉਮੀਦ ਕਰਦੇ ਹਾਂ ਕਿ ਇਹੋ ਜਿਹੇ ਸੋਹਣੇ ਖੇਡ ਦਾ ਸੋਹਣੇ ਖੇਡ ਮਾਹੌਲ ਦਾ ਜਿਹੜਾ ਪ੍ਰਦਰਸ਼ਨ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਖੇਡ ਟੂਰਨਾਮੈਂਟਾਂ ਦੇ ਵਿੱਚ ਵੀ ਤੇ ਸਿੱਖ ਖੇਡਾਂ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲੇਗਾ। ਤੁਸੀਂ ਬਹੁਤ ਸੋਹਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਆ। ਜਾਂਦੇ ਜਾਂਦੇ ਕੀ ਸੁਨੇਹਾ ਜਿਹੜਾ ਭਾਈਚਾਰੇ ਦੇ ਲਈ ਦੇਣਾ ਚਾਹੋਗੇ?
ਭਾਈਚਾਰੇ ਲਈ ਸੁਨੇਹਾ ਇਹੀ ਜੀ, ਪਹਿਲਾਂ ਤਾਂ 2018 ਦੀਆਂ ਖੇਡਾਂ ਜਿਹੜੀਆਂ ਸਿਡਨੀ ਦੇ ਵਿੱਚ ਹੋਣ ਜਾ ਰਹੀਆਂ ਤੇ 2019 ਦੇ ਵਿੱਚ ਮੈਲਬਨ ਦੀ ਵਾਰੀ ਹੈ। ਜਲਦੀ ਹੀ ਪਤਾ ਲੱਗ ਜੂਗਾ ਜਿਹੜਾ ਇੱਥੇ ਜੂਨ ਦੇ ਮਹੀਨੇ ਕਮੇਟੀ ਜਿਹੜੀ ਜਿਹਨੇ ਹੋਸਟ ਕਰਨੀਆਂ ਗੇਮਾਂ ਉਹਦਾ ਗਠਨ ਹੋ ਜਾਣਾ। ਨੈਸ਼ਨਲ ਜਿਹੜੀ ਐਨਸੈਕ ਜਿਹਨੂੰ ਕਿਹਾ ਜਾਂਦਾ ਉਹਦੀ ਸ਼ਮੂਲੀਅਤ ਹੋਵੇਗੀ ਵਿੱਚ ਕਮੇਟੀ ਨੂੰ ਦਾ ਗਠਨ ਕੀਤਾ ਜਾਊਗਾ। ਸੋ ਸਮੁੱਚੇ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਮਤਲਬ ਜਿੰਨਾ ਵੱਧ ਚੜ ਕੇ ਸਹਿਯੋਗ ਹੁਣ ਤੋਂ ਹੀ ਆਪਣਾ ਬਜਟ ਜਿਹੜਾ ਤੁਸੀਂ ਥੋੜਾ ਜਿਹਾ ਬਣਾਉਣਾ ਸ਼ੁਰੂ ਕਰ ਦਿਓ ਕਿ ਜਿਹੜੇ ਵੀ ਪ੍ਰਬੰਧਕ ਹੋਏ ਉਹਨਾਂ ਨੇ ਭਾਈਚਾਰੇ ਪਾਸ ਅਪਰੋਚ ਕਰਨੀ ਹੈ, ਫੰਡਸ ਰੇਜ ਕਰਨੇ ਆ। ਜੇਕਰ ਫੰਡਸ ਤੁਹਾਡੇ ਕੋਲ ਅਵੇਲੇਬਲ ਹੋਣਗੇ ਤਾਂ ਹੀ ਜਿਹੜੀ ਆ ਐਡਲੇਡ ਨੇ ਜੋ ਇਸ ਵਾਰੀ ਪਿਰਤ ਪਾਈ ਆ ਗੇਮਾਂ ਦੇ ਵਿੱਚ ਜੇ ਉਹਦਾ ਮੁਕਾਬਲਾ ਕਰਨਾ ਜਾਂ ਉਹ ਤੋਂ ਉੱਪਰ ਜਾਣਾ ਤਾਂ ਫਿਰ ਸਾਨੂੰ ਜਿਹੜੀ ਬਹੁਤ ਸਾਰੀ ਮਾਈਕ ਸਹਾਇਤਾ ਦੀ ਲੋੜ ਪੈਣੀ ਹੈ ਉਹਨਾਂ ਪ੍ਰਬੰਧਕਾਂ ਨੂੰ। ਸੋ ਸਾਰੇ ਜਿਹੜੇ ਹੈਗੇ ਆ ਮੈਲਬਨ ਦੇ ਸਰੋਤੇ ਉਹਨਾਂ ਤੋਂ ਹੀ ਗੁਜ਼ਾਰਿਸ਼ ਹੈ ਕਿ ਹੁਣ ਤੋਂ ਹੀ ਆਪਣਾ ਬਜਟ ਬਣਾਉਣਾ ਜਿਹੜਾ ਸ਼ੁਰੂ ਕਰ ਲੈਣ ਤੇ ਉਹਨਾਂ ਨੇ ਕਿੰਨਾ ਕੁ ਮੈਕਸੀਮਮ ਜਿਹੜਾ ਸਪੇਅਰ ਕਰਨੀ ਆ ਉਹ ਗੇਮਾਂ ਦੇ ਲਈ ਆਪਣਾ ਯੋਗਦਾਨ ਪਾਉਣਾ ਆ। ਸੋ ਬਾਕੀ ਕਬੱਡੀ ਦੇ ਵਿੱਚ ਪਹਿਲੇ ਦਿਨ ਕੁਛ ਇੱਕ ਤਕਨੀਕੀ ਕਾਰਨਾਂ ਕਰਕੇ ਖੇਲੋ ਜਾਂ ਕੁਛ ਇੱਕ ਜਿਹੜੇ ਰੂਲ ਰੈਗੂਲੇਸ਼ਨ ਸੀਗੇ ਉਹਨਾਂ ਕਰਕੇ ਕੁਛ ਸਮਾਂ ਜਿਹੜੀ ਖੇਡ ਜ਼ਰੂਰ ਮਤਲਬ ਹੈਗਾ ਉਹਦੇ ਲਈ ਸਾਨੂੰ ਵੀ ਰੁਕਾਵਟ ਰਹੀ ਹੈ ਕਬੱਡੀ ਮੈਚਾਂ ਚ। ਉਹਦੇ ਲਈ ਪਤਾ ਗਰਾਊਂਡ ਚੋਂ ਵੀ ਆਪਣੇ ਕਲੱਬ ਵੱਲੋਂ ਸਰੋਤਿਆਂ ਤੋਂ ਖਿਮਾ ਦੀ ਯਾਚਨਾ ਕੀਤੀ ਸੀ ਇੱਕ ਵਾਰੀ ਫੇਰ ਤੁਹਾਡੇ ਹਰਮਨ ਰੇਡੀਓ ਦੇ ਮਾਧਿਅਮ ਜ਼ਰੀਏ ਵੀ ਸਰੋਤਿਆਂ ਤੋਂ ਇਸ ਗੱਲ ਦੀ ਮਾਫ਼ੀ ਜਾਂ ਦਰਸ਼ਕ ਜਿਹੜੇ ਉੱਥੇ ਸੀਗੇ ਮਾਫ਼ੀ ਚਾਹਾਂਗੇ ਕਿ ਜੇ ਉਹਨਾਂ ਨੂੰ ਲੱਗਿਆ ਕਿ ਕਬੱਡੀ ਸ਼ਾਇਦ ਜਾਣ ਬੁੱਝ ਕੇ ਕੁਛ ਉਹਦੇ 'ਚ ਖਰਾਬੀ ਕੀਤੀ ਜਾਂਦੀ ਹੈ ਪਰ ਉਹ ਕੁਛ ਸਮੇਂ ਜਿਹੜਾ 2 ਜਾਂ 3 ਘੰਟੇ ਜਿਹੜਾ ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ ਉਹਦੇ ਨਾਲ ਇਹ ਹੋ ਗਿਆ ਕਿ ਬਾਕੀ ਦਾ ਜਿਹੜਾ ਸਾਰਾ ਟਾਈਮ ਸੀ ਉਹ ਬਿਲਕੁਲ ਹੀ ਮਾਹੌਲ ਸਿਖਾਵਾਂ ਕਿਸੇ ਵੇਲੇ ਕਿਸੇ ਕੋਈ ਸ਼ੱਕ ਦੀ ਜਾਂ ਕਿਸੇ ਡਿਸਪਿਊਟ ਦੀ ਕੋਈ ਗੁੰਜਾਇਸ਼ ਹੀ ਬਾਕੀ ਨਹੀਂ ਛੱਡੀ ਸੀਗੀ ਫਿਰ ਉਹਨਾਂ ਮੀਟਿੰਗਾਂ ਦੇ ਦੌਰਾਨ। ਸੋ ਪ੍ਰਬੰਧਕਾਂ ਨੇ ਵੀ ਪੂਰਾ ਕਰੜਾ ਸਟੈਂਡ ਰੱਖਿਆ ਉਸ ਤੇ ਕਿ ਭਾਵੇਂ ਕੋਈ ਕੁਛ ਕਹੀ ਜਾਵੇ ਹੁਣ ਜੋ ਗੱਲਬਾਤ ਹੋ ਚੁੱਕੀ ਹੈ ਅਸੀਂ ਉਹ ਤੋਂ ਟਸ ਤੋਂ ਮਸ ਨਹੀਂ ਹੋਣਾ। ਸੋ ਉਹ ਤੋਂ ਬਾਅਦ ਜਿਹੜੇ ਅੱਗੇ ਨਿਰਵਿਘਨ ਜਿਹੜੇ ਕਬੱਡੀ ਦੇ ਜਿਹੜੇ ਮੈਚ ਚੱਲੇ ਆ। ਸੋ ਪ੍ਰਬੰਧਕਾਂ ਦਾ ਇੱਕ ਵਾਰ ਫੇਰ ਧੰਨਵਾਦ, ਉਹਨਾਂ ਦਾ ਲਫ਼ਜ਼ ਹੈ ਨੀਗੇ ਕਿ ਕਿਹਨਾਂ ਸ਼ਬਦਾਂ ਨਾਲ ਉਹਨਾਂ ਦਾ ਧੰਨਵਾਦ ਕਰੀਏ, ਉਹਨਾਂ ਦੀ ਮਹਿਮਾਨ ਨਵਾਜ਼ੀ ਦਾ, ਉਹਨਾਂ ਦੇ ਪ੍ਰਬੰਧਾਂ ਦਾ, ਹੋਰ ਹਰ ਤਰ੍ਹਾਂ ਪਾਸਿਓਂ ਪੂਰੇ ਖਰੇ ਉਤਰੇ ਆ ਉਹ। ਸੋ ਬਹੁਤ ਬਹੁਤ ਧੰਨਵਾਦ ਤੇ ਹਰਮਨ ਰੇਡੀਓ ਦੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਸਾਡੀ ਗੱਲਬਾਤ ਸੁਣੀ ਹੈ, ਔਰ ਤੁਹਾਡਾ ਖਾਸ ਤੌਰ ਤੇ ਧੰਨਵਾਦ ਜਿਹਨਾਂ ਨੇ ਸਮਾਂ ਦਿੱਤਾ ਜੀ ਆਪਣੀ ਗੱਲਬਾਤ ਕਰਨ ਦਾ, ਬਹੁਤ ਬਹੁਤ ਧੰਨਵਾਦ
ਜੀ। ਜੀ ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਕੁਛ ਸਰੋਤੇ ਵੀ ਜੁੜੇ ਹੋਏ ਆ, ਧਨੀ ਸਾਹਿਬ ਜੁੜੇ ਆ, ਬਹੁਤ ਬਹੁਤ ਕਹਿੰਦੇ ਮੁਬਾਰਕਾਂ ਕਬੱਡੀ ਵਿਨਰ ਰਹਿਣ ਦੇ ਲਈ ਤੁਹਾਨੂੰ। ਤੇ ਇਹਦੇ ਨਾਲ ਹੀ ਕੁਲਦੀਪ ਕੌਰ ਹੋਰਾਂ ਨੇ ਵੀ ਮੁਬਾਰਕਾਂ ਭੇਜੀਆਂ ਤੁਹਾਨੂੰ, ਬਹੁਤ ਬਹੁਤ ਮੁਬਾਰਕਾਂ ਜੀ। ਸਾਡੇ ਬ੍ਰਿਸਬਨ ਤੋਂ ਲਿਸਨਰ ਨੇ ਇਹ ਤੇ ਬੜੇ ਪੱਕੇ ਲਿਸਨਰ ਨੇ, ਉੱਥੇ ਵੀ ਕਹਿੰਦੇ ਮੇਰੀ ਰੂਹ ਪਹੁੰਚੀ ਹੋਈ ਸੀ ਪਰ ਕਹਿੰਦੇ ਮੈਂ ਆਪ ਨਹੀਂ ਪਹੁੰਚ ਸਕੀ, ਪਰ ਇਹਨਾਂ ਨੇ ਖੇਡਾਂ ਦਾ ਨਜ਼ਾਰਾ ਜਿਹੜਾ ਜੀ ਪੂਰਾ ਪੂਰਾ ਲਿਆ, ਲਾਈਵ ਸੁਣਿਆ ਵੀ ਆ ਤੇ ਦੇਖੀਆਂ ਵੀ ਇਹਨਾਂ ਨੇ ਖੇਡਾਂ। ਤੇ ਸਾਡੇ ਹੋਰ ਵੀ ਬਹੁਤ ਸਾਰੇ ਸਰੋਤੇ ਆ ਜਿਨ੍ਹਾਂ ਨੇ ਵਧਾਈ ਭੇਜੀ ਆ। ਸੋ ਪਾਬਲਾ ਸਾਹਿਬ ਬਹੁਤ ਬਹੁਤ ਵਧਾਈਆਂ ਇੱਕ ਵਾਰ ਫੇਰ ਤੋਂ, ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਅਮਰਦੀਪ ਜੀ, ਬਹੁਤ ਬਹੁਤ ਧੰਨਵਾਦ ਉਹਨਾਂ ਸਾਰੇ ਹੀ ਸਰੋਤਿਆਂ ਦਾ ਜਿਨ੍ਹਾਂ ਨੇ ਹੁਣ ਵੀ ਵਧਾਈਆਂ ਭੇਜੀਆਂ। ਫੇਸਬੁੱਕ ਭਰੀ ਪਈ ਹੈ ਜੀ ਵਧਾਈਆਂ ਦੇ ਨਾਲ, ਪਰਸਨਲ ਮੈਸੇਜਸ ਜਿਹੜੇ ਆ ਵਧਾਈਆਂ ਦੇ ਨਾਲ ਭਰੇ ਪਏ ਆ ਜੀ। ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ ਕਿ ਅਸੀਂ ਇੰਨੇ ਖੁਸ਼ ਹਾਂ ਕਿ ਸਾਡੇ ਇੰਨੇ ਸਪੋਰਟਰ ਹੈ, ਇੰਨੇ ਜਿਹੜੇ ਸਾਨੂੰ ਹੁਣ ਤੱਕ ਵਧਾਈਆਂ ਭੇਜ ਰਹੇ ਆ। ਸੋ ਇਹ ਚੀਜ਼ਾਂ ਜਿਹੜੀਆਂ ਸਾਡੀ ਹੌਸਲਾ ਅਫਜਾਈ ਕਰਦੀਆਂ, ਸਾਨੂੰ ਹੋਰ ਪ੍ਰੇਰਿਤ ਕਰਦੀਆਂ ਕਿ ਅਸੀਂ ਵਧੀਆ ਤੋਂ ਵਧੀਆ ਆਪਣੀ ਜਿਹੜੀ ਟੀਮ ਹੈ ਉਹਨੂੰ ਬਣਾਈਏ। ਸੋ ਇਹਦੇ ਨਾਲ ਸਾਡਾ ਹੌਸਲਾ ਵੱਧਦਾ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਜੀ ਬਹੁਤ ਪਿਆਰ ਬੜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ ਤੇ ਦੋਸਤੋ ਇਹ ਸਨ ਸਿੰਘ ਸਭਾ ਸਪੋਰਟਸ ਕਲੱਬ ਤੋਂ ਸਤਨਾਮ ਸਿੰਘ ਪਾਬਲਾ ਹੁਰੀ ਜਿਹੜੇ ਕਿ ਸਾਡੇ ਨਾਲ ਫੋਨ ਦੇ ਜ਼ਰੀਏ ਜੁੜੇ ਹੋਏ ਸੀ ਤੇ ਸਿੱਖ ਖੇਡਾਂ ਦੇ ਬਾਰੇ ਚ ਜਿਹੜਾ ਇਨ੍ਹਾਂ ਨੇ ਆਪਣਾ ਪੱਖ ਰੱਖਿਆ ਸੋ ਦੋਵਾਂ ਹੀ ਕਬੱਡੀ ਕਲੱਬ ਦੇ ਜਿਹੜੇ ਨੁਮਾਇੰਦੇ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿਚ ਉਮੀਦ ਕਰ ਸਕਦੇ ਆ ਕਿ ਜਿਹੜੀਆਂ ਇਹ ਖੇਡਾਂ ਨੇ ਇਹ ਸਮੁੱਚੀ ਜਿਹੜੀ ਸੱਚੀ ਸੁੱਚੀ ਖੇਡ ਭਾਵਨਾ ਦੇ ਨਾਲ ਖੇਡੀਆਂ ਜਾਣ ਤਾਂ ਕਿ ਇਹ ਜਿਹੜੀਆਂ ਮਸਾਲਾਂ ਆ ਇਹ ਆਉਂਦੇ ਸਮੇਂ ਤੱਕ ਅਸੀਂ ਦੇ ਸਕੀਏ ਹਨਾ ਕਿਉਂਕਿ ਪਿਛਲੇ ਕੁਛ ਸਾਲਾਂ ਤੋਂ ਦੇਖਣ ਦੇ ਵਿਚ ਆ ਰਿਹਾ ਸੀਗਾ ਕਿ ਬਾਕੀ ਸਾਰੀਆਂ ਜਿਹੜੀਆਂ ਖੇਡਾਂ ਜੀ ਉਹ ਬਹੁਤ ਸ਼ਾਂਤੀਪੂਰਵਕ ਢੰਗ ਦੇ ਨਾਲ ਨੇਪਰੇ ਚੜ੍ਹਦੀਆਂ ਪਰ ਜਦੋਂ ਕਬੱਡੀ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਡਿਸਪਿਊਟ ਕੋਈ ਨਾ ਕੋਈ ਜਿਹੜਾ ਵਖਰੇਵਾਂ ਆ ਉਹ ਉਭਰ ਕੇ ਸਾਹਮਣੇ ਆਉਂਦਾ ਰਿਹਾ ਪਰ ਇਸ ਵਾਰ ਐਡੀਲੇਡ ਵਾਸੀ ਤਾਂ ਨਾਲ ਹੀ ਨਾਲ ਵਧਾਈ ਦੇ ਪਾਤਰ ਹੈਗੇ ਹੀ ਆ ਪਰ ਇਹ ਸਾਰੇ ਪ੍ਰਬੰਧਕ ਜਿਹੜੇ ਆ ਜੀ ਇਹ ਵੀ ਸਾਰੇ ਵਧਾਈ ਦੇ ਪਾਤਰ ਨੇ ਤੇ ਅਸੀਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿਚ ਵੀ ਸਾਡੇ ਜਿਹੜੇ ਪ੍ਰਬੰਧਕ ਆ ਉਹ ਇਸ ਗੱਲ ਦਾ ਖਾਸ ਧਿਆਨ ਰੱਖਣਗੇ ਤੇ ਖੇਡਾਂ ਨੂੰ ਖੇਡ ਭਾਵਨਾ ਦੇ ਨਾਲ ਹੀ ਖੇਡਣਗੇ ਤੇ ਸਾਡੇ ਜਿਹੜੇ ਦਰਸ਼ਕ ਆ ਜੀ ਉਹ ਵੀ ਖੇਡਾਂ ਨੂੰ ਖੇਡ ਭਾਵਨਾ ਦੇ ਨਾਲ ਹੀ ਦੇਖਣਗੇ ਤੇ ਦੋਸਤੋ ਹੁਣ ਸਮਾਂ ਬਚਿਆ ਨਹੀਂ ਆ ਅੱਜ ਸਿਮਰਦੀਪ ਕੌਰ ਹੁਰਾਂ ਦੇ ਨਾਲ ਸਾਡੀ ਸਾਂਝ ਜਿਹੜੀ ਗੱਲਾਂ ਬਾਤਾਂ ਦੀ ਪੈਣੀ ਸੀ ਮੈਨੂੰ ਲੱਗਦਾ ਕਿ ਹੁਣ ਅਸੀਂ ਨਹੀਂ ਪਾ ਸਕਾਂਗੇ ਪਰ ਅਸੀਂ ਇੰਨਾ ਜ਼ਰੂਰ ਕਰਨਾ ਕਿ ਜਿਹੜੇ ਕੁਛ ਇਵੈਂਟਸ ਜਿਹੜੇ ਕਿ ਹੋਣ ਜਾ ਰਹੇ ਆ ਆਪਾਂ ਉਹਨਾਂ ਦੇ ਬਾਰੇ ਜ਼ਰੂਰ ਤੁਹਾਡੇ ਨਾਲ ਸਾਂਝ ਪਾਈਏ ਜਾਂਦੇ ਜਾਂਦੇ 30 ਅਪ੍ਰੈਲ ਨੂੰ ਫੈਡਰੇਸ਼ਨ ਸਕੁਏਅਰ ਦੇ ਵਿਚ ਵਿਸਾਖੀ ਮਨਾਈ ਜਾਣੀ ਆ ਦੋਸਤੋ ਉਸ ਵਿਸਾਖੀ ਦੇ ਵਿਚ ਤੁਸੀਂ ਸਾਰਿਆਂ ਨੇ ਹੁੰਮ ਹਮਾ ਕੇ ਪਹੁੰਚਣਾ ਤੇ ਬਹੁਤ ਵਧੀਆ ਜਿਹੜੇ ਪ੍ਰਬੰਧ ਆ ਜੀ ਉੱਥੇ ਕੀਤੇ ਗਏ ਆ ਅਸੀਂ ਆਉਣ ਵਾਲੇ ਹਫਤੇ ਦੇ ਵਿਚ ਕੋਸ਼ਿਸ਼ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿਚ ਅਸੀਂ ਉਹਨਾਂ ਦੇ ਆਰਗੇਨਾਈਜ਼ਰਸ ਜਿਹੜੇ ਆ ਉਹਨਾਂ ਦੇ ਨਾਲ ਵੀ ਤੁਹਾਡੀ ਜਿਹੜੀ ਗੱਲਬਾਤ ਆ ਉਹ ਕਰਵਾ ਸਕੀਏ ਕਿਸ ਤਰ੍ਹਾਂ ਦੇ ਪ੍ਰਬੰਧ ਉੱਥੇ ਜਿਹੜੇ ਕੀਤੇ ਜਾ ਰਹੇ ਆ ਵਿਕਟੋਰੀਅਨ ਸਿੱਖ ਕਮਿਊਨਿਟੀ ਜਿਹੜੀ ਆ ਇਹਨਾਂ ਨੇ ਇਹ ਜਿਹੜਾ ਵਿਸਾਖੀ ਦਾ ਦਿਹਾੜਾ ਉੱਥੇ ਆਯੋਜਿਤ ਕੀਤਾ ਆ ਤੇ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਜਿਹੜੀ ਆ ਜੀ ਉਹ ਵੀ ਸਪੋਰਟ ਕਰ ਰਹੀ ਆ ਇਸ ਦਿਹਾੜੇ ਨੂੰ 30 ਅਪ੍ਰੈਲ ਫੈਡਰੇਸ਼ਨ ਸਕੁਏਅਰ ਚ ਇਹ ਜਿਹੜਾ ਸਮਾਗਮ ਹੋਣ ਜਾ ਰਿਹਾ 11 ਵਜੇ ਸ਼ੁਰੂ ਹੋਣਾ ਜੀ ਤੇ ਤੁਹਾਡੀ ਸਾਰਿਆਂ ਦੀ ਉੱਥੇ ਫ੍ਰੀ ਐਂਟਰੀ ਹੋਣੀ ਆ ਤੇ ਤੁਸੀਂ ਸਾਰੇ ਹੀ ਉੱਥੇ ਪਹੁੰਚੋ ਤੇ ਆਪਣੀ ਹਾਜ਼ਰੀ ਲਗਾਓ ਆਉਣ ਵਾਲੇ ਹਫਤੇ ਦੇ ਵਿਚ ਆਉਣ ਵਾਲੇ ਮੰਗਲਵਾਰ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਤੁਹਾਡੀ ਜਿਹੜੀ ਗੱਲਬਾਤ ਆ ਉਹ ਕਰਵਾਈਏ ਤਾਂ ਕਿ ਹੋਰ ਜਾਣਕਾਰੀ ਜਿਹੜੀ ਆ ਇਹਦੇ ਬਾਬਤ ਅਸੀਂ ਲੈ ਸਕੀਏ ਪਰ ਥੋੜੀ ਜਿਹੀ ਜੇਕਰ ਤੁਸੀਂ ਆਪ ਜਾਣਕਾਰੀ ਲੈਣੀ ਚਾਹੁੰਦੇ ਹੋਵੋ ਤਾਂ ਮੈਂ ਉਹਨਾਂ ਦੇ ਕੰਟੈਕਟ ਨੰਬਰ ਤੁਹਾਡੇ ਨਾਲ ਜ਼ਰੂਰ ਸਾਂਝੇ ਕਰ ਦਿੰਦੀ ਹਾਂ ਜੀ 0400 3582 0878 ਇਸ ਨੰਬਰ ਦੇ ਉੱਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਇਹਦੇ ਬਾਬਤ ਤੁਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋਵੋ 0400 3582 0878 ਇਸ ਨੰਬਰ ਤੇ ਤੁਸੀਂ ਲੈ ਸਕਦੇ ਹੋ ਜੀ ਜਾਣਕਾਰੀ ਤੇ ਇੱਕ ਸਿੱਖ ਹੈਰੀਟੇਜ ਡੇ ਵੀ ਮਨਾਇਆ ਜਾ ਰਿਹਾ ਇਸ ਬਾਰੇ ਵੀ ਜਾਣਕਾਰੀ ਦਿੰਦੇ ਹਾਂ ਜੀ 22 ਅਪ੍ਰੈਲ ਨੂੰ 10 ਵਜੇ ਤੋਂ ਸਵੇਰੇ 10 ਵਜੇ ਤੋਂ 5 ਵਜੇ ਤੱਕ ਪ੍ਰੈਜ਼ੀਡੈਂਟ ਪਾਰਕ ਵੈਰਬੀ ਦੇ ਵਿਚ ਇਹ ਮਨਾਇਆ ਜਾਣਾ ਤੇ ਸਿੱਖ ਹੈਰੀਟੇਜ ਜਿਹੜੀ ਸੰਸਥਾ ਆ ਜੀ ਉਸ ਵੱਲੋਂ ਇਹ ਜਿਹੜਾ ਵਿਸਾਖੀ ਦੇ ਸੰਦਰਭ ਦੇ ਵਿਚ ਇਹ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਸੋ ਇਸ ਵੀਕਐਂਡ ਤੇ ਤੁਸੀਂ ਇਸ ਵਿਸਾਖੀ ਦੇ ਦਿਹਾੜੇ ਤੇ ਵੀ ਆਪਣੀ ਸ਼ਮੂਲੀਅਤ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ 30 ਅਪ੍ਰੈਲ ਵਾਲਾ ਜਿਹੜਾ ਦਿਹਾੜਾ ਮਨਾਇਆ ਜਾਣਾ ਉਹਦੇ ਵਿਚ ਵੀ ਤੁਸੀਂ ਆਪਣੀ ਸ਼ਮੂਲੀਅਤ ਕਰ ਸਕਦੇ ਹੋ ਸੋ ਹੋਮ ਹਮਾ ਕੇ ਪਹੁੰਚੋ ਤੇ ਜਿਹੜੀ ਆਪਣੀ ਹਾਜ਼ਰੀ ਹੈ ਯਕੀਨੀ ਬਣਾਓ ਤੇ ਉੱਥੇ ਇਹ ਦੋਵੇਂ ਜਿਹੜੇ ਦਿਹਾੜੇ ਇੰਜੋਏ ਕਰੋ ਜੀ ਤੇ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਆ ਜੀ ਤੇ ਮੈਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ
ਰੱਖਦੇ ਸ਼ੌਂਕ ਕਬੱਡੀ ਦਾ
रोटी हजम नहीं होंगी, वरतो गोल्डन ग्रेन फ्लोर मिलता गरेवाल चक्की आटा, ताजा घट कैमिकल की वरतों वाली कणक जेडी के सीधी खेतों चो मिल च लाई जाती, आस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डू वाली स्पेशल बेसन, मल्टी ग्रेन आटा, काबली छोले, मसरों की दाल, चना दाल, सोयाबीन ते बादाम भी साडे अपने प्रोडक्शन हैं। वधेरे जानकारी लई विजिट करो गरेवाल गोल्डन ग्रेन .com.au या फोन करो 0428895564।
Dear international students and migrants, je tuhanu education ya migration bare mahi salah di zarurat hai ta aaj hi call karo CACA nu 03 9663 13